ਕੁਦਰਤੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
जी दोस्तों हाजर हाँ जी एक बार फिर प्रोग्राम लहरां लैके थोड़ी खिदमत दे विच अमरदीप कौर मैं मलबन तो लहरां प्रोग्राम सुनने वाले सारे दोस्तों नूं बहुत ही प्यार भरी सत श्री अकाल गुड मॉर्निंग आदाब नमस्कार ते वाहिगुरु जी का खालसा वाहिगुरु जी की फतेह दी उम्मीद कर दी हमेशा वांग थोड़ा अज का दिन भी खूबसूरत चढ़िया होना ते अरदास बेनती भी यही है कि थोड़ी जिंदगी का हर दिन हर पल हर घड़ी जिहड़ी है वह खूबसूरत हो ਖੁਸ਼ੀਆਂ ਹੇੜੇ ਮਾਣੋ ਅੱਜ ਦਿਨ ਹੈਗਾ ਜੀ ਮੰਗਲਵਾਰ ਸਾਲ 2018 ਦੇ ਮਾਰਚ ਮਹੀਨੇ ਦੀ 6 ਤਰੀਕ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਵਤ 549 ਦੇ ਫੱਗਣ ਮਹੀਨੇ ਦੀ 23 ਤਰੀਕ ਦੋਸਤੋ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਨ ਕੈਨਬਰਾ ਤੇ ਸਿਡਨੀ ਦੇ ਵਿੱਚ ਇਸ ਵੇਲੇ 8:01 ਦਾ ਸਮਾਂ ਹੋ ਚੁੱਕਿਆ ਤੇ ਬ੍ਰਿਸਬੇਨ ਦੇ ਵਿਚ ਅਜੇ 7:01 ਹੋਏ ਨੇ ਪਰਥ ਦੇ ਵਿਚ 5:01 ਦਾ ਸਮਾਂ ਜਦਕਿ 6:31 ਹੋਏ ਨੇ ਐਡੀਲੇਡ ਦੇ ਵਿਚ 7:31 ਦਾ ਸਮਾਂ ਜਿਹੜਾ ਉਹ ਹੋਇਆ ਜੀ ਐਡੀਲੇਡ ਦੇ ਵਿਚ ਮਾਫੀ ਚਾਹਾਂਗੇ ਤੇ ਆਸਟ੍ਰੇਲੀਆ ਦੇ ਵਿਚ ਵੱਖੋ ਵੱਖਰੇ ਸ਼ਹਿਰਾਂ ਦੇ ਵਿਚ ਵੱਖੋ ਵੱਖਰਾ ਜਿਹੜਾ ਸਮਾਂ ਇਸ ਵੇਲੇ ਚੱਲ ਰਿਹਾ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ 10:02 ਦਾ ਸਮਾਂ ਹੋ ਚੁੱਕਿਆ ਤੇ ਇਸ ਤੋਂ ਵੀ ਬਾਹਰ ਚਲੀਏ ਤਾਂ ਜਿਨ੍ਹਾਂ ਦੇਸ਼ਾਂ ਦੇ ਵਿਚ ਮੰਗਲਵਾਰ ਦਾ ਦਿਨ ਚੜ ਚੁੱਕਿਆ ਜਿਨ੍ਹਾਂ ਦੇਸ਼ਾਂ ਦੇ ਵਿਚ 6 ਮਾਰਚ ਦੀ ਜਿਹੜੀ ਤਰੀਕ ਹੈ ਉਹ ਹੋ ਚੁੱਕੀ ਹੈ ਉਹਨਾਂ ਦੇ ਵਿਚ ਹੈ ਜੀ ਡੁਬਈ ਦੇ ਵਿਚ 1:02 ਦਾ ਸਮਾਂ ਬਹੁਤ ਵੱਡਾ ਤੜਕਾ ਡੁਬਈ ਦੇ ਵਿਚ ਤੇ ਉੱਥੇ ਵੀ ਮੰਗਲਵਾਰ ਦਾ ਦਿਨ ਜਿਹੜਾ ਉਹ ਚੜ ਚੁੱਕਿਆ 1 ਘੰਟਾ ਪਹਿਲਾਂ ਤੇ ਇਸੇ ਤਰ੍ਹਾਂ ਹਾਂਗਕਾਂਗ ਦੇ ਵਿਚ ਵੀ 5:02 ਦਾ ਸਮਾਂ ਉੱਥੇ ਵੀ ਸਵੇਰ ਹੋ ਚੁੱਕੀ ਹੈ ਤੜਕਾ ਹੋ ਚੁੱਕਿਆ ਤੇ ਉੱਥੇ 5:02 ਹੋਏ ਨੇ ਮੰਗਲਵਾਰ ਦੇ 6 ਤਰੀਕ ਦੇ ਤੇ ਇਸੇ ਤਰ੍ਹਾਂ ਭਾਰਤ ਦੇ ਵਿਚ 2:32 ਦਾ ਸਮਾਂ ਤੇ ਭਾਰਤ ਦੇ ਪੰਜਾਬ ਤੋਂ ਯਾਨੀ ਕਿ ਸਾਡੀ ਆਪਣੀ ਧਰਤੀ ਤੋਂ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਹਮੇਸ਼ਾ ਵਾਂਗ ਟੈਕਨੀਕਲ ਸਪੋਰਟ ਦੇ ਲਈ ਇਸ ਵੇਲੇ ਜੁੜੇ ਹੋਏ ਨੇ ਸਰਬਜੀਤ ਸਿੰਘ ਹੋਰੀ ਤੇ ਉਹ ਸਾਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਤੇ ਸਾਡੇ ਨਾਲ ਨਾਲ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿਚ ਸ਼ਾਮਲ ਨੇ ਜੀ ਤੇ ਇਸ ਤੋਂ ਇਲਾਵਾ ਜਿਨ੍ਹਾਂ ਮੁਲਕਾਂ ਦੇ ਵਿਚ ਅਜੇ ਵੀ ਚੱਲ ਰਿਹਾ ਜੀ ਸੋਮਵਾਰ ਤੇ 5 ਮਾਰਚ ਦੀ ਤਰੀਕ ਜਿਹੜੀ ਹੈ ਚੱਲ ਰਹੀ ਆ ਉਹਨਾਂ ਦਾ ਜ਼ਿਕਰ ਕਰਨਾ ਵੀ ਬਣਦਾ ਕੈਨੇਡਾ ਦੇ ਵਿਚ ਅਜੇ 5 ਮਾਰਚ ਹੀ ਚੱਲ ਰਹੀ ਹੈ ਵੱਖੋ ਵੱਖਰੇ ਸ਼ਹਿਰਾਂ ਦੇ ਵਿਚ ਵੱਖੋ ਵੱਖਰਾ ਸਮਾਂ ਜੀ ਕੈਨੇਡਾ ਦੇ ਵਿਚ ਵੈਨਕੂਵਰ ਦੇ ਵਿਚ 1:03 ਹੈ ਇਸੇ ਤਰ੍ਹਾਂ ਟੋਰਾਂਟੋ ਦੇ ਵਿਚ 4:03 ਯਾਨੀ ਕਿ ਵੈਨਕੂਵਰ ਦੇ ਵਿਚ ਦੁਪਹਿਰ ਚੱਲ ਰਿਹਾ ਜਦਕਿ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ 5 ਮਾਰਚ ਦੀ ਯਾਨੀ ਸੋਮਵਾਰ ਦੀ ਤੇ ਇਸੇ ਤਰ੍ਹਾਂ ਐਲਏ ਦੇ ਵਿਚ ਵੀ 1:03 ਦਾ ਸਮਾਂ ਉੱਥੇ ਵੀ ਦੁਪਹਿਰ ਬਾਅਦ ਦਾ ਸਮਾਂ ਹੈ ਜੀ ਤੇ ਉੱਥੇ ਵੀ ਅਜੇ ਚੱਲ ਰਿਹਾ ਸੋਮਵਾਰ ਤੇ 5 ਮਾਰਚ ਦੀ ਤਰੀਕ ਹੈ ਪਰ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਸਾਂਝ ਬਣਾਉਂਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿਚ ਜੁੜਦੇ ਹੋ ਹਰਮਨ ਰੇਡੀਓ ਦੇ ਇਸ ਮੰਚ ਤੇ ਸਾਡੇ ਨਾਲ ਇਹ ਖੁਸ਼ਗਵਾਰ ਸਮਾਂ ਜਿਹੜਾ ਬਿਤਾਉਂਦੇ ਹੋ ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿਚ ਤੇ ਇੱਕ ਵਾਰ ਫਿਰ ਤੋਂ ਜਿਹੜੇ ਵੀ ਦੋਸਤ ਹੁਣ ਸਾਡੇ ਨਾਲ ਸਾਂਝ ਬਣਾ ਰਹੇ ਨੇ ਜਿਨ੍ਹਾਂ ਨੇ ਹੁਣੇ ਹੁਣੇ ਜਿਹੜਾ ਰੇਡੀਓ ਉਹ ਆਨ ਕੀਤਾ ਉਹਨਾਂ ਨੂੰ ਵੀ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਸੋ ਦੋਸਤੋ ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ ਬਹੁਤ ਕੁਛ ਹੋਣ ਜਾ ਰਿਹਾ ਪ੍ਰੋਗਰਾਮ ਦੇ ਵਿਚ ਤੇ ਤੁਸੀਂ ਅੱਜ ਬੜੇ ਧਿਆਨ ਦੇ ਨਾਲ ਪ੍ਰੋਗਰਾਮ ਜਿਹੜਾ ਸਾਰਾ ਸੁਣਿਓ ਕਿਉਂਕਿ ਕਾਫੀ ਕੁਛ ਅਸੀਂ ਅੱਜ ਪ੍ਰੋਗਰਾਮ ਦੇ ਵਿਚ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਖਬਰਾਂ ਦਾ ਸਿਲਸਿਲਾ ਤੁਹਾਡੀ ਨਜ਼ਰ ਕਰਾਂਗੇ ਉਸ ਤੋਂ ਵੀ ਪਹਿਲਾਂ ਇੱਕ ਝਾਤ ਜਿਹੜੀ ਹੈ ਮੌਸਮ ਤੇ ਵੀ ਪਵਾਵਾਂਗੇ ਔਰ ਖਬਰਾਂ ਦੇ ਸਿਲਸਿਲੇ ਦੇ ਵਿਚ ਅੱਜ ਖਾਸ ਕੀ ਹੈ ਖਾਸ ਇਹੀ ਹੈ ਕਿ ਅੱਜ ਮਿੰਟੂ ਬਰਾੜੂਰੀ ਬੜੀ ਦੇਰ ਬਾਅਦ ਇਸ ਸਿਲਸਿਲੇ ਦੇ ਵਿਚ ਸ਼ਾਮਲ ਹੋਣ ਜਾ ਰਹੇ ਨੇ ਤੇ ਖਬਰਾਂ ਤੇ ਅੱਜ ਸਿਲਸਿਲੇ ਦੇ ਵਿਚ ਲਵਾਂਗੇ ਉਹਨਾਂ ਤੋਂ ਖਬਰਾਂ ਤੇ ਖਾਸ ਟਿੱਪਣੀਆਂ ਵੀ ਤੇ ਇੱਕ ਵਾਰ ਫਿਰ ਉਹਨਾਂ ਦਾ ਜਿਹੜਾ ਆਗਾਜ਼ ਹੋਣਾ ਹੈ ਅੱਜ ਖਬਰਾਂ ਦੇ ਸਿਲਸਿਲੇ ਦੇ ਵਿਚ ਤੇ ਇਹੀ ਅੱਜ ਖਬਰਾਂ ਦੇ ਸਿਲਸਿਲੇ ਦੇ ਵਿਚ ਖਾਸੀਅਤ ਹੈ ਤੇ ਇਸ ਤੋਂ ਬਾਅਦ ਇੱਕ ਦੋ ਹੋਰ ਮੁਲਾਕਾਤਾਂ ਜਿਹੜੀਆਂ ਤੁਹਾਡੇ ਲਈ ਅਸੀਂ ਵਿਸ਼ੇਸ਼ ਤੌਰ ਤੇ ਲੈ ਕੇ ਆਏ ਹਾਂ, ਕਿਉਂਕਿ ਤੁਸੀਂ ਜਾਣਦੇ ਹੋ ਕਿ ਜਿੱਦਾਂ ਜਿੱਦਾਂ ਸਾਡੀ ਜਿਹੜੀ ਕਮਿਊਨਿਟੀ, ਸਾਡਾ ਜਿਹੜਾ ਭਾਈਚਾਰਾ ਆ ਉਹਦਾ ਵਿਸਥਾਰ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ, ਮੈਲਬਰਨ ਦੇ ਵਿੱਚ, ਉਵੇਂ ਉਵੇਂ ਜਿਹੜੀਆਂ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜੀਆਂ ਗਤੀਵਿਧੀਆਂ ਆ ਉਹਨਾਂ ਦੇ ਵਿੱਚ ਵੀ ਵਾਧਾ ਹੋ ਰਿਹਾ। ਸੋ ਸਾਡੇ ਲਈ ਇਹ ਵੀ ਉੱਨਤੀ ਦਾ, ਤਰੱਕੀ ਦਾ ਇੱਕ ਸਾਈਨ ਆ, ਇੱਕ ਜਿਹੜਾ ਸੰਦੇਸ਼ ਆ, ਹਨਾ, ਸੁਨੇਹਾ। ਸੋ ਖੇਡਾਂ ਦੇ ਖੇਤਰ ਦੇ ਵਿੱਚ ਵੀ ਬਹੁਤ ਕੁਛ ਹੋ ਰਿਹਾ ਜੀ, ਸੱਭਿਆਚਾਰ ਦੇ ਖੇਤਰ ਦੇ ਵਿੱਚ ਵੀ ਬਹੁਤ ਕੁਛ ਹੋ ਰਿਹਾ। ਸੋ ਉਹ ਦੋ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਹੀਆਂ, ਸੋ ਇੱਕ ਖੇਡਾਂ ਦੇ ਖੇਤਰ ਦੇ ਵਿੱਚ ਹੈ ਤੇ ਇੱਕ ਸੱਭਿਆਚਾਰ ਤੇ ਖੇਡਾਂ, ਦੋਵਾਂ ਨੂੰ ਲੈ ਕੇ ਕਰਵਾਈਆਂ ਜਾ ਰਹੀਆਂ। ਸੋ ਉਹਨਾਂ ਇਵੈਂਟਸ ਦੇ ਬਾਰੇ ਅੱਜ ਅਸੀਂ ਜਾਣਕਾਰੀ ਲਵਾਂਗੇ। ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਵਿਸ਼ੇਸ਼ ਤੌਰ ਤੇ ਲਾਈਵ ਸਤਨਾਮ ਸਿੰਘ ਪਾਬਲਾਹੁਰੀ, ਜਿਹੜੇ ਕਿ ਇੱਥੋਂ ਦੇ ਇੱਕ ਜਿਹੜਾ ਖੇਡ ਕਲੱਬ ਹੈ ਸਿੰਘ ਸਭਾ ਸਪੋਰਟਸ ਕਲੱਬ, ਉਹਦੀ ਨੁਮਾਇੰਦਗੀ ਵੀ ਕਰਦੇ ਨੇ ਤੇ ਉਹ ਸਾਡੇ ਨਾਲ ਅੱਜ ਸ਼ਾਮਲ ਹੋਣਗੇ। ਇਸ ਤੋਂ ਬਾਅਦ ਸਾਡੇ ਨਾਲ ਇੱਕ ਹੋਰ ਜਾਣਕਾਰੀ ਜਿਹੜੀ ਹੈ ਕ੍ਰੇਨਬਨ ਪੰਜਾਬੀ ਮੇਲਾ ਦੇ ਬਾਰੇ ਚ ਲੈ ਕੇ ਸਾਡੇ ਨਾਲ ਹਾਜ਼ਰ ਹੋਣਗੇ ਕੁਲਦੀਪ ਕੌਰ ਹੁਰੀ। ਕੁਲਦੀਪ ਕੌਰ ਜਿਹੜੇ ਕਿ ਬਹੁਤ ਸਾਰੇ ਜਿਹੜੇ ਸੱਭਿਆਚਾਰਕ ਇਵੈਂਟਸ ਆ ਉਹਨਾਂ ਨੂੰ ਆਰਗੇਨਾਈਜ਼ ਵੀ ਕਰਦੇ ਆ ਸਮੇਂ ਸਮੇਂ ਤੇ, ਔਰ ਬਹੁਤ ਨੇੜਿਓਂ ਜੁੜੇ ਹੋਏ ਆ ਜੀ, ਔਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਪਰ ਉਸ ਤੋਂ ਬਾਅਦ ਜਿਹੜੀ ਇੱਕ ਖਾਸ ਅੱਜ ਅਸੀਂ ਗੱਲਬਾਤ ਕਰਨੀ ਹੈ ਉਹਦੇ ਲਈ ਵੀ ਜਿਹੜੀ ਤੁਹਾਡੀ ਮੌਜੂਦਗੀ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ, ਤੁਹਾਡਾ ਜਿਹੜਾ ਸਾਥ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ। ਸੋ ਉਹ ਵਿਸ਼ਾ ਹੋਣਾ ਹੈ ਜੀ ਡਿਸਕਸ਼ਨ ਦਾ। ਸੋ ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ ਹੋਣਾ ਹੈ ਕਿ ਟੀਨੇਜਰਸ ਜਾਂ ਜਵਾਨ ਹੋ ਰਹੇ ਬੱਚਿਆਂ ਦੇ ਨਾਲ ਮਾਪਿਆਂ ਦਾ ਵਿਵਹਾਰ ਜਿਹੜਾ ਉਹ ਕਿਹੋ ਜਿਹਾ ਹੋਵੇ। ਸੋ ਇਸ ਵਿਚਾਰ ਚਰਚਾ ਦੇ ਵਿੱਚ ਅੱਜ ਅਸੀਂ ਖਾਸ ਤੌਰ ਤੇ ਇੱਕ ਐਕਸਪਰਟ ਦੀ ਜਿਹੜੀ ਰਾਏ ਆ ਉਹ ਲੈਣੀ ਚਾਹੀ ਆ। ਸੋ ਅੱਜ ਅਸੀਂ ਭਾਰਤ ਤੋਂ ਪੰਜਾਬ ਤੋਂ ਜੋੜਾਂਗੇ ਇੱਕ ਖਾਸ ਸ਼ਖਸੀਅਤ ਨੂੰ। ਸੋ ਉਹ ਸ਼ਖਸੀਅਤ ਜਿਹੜੇ ਨੇ ਉਹ DAV ਕਾਲਜ ਜਲੰਧਰ ਵਿਖੇ ਐਸੋਸੀਏਟ ਪ੍ਰੋਫੈਸਰ ਨੇ, ਬਹੁਤ ਲੰਬੇ ਸਮੇਂ ਤੋਂ ਉਹਨਾਂ ਦਾ ਜਿਹੜਾ ਵਾਹ ਵਾਸਤਾ ਆ, ਜਿਹੜਾ ਉਹਨਾਂ ਦਾ ਨੌਜਵਾਨਾਂ ਦੇ ਵਿੱਚ ਵਿਚਰਨ ਦਾ ਜਿਹੜਾ ਤਜਰਬਾ ਆ ਉਹ ਕਾਫੀ ਲੰਬਾ। ਸੋ ਉਹਨਾਂ ਦੇ ਨਾਲ ਇਸ ਖਾਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਵੀ ਕਰਾਂਗੇ, ਪਰ ਉਸ ਖਾਸ ਸਿਲਸਿਲੇ ਦੇ ਵਿੱਚ ਮੇਰਾ ਸਾਥ ਦੇਣਗੇ ਸਿਮਰਦੀਪ ਹੁਰੀ। ਸੋ ਅਸੀਂ ਅੱਜ ਇਸ ਖਾਸ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਔਰ ਉਹਨਾਂ ਦੀ ਓਪੀਨੀਅਨ ਜਿਹੜੀ ਆ ਉਹ ਵੀ ਲੈਣੀ ਚਾਹਾਂਗੇ। ਪਰ ਉਹਦੇ ਨਾਲ ਹੀ ਤੁਸੀਂ ਆਪਣੇ ਜਿਹੜੇ ਵਿਚਾਰ ਆ ਉਸ ਵਿਚਾਰ ਚਰਚਾ ਵਾਲੇ ਸਿਲਸਿਲੇ ਦੇ ਵਿੱਚ ਜ਼ਰੂਰ ਸਾਡੇ ਨਾਲ ਸਾਂਝੇ ਕਰਨੇ ਆ ਕਿ ਤੁਹਾਡਾ ਜਿਹੜਾ ਤਜਰਬਾ ਉਹ ਕੀ ਕਹਿੰਦਾ, ਤੁਸੀਂ ਕਿਵੇਂ ਸੋਚਦੇ ਹੋ ਕਿ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਸਾਨੂੰ ਆਪਣੇ ਟੀਨੇਜਰਸ ਬੱਚਿਆਂ ਦੇ ਨਾਲ ਜਾਂ ਫਿਰ ਜਵਾਨੀ ਵੱਲ ਪੈਰ ਰੱਖ ਰਹੇ ਬੱਚਿਆਂ ਵੱਲ ਕਿਸ ਤਰ੍ਹਾਂ ਦਾ ਵਿਵਹਾਰ ਜਿਹੜਾ ਆ ਉਹ ਕਰਨਾ ਚਾਹੀਦਾ। ਸੋ ਇਸ ਵਿਸ਼ੇ ਦੇ ਉੱਤੇ ਤੁਹਾਡੇ ਵਿਚਾਰ ਜਿਹੜੇ ਆ ਲੈਣੇ ਬਹੁਤ ਜ਼ਰੂਰੀ ਆ ਜੀ, ਤੇ ਜ਼ਰੂਰ ਤੁਸੀਂ ਸਾਂਝ ਪਾਇਓ ਇਸ ਵਿਸ਼ੇ ਤੇ। ਸੋ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਜੀ ਉਹ ਵੀ ਚੱਲਦਾ ਰੱਖਾਂਗੇ ਤੇ ਨਾਲ ਹੀ ਨਾਲ ਤੁਹਾਡੇ ਸੁਨੇਹੇ, ਬਿਲਕੁਲ ਜੀ ਉਹਨਾਂ ਦੀ ਤਾਂ ਉਡੀਕ ਸਾਨੂੰ ਹੁਣ ਤੋਂ ਹੀ ਹੁੰਦੀ ਹੈ, ਸ਼ੁਰੂਆਤ ਤੋਂ ਹੁੰਦੀ ਹੈ ਔਰ ਬੇਸਬਰੀ ਦੇ ਨਾਲ ਹੁੰਦੀ ਹੈ। ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚ ਰਹੇ ਨੇ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਇੱਕ ਵਾਰ ਫਿਰ ਤੋਂ ਜੀ ਆਇਆਂ ਵੀ ਕਹਿੰਦੇ ਹਾਂ ਔਰ ਹਾਜ਼ਰੀ ਤੁਹਾਡੀ ਲਗਾ ਦਿੰਦੇ ਹਾਂ। ਕੁਲਦੀਪ ਕੌਰ ਹੁਰੀ ਸਾਡੇ ਤੱਕ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ ਔਰ ਇੱਕ ਮੈਸੇਜ ਭੇਜ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਵੱਲੋਂ ਵੀ ਤੁਹਾਡੇ ਸਾਰਿਆਂ ਦੇ ਸੁਨੇਹੇ ਜਿਹੜੇ ਉਹ ਮੈਂ ਬਾਅਦ ਵਿੱਚ ਜ਼ਰੂਰ ਵਿਸਥਾਰ ਦੇ ਵਿੱਚ ਲਵਾਂਗੀ। ਫਿਲਹਾਲ ਤੁਹਾਨੂੰ ਜੀ ਆਇਆਂ ਕਹਿੰਦੀ ਹਾਂ ਦਲਜੀਤ ਸਿੰਘ ਢਿੱਲੋਂ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਤੇ ਇਹਦੇ ਨਾਲ ਹੀ ਰਾਜ ਮਹਿੰਦਰ ਸਿੰਘ ਹੋਰੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ 'ਚ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਰਾਜ ਮਹਿੰਦਰ ਜੀ। ਔਰ ਹੁਣ ਫਿਲਹਾਲ ਇੱਕ ਗੀਤ ਪ੍ਰੋਗਰਾਮ ਦੇ ਵਿੱਚ, ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਬਹੁਤ ਜਲਦੀ ਆਉਂਦੇ ਹਾਂ ਵਾਪਸ ਤੁਹਾਡੇ ਸੁਨੇਹਿਆਂ ਦੇ ਨਾਲ ਮੌਸਮ ਦੀ ਜਾਣਕਾਰੀ ਦੇ ਨਾਲ।
ਸਭ ਲਈ ਕੋ ਜਿਆ ਇਹ ਦੁਨੀਆ ਦਾ ਮੇਲਾ, ਸਭ ਲਈ ਕੋ ਜਿਆ ਇਹ ਦੁਨੀਆ ਦਾ ਮੇਲਾ। ਇੱਕ ਨੂਰ ਦਾ ਚਾਨਣ ਸਾਰੇ, ਇੱਕ ਦੀਵੇ ਦੀ ਲੋ, ਇੱਕ ਬਾਗ ਦੇ ਫੁੱਲ ਅਸ
ਲਓ ਜੀ, ਸਭ ਲਈ ਇੱਕੋ ਜਿਹਾ ਇਹ ਦੁਨੀਆਂ ਦਾ ਮੇਲਾ, ਆਰਿਫ ਲੋਹਾਰ ਦਾ ਇਹ ਗੀਤ ਆਰਿਫ ਲੋਹਾਰ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ, ਔਰ ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ, ਪ੍ਰੋਗਰਾਮ ਦਾ ਪਹਿਲਾ ਗੀਤ। ਤੇ ਦੁਨੀਆਂ ਦੇ ਮੇਲੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਿਲਕੁਲ ਜੀ ਸਭ ਲਈ ਇੱਕੋ ਜਿਹਾ, ਜਿਵੇਂ ਮੈਂ ਪਿਛਲੀ ਵਾਰ ਵੀ ਗੱਲ ਕਰ ਰਹੀ ਸੀ ਕਿ ਵੈਸੇ ਦੁਨੀਆਂ ਬਣਾਉਣ ਵਾਲੇ ਉਸ ਪਰਵਰਦਗਾਰ ਪਰਮਾਤਮਾ ਨੇ ਹਨਾ ਕੋਈ ਕਮੀ ਜਿਹੜੀ ਆ ਕਿਸੇ ਦੇ ਲਈ ਵੀ ਛੱਡੀ ਨਹੀਂ ਆ। ਸੋ ਸਾਰਿਆਂ ਦੇ ਲਈ ਸਾਰੀਆਂ ਹੀ ਜਿਹੜੀਆਂ ਕੁਦਰਤੀ ਸ਼ੈ ਆ ਉਹ ਸਾਰਿਆਂ ਦੇ ਲਈ ਇੱਕੋ ਜਿਹੀਆਂ ਆ ਹਨਾ। ਸੋ ਕੁਦਰਤ ਦੇ ਨਜ਼ਾਰੇ ਜਿਹੜੇ ਆ ਸਾਰਿਆਂ ਦੇ ਲਈ ਇੱਕੋ ਜਿਹੇ ਆ। ਸੋ ਸਾਰਿਆਂ ਦੇ ਲਈ ਜਨਮ ਆ, ਸਾਰਿਆਂ ਦੇ ਲਈ ਮੌਤ ਆ ਹਨਾ, ਸਾਰਿਆਂ ਦੇ ਲਈ ਦੁੱਖ ਆ, ਸਾਰਿਆਂ ਦੇ ਲਈ ਸੁੱਖ ਆ। ਸੋ ਅਸੀਂ ਆਪਣੇ ਨਜ਼ਰੀਏ ਨੂੰ ਕਿਸ ਤਰ੍ਹਾਂ ਲੈਂਦੇ ਹਾਂ, ਅਸੀਂ ਜ਼ਿੰਦਗੀ ਨੂੰ ਕਿੱਦਾਂ ਦੇਖਦੇ ਹਾਂ, ਇਹ ਜ਼ਿਆਦਾ ਸਾਡੇ ਤੇ ਨਿਰਭਰ ਕਰਦਾ। ਸੋ ਚਲੋ ਜੀ, ਇਹ ਤਾਂ ਸੀਗਾ ਇੱਕ ਗੀਤ। ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਆਪਣੇ ਸਾਰੇ ਹੀ ਦੋਸਤਾਂ ਦਾ ਇੱਕ ਵਾਰ ਫੇਰ ਤੋਂ, ਤੇ ਸਾਡੇ ਨਾਲ ਦੋਸਤ ਜਿਹੜੇ ਬਣੇ ਹੋਏ ਆ ਉਹਨਾਂ ਦੇ ਆਪਾਂ ਸੁਨੇਹੇ ਵੀ ਲੈਣੇ ਆ। ਤੇ ਸੁਨੇਹੇ ਸਭ ਤੋਂ ਪਹਿਲਾਂ ਲੈਣੇ ਆ ਤੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਜੀ ਮੌਸਮ ਤੇ ਝਾਤ ਹਨਾ। ਸਾਡੇ ਨਾਲ ਸਭ ਤੋਂ ਪਹਿਲਾਂ ਸਾਂਝ ਜਿਹੜੀ ਬਣਾਈ ਸੀ ਉਹ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਬਣਾਈ ਸੀਗੀ, ਔਰ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਤੁਹਾਨੂੰ। ਤੇ ਉਹਨਾਂ ਨੇ ਇੱਕ ਅਟੈਚਮੈਂਟ ਦੇ ਵਿੱਚ ਸਾਨੂੰ ਇੱਕ ਵਿਚਾਰ ਭੇਜਿਆ, ਕਹਿੰਦੇ ਤਕਦੀਰ ਕੇ ਖੇਲ ਸੇ ਨਾਰਾਜ਼ ਨਹੀਂ ਹੋਤੇ, ਜ਼ਿੰਦਗੀ ਮੇਂ ਕਭੀ ਉਦਾਸ ਨਹੀਂ ਹੋਤੇ, ਹਾਥੋਂ ਕੀ ਲਕੀਰੋਂ ਪੇ ਯਕੀਨ ਮਤ ਕਰਨਾ, ਤਕਦੀਰ ਤੋ ਉਨਕੀ ਭੀ ਹੋਤੀ ਹੈ ਜਿਨਕੇ ਹਾਥ ਹੀ ਨਹੀਂ ਹੋਤੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ। ਔਰ ਬਿਲਕੁਲ ਇਹ ਜਿਹੜਾ ਪੋਜ਼ਿਟਿਵ ਐਟੀਚਿਊਡ ਆ ਜ਼ਿੰਦਗੀ ਦੇ ਵਿੱਚ ਉਹ ਬਹੁਤ ਜ਼ਰੂਰੀ ਹੁੰਦਾ। ਕਈ ਵਾਰ ਅਸੀਂ ਬਹੁਤ ਕੁਛ ਜਿਹੜਾ ਕਿਸਮਤ ਤੇ ਛੱਡ ਦਿੰਦੇ ਹਾਂ, ਜੇਕਰ ਸਾਡੇ ਨਾਲ ਕੁਛ ਬੁਰਾ ਹੁੰਦਾ ਅਸੀਂ ਉਹਦਾ ਵੀ ਜਿਹੜਾ ਸ਼ਿਕਵਾ ਆ ਉਹਦੀ ਵੀ ਜਿਹੜੀ ਸ਼ਿਕਾਇਤ ਆ ਉਹ ਕਿਸਮਤ ਤੇ ਕਰਦੇ ਹਾਂ ਕਿ ਮੇਰੀ ਕਿਸਮਤ ਹੀ ਜਿਹੜੀ ਮਾੜੀ ਹੈ ਹਨਾ। ਪਰ ਅਸਲ ਦੇ ਵਿੱਚ ਜਿਹੜੀ ਕਿਸਮਤ ਆ ਕਈ ਵਾਰ ਸਾਡੀ ਆਪਣੇ ਬਣਾਇਆ ਹੀ ਬਣਦੀ ਆ। ਸੋ ਇਸ ਕਰਕੇ ਬਹੁਤ ਸੋਹਣਾ ਜਿਹੜਾ ਵਿਚਾਰ ਆ ਉਹ ਇਸ ਗੱਲ ਦੀ ਤਰਜਮਾਨੀ ਕਰ ਰਿਹਾ ਕਿ ਜਿਹਨਾਂ ਦੇ ਹੱਥ ਵੀ ਨਹੀਂ ਹੁੰਦੇ ਹਨਾ ਕਿਸਮਤ ਤਾਂ ਉਹਨਾਂ ਦੀ ਵੀ ਹੁੰਦੀ ਆ, ਕਿਉਂਕਿ ਉਹ ਆਪਣੀ ਕਿਸਮਤ ਆਪ ਲਿਖ ਲੈਂਦੇ ਆ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਇਸ ਖੂਬਸੂਰਤ ਵਿਚਾਰ ਦੇ ਨਾਲ ਸਾਂਝ ਬਣਾਉਣ ਦੇ ਲਈ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਅੱਗੇ ਸਾਡੇ ਨਾਲ ਕੁਲਦੀਪ ਕੌਰ ਹੋਰੀ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ, ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੁਲਾ ਰਹੇ ਨੇ, ਔਰ ਸਾਡੇ ਵੱਲੋਂ ਗੁਰਫਤਿਹ ਤੁਹਾਨੂੰ ਵੀ। ਕਹਿੰਦੇ ਅਮਰਦੀਪ ਕੌਰ ਜੀ, ਵੀਰ ਜੀ, ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਵਿਹੜੇ ਚ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਹੈ, ਤੇ अपना सब दा समा सुखां दा बतीत होवे ए अरदास करदे आं जी। ते गुरु साहब जी अपने ते आप कृपा कर लैण ते नाल जोड़ लैण। कहिंदे बहुत वधिया चल रहा प्रोग्राम ते कहिंदे जानकारी भरपूर होवेगा ए उम्मीद है। बाकी कहिंदे मिंटू ब्राडवीर जी नूं वी जी आया नूं आ सो उन्होंने नाल ही कुछ कसतरां भेजियां ने आपां ओह वी सांझियां करदे आं। कहिंदे बह दुखां दे ढेर ते किहड़े सुख दी आस तूं करदा ऐ ਲੈ ਸੋਝੀ ਸੱਚੇ ਸਾਈ ਤੋਂ ਕਿਉਂ ਦੁੱਖ ਦੇ ਦਰਦਾਂ ਨੂੰ ਜਰਦਾ ਏ ਝਾਤ ਮਾਰ ਲੈ ਅੰਦਰ ਆਪਣੇ ਤੈਨੂੰ ਦਿਖਣਾ ਇਲਾਹੀ ਨੂਰ ਏ ਤੇਰੇ ਆਪਣੇ ਹੱਥ ਵਸ ਹੀ ਹੈ ਤੇਰੀ ਦੁਨੀਆਂ ਦਾ ਦਸਤੂਰ ਏ ਤੇਰੇ ਆਪਣੇ ਹੱਥ ਵਸ ਹੀ ਹੈ ਤੇਰੀ ਦੁਨੀਆਂ ਦਾ ਦਸਤੂਰ ਏ। ਬਿਲਕੁਲ ਜੀ ਆਪਣੇ ਹੱਥ ਵਸ ਹੀ ਹੁੰਦਾ ਜ਼ਿੰਦਗੀ ਨੂੰ ਅਸੀਂ ਜਿਸ ਨਜ਼ਰੀਏ ਤੋਂ ਦੇਖਦੇ ਹਾਂ ਹਨਾ ਜ਼ਿੰਦਗੀ ਸਾਨੂੰ ਓਦਾਂ ਦੀ ਹੀ ਦਿਖਾਈ ਦਿੰਦੀ ਹੈ ਦੁਨੀਆਂ ਨੂੰ ਅਸੀਂ ਜਿਸ ਨਜ਼ਰੀਏ ਨਾਲ ਦੇਖਦੇ ਹਾਂ ਉਸੇ ਤਰ੍ਹਾਂ ਦੀ ਦੁਨੀਆਂ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਸੋ ਕੁਲਦੀਪ ਹੋਣਾ ਬਾਰੇ ਵੀ ਜੇ ਮੈਂ ਗੱਲ ਕਰਾਂ ਤਾਂ ਇਹਨਾਂ ਦਾ ਜਿਹੜਾ ਹੌਸਲਾ ਹਮੇਸ਼ਾ ਹੀ ਕਾਫੀ ਬੁਲੰਦ ਰਿਹਾ ਬੜੇ ਹੀ ਚੜ੍ਹਦੀ ਕਲਾ 'ਚ ਰਹਿਣ ਵਾਲੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਕੁਛ ਕੁ ਹਾਦਸੇ ਜਿਹੜੇ ਆ ਉਹ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ ਨੇ ਔਰ ਇਹਨਾਂ ਦੇ ਪਿਤਾ ਜੀ ਦੇ ਨਾਲ ਪਿਛਲੇ ਦਿਨੀ ਇੱਕ ਵੱਡਾ ਹਾਦਸਾ ਵਾਪਰਿਆ ਔਰ ਉਹਦੇ ਲਈ ਅਸੀਂ ਸਾਰੇ ਹੀ ਅਰਦਾਸ ਕਰਦੇ ਹਾਂ ਕੁਲਦੀਪ ਜੀ ਕਿ ਤੁਹਾਡੇ ਜਿਹੜੇ ਫਾਦਰ ਸਾਹਿਬ ਆ ਉਹ ਜਲਦੀ ਜਲਦੀ ਸਿਹਤਯਾਬ ਹੋਣ ਔਰ ਪਰਮਾਤਮਾ ਦੀ ਜਿਹੜੀ ਮਿਹਰ ਆ ਉਹ ਬਣੀ ਰਹੇ ਔਰ ਛੇਤੀ ਛੇਤੀ ਉਹ ਠੀਕ ਹੋ ਕੇ ਆਪਣੇ ਘਰ ਪਹੁੰਚਣ। ਪਰ ਜਿਸ ਤਰ੍ਹਾਂ ਦੀ ਵੀ ਜਿਹੜੀ ਮਦਦ ਦੀ ਤੁਹਾਨੂੰ ਉਮੀਦ ਹੋਵੇ ਜ਼ਰੂਰ ਸਾਡੇ ਨਾਲ ਸਾਂਝ ਪਾਓ ਤਾਂ ਕਿ ਅਸੀਂ ਤੁਹਾਡੀ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਔਖੀ ਘੜੀ ਦੇ ਵਿੱਚ ਤੁਹਾਡਾ ਜਿਹੜਾ ਸਾਥ ਹੈ ਜਿਸ ਤਰ੍ਹਾਂ ਵੀ ਦੇ ਸਕੀਏ ਜ਼ਰੂਰ ਦਈਏ। ਸੋ ਅਰਦਾਸ ਜ਼ਰੂਰ ਕਰਦੇ ਹਾਂ ਅਸੀਂ ਸਾਰੇ ਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਤੁਹਾਡੇ ਫਾਦਰ ਸਾਹਿਬ ਨੂੰ ਜਲਦੀ ਜਲਦੀ ਠੀਕ ਕਰਨ। ਬਹੁਤ ਬਹੁਤ ਧੰਨਵਾਦ ਸਾਂਝ ਬਣਾਉਣ ਦੇ ਲਈ। ਅੱਗੇ ਰਾਜ ਮਹਿੰਦਰ ਸਿੰਘ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ। ਇਹਨਾਂ ਨੇ ਵੀ ਬਹੁਤ ਹੀ ਖੂਬਸੂਰਤ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ। ਕਹਿੰਦੇ ਨੀਂਦ ਤੇ ਮੌਤ ਵਿੱਚ ਕੀ ਫਰਕ ਹੈ? ਕਹਿੰਦੇ ਕਿਸੇ ਨੇ ਬਹੁਤ ਹੀ ਖੂਬ ਜਵਾਬ ਦਿੱਤਾ ਕਿ ਨੀਂਦ ਅਧੂਰੀ ਮੌਤ ਹੈ ਤੇ ਮੌਤ ਇੱਕ ਮੁਕੰਮਲ ਨੀਂਦ ਹੈ। ਕਿਆ ਬਾਤ ਹੈ, ਬਹੁਤ ਖੂਬ ਜੀ। ਤੇ ਇਹਨਾਂ ਹੱਥਾਂ ਨਾਲ ਕਹਿੰਦੇ ਇੰਨੀ ਮਿਹਨਤ ਕਰੋ ਕਿ ਕਿਸੇ ਅੱਗੇ ਅੱਡਣੇ ਨਾ ਪੈਣ। ਬਹੁਤ ਖੂਬ ਵਾਕਈ ਜੀ, ਜੇ ਉਹਨਾਂ ਹੱਥਾਂ ਦੇ ਨਾਲ ਸੱਚੀ ਸੁੱਚੀ ਕਿਰਤ ਜਿਹੜੀ ਹੈ ਅਸੀਂ ਕਰਨ 'ਚ ਵਿਸ਼ਵਾਸ ਰੱਖਦੇ ਹਾਂ ਤਾਂ ਫਿਰ ਵਾਕਈ ਸਾਨੂੰ ਇਹੋ ਜਿਹੇ ਦਿਨ ਕਦੇ ਦੇਖਣੇ ਹੀ ਨਹੀਂ ਪੈਂਦੇ ਕਿ ਹੱਥ ਕਿਸੇ ਦੇ ਅੱਗੇ ਅੱਡਣੇ ਪੈ ਜਾਣ। ਕਿਆ ਖੂਬ ਹੈ, ਬਹੁਤ ਖੂਬਸੂਰਤ ਵਿਚਾਰਾਂ ਦੇ ਨਾਲ ਤੁਸੀਂ ਅੱਜ ਸਾਡੇ ਨਾਲ ਸਾਂਝ ਬਣਾਈ ਹੈ ਰਾਜ ਮਹਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੋ। ਤੇ ਹੁਣ ਦੋਸਤੋ ਪਾਉਂਦੇ ਹਾਂ ਇੱਕ ਮੌਸਮ ਦੇ ਉੱਤੇ ਵਿਚਾਰ, ਅੱਜ ਦਾ ਮੌਸਮ ਕਿੱਦਾਂ ਦਾ ਹੈ ਆਸਟ੍ਰੇਲੀਆ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ। ਦੇਖੋ ਸਿਡਨੀ ਦੇ ਵਿੱਚ ਅੱਜ ਜਿਹੜਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦੱਸਿਆ ਗਿਆ ਜਦਕਿ ਘੱਟ ਤੋਂ ਘੱਟ 21 ਡਿਗਰੀ ਹੈ। ਸੋ ਮੌਸਮ ਜਿਹੜਾ ਕਾਫੀ ਸੋਹਣਾ ਹੈ, ਖੁਸ਼ਗਵਾਰ ਹੈ, ਪਰ ਪੋਸੀਬਲ ਸ਼ਾਵਰ ਜਿਹੜੇ ਉਹ ਦੱਸੇ ਗਏ ਨੇ ਜਦਕਿ ਮੈਲਬਰਨ ਦੇ ਵਿੱਚ 13 ਡਿਗਰੀ ਘੱਟ ਤੋਂ ਘੱਟ ਤੇ 27 ਡਿਗਰੀ ਤੱਕ ਜਾਣ ਦੀ ਉਮੀਦ ਹੈ ਤਾਪਮਾਨ। ਔਰ ਇੱਥੇ ਧੁੱਪ ਜਿਹੜੀ ਹੈ ਬਣੀ ਰਹਿਣੀ ਹੈ, ਸੋਹਣਾ ਹੈ ਜੀ ਮੈਲਬਰਨ ਦੇ ਵਿੱਚ ਵੀ ਮੌਸਮ। ਔਰ ਬ੍ਰਿਸਬੇਨ ਦੇ ਵਿੱਚ 22 ਡਿਗਰੀ ਘੱਟ ਤੋਂ ਘੱਟ 25 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਹੈ। ਇੱਥੇ ਮੀਂਹ ਦੱਸਿਆ ਗਿਆ ਤੇ ਪਰਥ ਦੇ ਵਿੱਚ 24 ਡਿਗਰੀ ਘੱਟ ਤੋਂ ਘੱਟ ਤੇ 36 ਡਿਗਰੀ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਹੈ। ਤੇ ਇੱਥੇ ਧੁੱਪ ਜਿਹੜੀ ਹੈ ਕਾਫੀ ਬਣੀ ਰਹਿਣੀ ਹੈ, ਕਾਫੀ ਸਖ਼ਤ ਦਿਨ ਹੈ। ਪਰਥ ਦੇ ਵਿੱਚ ਗਰਮੀ ਜ਼ਿਆਦਾ ਹੈ ਅੱਜ। ਐਡੀਲੇਡ ਦੇ ਵਿੱਚ 14 ਡਿਗਰੀ ਘੱਟ ਤੋਂ ਘੱਟ 27 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ। ਕੈਨਬਰਾ ਦੇ ਵਿੱਚ 10 ਡਿਗਰੀ ਘੱਟ ਤੋਂ ਘੱਟ 23 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੱਸੀ ਗਈ ਹੈ। ਇੱਥੇ ਧੁੱਪ ਪਰ ਬਣੀ ਰਹਿਣੀ ਹੈ। ਤੇ ਹੋਬਾਰਟ ਦੇ ਵਿੱਚ 10 ਡਿਗਰੀ ਘੱਟ ਤੋਂ ਘੱਟ 22 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਹੈ। ਤੇ ਇੱਥੇ ਵੀ ਜਿਹੜੀ ਧੁੱਪ ਹੈ ਉਹ ਬਣੀ ਰਹਿਣੀ ਹੈ, ਜਦਕਿ ਤਾਪਮਾਨ ਜਿਹਾ ਅੱਜ ਹੱਲੇ। ਡਾਰਵਿਨ ਦੇ ਵਿੱਚ 26 ਡਿਗਰੀ ਘੱਟ ਤੋਂ ਘੱਟ 33 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ। ਤੇ ਇੱਥੇ ਪੋਸੀਬਲ ਸ਼ਾਵਰ ਵੀ ਦੱਸੇ ਗਏ ਨੇ। ਤੇ ਦੋਸਤੋ ਡਾਰਵਿਨ ਦੇ ਵਿੱਚ ਲਗਭਗ ਜਿਹੜਾ ਮੌਸਮ ਹੈ ਉਹ ਇੱਕੋ ਜਿਹਾ ਹੀ ਰਹਿੰਦਾ। ਸੋ ਇਹ ਸੀਗਾ ਜੀ ਅੱਜ ਦੇ ਕੁਝ ਸ਼ਹਿਰਾਂ ਦਾ ਤਾਪਮਾਨ, ਮੌਸਮ ਕਿੱਦਾਂ ਦਾ ਰਹਿਣਾ। ਸੋ ਮੌਸਮ ਤੋਂ ਬਾਅਦ ਹੁਣ ਬਦਲਣਾ ਅਸੀਂ ਵੀ ਪ੍ਰੋਗਰਾਮ ਦਾ ਜਿਹੜਾ ਮੌਸਮ ਹੈ, ਤੇ ਮੌਸਮ ਕਿੱਦਾਂ ਬਦਲਣਾ ਹੈ ਆਪਾਂ ਹੁਣ ਚੱਲਣਾ ਗੀਤ ਸੰਗੀਤ ਦੀ ਦੁਨੀਆ ਵੱਲ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਤੇ ਬਹੁਤ ਜਲਦੀ ਆਉਂਦੇ ਹਾਂ ਜੀ ਖ਼ਬਰਾਂ ਦੇ ਸਿਲਸਿਲੇ 'ਚ ਮਿੰਟੂ ਬਰਾੜਪੁਰਾਂ ਦੇ ਨਾਲ।
ਮਿੱਟੀ ਸ਼ੀਸ਼ੇ ਪੂਰੇ ਖਾੜੇ ਖਾੜੇ ਬੋਦੀ ਜਦੋਂ ਪੱਟੀਆਂ
ਲੋ ਜੀ ਗਿੱਪੀ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ ਤੁਸੀਂ ਸੁਣਿਆ ਔਰ ਉਮੀਦ ਕਰਦੇ ਹਾਂ ਜੀ ਪਸੰਦ ਆਇਆ ਹੋਣਾ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਇੱਕ ਬਹੁਤ ਪੁਰਾਣਾ ਗੀਤ ਔਰ ਗਿੱਪੀ ਗਰੇਵਾਲ ਦੀ ਜੇ ਗੱਲ ਕਰੀਏ ਤਾਂ ਗਾਇਕੀ ਦੇ ਵਿੱਚ ਜਿੱਥੇ ਉਹਨਾਂ ਨੇ ਜਿਹੜਾ ਆਪਣਾ ਕਰੀਅਰ ਆ ਉਹ ਸ਼ੁਰੂ ਕੀਤਾ ਉੱਥੇ ਨਾਲ ਹੀ ਨਾਲ ਉਹਨਾਂ ਨੇ ਫਿਲਮਾਂ ਦੇ ਵਿੱਚ ਅਦਾਕਾਰੀ ਜਿਹੜੀ ਆ ਉਹ ਵੀ ਅਪਣਾਈ ਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਨਿਰਦੇਸ਼ਨ ਖੇਤਰ ਦੇ ਵਿੱਚ ਇੱਕ ਖਾਸ ਫਿਲਮ ਜਿਹੜੀ ਹੈ ਜਦੋਂ ਲੈ ਕੇ ਆਉਂਦੀ ਤਾਂ ਫਿਰ ਪੂਰੀ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। ਅਰਦਾਸ ਫਿਲਮ ਦੇ ਨਾਲ ਉਹਨਾਂ ਨੇ ਇੱਕ ਨਿਰਦੇਸ਼ਕ ਦੇ ਤੌਰ ਦੇ ਉੱਤੇ ਆਉਣਾ ਕੀਤਾ ਸੀ ਔਰ ਉਹ ਫਿਲਮ ਜਿਹੜੀ ਆ ਸੁਪਰ ਡੁਪਰ ਹਿੱਟ ਗਈ ਹੈ ਸਾਰੇ ਹੀ ਤਰ੍ਹਾਂ ਦੇ ਵਰਗਾਂ ਦੇ ਲਈ, ਹਨਾ, ਬੜੀ ਪਸੰਦ ਕੀਤੀ ਗਈ ਆ। ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਉਹ ਆਪਣੀ ਅਦਾਕਾਰੀ ਧਾਕ ਜਿਹੜੀ ਅਜਮਾਉਣ ਜਾ ਰਹੇ ਆ। ਸੂਬੇਦਾਰ ਜੋਗਿੰਦਰ ਸਿੰਘ ਨਾਮ ਦੀ ਜਿਹੜੀ ਫਿਲਮ ਆ ਰਹੀ ਹੈ ਉਹਨਾਂ ਦੀ ਔਰ ਉਡੀਕ ਕੀਤੀ ਜਾ ਰਹੀ ਹੈ ਜੀ। ਪੰਜਾਬੀ ਜਿਹੜਾ ਦਰਸ਼ਕ ਆ ਉਹ ਬੜੀ ਉਡੀਕ ਕਰ ਰਿਹਾ ਕਿ ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਭੂਮਿਕਾ ਆ ਉਹ ਇਸ ਫਿਲਮ ਦੇ ਵਿੱਚ ਹੋਣੀ ਹੈ। ਸੋ ਇੱਕ ਵਾਰ ਫਿਰ ਵਾਪਸੀ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਹੁਣ ਵੇਲਾ ਤਾਂ ਆ ਗਿਆ ਜੀ ਖ਼ਬਰਾਂ ਦਾ ਤੇ ਖ਼ਬਰਾਂ ਜਿਹੜੀਆਂ ਲੈਣ ਤੋਂ ਪਹਿਲਾਂ ਇੱਕ ਦੋ ਦੋਸਤਾਂ ਦੇ ਜਿਹੜੇ ਮੈਸੇਜਿਸ ਆ ਉਹ ਜ਼ਰੂਰ ਆਪਾਂ ਲੈਂਦੇ ਜਾਈਏ, ਹਨਾ, ਕਿਉਂਕਿ ਜਦੋਂ ਖ਼ਬਰਾਂ ਸ਼ੁਰੂ ਹੁੰਦੀਆਂ ਫਿਰ ਕਈ ਵਾਰ ਸਾਨੂੰ ਮੈਸੇਜਿਸ ਲੈਣੇ ਮੁਸ਼ਕਿਲ ਹੋ ਜਾਂਦੇ ਆ। ਸਾਡੇ ਨਾਲ ਦਿਲਪ੍ਰੀਤ ਹੁਰੀ ਸਾਂਝ ਪਾ ਰਹੇ ਨੇ ਜੀ। ਦਿਲਪ੍ਰੀਤ ਸਿੰਘ ਹੁਰੀ ਗੁਰਦੀਪ ਸਿੰਘ ਖਾਲਸਾ ਸ਼ੈਪਟਨ ਤੋਂ ਤੇ ਦਿਲਪ੍ਰੀਤ ਸਿੰਘ ਹੁਰੀ ਕੋਬਰਮ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੁਹਾਨੂੰ। ਤੇ ਕਹਿੰਦੇ ਪਾਣੀ ਦਰਿਆ ਵਿੱਚ ਹੋਵੇ ਜਾਂ ਅੱਖਾਂ ਵਿੱਚ, ਗਹਿਰਾਈ ਤੇ ਰਾਜ ਦੋਨਾਂ ਵਿੱਚ ਹੁੰਦੇ ਨੇ। ਕਿਆ ਬਾਤ ਹੈ, ਬਹੁਤ ਖੂਬ ਜੀ, ਬੜੀਆਂ ਡੂੰਘੀਆਂ ਗੱਲਾਂ ਨੇ। ਔਰ ਜਦੋਂ ਸਵੇਰੇ ਸਵੇਰੇ ਡੂੰਘੀਆਂ ਗੱਲਾਂ ਕਰਦੇ ਹੋ ਨਾ ਤਾਂ ਫਿਰ ਸੱਚੀ ਏਦਾਂ ਲੱਗਦਾ, ਏਦਾਂ ਮਹਿਸੂਸ ਹੁੰਦਾ ਕਿ ਵਾਕਈ ਇਹ ਚੀਜ਼ਾਂ ਜਿਹੜੀਆਂ ਹਨਾ ਜ਼ਿੰਦਗੀ ਦੇ ਵਿੱਚ ਅਸਲ ਦੇ ਵਿੱਚ ਅਪਣਾ ਕੇ ਔਰ ਇਹਨਾਂ ਅਹਿਸਾਸਾਂ ਨੂੰ ਦੂਜਿਆਂ ਪ੍ਰਤੀ ਵੀ ਜੇ ਅਸੀਂ ਮਹਿਸੂਸ ਕਰੀਏ ਤਾਂ ਇਹ ਜ਼ਿੰਦਗੀ ਜਿਹੜੀ ਹੈ ਵਾਕਈ ਬੜੀ ਖੂਬਸੂਰਤ ਹੋਵੇਗੀ, ਜੇ ਅਸੀਂ ਵਾਕਈ ਉਹਨਾਂ ਅੱਖਾਂ ਦਾ ਜਿਹੜਾ ਪਾਣੀ ਆ ਉਹਨੂੰ ਮਹਿਸੂਸ ਕਰ ਸਕੀਏ, ਹਨਾ, ਦੂਸਰੇ ਦੀਆਂ ਅੱਖਾਂ ਦੇ ਵਿੱਚ ਜਦੋਂ ਉਹ ਗਹਿਰ ਆਉਂਦਾ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਪਾਈ ਹੈ, ਕਹਿੰਦੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ। ਬਿਲਕੁਲ ਜੀ, ਅਸੀਂ ਤੁਹਾਡੇ ਸਾਥ ਦਾ ਆਨੰਦ ਮਾਣ ਰਹੇ ਹਾਂ, ਸਾਨੂੰ ਵੀ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਸਾਰੇ ਦੋਸਤ ਜਿਹੜੇ ਪ੍ਰੋਗਰਾਮ 'ਚ ਸ਼ਿਰਕਤ ਕਰਦੇ ਹੋ। ਅੱਗੇ ਸਾਡੇ ਨਾਲ ਬਿੱਟੂ ਬੋਪਾ ਰਾਏ ਮਿਲਡੂਰਾ ਵਾਲੇ ਹਮੇਸ਼ਾ ਵਾਂਗ ਉਹ ਵੀ ਜੀ ਆਪਣੇ ਪਿੰਡ ਦਾ ਜਿਹੜਾ ਮੌਸਮ ਆ ਸਾਡੇ ਨਾਲ ਸਾਂਝਾ ਕਰ ਰਹੇ ਨੇ। ਕਹਿੰਦੇ ਜੀ 31 ਡਿਗਰੀ ਸੈਲਸੀਅਸ ਤੱਕ ਅੱਜ ਮਿਲਡੂਰਾ ਦਾ ਜਿਹੜਾ ਵੈਦਰ ਹੈ ਤਾਪਮਾਨ ਹੈ ਜਿਹੜਾ ਜਾਣ ਦੀ ਉਮੀਦ ਦੱਸੀ ਗਈ ਹੈ ਤੇ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਹੈ ਉੱਥੇ ਤੇ ਮੈਕਸੀਮਮ ਟੈਂਪਰੇਚਰ ਜਿਹੜਾ ਆ ਉਹ ਜਿਵੇਂ ਉਹਨਾਂ ਨੇ ਦੱਸਿਆ ਵੀ 31 ਡਿਗਰੀ ਤੱਕ ਜਾਣਾ ਹੈ। ਤੇ ਜ਼ਿਆਦਾ ਟਾਈਮ ਜਿਹੜਾ ਆ 30 ਡਿਗਰੀ ਥੱਲੇ ਥੱਲੇ ਹੀ ਰਹਿਣਾ ਜਿਹੜਾ ਤਾਪਮਾਨ ਉੱਥੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਆਪਣੇ ਪਿੰਡ ਦੀ ਜਿਹੜੀ ਹਾਜ਼ਰੀ ਵੀ ਲਵਾਤੀ ਹੈ ਤੇ ਨਾਲ ਨਾਲ ਜਿਹੜਾ ਤਾਪਮਾਨ ਹੈ ਉਹ ਵੀ ਦੱਸ ਦਿੱਤਾ। ਸ਼ੁਕਰੀਆ ਬਿੱਟੂ ਗੋਪਰਾਏ ਜੀ, ਔਰ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਣੇ ਰਹੋ। ਅੱਗੇ ਕੁਲਦੀਪ ਹੋਰਾਂ ਨੇ ਵੀ ਸਾਡੇ ਨਾਲ ਇੱਕ ਵਾਰ ਫੇਰ ਸਾਂਝ ਪਾਈ ਔਰ ਬਹੁਤ ਸੋਹਣੇ ਮੈਸੇਜ ਹੈ ਜੀ। ਕਹਿੰਦੇ ਪਾਪ ਦੀ ਮੌਜੂਦਗੀ ਸੂਰਜ ਦੀ ਤਰ੍ਹਾਂ, ਸੂਰਜ ਗਰਮ ਜ਼ਰੂਰ ਹੁੰਦਾ ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ। ਬਿਲਕੁਲ ਜੀ ਬਿਲਕੁਲ। ਔਰ ਕਹਿੰਦੇ ਹੁੰਦੇ ਆ ਵੀ ਮਾਂ ਤੇ ਬਾਪ ਦੀ ਥਾਂ ਜ਼ਿੰਦਗੀ ਦੇ ਵਿੱਚ ਹੋਰ ਕੋਈ ਨਹੀਂ ਲੈ ਸਕਦਾ ਤੇ ਅਸੀਂ ਜੇ ਇਸ ਜਹਾਨ ਨੂੰ ਦੇਖਣ ਦੇ ਯੋਗ ਹੁੰਦੇ ਹਾਂ ਤੇ ਸਿਰਫ ਉਹਨਾਂ ਦੇ ਕਾਰਨ ਹੀ ਹੁੰਦੇ ਹਾਂ, ਹਨਾ। ਔਰ ਇਸ ਕਰਕੇ ਜੇਕਰ ਮਾਪੇ ਜਿਹੜੇ ਆ ਉਹ ਸਾਡੇ ਨਾਲ ਕਿਤੇ ਸਖ਼ਤ ਵੀ ਹੋਣ ਕਿਤੇ ਨਰਮ ਵੀ ਹੋਣ ਤਾਂ ਉਹਨਾਂ ਦੀ ਜਿਹੜੀ ਮੌਜੂਦਗੀ ਆ ਉਹ ਹਮੇਸ਼ਾ ਦਿਲ ਨੂੰ ਜ਼ਰੂਰ ਸਕੂਨ ਦਿੰਦੀ ਹੈ। ਕਹਿੰਦੇ ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਨਾਲ ਹੈ ਜ਼ਿੰਦਗੀ, ਪਰ ਚੁੱਪ ਇਸ ਲਈ ਆ ਕਿ ਤੂੰ ਜੋ ਮੈਨੂੰ ਦਿੱਤਾ ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ। ਪੀ ਲੈਂਦੀ ਹਾਂ ਚਾਹ ਵੀ ਜੋ ਕਦੇ ਕੌੜੀ ਜਿਹੀ ਲੱਗਦੀ ਸੀ, ਖਾ ਲੈਂਦੀ ਹਾਂ ਬ੍ਰੈਡ ਵੀ ਹੁਣ ਕਦੀ ਜੋ ਸੜੀ ਲੱਗਦੀ ਸੀ, ਸੌ ਲੈਂਦੀ ਹਾਂ ਤੇਰੀ ਯਾਦ ਵਿੱਚ ਨਾਲ ਤੇਰੀ ਤਸਵੀਰ ਦੇ। ਮਾਂ ਇੰਜ ਖੁਦ ਨੂੰ ਵਤਨੋਂ ਦੂਰ ਸੁਖੀ ਰੱਖਿਆ ਏ ਮੈਂ, ਜਾਵਾਂ ਸਦਕੇ ਮੈਂ ਆਪਣੀ ਐਸੀ ਤਕਦੀਰ ਦੇ। ਕਿਆ ਬਾਤ ਹੈ, ਬਿਲਕੁਲ ਜੀ ਮੈਂ ਤੁਹਾਡੇ ਅਹਿਸਾਸ ਜਿਹੜੇ ਆ ਸਮਝ ਸਕਦੀ ਹਾਂ ਕੁਲਦੀਪ ਜੀ, ਕਿ ਇਹੋ ਜਿਹੇ ਵਕਤ ਦੇ ਵਿੱਚ ਜਿਹੜਾ ਸਾਥ ਹੈ ਉਹ ਕਿੰਨਾ ਜ਼ਰੂਰੀ ਹੁੰਦਾ ਹੈ, ਹਨਾ, ਔਖੇ ਵਕਤ ਦੇ ਵਿੱਚ। ਔਰ ਬੱਚਿਆਂ ਨੂੰ ਜਿਵੇਂ ਮਾਂ ਪਿਓ ਦੀ ਜਿਹੜੀ ਮੌਜੂਦਗੀ ਆ ਉਹ ਸਕੂਨ ਦਿੰਦੀ ਹੈ, ਇਸੇ ਤਰ੍ਹਾਂ ਮਾਂ ਪਿਓ ਨੂੰ ਵੀ ਬੱਚਿਆਂ ਦੀ ਜਿਹੜੀ ਮੌਜੂਦਗੀ ਆ ਨੇੜਤਾ ਆ ਉਹ ਸਕੂਨ ਦਿੰਦੀ ਹੈ। ਸੋ ਇਸ ਔਖੇ ਵਕਤ ਦੇ ਵਿੱਚ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਪਰਮਾਤਮਾ ਤੁਹਾਡੇ ਪਰਿਵਾਰ ਦੇ ਉੱਤੇ ਮਿਹਰ ਕਰੇ ਔਰ ਉਸ ਪਰਵਰਦਗਾਰ ਦੀ ਮਿਹਰ ਸਦਕਾ ਛੇਤੀ ਛੇਤੀ ਜਿਹੜਾ ਇਹ ਔਖਾ ਵਕਤ ਆ ਇਹ ਸੌਖੇ ਦੇ ਵਿੱਚ ਬਦਲੇ, ਕਿਉਂਕਿ ਕਹਿੰਦੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਇਹ ਜਿਹੜੇ ਉਤਰਾਅ ਚੜਾਅ ਆ ਇਹ ਜਦੋਂ ਆਉਂਦੇ ਰਹਿੰਦੇ ਆ ਤਾਂ ਹੀ ਪਤਾ ਲੱਗਦਾ ਕਿ ਜ਼ਿੰਦਗੀ ਵਾਕਈ ਚੱਲ ਰਹੀ ਹੈ, ਹਨਾ। ਸੋ ਇਸ ਕਰਕੇ ਤੁਸੀਂ ਵੀ ਕਾਫੀ ਹਿੰਮਤੀ ਹੋ, ਕਾਫੀ ਬੁਲੰਦ ਹੌਸਲੇ ਦੇ ਮਾਲਕ ਹੋ, ਸੋ ਇਸੇ ਤਰ੍ਹਾਂ ਇਹ ਹੌਸਲਾ ਜਿਹੜਾ ਬਣਾਈ ਰੱਖੋ। ਸੋ ਦੋਸਤੋ ਹੁਣ ਵਧਦੇ ਹਾਂ ਜੀ ਖਬਰਾਂ ਦੇ ਸਿਲਸਿਲੇ ਵੱਲ, ਔਰ ਖਬਰਾਂ ਦੇ ਸਿਲਸਿਲੇ ਚ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਅਸੀਂ ਮਿੰਟੂ ਬਰਾੜ ਹੋਰਾਂ ਨੂੰ ਤੁਹਾਡੇ ਨਾਲ ਸ਼ਾਮਲ ਕਰਾਂਗੇ, ਔਰ ਉਹਨਾਂ ਨੇ ਜਿਹੜੀ ਅੱਜ ਹਾਜ਼ਰੀ ਆ ਉਹ ਬਹੁਤ ਛੋਟੀ ਜਿਹੀ ਹੋਣੀ ਆ, ਬੜੇ ਥੋੜੇ ਜਿਹੇ ਸਮੇਂ ਦੇ ਲਈ ਹੀ ਉਹ ਭਾਵੇਂ ਸਾਡੇ ਨਾਲ ਅੱਜ ਸਾਂਝ ਪਾਉਣਗੇ, ਪਰ ਅਸੀਂ ਉਮੀਦ ਜ਼ਰੂਰ ਕਰਦੇ ਹਾਂ ਕਿ ਉਹ ਅੱਜ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਸ਼ਾਮਲ ਹੋਣ, ਔਰ ਸਾਰੇ ਹੀ ਦੋਸਤਾਂ ਨੂੰ ਮੈਨੂੰ ਲੱਗਦਾ ਕਿ ਬੜੀ ਬੇਸਬਰੀ ਦੇ ਨਾਲ ਉਡੀਕ ਹੋਣੀ ਹੈ ਉਹਨਾਂ ਦੀ। ਉਹਨਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਮੈਂ ਅੱਜ ਦੀਆਂ ਖਬਰਾਂ ਦੀਆਂ ਜਿਹੜੀਆਂ ਸੁਰਖੀਆਂ ਨੇ ਜਾਂ ਮੁੱਖ ਖਬਰਾਂ ਜਿਹੜੀਆਂ ਤੁਹਾਡੀ ਨਜ਼ਰ ਜ਼ਰੂਰ ਕਰ ਦਿੰਦੀ ਹਾਂ ਦੋਸਤੋ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਭਾਰਤੀ ਖਬਰਾਂ ਦੀ। ਭਾਰਤੀ ਖਬਰਾਂ ਦੇ ਵਿੱਚ ਹੰਗਾਮਿਆਂ ਦੀ ਭੇਂਟ ਚੜੀ ਸੰਸਦੀ ਕਾਰਵਾਈ, ਵਿਰੋਧੀ ਧਿਰ ਵੱਲੋਂ PNB ਆਂਧਰਾ ਤੇ ਕਾਵੇਰੀ ਮੁੱਦਿਆਂ ਤੇ ਨਾਅਰੇਬਾਜ਼ੀ, ਸੁਪਰੀਮ ਕੋਰਟ ਵੱਲੋਂ ਮੇਜਰ ਅਦਿੱਤਿਆ ਨੂੰ ਰਾਹਤ, ਸ਼ੋਪੀਆ ਗੋਲੀ ਕਾਂਡ ਦੀ ਅਗਲੀ ਸੁਣਵਾਈ ਤੱਕ ਕਸ਼ਮੀਰ ਸਰਕਾਰ ਨੂੰ ਕਾਰਵਾਈ ਤੋਂ ਰੋਕਿਆ, ਹਰਿਆਣਾ ਦੀਆਂ 198 ਪੰਚਾਇਤਾਂ ਵੱਲੋਂ ਸ਼ਰਾਬ ਦੇ ਠੇਕੇ ਖੋਲਣ ਵਿਰੁੱਧ ਮਤੇ ਪਾਸ, ਤੇ CBSE ਦੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ, ਪ੍ਰਧਾਨ ਮੰਤਰੀ ਅਤੇ ਰਿਤਿਕ ਰੋਸ਼ਨ ਨੇ ਦਿੱਤੀਆਂ ਸ਼ੁਭ ਕਾਮਨਾਵਾਂ। ਤੇ ਹੁਣ ਲੈਂਦੇ ਹਾਂ ਜੀ ਖਬਰਾਂ ਪੰਜਾਬ ਤੋਂ। ਮੁੱਖ ਮੰਤਰੀ ਦਾ ਰੋਬ ਝਾੜਨ ਵਾਲੇ ਟਰਾਂਸਪੋਰਟਰ ਤੇ ਕੇਸ ਦਰਜ, ਗੁੰਡਾ ਟੈਕਸ ਚ ਬੋਲਿਆ ਸੀ ਨਾਮ, ਵਿਵਾਦ ਦੇ ਬਾਵਜੂਦ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਨਵੇਂ ਵਰੇ ਦਾ ਨਾਨਕਸ਼ਾਹੀ ਕੈਲੰਡਰ ਜਾਰੀ, ਤੇ 118 ਸਾਲਾ ਬਜ਼ੁਰਗ ਦੀ ਮੌਤ। ਵਧਦਿਆਂ ਜੀ ਖੇਡ ਖਬਰਾਂ ਵੱਲ। ਖੇਡ ਖਬਰਾਂ ਦੇ ਵਿਚ ਅਜ਼ਲਾਨ ਸ਼ਾਹ ਹਾਕੀ ਚ ਭਾਰਤ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੇ ਨਾਲ, ਅੱਜ ਟੂਰਨਾਮੈਂਟ ਚ ਕਾਇਮ ਰਹਿਣਾ ਹੀ ਮੁੱਖ ਚੁਣੌਤੀ। ਮਹਿਲਾ ਹਾਕੀ ਚ ਭਾਰਤ ਨੇ ਦੱਖਣੀ ਕੋਰੀਆ ਨੂੰ ਹਰਾਇਆ, ਤੇ ਸੋਨ ਤਮਗਾ ਜਿੱਤ ਕੇ ਪਰਤੀ ਨਵਜੋਤ ਨੂੰ ਪੰਜਾਬੀਆਂ ਨੇ ਚੁੱਕਿਆ ਹੱਥਾਂ ਤੇ। ਤੇ ਅੰਤਰਰਾਸ਼ਟਰੀ ਖਬਰਾਂ ਦੇ ਵਿਚ 90ਵੇਂ ਆਸਕਰ ਪੁਰਸਕਾਰਾਂ ਦਾ ਐਲਾਨ, ਦ ਸ਼ੇਪ ਆਫ ਵਾਟਰ ਬਣੀ ਸਰਵੋਤਮ ਫਿਲਮ। ਸੋ ਇਹ ਸੀ ਜੀ ਅੱਜ ਦੀਆਂ ਕੁਝ ਮੁੱਖ ਖਬਰਾਂ। ਖਬਰਾਂ ਦਾ ਵਿਸਥਾਰ ਜਾਂ ਖਬਰਾਂ ਦੇ ਉੱਤੇ ਟਿੱਪਣੀ ਆਪਾਂ ਅਗਲੇ ਸਿਲਸਿਲੇ ਚ ਕਰਨੇ ਆ, ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ, ਆਉਣੇ ਆ ਬਹੁਤ ਜਲਦੀ ਖਬਰਾਂ ਦੇ ਸਿਲਸਿਲੇ ਦੇ ਵਿਚ ਮਿੰਟੂ ਬਰਾੜ ਹੋਰਾਂ ਦੇ ਨਾਲ।
ਕੀ ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ, ਜਾਂ ਫਿਰ ਹਵਾ ਵਿਚ ਤਾਲ ਨੂੰ ਮਹਿਸੂਸ ਕੀਤਾ ਹੋਵੇ, ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ, ਜਾਂ ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਵੱਲ ਨੱਚਦੇ ਵੇਖਿਆ ਹੋਵੇ, ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਗ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ? ਨਹੀਂ ਵੇਖਿਆ? ਜੇ ਨਹੀਂ ਵੇਖਿਆ ਤੇ ਜੀ ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ, ਸੰਗੀਤ ਵਿੱਚ ਭਿੱਜੇ ਕੁਝ ਪਲ, ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ, ਉੱਥੇ ਹੀ ਸੁਣਾਂਗੇ ਉਹਨਾਂ ਦੇ ਕੁਝ ਅਭੁੱਲ ਨਗਮੇ। ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਬਣਾਂਗੀ ਤੁਹਾਡੀ ਹਮਸਫ਼ਰ, ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇੱਕ ਨਾ ਖਤਮ ਹੋਣ ਵਾਲੇ ਸਫ਼ਰ ਤੇ, ਜਲਦ ਹੀ ਹਰਮਨ ਰੇਡੀਓ ਤੇ।
ਤੂੰ ਵੇਲਾਂ ਵਾਂਗੂ ਚੜ ਗਈ ਰੂਦਿਆਂ ਰੁੱਖਾਂ ਤੇ ਮੈਂ ਤੇਰੇ ਪੈਰੀ ਉੱਗ ਆਇਆ ਹਕਾ ਬਣ ਕੇ, ਮੇਰੇ ਦਿਲ ਚੋਂ ਉੱਠਦੀਆਂ ਹੁੱਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਇੰਨੇ ਸੋਹਣੇ ਰਾਹ ਬਣ ਕੇ। ਨੀ ਤੂੰ ਵੇਲਾਂ ਵਾਂਗੂ ਚੜ ਗਈ ਰੂਦਿਆਂ ਰੁੱਖਾਂ ਤੇ ਮੈਂ ਤੇਰੇ ਪੈਰੀ ਉੱਗ ਆਇਆ ਹਕਾ ਬਣ ਕੇ, ਮੇਰੇ ਦਿਲ ਚੋਂ ਉੱਠਦੀਆਂ ਹੁੱਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ। ਕੱਚਦੇ ਟੋਟੇ ਚੁਗਦੇ ਰਹੇ ਇਹਨਾਂ ਤਲੀਆਂ ਤੇ ਤੇਰੇ ਨਾਮ ਦੇ ਸੂਰਜ ਉਗਦੇ ਰਹੇ, ਤੇਰੇ ਰਾਹਾਂ ਵਿੱਚੋਂ ਕੱਚਦੇ ਟੋਟੇ ਚੁਗਦੇ ਰਹੇ ਇਹਨਾਂ ਤਲੀਆਂ ਤੇ ਤੇਰੇ ਨਾਮ ਦੇ ਸੂਰਜ ਉਗਦੇ ਰਹੇ। ਨੀ ਤੂੰ ਸੁਪਨਾ ਬਣ ਕੇ ਮਿਲ ਜਾਣੀ ਏ ਰਾਤਾਂ ਨੂੰ, ਤੜਕੇ ਉੱਠ ਕੇ ਤੱਕੀਏ ਦਿਲ ਚੋਂ ਨਿਕਲੇ ਤਾਂ ਬਣ ਕੇ, ਨੀ ਤੂੰ ਵੇਲਾਂ ਵਾਂਗੂ ਚੜ ਗਈ ਰੂਦਿਆਂ ਰੁੱਖਾਂ ਤੇ ਮੈਂ ਤੇਰੇ ਪੈਰੀ ਉੱਗ ਆਇਆ ਹਕਾ ਬਣ ਕੇ, ਮੇਰੇ ਦਿਲ ਚੋਂ ਉੱਠਦੀਆਂ ਹੁੱਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਆ ਬਣ ਕੇ। ਮੈਨੂੰ ਭੁੱਲਦੀਆਂ ਨੀ ਉਹ ਗੱਲਾਂ ਜੋ ਤੂੰ ਕਹੀਆਂ ਸੀ, ਹਾਲੇ ਕਿੰਨੀਆਂ ਚੀਜ਼ਾਂ ਯਾਦ ਵਿੱਚ ਕਾਰੇ ਪਈਆਂ ਸੀ, ਮੈਨੂੰ ਭੁੱਲਦੀਆਂ ਨੀ ਉਹ ਗੱਲਾਂ ਜੋ ਤੂੰ ਕਹੀਆਂ ਸੀ, ਹਾਲੇ ਕਿੰਨੀਆਂ ਚੀਜ਼ਾਂ ਯਾਦ ਵਿੱਚ ਕਾਰੇ ਪਈਆਂ ਸੀ, ਮੇਰਿਆਂ ਹੱਥਾਂ ਦੇ ਵਿੱਚ ਖੁਸ਼ਬੂ ਤੇਰਿਆਂ ਹੱਥਾਂ ਦੀ ਅੱਜ ਵੀ ਚਾਰ ਚ ਫੇਰੇ ਉੱਡਦੀ ਰਹਿੰਦੀ ਵਾਹ ਬਣ ਕੇ। ਨੀ ਤੂੰ ਵੇਲਾਂ ਵਾਂਗੂ ਚੜ ਗਈ ਰੂਦਿਆਂ ਰੁੱਖਾਂ ਤੇ ਮੈਂ ਤੇਰੇ ਪੈਰੀ ਉੱਗ ਆਇਆ ਹਕਾ ਬਣ ਕੇ, ਮੇਰੇ ਦਿਲ ਚੋਂ ਉੱਠਦੀਆਂ ਹੁੱਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ।
ਜੀ ਦੋਸਤੋ, ਲਓ ਜੀ ਗੀਤ ਤੁਸੀਂ ਸੁਣਿਆ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ, ਤੇ ਲੌਂਗ ਲਾਚੀ ਫਿਲਮ ਦੇ ਵਿੱਚ ਇਹ ਗੀਤ ਹੈ, ਔਰ ਗੀਤ ਬਹੁਤ ਪਿਆਰੇ ਪਿਆਰੇ ਨੇ। ਪਹਿਲਾਂ ਵੀ ਇੱਕ ਗੀਤ ਜਿਹੜਾ ਰਿਲੀਜ਼ ਹੋਇਆ ਲੌਂਗ ਲਾਚੀ ਦੇ ਵਿੱਚੋਂ ਤੁਸੀਂ ਸੁਣਿਆ ਹੋਣਾ, ਹੈ ਨਾ, ਤੇ ਇਹ ਵੀ ਗੀਤ ਜਿਹੜਾ ਸੀ ਇਹ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਸੀਗਾ। ਉਮੀਦ ਕਰਦੀ ਹਾਂ ਪਸੰਦ ਜ਼ਰੂਰ ਆਇਆ ਹੋਣਾ। ਤੇ ਹੁਣ ਖ਼ਬਰਾਂ ਦਾ ਸਿਲਸਿਲਾ, ਔਰ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਨਾ ਥੋੜੀ ਜਿਹੀ ਚੇਂਜ ਆ। ਹੁਣ ਦੇਖੋ ਤੁਸੀਂ, ਹੁਣ ਮੇਰੇ ਤੇ ਦੋਸ਼ ਨਾ ਮੜਿਓ ਹਨਾ, ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਬਰਾੜ ਸਾਹਿਬ ਤੁਹਾਡੇ ਨਾਲ ਅੱਜ ਇਸ ਸਿਲਸਿਲੇ ਦੇ ਵਿੱਚ ਜ਼ਰੂਰ ਆਪਣੀ ਹਾਜ਼ਰੀ ਲਵਾਉਣ ਤੇ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਜ਼ਰੂਰ ਕਰਨ, ਕਿਉਂਕਿ ਇੱਕ ਵੱਡਾ ਵਕਫਾ, ਕਾਫੀ ਲੰਬਾ ਸਮਾਂ ਉਹ ਇੰਡੀਆ ਲਗਾ ਕੇ ਆਏ ਆ, ਪੰਜਾਬ ਲਗਾ ਕੇ ਆਏ ਆ, ਵਾਪਸੀ ਹੋ ਚੁੱਕੀ ਹੈ, ਪਰ ਵਾਪਸੀ ਹੋਣ ਤੋਂ ਬਾਅਦ ਵੀ ਅਜੇ ਕੁਛ ਕੁ ਜਿਹੜੇ ਰੁਝੇਵੇਂ ਆ ਆਉਣ ਤੋਂ ਬਾਅਦ ਜਿਹੜੇ ਹੁੰਦੇ ਆ, ਔਰ ਸਪੈਸ਼ਲੀ ਜਿਵੇਂ ਤੁਸੀਂ ਜਾਣਦੇ ਹੋ ਜੀ ਸਿੱਖ ਗੇਮਸ ਨੂੰ ਲੈ ਕੇ ਔਰ ਕੀਰਤਨ ਟੂਰ ਜਿਹੜਾ ਆ ਸਿੱਖ ਗੇਮਸ ਦੇ ਨਾਲ ਆਯੋਜਿਤ ਕੀਤਾ ਗਿਆ, ਸੋ ਉਸ ਕੀਰਤਨ ਟੂਰ ਦੇ ਜਿਹੜੇ ਰੁਝੇਵੇਂ ਆ ਉਹਨਾਂ ਦੇ ਕਾਰਨ ਵੀ ਬਰਾੜ ਸਾਹਿਬ ਜਿਹੜੇ ਆ ਪਿਛਲੇ ਇੱਕ ਦੋ ਦਿਨ ਕਾਫੀ ਜ਼ਿਆਦਾ ਬਿਜ਼ੀ ਰਹੇ ਆ। ਔਰ ਜਿਵੇਂ ਆਪਾਂ ਜਾਣਦੇ ਹਾਂ ਕਿ 2 ਮਾਰਚ ਨੂੰ ਇਹ ਜਿਹੜਾ ਕੀਰਤਨ ਟੂਰ ਸ਼ੁਰੂ ਹੋਇਆ ਸੀ ਪਰਥ ਤੋਂ, ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਐਡੀਲੇਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿਖੇ ਚੱਲ ਰਿਹਾ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਰਾਤੀ ਦੀਵਾਨ ਸੀਗਾ ਜੀ, ਔਰ ਇਸੇ ਕਾਰਨ ਕੁਛ ਕੁ ਜਿਹੜੇ ਰੁਝੇਵੇਂ ਆ ਉਹ ਜ਼ਿਆਦਾ ਹੋਣ ਕਾਰਨ ਮੈਨੂੰ ਲੱਗਦਾ ਕਿ ਉਹ ਅੱਜ ਵੀ ਸਾਡੇ ਨਾਲ ਜੁੜ ਨਹੀਂ ਪਾ ਰਹੇ, ਪਰ ਕੋਈ ਗੱਲ ਨਹੀਂ, ਤੁਸੀਂ ਬਿਲਕੁਲ ਵੀ ਨਿਰਾਸ਼ ਨਾ ਹੋਇਓ, ਜਦੋਂ ਵੀ ਸਾਨੂੰ ਲੱਗਿਆ ਕਿ ਵਿੱਚੋਂ ਕਿਤੇ ਵੀ ਉਹਨਾਂ ਦਾ ਥੋੜਾ ਜਿਹਾ ਵੀ ਸਮਾਂ ਅਸੀਂ ਲੈ ਸਕੀਏ ਤਾਂ ਜ਼ਰੂਰ ਲਵਾਂਗੇ ਔਰ ਤੁਹਾਡੇ ਰੂਬਰੂ ਉਹਨਾਂ ਨੂੰ ਕਰਾਂਗੇ। ਫਿਲਹਾਲ ਜਿਹੜੀਆਂ ਆਪਾਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਮੁੱਖ ਖ਼ਬਰਾਂ, ਉਹਨਾਂ ਦੇ ਵਿਸਥਾਰ ਦੇ ਵਿੱਚ ਆਪਾਂ ਜ਼ਰੂਰ ਤੁਹਾਨੂੰ ਲੈ ਜਾਂਦੇ ਹਾਂ ਹਨਾ, ਤੇ ਉਹਨਾਂ ਖ਼ਬਰਾਂ ਦਾ ਵਿਸਥਾਰ ਦਿੰਦਿਆਂ ਜੇ ਕਿਤੇ ਵੀ ਵਿੱਚੋਂ ਸਾਨੂੰ ਸਮਾਂ ਲੱਗਿਆ ਜਾਂ ਮਿੰਟੂ ਬਰਾੜ ਹੋਰਾਂ ਦਾ ਸਮਾਂ ਹੋਇਆ ਤਾਂ ਅਸੀਂ ਜ਼ਰੂਰ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਂਗੇ। ਸੋ ਸਭ ਤੋਂ ਪਹਿਲੀ ਖ਼ਬਰ ਸੀ ਹੰਗਾਮਿਆਂ ਦੀ ਭੇਂਟ ਚੜੀ ਸੰਸਦੀ ਕਾਰਵਾਈ, ਤੇ ਵਿਰੋਧੀ ਧਿਰ ਵੱਲੋਂ PNB ਆਂਧਰਾ ਤੇ ਕਾਵੇਰੀ ਮੁੱਦਿਆਂ ਤੇ ਨਾਅਰੇਬਾਜ਼ੀ ਤੇ ਕਈ ਵਾਰ ਉਠਾਉਣੇ ਪਏ ਦੋਵੇਂ ਸਦਨ। ਵਿਰੋਧੀ ਧਿਰ ਵੱਲੋਂ PNB ਘੁਟਾਲੇ ਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਪੈਕੇਜ ਦੇਣ ਸਮੇਤ ਹੋਰਨਾਂ ਮੁੱਦਿਆਂ ਤੇ ਕੀਤੇ ਗਏ ਹੰਗਾਮੇ ਤੋਂ ਬਾਅਦ ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਕਈ ਵਾਰ ਰੋਕਣ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ। ਲੋਕ ਸਭਾ ਚ ਬਜਟ ਸੈਸ਼ਨ ਦੇ ਦੂਜੇ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਸਭ ਤੋਂ ਪਹਿਲਾਂ 4 ਮਰਹੂਮ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਲੋਕ ਸਭਾ ਪ੍ਰਧਾਨ ਸੁਮਿਤਰਾ ਮਹਾਜਨ ਨੇ ਜਿਵੇਂ ਹੀ ਪ੍ਰਸ਼ਨ ਕਾਲ ਸ਼ੁਰੂ ਕੀਤਾ ਤਾਂ ਸਦਨ ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ PNP ਘੁਟਾਲੇ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਪ੍ਰਧਾਨ ਦੀ ਸੀਟ ਦੇ ਨੇੜੇ ਜਾ ਪਹੁੰਚੇ। ਉਹ ਨੀਰਵ ਮੋਦੀ ਕਿੱਥੇ ਹੈ ਦੇ ਨਾਰੇ ਮਾਰੇ ਸਨ ਤੇ ਇਸੇ ਦੌਰਾਨ ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਨੂੰ ਲਾਗੂ ਕਰਨ ਦੇ ਵਿਸ਼ੇਸ਼ ਪੈਕੇਜ ਦੀ ਮੰਗ ਤੇ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਵੀ ਨਾਅਰੇਬਾਜ਼ੀ ਕਰਦੇ ਹੋਏ ਪ੍ਰਧਾਨ ਦੀ ਸੀਟ ਦੇ ਨੇੜੇ ਪਹੁੰਚ ਗਏ ਤੇ ਉਹਨਾਂ ਨੇ ਹੱਥਾਂ 'ਚ ਨਾਅਰੇ ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਬੈਂਕ ਘੁਟਾਲਿਆਂ ਬਾਰੇ ਲੋਕ ਸਭਾ 'ਚ ਬਹਿਸ ਕਰਾਉਣ ਦੀ ਜਿਹੜੀ ਮੰਗ ਹੈ ਉਹ ਰੱਖੀ ਗਈ ਹੈ। ਵਿਰੋਧੀ ਪਾਰਟੀਆਂ ਨੇ ਲੋਕ ਸਭਾ 'ਚ ਬੈਂਕ ਘਪਲਿਆਂ ਤੇ ਬਹਿਸ ਕਰਾਉਣ ਦੀ ਮੰਗ ਕਰਦਿਆਂ ਸਰਕਾਰ ਨੂੰ ਕਿਹਾ ਕਿ ਇਹਨਾਂ ਬਾਰੇ ਸਾਰੇ ਮੁੱਦੇ ਇਸ ਤੋਂ ਬਾਅਦ ਹੀ ਵਿਚਾਰੇ ਜਾਣਗੇ। ਸਪੀਕਰ ਸੁਮਿਤਰਾ ਮਹਾਜਨ ਦੀ ਪ੍ਰਧਾਨਗੀ ਹੇਠ ਲੋਕ ਸਭਾ ਕਾਰੋਬਾਰੀ ਸਾਹਲ ਕਮੇਟੀ ਦੀ ਹੋਈ ਮੀਟਿੰਗ 'ਚ ਕਾਂਗਰਸ ਤ੍ਰਿਣਮੂਲ ਕਾਂਗਰਸ ਤੇ BJD ਦੇ ਨੁਮਾਇੰਦਿਆਂ ਨੇ ਮੰਗ ਕੀਤੀ ਹੈ ਕਿ ਭਲਕੇ ਪਹਿਲਾਂ 12 ਵਜੇ ਤੋਂ ਲੈ ਕੇ 4 ਘੰਟੇ ਤੱਕ ਬੈਂਕ ਘਪਲਿਆਂ ਤੇ ਬਹਿਸ ਕਰਾਈ ਜਾਵੇ। ਯਾਨੀ ਕਿ ਅੱਜ ਦੀ ਜਿਹੜੀ ਮੰਗ ਅੱਜ ਦੇ ਲਈ ਕੀਤੀ ਗਈ ਹੈ ਬੈਂਕ ਘਪਲਿਆਂ ਦੇ ਉੱਤੇ ਜਿਹੜੀ ਬਹਿਸ ਹੈ ਉਹ ਜ਼ਰੂਰ ਕਰਵਾਈ ਜਾਵੇ। ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ ਮੇਜਰ ਅਦਿੱਤਿਆ ਨੂੰ ਰਾਹਤ ਦਿੱਤੀ ਗਈ ਹੈ ਸ਼ੋਪੀਆ ਗੋਲੀਕਾਂਡ ਦੇ ਨਾਲ ਜੁੜਿਆ ਹੋਇਆ ਜੀ ਇਹ ਮੁੱਦਾ, ਔਰ ਅਗਲੀ ਸੁਣਵਾਈ ਤੱਕ ਕਸ਼ਮੀਰ ਸਰਕਾਰ ਨੂੰ ਕਾਰਵਾਈ ਤੋਂ ਵੀ ਰੋਕਿਆ ਗਿਆ। ਸੁਪਰੀਮ ਕੋਰਟ ਨੇ ਲੰਘੀ 27 ਜਨਵਰੀ ਨੂੰ ਸ਼ੋਪੀਆ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਸ਼ਾਮਲ ਫੌਜੀ ਅਫਸਰ ਖਿਲਾਫ਼ ਜਾਂਚ ਤੇ ਰੋਕ ਲਗਾ ਦਿੱਤੀ ਹੈ। ਉਧਰ ਫੌਜੀ ਅਫਸਰ ਖਿਲਾਫ਼ FIR ਦਰਜ ਕਰਨ ਦੇ ਮੁੱਦੇ ਤੇ ਕੇਂਦਰ ਤੇ ਜੰਮੂ ਕਸ਼ਮੀਰ ਸਰਕਾਰ ਆਹਮੋ ਸਾਹਮਣੇ ਆ ਗਈਆਂ ਨੇ। ਲੰਘੀ 27 ਜਨਵਰੀ ਨੂੰ ਸ਼ੋਪੀਆ ਦੇ ਪਿੰਡ ਗਾਨੋਵਪੋਰਾ ਵਿਚ ਫੌਜ ਦੀ ਇਕ ਟੁਕੜੀ ਨੇ ਪਥਰਾਅ ਕਰ ਰਹੀ ਭੀੜ ਤੇ ਗੋਲੀਬਾਰੀ ਕੀਤੀ ਸੀ ਜਿਸ ਵਿਚ 3 ਨਾਗਰਿਕ ਮਾਰੇ ਗਏ ਸਨ ਤੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਮਹਿਬੂਬਾ ਨੇ ਨਾਗਰਿਕਾਂ ਦੀਆਂ ਮੌਤਾਂ ਤੇ ਦੁੱਖ ਜਤਾਇਆ, ਫੌਜ ਵੱਲੋਂ ਫਾਇਰਿੰਗ ਦੀ ਰੋੜਤਾ। ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਉਹ ਸ਼ੋਪੀਆ ਨੇੜੇ ਹੋਏ ਦੁਵੱਲੀ ਫਾਇਰਿੰਗ ਵਿਚ ਆਮ ਨਾਗਰਿਕਾਂ ਦੀ ਮੌਤ ਤੇ ਬਹੁਤ ਦੁਖੀ ਹਨ। ਆਪਣੇ ਇਕ ਟਵੀਟ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ। ਇਸ ਤੋਂ ਕੁਝ ਘੰਟੇ ਬਾਅਦ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਗੋਲੀਬਾਰੀ ਵਿਚ ਮਾਰੇ ਗਏ ਸਾਰੇ ਜਣੇ ਅੱਤਵਾਦੀਆਂ ਨਾਲ ਜੁੜੇ ਹੋਏ ਸਨ ਅਤੇ ਫੌਜੀਆਂ ਨੂੰ ਆਪਣੇ ਬਚਾਅ ਵਿਚ ਫੌਜੀਆਂ ਨੇ ਆਪਣੇ ਬਚਾਅ ਵਿਚ ਫਾਇਰਿੰਗ ਕੀਤੀ ਸੀ। ਤੇ ਵਧਿਆਂ ਦੋਸਤੋ ਅਗਲੀ ਖਬਰ ਵੱਲ, ਹਰਿਆਣਾ ਦੀਆਂ 198 ਪੰਚਾਇਤਾਂ ਵੱਲੋਂ ਸ਼ਰਾਬ ਦੇ ਠੇਕੇ ਖੋਲਣ ਵਿਰੁੱਧ ਮਤੇ ਪਾਸ ਕੀਤੇ ਗਏ ਨੇ। ਇੱਕ ਬੜੀ ਵਧੀਆ ਖਬਰ ਹੈ ਜੀ, ਬੜੀ ਚੰਗੀ ਖਬਰ ਹੈ ਤੇ ਖਬਰ ਖੋਲ ਕੇ ਤੁਹਾਡੀ ਨਜ਼ਰ ਕਰਦੇ ਹਾਂ ਕਿ ਅਸਲ ਦੇ ਵਿੱਚ ਇਹ ਸਾਰੀ ਖਬਰ ਹੈ ਕੀ। ਹਰਿਆਣਾ ਦੇ ਵਿੱਚ 198 ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੇ ਇੱਕ ਮਤ ਹੋ ਕੇ ਜਿਹੜਾ ਇਹ ਫੈਸਲਾ ਲਿਆ ਕਿ ਸ਼ਰਾਬ ਦੇ ਠੇਕੇ ਖੋਲਣ ਵਿਰੁੱਧ ਇੱਕ ਜਿਹੜਾ ਮਤਾ ਆ ਉਹ ਪਾਸ ਕੀਤਾ ਜਾਵੇ। ਸੋ ਇਸ ਮਤੇ ਦੇ ਉੱਤੇ 198 ਜਿਹੜੀਆਂ ਪੰਚਾਇਤਾਂ ਆ ਉਹ ਇੱਕ ਮਤ ਹੋਈਆਂ ਨੇ। ਸਰਕਾਰ ਨੇ ਆਬਕਾਰੀ ਨੀਤੀ ਐਲਾਨੀ ਆ ਤੇ ਐਨਫੋਰਸਮੈਂਟ ਵਿੰਗ ਦਾ ਕੀਤਾ ਗਠਨ। 71 ਮਾਲੀਆ ਖੇਡਾਂ ਤੇ ਖਰਚਣ ਦਾ ਐਲਾਨ ਹੈ। ਕਿਆ ਬਾਤ ਹੈ ਜੀ। ਹਰਿਆਣਾ ਵਿੱਚ ਸਾਲ 2017-18 ਦੌਰਾਨ 198 ਪੰਚਾਇਤਾਂ ਨੇ ਉਹਨਾਂ ਦੇ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਨਾ ਖੋਲਣ ਦੇ ਮਤੇ ਪਾਸ ਕੀਤੇ ਨੇ। ਦੱਸਣਯੋਗ ਹੈ ਕਿ ਪਿਛਲੇ ਸਾਲ ਦੌਰਾਨ ਇਸ ਤਰ੍ਹਾਂ ਦੇ 85 ਮਤੇ ਸਰਕਾਰ ਨੂੰ ਪ੍ਰਾਪਤ ਹੋਏ ਸਨ। ਹਰਿਆਣਾ ਆਬਕਾਰੀ ਤੇ ਕਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਜ ਦੀ ਆਬਕਾਰੀ ਨੀਤੀ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਲ 2017-18 ਦੌਰਾਨ ਪਿੰਡ ਪੰਚਾਇਤਾਂ ਤੋਂ 500 ਮਤੇ ਪ੍ਰਾਪਤ ਹੋਏ ਹਨ। ਪਿੰਡਾਂ ਦੀਆਂ ਪੰਚਾਇਤਾਂ ਤੋਂ 500 ਮਤੇ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿਚੋਂ 198 ਮਤੇ ਯੋਗ ਪਾਏ ਗਏ ਹਨ। ਇਸ ਆਧਾਰ ਤੇ ਇਨ੍ਹਾਂ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਨਹੀਂ ਖੋਲੇ ਜਾਣਗੇ। ਹਰਿਆਣਾ ਵਿੱਚ ਸ਼ਰਾਬ ਦੀ ਤਸਕਰੀ ਅਤੇ ਨਜਾਇਜ਼ ਵਿਕਰੀ ਵਿੱਚ ਸ਼ਾਮਲ ਵਿਅਕਤੀਆਂ ਤੇ ਰੋਕ ਲਗਾਉਣ ਦੇ ਮੱਦੇਨਜ਼ਰ ਆਬਕਾਰੀ ਅਤੇ ਕਰ ਕਮਿਸ਼ਨਰ ਦੀ ਅਗਵਾਈ ਹੇਠ ਐਨਫੋਰਸਮੈਂਟ ਵਿੰਗ ਸਥਾਪਿਤ ਕਰਨ ਦਾ ਫੈਸਲਾ ਵੀ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦੇ ਨਾਲ ਆਬਕਾਰੀ ਅਤੇ ਕਰ ਵਿਭਾਗ ਸੂਬੇ ਭਰ ਵਿੱਚ ਐਨਫੋਰਸਮੈਂਟ ਗਤੀਵਿਧੀਆਂ ਚਲਾ ਰਿਹਾ ਤੇ ਸ਼ਰਾਬ ਦੀ ਤਸਕਰੀ ਅਤੇ ਮਾਮਲੇ ਨਜਾਇਜ਼ ਵਿਕਰੀ ਦੇ ਕਈ ਮਾਮਲੇ ਫੜੇ ਗਏ ਹਨ। ਸ੍ਰੀ ਕੌਸ਼ਲ ਨੇ ਦੱਸਿਆ ਕਿ ਇਸ ਸਾਲ ਫਰਵਰੀ ਤੱਕ ਵੈਟ ਸਮੇਤ 5,682 ਕਰੋੜ ਰੁਪਏ ਦਾ ਮਾਲੀਆ ਅਰਜਿਤ ਕੀਤੇ ਜਾਣ ਦੀ ਉਮੀਦ ਹੈ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ 2016-17 ਵਿੱਚ ਰਾਜ ਦੀ ਆਬਕਾਰੀ ਮਾਲੀਆ 11.71% ਫੀਸਦੀ ਸੀ, ਜੋ ਕਿ 2017-18 ਚ ਵੱਧ ਕੇ 13% ਹੋ ਗਿਆ। ਸੋ ਇਹ ਜਿਹੜਾ 71 ਮਾਲੀਆ ਜੀ ਐਲਾਨ ਕੀਤਾ ਜਾ ਰਿਹਾ ਕਿ ਸਾਰਾ ਦਾ ਸਾਰਾ ਜਿਹੜਾ ਮਾਲੀਆ ਇਹ ਖੇਡਾਂ ਦੇ ਉੱਤੇ ਖਰਚਿਆ ਜਾਵੇਗਾ। ਸੋ ਵਧਦੇ ਹਾਂ ਜੀ ਅਗਲੀ ਖਬਰ ਵੱਲ ਤੇ ਅਗਲੀ ਖਬਰ ਆਪਾਂ ਲੈਂਦੇ ਹਾਂ ਪੰਜਾਬ ਤੋਂ। ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਰੋਪ ਝਾੜਨ ਵਾਲੇ ਇੱਕ ਟਰਾਂਸਪੋਰਟ ਤੇ ਕੇਸ ਦਰਜ ਹੋਇਆ ਤੇ ਦੱਸਿਆ ਜਾ ਰਿਹਾ ਜੀ ਕਿ ਇਹ ਜਿਹੜਾ ਨਾਮ ਸੀ ਉਹ ਗੁੰਡਾ ਟੈਕਸ ਦੇ ਵਿੱਚ ਬੋਲਿਆ ਗਿਆ ਸੀ ਤੇ ਇਸ ਕਰਕੇ ਜਿਹੜਾ ਕੇਸ ਹੈ ਇਹ ਦਰਜ ਕੀਤਾ ਗਿਆ। ਬਠਿੰਡਾ ਪੁਲਿਸ ਨੇ ਹੁਣ ਗੁੰਡਾ ਟੈਕਸ ਦੇ ਦਾਗ ਧੋਣ ਲਈ ਇੱਕ ਅਜਿਹੇ ਟਰਾਂਸਪੋਰਟਰ ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਜੋ ਮੁੱਖ ਮੰਤਰੀ ਦੇ ਘਰੋਂ ਹੁਕਮ ਹੋਣ ਦੇ ਦਬਕੇ ਮਾਰਦਾ ਸੀ। ਰਿਫਾਇਨਰੀ ਦੇ ਉਸਾਰੀ ਠੇਕੇਦਾਰ ਤੋਂ ਗੁੰਡਾ ਟੈਕਸ ਦੀ ਵਸੂਲੀ ਸੰਬੰਧੀ ਇਸ ਟਰਾਂਸਪੋਰਟਰ ਦੀ ਆਡੀਓ ਕਲਿੱਪ ਵੀ ਮੁੱਖ ਮੰਤਰੀ ਪੰਜਾਬ ਕੋਲ ਪਹੁੰਚੀ ਹੈ, ਜਿਸ ਅਨੁਸਾਰ ਟਰਾਂਸਪੋਰਟਰ ਰੇਤਾ ਬਜਰੀ ਦੀ ਸਪਲਾਈ ਤੇ ਗੁੰਡਾ ਟੈਕਸ ਵਸੂਲਣ ਦੇ ਹੁਕਮ ਮੁੱਖ ਮੰਤਰੀ ਦੇ ਘਰੋਂ ਹੁਕਮ ਹੋਣ ਦੀ ਗੱਲ ਕਰਦਾ ਹੈ। ਬਠਿੰਡਾ ਪੁਲਿਸ ਨੇ ਥਾਣਾ ਰਾਮਾ ਵਿੱਚ ਹੁਣ ਗੁਰਬਖਸ਼ੀ ਸਿੰਘ ਉਰਫ ਜੀ ਡੀ, ਡਰਾਈਵਰ ਨਿਰਮਲ ਸਿੰਘ ਅਤੇ ਪ੍ਰਿਤਪਾਲ ਸਿੰਘ ਖਿਲਾਫ਼ ਕੇਸ ਜਿਹੜੇ ਨੇ ਜੀ ਉਹ ਦਰਜ ਕੀਤੇ ਨੇ ਅਲੱਗ ਅਲੱਗ ਧਾਰਾਵਾਂ ਦੇ ਤਹਿਤ। ਸੋ ਜਾਲੀ ਨੰਬਰ ਪਲੇਟਾਂ ਨਾਲ ਰਿਫਾਇਨਰੀ ਚ ਰੇਤਾਂ ਲਿਆਉਣ ਵਾਲਾ ਟਰੱਕ ਵੀ ਕਾਬੂ ਕੀਤਾ ਗਿਆ ਤੇ ਨੰਬਰ ਵੈਰੀਫਾਈ ਕਰਾਏ ਜਾਣਗੇ, ਇਹ ਵੀ ਕਿਹਾ ਗਿਆ DSP ਬਰਿੰਦਰ ਸਿੰਘ ਗਿੱਲ ਵੱਲੋਂ। ਲਓ ਜੀ, ਸੋ ਇਹ ਤਾਂ ਬਹੁਤ ਪੁਰਾਣੇ ਤਰੀਕੇ ਨੇ ਹਨਾ, ਔਰ ਬਿਊਰੋਕਰੈਟਸ ਦੇ ਉੱਤੇ ਰੂਹ ਪਾਉਣ ਦੇ। ਜੇਕਰ ਤੁਹਾਡੇ ਮਾੜੇ ਮੋਟੇ ਰਾਜਸੀ ਆਗੂਆਂ ਦੇ ਨਾਲ ਸੰਬੰਧ ਹੋਣ ਤਾਂ ਫਿਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਬੜੀਆਂ ਆਮ ਹੁੰਦੀਆਂ ਨੇ। ਅਗਲੀ ਖਬਰ ਵੱਲ ਦੋਸਤੋ ਵੱਧਦੇ ਹਾਂ। ਅਗਲੀ ਖਬਰ ਹੈ ਕਿ ਵਿਵਾਦ ਦੇ ਬਾਵਜੂਦ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਨਵੇਂ ਵਰੇ ਦਾ ਨਾਨਕ ਸ਼ਾਹੀ ਜਿਹੜਾ ਕੈਲੰਡਰ ਆ ਉਹ ਜਾਰੀ ਕਰ ਦਿੱਤਾ ਗਿਆ। ਸੋ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੱਲ ਨਵੇਂ ਵਰੇ 2018-19 ਦਾ ਨਾਨਕ ਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ। ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਨਾਨਕ ਸ਼ਾਹੀ ਸੰਵਤ 550 ਦਾ ਕੈਲੰਡਰ ਜਾਰੀ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਸਾਲ ਦਾ ਨਾਨਕ ਸ਼ਾਹੀ ਕੈਲੰਡਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। ਉਹਨਾਂ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਇਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਉਣ। ਉਹਨਾਂ ਕਿਹਾ ਹੈ ਕਿ ਸਿੱਖ ਕੌਮ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਗੁਰੂ ਸਾਹਿਬਾਨ ਦੇ ਫਲਸਫੇ ਦੇ ਪ੍ਰਚਾਰ ਪ੍ਰਸਾਰ ਲਈ ਸੰਯੁਕਤ ਹਮਲਾ ਮਾਰਨ। ਉਹਨਾਂ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਜਲਦੀ ਹੀ ਨਾਨਕਸ਼ਾਹੀ ਜੰਤਰੀ ਤੇ ਡਾਇਰੀ ਵੀ ਸੰਗਤ ਦੇ ਅਰਪਣ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਬੀਤੇ ਵਰੇ ਸੋਧਿਆ ਹੋਇਆ ਇਹ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਵਿਚ ਆਪਸੀ ਵੰਡ ਅਤੇ ਵਿਵਾਦ ਦਾ ਵਿਸ਼ਾ ਬਣਿਆ ਰਿਹਾ। ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੋਵਾਂ ਸਿੱਖ ਸੰਸਥਾਵਾਂ ਵੱਲੋਂ ਵੀ ਇਸ ਸਬੰਧੀ ਵਿਵਾਦ ਨੂੰ ਖਤਮ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ, ਜਦੋਂ ਕਿ ਬੀਤੇ ਵਰੇ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਕਰ ਨਿਯੁਕਤ ਸਨ। ਉਹਨਾਂ ਨੇ 2003 ਦੇ ਕਾਰਜਕਾਲ ਵੇਲੇ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼ ਹੋਇਆ ਸੀ। ਤੇ ਅਗਲੀ ਖਬਰ ਜਿਹੜੀ ਹੈ ਜੀ ਉਹ ਆਪਾਂ ਲੈਂਦੇ ਹਾਂ, ਇੱਕ ਇਹ ਵੀ ਵਿਸ਼ੇਸ਼ ਖਬਰ ਕਹੀ ਜਾ ਸਕਦੀ ਹੈ ਕਿਉਂਕਿ ਇੱਕ 118 ਸਾਲਾ ਬਜ਼ੁਰਗ ਦੀ ਜਿਹੜੀ ਮੌਤ ਹੈ ਉਹ ਹੋਈ ਹੈ ਪੰਜਾਬ ਦੇ ਵਿੱਚ। ਸੋ ਇੱਕ ਲੰਮੀ ਉਮਰ ਭੋਗ ਕੇ ਇਸ ਜਹਾਨ ਤੋਂ ਰੁਖਸਤ ਕਰਕੇ ਕਹਿੰਦੇ ਪਿੰਡ ਗੋਬਿੰਦਪੁਰਾ ਦੇ ਬਜ਼ੁਰਗ ਭਗਵਾਨ ਸਿੰਘ ਭਾਨਾ, ਜਿਨ੍ਹਾਂ ਦੀ 118 ਸਾਲ ਦੀ ਲੰਮੀ ਉਮਰ ਸੀ ਔਰ ਉਹਨਾਂ ਦਾ ਕੱਲ ਜਿਹੜਾ ਦੇਹਾਂਤ ਹੈ ਉਹ ਹੋਇਆ। ਸੋ ਉਹਨਾਂ ਦੀ ਜਿਹੜੀ 121 ਸਾਲਾ ਪਤਨੀ ਧੰਨ ਕੌਰ ਹੈ ਉਹ ਹਾਲੇ ਵੀ ਤੰਦਰੁਸਤ ਹੈ ਜੀ, ਤੇ ਇਸ ਜੋੜੀ ਦੀ ਲੰਮੀ ਉਮਰ ਨੂੰ ਕੁਦਰਤ ਦਾ ਵਰਦਾਨ ਮੰਨਿਆ ਜਾ ਸਕਦਾ ਹੈ। ਇੱਕ ਜਾਣਕਾਰੀ ਮੁਤਾਬਕ ਇੰਗਲੈਂਡ ਦੇ ਪੰਜਾਬੀ ਜੋੜੇ ਕਰਮਚੰਦ 110 ਸਾਲ ਤੇ ਉਸਦੀ ਪਤਨੀ ਕਰਤਾਰੀ ਦੇਵੀ 103 ਸਾਲ ਨੇ ਵੀ ਸਭ ਤੋਂ ਲੰਬੀ ਉਮਰ ਦੇ ਜੋੜੇ ਦਾ ਵਿਸ਼ਵ ਰਿਕਾਰਡ ਬਣਾਇਆ ਸੀ, ਪਰ ਗੋਬਿੰਦਪੁਰਾ ਵਾਸੀ ਭਗਵਾਨ ਸਿੰਘ ਭਾਨਾ ਤੇ ਧੰਨ ਕੌਰ ਨੂੰ ਇਸ ਇਲਾਕੇ ਵਿਚ ਲੰਬੀ ਉਮਰ ਦਾ ਵਿਸ਼ਵ ਰਿਕਾਰਡ ਵਾਲਾ ਜੋੜਾ ਮੰਨਿਆ ਜਾਂਦਾ। ਸੋ ਬਹੁਤ ਕਿਸਮਤ ਵਾਲੇ ਨੇ ਇਹ ਲੋਕ ਜਿਨ੍ਹਾਂ ਨੇ ਦੇਖੋ ਇੰਨਾ ਵੱਡਾ ਜਿਹੜਾ ਸਮਾਂ ਆ ਉਹ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਗੁਜ਼ਾਰਿਆ। ਔਰ ਜਿਵੇਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਪਤਨੀ ਆ ਉਹਨਾਂ ਦੀ ਉਮਰ 121 ਸਾਲ ਆ ਤੇ ਉਹ ਹਾਲੇ ਵੀ ਜਿਉਂਦੇ ਨੇ। ਇੱਕ ਤਸਵੀਰ ਜਿਹੜੀ ਆ ਅਖਬਾਰ ਦੇ ਵਿੱਚ ਛਪੀ ਗਈ ਆ ਔਰ ਭਗਵਾਨ ਸਿੰਘ ਭਾਨਾ ਦੀ ਜਿਹੜੀ ਵਿਆਹ ਦੀ 98 ਵਰੇਗੰਢ ਦੀ ਜਿਹੜੀ ਤਸਵੀਰ ਆ ਇਹ ਦੱਸੀ ਜਾ ਰਹੀ ਹੈ। ਸੋ ਦੋਸਤੋ ਅਗਲੀ ਖਬਰ ਲੈਂਦੇ ਹਾਂ ਜੀ ਕਿ 90ਵੇਂ ਆਸਕਰ ਪੁਰਸਕਾਰਾਂ ਦਾ ਜਿਹੜਾ ਐਲਾਨ ਹੈ ਉਹ ਹੋਇਆ। ਸੋ ਆਸਕਰ ਪੁਰਸਕਾਰਾਂ ਦੇ ਵਿੱਚ ਦ ਸ਼ੇਪ ਆਫ ਵਾਟਰ ਸਰਵੋਤਮ ਫਿਲਮ ਚੁਣੀ ਗਈ ਹੈ ਤੇ ਇਹਨਾਂ ਪੁਰਸਕਾਰਾਂ ਦੇ ਵਿੱਚ ਬਾਜ਼ੀ ਜਿਹੜੀ ਹੈ ਕਿਹਨਾਂ ਨੇ ਜਿੱਤੀ ਹੈ ਤੁਹਾਡੀ ਨਜ਼ਰ ਕਰਦੇ ਹਾਂ। ਇੱਥੇ 90ਵੇਂ ਆਸਕਰ ਪੁਰਸਕਾਰਾਂ ਦੇ ਐਲਾਨ ਮੌਕੇ ਫਿਲਮ 2018 ਆਸਕਰ ਵਿੱਚ ਦ ਸ਼ੇਪ ਆਫ ਵਾਟਰ ਨੂੰ ਸਰਵੋਤਮ ਪੁਰਸਕਾਰ ਮਿਲਿਆ। ਫਿਲਮ ਨੇ ਗਿਲਯਰਮੋ ਦੇਲ ਟੋਰੋ ਨੂੰ ਉਸਦਾ ਪਹਿਲਾ ਆਸਕਰ ਜਿੱਤਣ ਦਾ ਮੌਕਾ ਵੀ ਦਿੱਤਾ। ਗਿਲਯਰਮੋ ਦੇਲ ਟੋਰੋ ਨੂੰ ਸਰਵੋਤਮ ਨਿਰਦੇਸ਼ਕ ਦਾ ਇਨਾਮ ਮਿਲਿਆ। ਪਿਛਲੇ 5 ਸਾਲ ਵਿੱਚ ਕਿਸੇ ਮੈਕਸੀਕੋ ਵਾਸੀ ਨੂੰ ਇਹ ਚੌਥਾ ਆਸਕਰ ਮਿਲਿਆ। ਅਦਾਕਾਰ ਗੈਰੀ ਓਲਡਮੈਨ ਨੂੰ ਡਾਰਕੈਸਟ ਆਵਰ ਵਿਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਭੂਮਿਕਾ ਲਈ ਸਰਵੋਤਮ ਅਦਾਕਾਰ ਦਾ ਇਨਾਮ ਮਿਲਿਆ। ਇਸੇ ਤਰ੍ਹਾਂ 3 ਬਿਲਬੋਰਡਸ ਆਊਟਸਾਈਡ ਐਬਿੰਗ ਮਿਜ਼ੌਰੀ ਲਈ ਫ੍ਰਾਂਸਿਸ ਮੈਕਡੋਰਮੌਡ ਨੂੰ ਵੀ ਸਰਵੋਤਮ ਅਦਾਕਾਰਾਂ ਵੱਲੋਂ ਜਿਹੜਾ ਆਸਕਰ ਅਵਾਰਡ ਆ ਉਹ ਮਿਲਿਆ ਤੇ ਇਹ 60 ਸਾਲਾ ਅਦਾਕਾਰਾ ਦਾ ਇਹ ਦੂਜਾ ਆਸਕਰ ਹੈ ਤੇ ਇਸ ਆਸਕਰ ਸਮਾਗਮ ਦੇ ਵਿੱਚ ਸ਼੍ਰੀਦੇਵੀ ਤੇ ਸ਼ਸ਼ੀ ਕਪੂਰ ਨੂੰ ਵੀ ਯਾਦ ਕੀਤਾ ਗਿਆ। ਰਿਸ਼ੀ ਕਪੂਰ, ਵਿਦਿਆ ਬਾਲਨ ਤੇ ਵਰੁਣ ਧਵਨ ਵਰਗੀਆਂ ਜਿਹੜੀਆਂ ਬਾਲੀਵੁੱਡ ਹਸਤੀਆਂ ਉਹਨਾਂ ਨੇ ਮਰਹੂਮ ਭਾਰਤੀ ਅਦਾਕਾਰ ਸ਼ਸ਼ੀ ਕਪੂਰ ਤੇ ਸ਼੍ਰੀਦੇਵੀ ਨੂੰ ਆਸਕਰ ਸਮਾਗਮ 2018 ਚ ਸ਼ਰਧਾਂਜਲੀ ਦਿੱਤੇ ਜਾਣ ਤੇ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ ਦਾ ਧੰਨਵਾਦ ਵੀ ਕੀਤਾ। ਰਿਸ਼ੀ ਕਪੂਰ ਨੇ ਟਵਿੱਟਰ ਤੇ ਅਕੈਡਮੀ ਦਾ ਸ਼ੁਕਰੀਆ ਅਦਾ ਕੀਤਾ। ਉਹਨਾਂ ਨੇ ਲਿਖਿਆ ਕਿ ਸ਼ਸ਼ੀ ਕਪੂਰ ਤੇ ਸ਼੍ਰੀਦੇਵੀ ਨੂੰ ਯਾਦ ਕਰਨ ਲਈ ਸ਼ੁਕਰੀਆ। ਰਿਸ਼ੀ ਕਪੂਰ ਮਹਾਨ ਅਦਾਕਾਰ ਸ਼ਸ਼ੀ ਕਪੂਰ ਦਾ ਭਤੀਜਾ। ਸੋ ਅਗਲੀ ਖਬਰ ਲੈਣੇ ਆ ਜੀ ਖੇਡ ਖਬਰਾਂ ਤੋਂ। ਸੋ ਖੇਡ ਖਬਰਾਂ ਦੇ ਵਿੱਚ ਹੈ ਕਿ ਅਜ਼ਲਾਨ ਸ਼ਾਹ ਹਾਕੀ ਦੇ ਵਿੱਚ ਭਾਰਤ ਦਾ ਜਿਹੜਾ ਮੁਕਾਬਲਾ ਹੈ ਉਹ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੇ ਨਾਲ ਹੋਣਾ ਹੈ ਤੇ ਹਾਕੀ ਦੇ ਵਿੱਚ ਭਾਵੇਂ ਜਿਹੜਾ ਭਾਰਤ ਦਾ ਪ੍ਰਦਰਸ਼ਨ ਹੈ ਉਹ ਕਾਫੀ ਖਰਾਬ ਰਿਹਾ। ਹੁਣ ਤੱਕ ਕੋਈ ਵੀ ਜਿੱਤ ਜਿਹੜੀ ਉਹ ਦਰਜ ਨਾ ਕਰ ਸਕਣ ਵਾਲੀ ਭਾਰਤੀ ਹਾਕੀ ਟੀਮ ਸਾਹਮਣੇ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ 'ਚ ਅੱਜ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਸਖ਼ਤ ਚੁਣੌਤੀ ਹੋਣੀ ਹੈ ਕਿਉਂਕਿ ਇੱਕ ਮੈਚ ਗੁਆਉਣ ਅਤੇ ਇੱਕ ਡਰਾਅ ਰਹਿਣ ਤੋਂ ਬਾਅਦ ਭਾਰਤ 6 ਦੇਸ਼ਾਂ ਦੇ ਇਸ ਟੂਰਨਾਮੈਂਟ 'ਚ ਸਿਰਫ ਇੱਕ ਅੰਕ ਨਾਲ ਚੌਥੇ ਸਥਾਨ ਤੇ ਹੈ। ਦੂਜੇ ਪਾਸੇ ਆਸਟ੍ਰੇਲੀਆ ਹੁਣ ਤੱਕ ਦੇ ਦੋਵੇਂ ਮੁਕਾਬਲੇ ਜਿੱਤ ਕੇ ਅੰਕ ਸੂਚੀ ਚੋਟੀ ਤੇ ਪਹੁੰਚ ਚੁੱਕੇ ਆ ਤੇ ਅੱਜ ਦਾ ਮੁਕਾਬਲਾ ਭਾਰਤ ਦੇ ਲਈ ਬਹੁਤ ਅਹਿਮ ਹੋਣਾ ਕਿਉਂਕਿ ਜੇਕਰ ਉਹ ਖਿਤਾਬੀ ਮੁਕਾਬਲੇ 'ਚ ਕਾਇਮ ਰਹਿਣਾ ਚਾਹੁੰਦਾ ਤੇ ਉਸਨੂੰ ਇਹ ਮੈਚ ਹਰ ਹਾਲਤ ਵਿਚ ਜਿੱਤਣਾ ਪੈਣਾ ਤੇ ਦੂਜੇ ਪਾਸੇ ਮਹਿਲਾ ਹਾਕੀ ਦੇ ਵਿਚ ਭਾਰਤ ਨੇ ਦੱਖਣੀ ਕੋਰੀਆ ਨੂੰ ਹਰਾਇਆ ਜੀ ਤੇ 5 ਮੈਚਾਂ ਦੀ ਲੜੀ 'ਚ ਮੇਜ਼ਬਾਨ ਟੀਮ ਤੇ 1-0 ਦੀ ਜਿਹੜੀ ਲੀਡ ਆ ਉਹ ਬਣਾਈ ਹੋਈ ਹੈ। ਤੇ ਦੋਸਤੋ ਸੋਨ ਤਮਗਾ ਜਿਹੜਾ ਜਿੱਤ ਕੇ ਨਵਜੋਤ ਜਦੋਂ ਪੰਜਾਬ ਪਰਤੀ ਹੈ ਤੇ ਪੰਜਾਬੀਆਂ ਨੇ ਉਹਨੂੰ ਆਪਣੇ ਹੱਥਾਂ ਤੇ ਬਿਠਾ ਲਿਆ ਤੇ ਇਹਦੇ ਨਾਲ ਹੀ ਮਨੂ ਭਾਕਰ ਜਿਹੜੀ ਹੈ ਜੀ ਉਹਨੇ ਵੀ ਸੋਨ ਤਗਮੇ ਤੇ ਨਿਸ਼ਾਨਾ ਲਾਇਆ। ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਮੈਕਸੀਕੋ ਦੇ ਗੁਆਡਲਾਜ਼ਾਰਾ ਵਿਚ ਚੱਲ ਰਹੇ ISSF ਵਿਸ਼ਵ ਕੱਪ ਵਿਚ ਸੋਨ ਤਗਮਾ ਜਿਹੜਾ ਹੈ ਜੀ ਉਹ ਆਪਣੇ ਨਾਮ ਕੀਤਾ ਜਦਕਿ ਰਵੀ ਕੁਮਾਰ ਨੇ ਕਾਂਸੀ ਦਾ ਤਗਮਾ ਜਿਹੜਾ ਉਹ ਪ੍ਰਾਪਤ ਕੀਤਾ। ਤੇ ਥੋੜੀ ਜਿਹੀ ਆਪਾਂ ਜਾਣਕਾਰੀ ਜਿਹੜੀ ਆ ਉਹ ਨਵਜੋਤ ਕੌਰ ਬਾਰੇ ਵੀ ਤੁਹਾਨੂੰ ਦੇ ਦਿੰਦੇ ਹਾਂ ਜਿਹਨੇ ਕਿ ਸੋਨ ਤਮਗਾ ਜਿੱਤਿਆ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ। ਸੋਨੇ ਦਾ ਜਿਹੜਾ ਤਮਗਾ ਜਿੱਤਣ ਵਾਲੀ ਜ਼ਿਲ੍ਹਾ ਤਰਨ ਤਾਰਨ ਦੀ ਨਵਜੋਤ ਕੌਰ ਜਿਹੜੀ ਹੈ ਉਹ ਕੱਲ ਹਰਿਮੰਦਰ ਸਾਹਿਬ ਵਿਖੇ ਪਹੁੰਚੀ ਤੇ ਇਸ ਤੋਂ ਪਹਿਲਾਂ ਸ੍ਰੀ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੁੱਜਣ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਉਸਦਾ। ਸੋ ਸੋਨੇ ਦਾ ਤਮਗਾ ਜਿੱਤਣ ਮਗਰੋਂ ਘਰ ਪਰਤੀ ਨਵਜੋਤ ਜਿਹੜੀ ਹੈ ਜਦੋਂ ਨਤਮਸਤਕ ਹੋਈ ਹਰਿਮੰਦਰ ਸਾਹਿਬ ਤਾਂ ਉੱਥੇ ਉਹਨੇ ਸ਼ੁਕਰਾਨਾ ਕੀਤਾ ਔਰ ਉਸ ਦੀ ਉਸਦੇ ਸਵਾਗਤ ਦੇ ਵਿੱਚ ਬਹੁਤ ਸਾਰੇ ਜਿਹੜੇ ਉਸਦੇ ਇਲਾਕੇ ਦੇ ਲੋਕ ਸੀ ਉਹ ਉੱਥੇ ਪਹੁੰਚੇ ਹੋਏ ਸੀ। ਬਾਗੜੀਆ ਵਿੱਚ ਪਿੰਡ ਦੀ ਧੀ ਦਾ ਪ੍ਰਸ਼ਾਸਨ ਵੱਲੋਂ ਵੀ ਸਵਾਗਤ ਕੀਤਾ ਗਿਆ। ਸੋ ਦੋਸਤੋ ਇਹ ਸੀ ਜੀ ਖ਼ਬਰਾਂ ਦਾ ਸਿਲਸਿਲਾ। ਖ਼ਬਰਾਂ ਦੇ ਸਿਲਸਿਲੇ ਤੋਂ ਬਾਅਦ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੀ ਨਜ਼ਰ ਕਰਦੇ ਹਾਂ ਜੀ ਕੁਝ ਜਾਣਕਾਰੀਆਂ। ਸੋ ਉਹਨਾਂ ਜਾਣਕਾਰੀਆਂ ਦੇ ਵਿੱਚ ਸਭ ਤੋਂ ਪਹਿਲੀ ਜਾਣਕਾਰੀ ਜਿਹੜੀ ਆ ਉਹ ਹੈਗੀ ਹੈ ਕਿ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ 7ਵਾਂ ਸਾਲਾਨਾ ਜਿਹੜਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਉਹਦੇ ਬਾਰੇ ਚ ਤੇ ਉਹਦੀ ਜਾਣਕਾਰੀ ਜਿਹੜੀ ਲੈ ਕੇ ਸਿੰਘ ਸਭਾ ਸਪੋਰਟਸ ਕਲੱਬ ਦੇ ਜਿਹੜੇ ਨੁਮਾਇੰਦੇ ਸਰਦਾਰ ਸਤਨਾਮ ਸਿੰਘ ਪਾਵਲਾ ਹੋਰੀ ਇਸ ਵੇਲੇ ਸਾਡੇ ਨਾਲ ਸਟੂਡੀਓ ਵਿਚ ਮੌਜੂਦ ਨੇ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਉਹਨਾਂ ਦੇ ਨਾਲ ਕਰਦੇ ਹਾਂ ਗੱਲਾਂ ਬਾਤਾਂ ਤੇ ਲੈਂਦੇ ਹਾਂ ਜਾਣਕਾਰੀ। ਲਓ ਜੀ ਆਉਂਦੇ ਹਾਂ ਬ੍ਰੇਕ ਤੋਂ ਬਾਅਦ।
ਧੂਮ ਤਣੰਗ ਧੂਮ ਤਣੰਗ ਧੂਮ ਤਣੰਗ ਧੂਮ ਤਣੰਗ ਦੁਦੂ 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 ਧੂਮ ਮੇਰੀ ਅੱਖਾਂ ਦੀ ਪਿਆਸ ਬਾਕੀ ਹੈ ਮੇਰੀ ਅੱਖਾਂ ਦੀ ਪਿਆਸ ਬਾਕੀ ਹੈ ਸਾਨੂੰ ਧਰਤੀ ਮਿਲੀ ਹੈ ਪਿਆਰ ਦੀ ਸਾਨੂੰ ਧਰਤੀ ਮਿਲੀ ਹੈ ਪਿਆਰ ਦੀ ਹਾਲੀ ਸਾਰਾ ਆਕਾਸ਼ ਬਾਕੀ ਹੈ ਹਾਲੀ ਸਾਰਾ ਆਕਾਸ਼ ਬਾਕੀ ਹੈ ਦੀ ਪਿਆਸ ਬਾਕੀ ਹੈ ਸਾਡੇ ਸੋਹਣਿਆ ਰੱਬ ਸਾਡਾ ਆਏਗਾ ਘਰ
साडे सोनिया रब साडा आएगा तेरा मेरा प्यार चन्ना होर फब जाएगा तेरा मेरा प्यार चन्ना होर फब जाएगा मिलके मिलने दी आस बाकी है मिलके मिलने दी आस बाकी है मेरी अखां दी प्यास बाकी है मेरी अखां दी प्यास बाकी है
ਜੀ ਦਸਾਂਝ ਦੀ ਆਵਾਜ਼ ਵਿੱਚ ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੇ ਹਾਂ ਜੀ ਪਸੰਦ ਜ਼ਰੂਰ ਆਇਆ ਹੋਣਾ ਸੋ ਉਹਨਾਂ ਦੀ ਵੀ ਇੱਕ ਮੂਵੀ ਆ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੋ ਬਹੁਤ ਸਾਰੇ ਇੱਕੋ ਜਿਹੇ ਵਿਸ਼ੇ ਜਿਹੜੇ ਆ ਉਹ ਛੋਹੇ ਜਾ ਰਹੇ ਆ ਤੇ ਇਸ ਮੂਵੀ ਦੇ ਵਿੱਚੋਂ ਇੱਕ ਗੀਤ ਜਿਹੜਾ ਉਹ ਉਹਨਾਂ ਨੇ ਗਾਇਆ ਤੇ ਮੂਵੀ ਦਾ ਨਾਮ ਜਿਹੜਾ ਉਹ ਵੀ ਤੁਹਾਡੀ ਨਜ਼ਰ ਕਰਾਂਗੇ ਜਿਵੇਂ ਮੈਂ ਹੁਣੇ ਗੱਲ ਕੀਤੀ ਸੀਗੀ ਕਿ ਸੂਬੇਦਾਰ ਜੋਗਿੰਦਰ ਸਿੰਘ ਆ ਰਹੀ ਆ ਜੇਕਰ ਗਿੱਪੀ ਗਰੇਵਾਲ ਦੀ ਤੇ ਬਿਲਕੁਲ ਉਹੋ ਜਿਹਾ ਹੀ ਵਿਸ਼ਾ ਜਿਹੜਾ ਆ ਉਹ ਦਿਲਜੀਤ ਲੈ ਕੇ ਆ ਰਹੇ ਆ ਆਪਣੀ ਫਿਲਮ ਦੇ ਰਾਹੀਂ ਅਸੀਂ ਫਿਲਮ ਦੇ ਬਾਰੇ ਫਿਰ ਗੱਲ ਕਰਾਂਗੇ ਫਿਲਹਾਲ ਜਿਹੜੀ ਗੱਲਬਾਤ ਆ ਉਹ ਆਪਾਂ ਕਰਨ ਜਾ ਰਹੇ ਹਾਂ ਜੀ ਸਿੰਘ ਸਭਾ ਸਪੋਰਟਸ ਕਲੱਬ ਦੇ ਨੁਮਾਇੰਦੇ ਇਸ ਵੇਲੇ ਸਤਨਾਮ ਸਿੰਘ ਪਾਬਲਾ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਤੇ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਜਿਹੜਾ ਸੱਤਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਬਾਬਤ ਸਾਨੂੰ ਜਾਣਕਾਰੀ ਜਿਹੜੀ ਉਹ ਦੇਣਗੇ ਸੋ ਇੱਕ ਵਾਰ ਜ਼ਰੂਰ ਅਸੀਂ ਮਾਈਕ ਜਿਹੜਾ ਹੈ ਉਹ ਜ਼ਰੂਰ ਚੈੱਕ ਕਰ ਲਈਏ ਪਾਬਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਰਮਨ ਰੇਡੀਓ ਦੇ ਸਮਾਂ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ
ਜੀ ਅਮਰਦੀਪ ਜੀ ਬਹੁਤ ਬਹੁਤ ਧੰਨਵਾਦ
ਜੀ ਪਰ ਜਿਵੇਂ ਪਿਛਲੇ ਕੁਛ ਦਿਨਾਂ ਤੋਂ ਮੈਨੂੰ ਲੱਗਦਾ ਕਿ ਕੁਛ ਦਿਨਾਂ ਤੋਂ ਨਹੀਂ ਕੁਛ ਹਫ਼ਤਿਆਂ ਤੋਂ ਹੋ ਸਕਦਾ ਮਹੀਨਿਆਂ ਤੋਂ ਹਨਾ ਜਿਹੜਾ ਸੱਤਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਇਹਦੇ ਬਾਬਤ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਗਹਿਮਾ ਗਹਿਮੀ ਪਾਈ ਹੋਈ ਆ ਤੁਸੀਂ ਤੇ ਕੀ ਹੋਣ ਜਾ ਰਿਹਾ ਇਹਦੇ ਵਿੱਚ ਕਿਉਂਕਿ ਹਮੇਸ਼ਾ ਇੱਕ ਵੱਖਰੀ ਤਰ੍ਹਾਂ ਦੇ ਜਿਹੜੇ ਖੇਡ ਮੁਕਾਬਲੇ ਉਹਦੇ ਵਿੱਚ ਕਬੱਡੀ ਜਿਹੜੀ ਆ ਉਹ ਤਾਂ ਮੇਨ ਹੁੰਦੀ ਆ ਥੋੜੇ ਬਹੁਤੇ ਹੋਰ ਵੀ ਜਿਹੜੀਆਂ ਖੇਡਾਂ ਆ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਪਰ ਇਸ ਵਾਰ ਕਹਿੰਦੇ ਆ ਕਿ ਥੋੜਾ ਜਿਹਾ ਰੰਗ ਰੂਪ ਉਹਦਾ ਬਦਲਿਆ ਹੋਇਆ
ਜੀ ਅਮਰਦੀਪ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੀ ਸਰੋਤੇ ਕਬੂਲ ਕਰਨ ਹਰਮਨ ਰੇਡੀਓ ਦੇ ਲਹਿਰਾ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਸਾਡਾ ਜਿਹੜਾ ਸੱਤਵਾਂ ਸਾਲਾਨਾ ਟੂਰਨਾਮੈਂਟ ਜਿਹੜਾ ਆਉਣ ਵਾਲੇ ਐਤਵਾਰ 11 ਮਾਰਚ ਨੂੰ ਹੋਣ ਜਾ ਰਿਹਾ ਹੈ ਉਸੇ ਗਰਾਊਂਡ ਦੇ ਉੱਪਰ ਸਭ ਤੋਂ ਪਹਿਲਾਂ ਦੱਸ ਦੇਵਾਂ ਜਿੱਥੇ ਸਾਡੀ ਹੋਮ ਗਰਾਊਂਡ ਹੈ ਐਰਿੰਗਟਨ ਰਿਜ਼ਰਵ ਪ੍ਰਿੰਸਸ ਸਟਰੀਟ ਸੈਂਟ ਆਲਬਨਸ ਜੋ ਤੁਸੀਂ ਨਵਾਂ ਕਰਨ ਦੀ ਗੱਲ ਕੀਤੀ ਹੈ ਇਸ ਵਾਰ ਅਸੀਂ ਇੱਕ ਨਵਾਂ ਹੰਬਲਾ ਮਾਰਿਆ ਜੀ ਜਿਹਦੇ ਵਿੱਚ ਇਸ ਟੂਰਨਾਮੈਂਟ ਦੇ ਵਿਸ਼ੇਸ਼ ਤੌਰ ਤੇ ਇੰਡੀਆ ਔਰ ਨਿਊਜ਼ੀਲੈਂਡ ਤੋਂ ਜਿਹੜੀਆਂ ਕੁੜੀਆਂ ਦੀਆਂ ਕਬੱਡੀ ਦੀਆਂ ਟੀਮਾਂ ਜਿਹਨਾਂ ਉਹਨਾਂ ਨੂੰ ਅੱਛੇ ਤੌਰ ਤੇ ਸੱਦਿਆ ਗਿਆ ਔਰ ਉਹਨਾਂ ਦਾ ਜਿਹੜਾ ਮੈਚ ਜਿਹੜਾ ਕਰਵਾਇਆ ਜਾਵੇਗਾ ਟੂਰਨਾਮੈਂਟ ਦੇ ਦੌਰਾਨ ਇਹ ਹੈ ਇੱਕ ਨਵੀਂ ਚੀਜ਼ ਅਸੀਂ ਇਸ ਵਾਰੀ ਜਿਹੜੀ ਲੈ ਕੇ ਆਏ ਹਾਂ ਸੋ ਇਸ ਤੋਂ ਇਲਾਵਾ ਜਿਸ ਤਰ੍ਹਾਂ ਹੋਰ ਕੁਛ ਇੱਕ ਨਵੀਆਂ ਚੀਜ਼ਾਂ ਅਸੀਂ ਬੱਚਿਆਂ ਦੇ ਮਨੋਰੰਜਨ ਲਈ ਕੁਛ ਨਾ ਕੁਛ ਨਵਾਂ ਲਿਖਦੇ ਹਾਂ ਉਹ ਆਉਣ ਵਾਲੇ ਸਮੇਂ ਤੇ ਮੌਕੇ ਸਿਰ ਹੀ ਪਤਾ ਲੱਗੇਗਾ ਜੀ ਕਿ ਇਸ ਵਾਰ ਕੀ ਨਵਾਂ ਹੈ ਸੋ ਉਹਨੂੰ ਥੋੜਾ ਜਿਹਾ ਅਸੀਂ ਸੀਕ੍ਰੇਟ ਹੀ ਰੱਖਾਂਗੇ ਹਾਂਜੀ
ਠੀਕ ਹੈ ਜੀ ਸੋ ਜਿਹੜੀਆਂ ਲੜਕੀਆਂ ਦਾ ਸ਼ੋਅ ਮੈਚ ਆ ਇੰਡੀਆ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦਾ ਸੋ ਕਬੱਡੀ ਦਾ ਜਿਹੜਾ ਇਹ ਮੈਚ ਆ ਮੈਚ ਹੋਣਾ ਹੈ
ਕਬੱਡੀ ਦਾ
ਜੀ ਸੋ ਇਹਦਾ ਮਤਲਬ ਰੂਪ ਜਿਹੜਾ ਆ ਉਹਨੂੰ ਇੰਟਰਨੈਸ਼ਨਲ ਦਾ ਦਿੱਤਾ ਜਾ ਰਿਹਾ ਜੇਕਰ ਜਿਹੜੀਆਂ ਟੀਮਾਂ ਆ ਉਹ ਬਾਹਰ ਤੋਂ ਇਸ ਵਾਰ ਖੇਡ ਪ੍ਰਦਰਸ਼ਨ ਕਰਨਗੀਆਂ ਸੋ ਪਾਬਲਾ ਸਾਹਿਬ ਜਿਹੜਾ ਇੱਕ ਵੱਡੀ ਟੂਰਨਾਮੈਂਟ ਆ ਇਹਦੇ ਵਿੱਚ ਵੈਸੇ ਜਿਹੜੀਆਂ ਟੋਟਲ ਟੀਮਾਂ ਆਸਟ੍ਰੇਲੀਆ ਭਰ ਤੋਂ ਕਿੰਨੀਆਂ ਕੁ ਪਾਰਟਿਸਿਪੇਟ ਕਰ ਰਹੀਆਂ
ਸਾਡੇ ਕੋਲ 8 ਟੀਮਾਂ ਜਿਹੜੀਆਂ ਆਸਟ੍ਰੇਲੀਆ ਭਰ ਤੋਂ ਜਿਹੜੀਆਂ ਜੀ ਇਸ ਮਰਦ ਵਰਗ ਦੇ ਵਿੱਚ ਜਿਹੜੀਆਂ ਭਾਗ ਲੈ ਰਹੀਆਂ ਜੀ
ਜੀ
ਜਿਹਨਾਂ ਦੇ ਵਿੱਚ ਪਰਸ ਤੋਂ ਐਡੀਲੇਡ ਤੋਂ ਮੈਲਬਰਨ ਤੇ ਬ੍ਰਿਸਬਨ ਦੀਆਂ ਟੀਮਾਂ ਜਿਹੜੀਆਂ ਇਹਦੇ ਵਿੱਚ ਖੇਡਣ ਜਾ ਰਹੀਆਂ ਸਿਡਨੀ ਜਿਹੜੀ ਕਿ ਕਦੇ ਕਬੱਡੀ ਦਾ ਧੁਰਾ ਹੁੰਦੀ ਸੀ ਇਸ ਵਾਰ ਉੱਥੋਂ ਕੋਈ ਟੀਮ ਜਿਹੜੀ ਆ ਤਿਆਰ ਨਹੀਂ ਹੋ ਸਕੀ ਜਿਹੜੀ ਇਸ ਟੂਰਨਾਮੈਂਟ ਦੇ ਵਿੱਚ ਭਾਗ ਲੈ ਸਕੇ ਸੋ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਸਿਡਨੀ ਦੇ ਸਰੋਤੇ ਸੁਣ ਰਹੇ ਆ ਉਹ ਇਹ ਗੱਲ ਨੂੰ ਮਹਿਸੂਸ ਕਰਨਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵੀਂ ਟੀਮ ਜ਼ਰੂਰ ਤਿਆਰ ਕਰਨਗੇ।
ਜੀ ਜੀ ਬਿਲਕੁਲ। ਔਰ ਜਿਵੇਂ ਸਿੱਖ ਖੇਡਾਂ ਵੀ ਕਾਫੀ ਨੇੜੇ ਆ ਚੁੱਕੀਆਂ ਹੁਣ, ਹਨਾ, ਤੇ ਜਦੋਂ ਵੀ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ ਤੇ ਆਮ ਤੌਰ ਤੇ ਵੀ ਕਬੱਡੀ ਜਿਹੜੀ ਆ ਉਹ ਸਿੱਖ ਖੇਡਾਂ ਦੇ ਵਿੱਚ ਵੀ ਮੁੱਖ ਖੇਡ ਹੀ ਹੁੰਦੀ ਆ, ਭਾਵੇਂ ਹੋਰ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਸਿੱਖ ਖੇਡਾਂ ਦੇ ਵਿੱਚ ਪ੍ਰਮੋਟ ਵੀ ਹੁੰਦੀਆਂ, ਔਰ ਬਹੁਤ ਸਾਰੇ ਜਿਹੜੇ ਅਲੱਗ ਅਲੱਗ ਜਿਹੜੇ ਸਪੋਰਟਸ ਕਲੱਬ ਆ ਉਹ ਵੱਖ ਵੱਖ ਖੇਡਾਂ ਦੇ ਵਿੱਚ ਪਾਰਟੀਸਪੇਟ ਵੀ ਕਰਦੇ ਆ, ਪਰ ਕਬੱਡੀ ਨੂੰ ਲੈ ਕੇ ਜਿਹੜੀ ਚਰਚਾ ਉਹ ਹਮੇਸ਼ਾ ਹੁੰਦੀ ਆਈ ਆ, ਤੇ ਇਹ ਜਿਹੜੇ ਕਬੱਡੀ ਟੂਰਨਾਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਮੈਲਬਨ ਦੇ ਵਿੱਚ ਹੋਣ ਜਾ ਰਿਹਾ, ਕੀ ਇਹ ਸਿੱਖ ਖੇਡਾਂ ਦੇ ਹੀ ਇੱਕ ਤਰ੍ਹਾਂ ਦੀ ਤਿਆਰੀ ਆ ਜਾਂ ਫਿਰ ਵੱਖਰੇ ਤੌਰ ਤੇ ਦੇਖਦੇ ਇਹਨਾਂ ਨੂੰ ਤੁਸੀਂ?
ਜੀ ਹਾਂ, ਅਸੀਂ ਜਦੋਂ ਅਮਰਦੀਪ ਜੀ 7 ਸਾਲ ਪਹਿਲਾਂ ਇਹ ਟੂਰਨਾਮੈਂਟ ਕਰਵਾਉਣ ਲਈ ਮਾਰਚ ਦਾ ਮਹੀਨਾ ਚੁਣਿਆ, ਇਸੇ ਮਕਸਦ ਨੂੰ ਲੈ ਕੇ ਚੁਣਿਆ ਜੀ, ਕਿਉਂਕਿ ਜਿਹੜਾ ਪਿਛਲੇ ਸਾਲ ਦਾ ਟੂਰਨਾਮੈਂਟ ਹੁੰਦਾ ਉਹ ਤਕਰੀਬਨ ਸਤੰਬਰ ਅਕਤੂਬਰ ਦੇ ਵਿੱਚ ਖਤਮ ਹੋ ਜਾਂਦਾ, ਉਹ ਤੋਂ ਬਾਅਦ ਖਿਡਾਰੀਆਂ ਦੀ ਕੋਈ ਖਾਸ ਪ੍ਰੈਕਟਿਸ ਸਿੱਖ ਖੇਡਾਂ ਤੋਂ ਪਹਿਲਾਂ ਨਹੀਂ ਹੁੰਦੀ। ਸੋ ਅਸੀਂ ਇਸ ਮਕਸਦ ਨਾਲ ਹੀ ਇਸ ਟੂਰਨਾਮੈਂਟ ਨੂੰ ਜਿਹੜਾ ਸ਼ੁਰੂ ਕੀਤਾ ਸੀ ਕਿ ਇੱਕ ਤਾਂ ਇਸ ਟੂਰਨਾਮੈਂਟ ਦੇ ਬਹਾਨੇ ਜਿਹੜੇ ਖਿਡਾਰੀ ਆਪਣੀ ਪ੍ਰੈਕਟਿਸ ਕਰ ਲਿਆ ਕਰਨਗੇ, ਔਰ ਜਦੋਂ ਸਿੱਖ ਖੇਡਾਂ ਆਉਂਦੀਆਂ ਉੱਥੇ ਬਹੁਤ ਹੀ ਵਧੀਆ ਜਿਹੜਾ ਇਹਨਾਂ ਦਾ ਪ੍ਰਦਰਸ਼ਨ ਰਹਿੰਦਾ ਫਿਰ ਜਿਹੜਾ ਖਿਡਾਰੀਆਂ ਦਾ, ਕਿਉਂਕਿ ਪੂਰੀ ਤਰ੍ਹਾਂ ਪ੍ਰੈਕਟਿਸ ਪਹਿਲਾਂ ਇਹਨਾਂ ਨੇ ਇਸ 11 ਮਾਰਚ ਵਾਲੇ ਟੂਰਨਾਮੈਂਟ ਲਈ ਕੀਤੀ ਹੁੰਦੀ ਹੈ, ਫਿਰ ਉਹਨੂੰ ਕੰਟੀਨਿਊ ਰੱਖਦੇ ਆ ਕਿ ਸਿੱਖ ਖੇਡਾਂ ਦੇ ਵਿੱਚ ਖੇਡਣਾ, ਔਰ ਇਹਨਾਂ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਹਿੰਦਾ। ਤੁਸੀਂ ਦੇਖਿਆ ਹੋਵੇਗਾ ਵੀ ਬਹੁਤ ਮਿਆਰ ਜਿਹੜਾ ਕਬੱਡੀ ਦਾ ਇਸ ਵਕਤ ਉੱਚਾ ਜਾ ਚੁੱਕਾ ਪਿਛਲੇ ਸਾਲਾਂ ਦੀ ਜਿੱਦਾਂ ਚਲੋ ਤਰਜ ਤੇ, ਪਹਿਲਾਂ ਪਹਿਲਾਂ ਕਬੱਡੀ ਦਾ ਮਿਆਰ ਕਾਫੀ ਹਲਕਾ ਹੁੰਦਾ ਸੀ ਆਸਟ੍ਰੇਲੀਆ ਦੇ ਵਿੱਚ, ਇੱਕ ਜਾਂ ਦੋ ਟੀਮਾਂ ਹੀ ਵਧੀਆ ਹੁੰਦੀਆਂ ਸਨ, ਪਰ ਹੁਣ ਤੁਸੀਂ ਇਹ ਕਹਿ ਸਕਦੇ ਹੋ ਕਿ 8 ਜਾਂ 9 ਟੀਮਾਂ ਇਹੋ ਜਿਹੀਆਂ ਹੁੰਦੀਆਂ ਜਾਂ 12-14 ਟੀਮਾਂ ਖੇਡਦੀਆਂ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਸੈਮੀ ਫਾਈਨਲਾਂ ਤੱਕ ਪਹੁੰਚਣ ਤੱਕ ਇਹ ਜਿਹੜਾ ਡਿਸਾਈਡ ਕਰਨਾ ਮੁਸ਼ਕਿਲ ਹੋ ਜਾਂਦਾ ਕਿ ਕਿਹੜੀ ਟੀਮ ਇਸ ਵਾਰ ਜਿਹੜਾ ਇਹ ਮਾਰਕਾ ਮਾਰੂਗੀ ਸਿੱਖ ਖੇਡਾਂ ਜਿੱਤਣ ਦਾ।
ਬਿਲਕੁਲ। ਤੇ ਇਸ ਵਾਰ ਵੀ ਫਿਰ ਇਹਦਾ ਮਤਲਬ ਪੂਰੀ ਤਿਆਰੀ ਦੇ ਨਾਲ?
ਜੀ, ਸਾਡੇ ਵੱਲੋਂ ਪੂਰੀ ਤਿਆਰੀ ਹੈ, ਪੂਰਾ ਪ੍ਰਬੰਧ ਹੈ, ਔਰ ਖਿਡਾਰੀਆਂ ਵੱਲੋਂ ਪੂਰੀ ਤਿਆਰੀ ਹੈ। ਸੋ ਵੱਖੋ ਵੱਖਰੇ ਜਿਹੜੇ ਭਾਗ ਲੈਣ ਜਾ ਰਹੀਆਂ ਟੀਮਾਂ ਉਹਨਾਂ ਦੇ ਪ੍ਰਬੰਧਕਾਂ ਨਾਲ ਜਦੋਂ ਗੱਲਬਾਤ ਹੁੰਦੀ ਹੈ, ਤਕਰੀਬਨ ਵੀਕਐਂਡ ਤੇ ਗੱਲਬਾਤ ਹੁੰਦੀ ਹੈ, ਤੇ ਜਦੋਂ ਫੋਨ ਕਾਲ ਕਰੀ ਦੀ, ਹਾਂਜੀ ਕੀ ਕਰ ਰਹੇ ਹੈ ਜੀ, ਖਿਡਾਰੀ ਪ੍ਰੈਕਟਿਸ ਕਰ ਰਹੇ ਹੈ ਜੀ, ਬਸ ਅਸੀਂ ਦੇਖ ਰਹੇ ਹਾਂ ਨਾਲ। ਸੋ ਇਹਦਾ ਮਤਲਬ ਸਾਰੀਆਂ ਟੀਮਾਂ ਪੂਰੀ ਤਿਆਰੀ ਦੇ ਵਿੱਚ ਆ
ਜੀ। ਸੋ ਬਾਬਲਾ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ 8 ਟੀਮਾਂ ਜਿਹੜੀਆਂ ਉਹ ਇਸ 7ਵੇਂ ਸਾਲਾਨਾ ਕਬੱਡੀ ਟੂਰਨਾਮੈਂਟ ਦੇ ਵਿੱਚ ਪਾਰਟਿਸਿਪੇਟ ਕਰਨ ਜਾ ਰਹੀਆਂ, ਤੇ ਜਿਹੜੇ ਜੇਤੂ ਹੋਣਗੇ ਜਾਂ ਜਿਹੜੀਆਂ ਟੀਮਾਂ ਜਿਹੜੀਆਂ ਆ ਉਹ ਇੱਥੇ ਪਹਿਲਾ ਤੇ ਦੂਜਾ ਜਿਹੜਾ ਸਥਾਨ ਹਾਸਲ ਕਰਨਗੀਆਂ ਉਹਨਾਂ ਦੇ ਲਈ ਕੁਛ ਵਿਸ਼ੇਸ਼ ਇਨਾਮ ਵੀ ਰੱਖੇ ਗਏ?
ਹਾਂਜੀ, ਪਹਿਲੇ ਇਨਾਮ ਜਿੱਤਣ ਵਾਲੀ ਟੀਮ ਨੂੰ $3100 ਦਾ ਜਿਹੜਾ ਨਗਦ ਇਨਾਮ ਤੇ ਕੱਪ ਤੇ ਟਰਾਫੀਆਂ ਇੰਡੀਵਿਜੁਅਲ ਪਲੇਅਰਾਂ ਨੂੰ
ਜੀ,
ਤੇ ਦੂਜਾ ਇਨਾਮ ਜਿੱਤਣ ਵਾਲੀ ਟੀਮ ਨੂੰ $2100 ਤੇ ਰਨਰਸ ਅਪ ਕੱਪ ਤੇ ਨਾਲ ਟਰਾਫੀਆਂ
ਜੀ
ਪਲੇਅਰਾਂ ਨੂੰ, ਤੇ ਬੈਸਟ ਰੇਡਰ ਤੇ ਬੈਸਟ ਸਟਾਪਰ ਨੂੰ $500 ਦਾ ਨਗਦ ਇਨਾਮ ਜਿਹੜਾ ਉਹ ਦਿੱਤਾ ਜਾਣਾ ਹੈਗਾ। ਹਾਂਜੀ,
ਬਿਲਕੁਲ ਜੀ, ਇਹੋ ਜਿਹਾ ਉਤਸ਼ਾਹ ਜਿਹੜਾ ਖਿਡਾਰੀਆਂ ਨੂੰ ਮਿਲਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਜੇ ਇੱਥੋਂ ਦੀਆਂ ਟੀਮਾਂ ਦੀ ਗੱਲ ਕਰੀਏ ਤਾਂ ਇੰਨੇ ਕੁ ਸਾਰੇ ਜਿਹੜੇ ਰੁਝੇਵੇਂ ਆ, ਇੰਨੇ ਕੁ ਝਮੇਲੇ ਆ, ਹਨਾ, ਇੱਥੇ ਰਹਿੰਦੇ ਆ, ਤੇ ਉਹਨਾਂ ਝਮੇਲਿਆਂ ਦੇ ਨਾਲ ਨਾਲ ਜਿਹੜੀ ਆਪਣੀ ਨਿੱਜੀ ਜ਼ਿੰਦਗੀ ਆ ਤੇ ਨਿੱਜੀ ਜ਼ਿੰਦਗੀ ਦੇ ਨਾਲ ਨਾਲ ਇਹ ਜਿਹੜੇ ਸ਼ੌਕ ਆ ਇਹ ਪੂਰੇ ਕੀਤੇ ਜਾਂਦੇ ਆ ਖਿਡਾਰੀਆਂ ਦੇ ਵੱਲੋਂ, ਔਰ ਜਾਨ ਲਗਾਈ ਜਾਂਦੀ ਜਦੋਂ ਕਬੱਡੀ ਵਰਗੀ ਖੇਡ ਦੀ ਗੱਲ ਆਉਂਦੀ ਆ, ਹਨਾ, ਤੇ ਉਹਨਾਂ ਦੀ ਹੌਸਲਾ ਅਫਜ਼ਾਈ ਥੋੜੇ ਬਹੁਤੇ ਜਿਹੜੇ ਇਹ ਇਨਾਮ ਆ ਉਹ ਹਮੇਸ਼ਾ ਕਰਦੇ ਆਏ ਆ। ਸੋ ਜਿਵੇਂ ਕਿ ਮੈਂ ਪੋਸਟਰ ਦੇਖ ਰਹੀ ਹਾਂ, ਇਹਦੇ ਵਿੱਚ ਨਾਲ ਹੀ ਨਾਲ ਇੱਕ ਖੁੱਲੇ ਅਖਾੜੇ ਦੀ ਵੀ ਗੱਲ ਕੀਤੀ ਗਈ ਆ, ਸੋ ਇਹ ਖੁੱਲੇ ਅਖਾੜੇ ਦੇ ਵਿੱਚ ਕੀ ਹੋਣ ਜਾ ਰਿਹਾ?
ਜੀ ਹਾਂ, ਇਸ ਖੁੱਲੇ ਅਖਾੜੇ ਦੇ ਵਿੱਚ ਸਾਡਾ ਆਸਟ੍ਰੇਲੀਆ ਦਾ ਹੀ ਕਹਿ ਲਓ ਜਿਹੜਾ ਸਟਾਰ ਇੱਥੋਂ ਹੀ ਪੈਦਾ ਹੋਇਆ
ਜੀ,
ਗਗਨ ਕੋਕਰੀ, ਉਹਦਾ ਖੁੱਲਾ ਅਖਾੜਾ ਜਿਹੜਾ ਹੋਣ ਜਾ ਰਿਹਾ ਜੀ। ਸੋ ਬੜੇ ਚਿਰ ਤੋਂ ਗਗਨ ਕੋਕਰੀ ਦੇ ਨਾਲ ਗੱਲਬਾਤ ਚੱਲ ਰਹੀ ਸੀ, ਔਰ ਉਹ ਵੀ ਚਾਹੁੰਦਾ ਸੀ ਕਿ ਮੈਂ ਇਹੋ ਜਿਹੀ ਜਗ੍ਹਾ ਤੇ ਪਰਫਾਰਮ ਕਰਾਂ ਜਿੱਥੇ ਸਾਰੇ ਜਾਣੇ ਹੀ ਆਨੰਦ ਮਾਣ ਸਕਣ, ਕਿ ਸਿਰਫ ਉਹ ਕਮਰਸ਼ੀਅਲਾਈਜ਼ ਵਾਲੀ ਗੱਲ ਨਾ ਹੋਵੇ ਕਿ ਮੈਂ ਕਮਰਸ਼ੀਅਲ ਕਿਤੇ ਟਿਕਟ ਲੈ ਕੇ ਉਹੀ 200-400-500 ਬੰਦਾ ਪਹੁੰਚੇ ਜਾਂ ਕੁਛ, ਫਿਰ ਮੈਂ ਚਾਹੁੰਦਾ ਕਿ ਮੈਂ ਆਪਣੇ ਜਿਹੜਾ ਇਹ ਮੇਰਾ ਦੂਜਾ ਘਰ ਆ, ਮੈਂ ਇੱਥੇ ਪਰਫਾਰਮ ਕਰਨਾ ਚਾਹੁੰਦਾ। ਸੋ ਇਸ ਵਾਰ ਅਚੇਚੇ ਤੌਰ ਤੇ ਗਗਨ ਸੰਧੂ ਦੀ ਗਾਇਕੀ, ਸਾਫ਼ ਸੁਥਰੀ ਗਾਇਕੀ ਨੂੰ ਦੇਖਦਿਆਂ ਹੋਇਆਂ ਅਸੀਂ ਇਹ ਉਪਰਾਲਾ ਕੀਤਾ ਕਿ ਕੋਈ ਮਾੜੀ ਗੱਲ ਨੀ ਜੇ ਉਹਨੂੰ ਇੱਥੇ ਮੌਕਾ ਦਿੱਤਾ ਜਾਵੇ ਟੂਰਨਾਮੈਂਟ ਤੇ ਗਾਉਣ ਦਾ
ਜੀ।
ਸੋ
ਇਹਦਾ ਮਤਲਬ ਫਿਰ ਦੋਨੋਂ ਤਰ੍ਹਾਂ ਦਾ ਜਿਹੜਾ ਮਨੋਰੰਜਨ ਹੈ, ਇੱਕ ਖੇਡਾਂ ਵਾਲਾ ਤੇ ਇੱਕ ਜਿਹੜਾ ਸੱਭਿਆਚਾਰਕ, ਹਨਾ, ਉਹ ਦੋਨੋਂ ਤਰ੍ਹਾਂ ਦਾ ਜਿਹੜਾ ਮਨੋਰੰਜਨ ਆ ਉਹ ਦਰਸ਼ਕੋ ਇਸ ਟੂਰਨਾਮੈਂਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਾ। ਤੇ ਗਗਨ ਕੋਕਰੀ ਦੇ ਨਾਲ ਨਾਲ ਮਹਿਤਾਬ ਵਿਰਕ ਤੇ ਨਿਸ਼ਾ ਬਾਨੋਹਰਾਂ ਦੀ ਵੀ ਗੱਲ ਕਿਤੇ ਨਾ ਕਿਤੇ ਆਉਂਦੀ ਹੈ ਕਿ ਉਹ ਵੀ ਪਰਫਾਰਮ ਕਰਨਗੇ?
ਜੀ ਹਾਂ, ਗਗਨ ਕੋਕਰੀ ਦੇ ਨਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਮਹਿਤਾਬ ਬਿਰਕ ਤੇ ਨਿਸ਼ਾ ਬਾਨੋ ਜੀ ਉਹ ਵੀ ਪਹੁੰਚ ਰਹੇ ਆ ਤੇ ਇੱਕ ਹੋਰ ਕਲਾਕਾਰ ਉਹ ਵੀ ਨਾਲ ਨੇ ਉਹਨਾਂ ਦਾ ਨਾਮ ਪੋਸਟਰ ਦੇ ਉੱਪਰ ਛਪਿਆ ਹੋਇਆ ਲੇਕਿਨ ਮੈਂ ਨਾਮ ਮੈਨੂੰ ਯਾਦ ਨਹੀਂ ਹੈ ਸੋ ਕੁੱਲ ਮਿਲਾ ਕੇ ਚਾਰ ਕਲਾਕਾਰ ਜਿਹੜੇ ਆ ਇਹ ਪਰਫਾਰਮ ਕਰਨਗੇ ਟੂਰਨਾਮੈਂਟ ਦੇ ਦੌਰਾਨ ਤੇ ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਵਿੱਚ ਵੀ ਦੇਰ ਤੱਕ ਜਿਹੜਾ ਖੁੱਲਾ ਅਖਾੜਾ ਚੱਲੇਗਾ
ਜੀ ਸੋ ਲਓ ਜੀ ਨਾਲ ਨਾਲ ਖੁੱਲਾ ਅਖਾੜਾ ਜਿਹੜਾ ਆ ਦਰਸ਼ਕੋ ਉਹ ਵੀ ਤੁਸੀਂ ਮਾਣ ਸਕਦੇ ਹੋ ਔਰ ਨਾਲ ਨਾਲ ਜਿਵੇਂ ਕਬੱਡੀ ਪ੍ਰੇਮੀ ਜਿਹੜੇ ਆ ਉਹ ਕਬੱਡੀ ਦੇ ਜਿਹੜੇ ਉੱਧਰ ਮੈਚ ਚੱਲਣਗੇ ਉਹਦਾ ਵੀ ਆਨੰਦ ਮਾਣ ਸਕਣਗੇ ਸੋ ਪਾਬਲਾ ਸਾਹਿਬ ਅੱਗੇ ਜਿਵੇਂ ਪਿਛਲੇ 6 ਸਾਲਾਂ ਤੋਂ ਇਹ ਟੂਰਨਾਮੈਂਟ ਸਾਨੂੰ ਵੀ ਦੇਖਣ ਦਾ ਮੌਕਾ ਮਿਲਿਆ ਔਰ ਸਿਕਿਉਰਿਟੀ ਨੂੰ ਲੈ ਕੇ ਕਾਫੀ ਜਿਵੇਂ ਸਾਵਧਾਨੀ ਉੱਥੇ ਵਰਤੀ ਜਾਂਦੀ ਰਹੀ ਆ ਪਰ ਜਿਵੇਂ ਅੱਜ ਆਪਾਂ ਗੱਲ ਕਰ ਰਹੇ ਹਾਂ ਵੀ ਖੁੱਲਾ ਅਖਾੜਾ ਜਿਹੜਾ ਉਹ ਵੀ ਉੱਥੇ ਲੱਗਣਾ ਜਦੋਂ ਕੁਛ ਸਿੰਗਰਸ ਆਉਂਦੇ ਆ ਤਾਂ ਤੁਹਾਨੂੰ ਪਤਾ ਜਦੋਂ ਗਾਇਕੀ ਜਾਂ ਕੁਛ ਗੀਤ ਜਿਹੜੇ ਆ ਉਹ ਇੱਦਾਂ ਦੇ ਹੁੰਦੇ ਕਿ ਲੋਕ ਓਵਰ ਐਕਸਾਈਟਡ ਵੀ ਹੁੰਦੇ ਆ ਤੇ ਉਹਦੇ ਲਈ ਕਿੱਦਾਂ ਦੇ ਪ੍ਰਬੰਧ ਆ
ਜੀ ਹਾਂ ਉਹਦੇ ਲਈ ਅਸੀਂ ਅਚੇਚੇ ਤੌਰ ਤੇ ਅੱਗੇ ਨਾਲੋਂ ਜਿਹੜੀ ਸਿਕਿਉਰਿਟੀ ਜਦੋਂ ਖਾਸ ਕਰਕੇ ਅਖਾੜਾ ਲੱਗਣਾ ਆ ਉਸ ਵੇਲੇ ਹੋਰ ਵੱਧ ਸਿਕਿਉਰਿਟੀ ਗਾਰਡਸ ਜਿਹੜੇ ਉੱਥੇ ਮੌਜੂਦ ਹੋਣਗੇ
ਜੀ
ਸੋ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਪਹਿਲਾਂ ਦੀ ਤਰ੍ਹਾਂ
ਜੀ
ਜਿਸ ਤਰ੍ਹਾਂ ਪਿਛਲੇ ਸਾਲਾਂ ਦੇ ਦੌਰਾਨ ਵੀ ਲੇਡੀਜ਼ ਲਈ ਖਾਸ ਕਰਕੇ ਵੱਖਰੇ ਸਟੈਂਡ ਲਗਾਏ ਜਾਂਦੇ ਆ ਇਸ ਵਾਰ ਉਹਨਾਂ ਦੀ ਗਿਣਤੀ ਹੋਰ ਵੀ ਵਧਾਈ ਗਈ ਆ ਤਾਂ ਕਿ ਕੋਈ ਵੀ ਭੈਣ ਮਿਸ ਨਾ ਕਰੇ ਬਾਹਰ ਧੁੱਪ ਚ ਜਾਂ ਨਾ ਖੜਨਾ ਪਵੇ ਸੋ ਉਹਨਾਂ ਲਈ ਵੱਖਰੇ ਜਿਹੜੇ ਆ ਹੋਰ ਜ਼ਿਆਦਾ ਟੈਂਟ ਲਗਾਏ ਗਏ ਜਿਹੜੇ ਲੇਡੀਜ਼ ਓਨਲੀ ਹੋਣਗੇ
ਸੋ ਇਹਦਾ ਮਤਲਬ ਵੀ ਮੀਡੀਆ ਵਾਲਿਆਂ ਲਈ ਵੀ ਕੁਛ ਅੰਦਰ ਪ੍ਰਬੰਧ ਹੋਊਗਾ ਕਿਉਂਕਿ ਅੱਗੇ ਤਾਂ ਸਾਨੂੰ ਹਮੇਸ਼ਾ ਬਾਹਰ ਹੀ ਬੈਠਣਾ ਪੈਂਦਾ ਸੋ ਚਲੋ
ਜੀ ਹਾਂ ਇਹ ਤੁਹਾਡੀ ਗੱਲ ਆਪਾਂ ਨੋਟ ਕਰਦੇ ਹਾਂ ਜੀ ਸਪੈਸ਼ਲ ਅਚੇਚੇ ਤੌਰ ਤੇ ਅਸੀਂ ਵੈਸੇ ਤਾਂ ਜਦੋਂ ਵੀ ਕੋਈ ਮੀਡੀਆ ਪਰਸਨ ਪਹੁੰਚਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਜਿਹੜੇ VIP ਟੈਗ ਹੁੰਦਾ ਉਹ ਦੇ ਦਿੱਤਾ ਜਾਵੇ ਤਾਂ ਕਿ ਉਹ ਕਿਤੇ ਵੀ ਜਾ ਸਕਣ ਕਿਉਂਕਿ ਉਹਨਾਂ ਦੀ ਲੋੜ ਵੀ ਹੁੰਦੀ ਹੈ ਕਵਰੇਜ ਕਰਨ ਲਈ ਹਰ ਪਾਸੇ ਜਾਣ ਦੀ ਸੋ ਅਚੇਚੇ ਤੌਰ ਤੇ ਕੋਈ ਇੱਕ ਜਿਹੜਾ ਟੇਬਲ ਵੀ ਜਿੱਥੇ ਤੁਸੀਂ ਬੈਠ ਸਕੋ ਮੀਡੀਆ ਵਾਲੇ ਉਹ ਵੀ ਅਸੀਂ ਪ੍ਰਬੰਧ ਕਰਾਂਗੇ ਅਚੇਚੇ ਤੌਰ ਤੇ ਇਸ ਵਾਰ
ਸ਼ੁਕਰੀਆ ਤੇ ਬਾਕੀ ਇੱਕ ਵਾਰ ਫੇਰ ਅਸੀਂ ਆਪਣੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਦੱਸ ਦਈਏ ਵੀ ਅਰਿੰਗਟਨ ਰਿਜ਼ਰਵ ਦੇ ਵਿੱਚ ਪ੍ਰਿੰਸਸ ਸਟਰੀਟ ਦੇ ਉੱਤੇ ਇਹ ਵੈਨਿਊ ਹੈ ਜਿੱਥੇ ਕਬੱਡੀ ਦਾ ਇਹ ਟੂਰਨਾਮੈਂਟ ਹਰ ਸਾਲ ਹੁੰਦਾ ਸੋ 7ਵਾਂ ਟੂਰਨਾਮੈਂਟ ਇਸ ਵਾਰ ਹੋਣ ਜਾ ਰਿਹਾ ਸੋ ਪਾਬਲਾ ਸਾਹਿਬ ਇੱਕ ਵਾਰ ਫੇਰ ਆਪਾਂ ਸਮਾਂ ਦੱਸ ਦਈਏ ਤੇ ਤਰੀਕ ਦੱਸ ਦਈਏ ਤਾਂ ਕਿ ਜਿਹੜੇ
ਸਮਾਂ ਜੀ ਸਵੇਰੇ 9 ਵਜੇ ਤੋਂ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਵਾਰ ਜਿਹੜਾ ਟੂਰਨਾਮੈਂਟ ਮੈਚ ਵੀ ਕਾਫੀ ਹੋਣੇ ਨੇ ਨਾਲ ਇੰਟਰਨੈਸ਼ਨਲ ਤੇ ਖੁੱਲਾ ਅਖਾੜਾ ਸੋ ਦਰਸ਼ਕਾਂ ਦੀ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਣ 11 ਮਾਰਚ ਦਿਨ ਐਤਵਾਰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਦੇਰ ਤੱਕ ਚੱਲਣਾ ਟੂਰਨਾਮੈਂਟ ਕਿਉਂਕਿ ਹੁਣ ਮੈਂ ਇਹਦੀ ਸਮਾਪਤੀ ਦਾ ਸਮਾਂ ਨਹੀਂ ਦੱਸ ਸਕਦਾ ਕਿ 6 ਵਜੇ ਕਿ 7 ਵਜੇ
ਕਿਉਂਕਿ ਟੀਮਾਂ ਜਿਹੜੀਆਂ 8 ਜਿਹੜੀਆਂ ਉਹ ਤਾਂ ਸਿੱਧੀਆਂ ਨੇ ਤੇ ਦੂਸਰੀਆਂ 6 ਮੈਚ
6 ਮੈਚ ਤੇ ਉਹ ਤੋਂ ਬਾਅਦ ਅਖਾੜਾ ਸੋ ਲੰਮਾ ਸਮਾਂ ਟੂਰਨਾਮੈਂਟ ਚੱਲਣਾ ਇਹਦੇ ਨਾਲ ਨਾਲ ਹੀ ਮੈਂ ਦੱਸ ਦੇਵਾਂ ਕਿ ਜਿਸ ਤਰ੍ਹਾਂ ਦਰਸ਼ਕ ਸ਼ਾਇਦ ਆਪਣੇ ਸਰੋਤੇ ਸਾਰੇ ਜਾਣਦੇ ਹੀ ਹੈ ਪਹਿਲਾਂ ਕਿ ਅਸੀਂ ਮਨੋਰੰਜਨ ਦੇ ਨਾਲ ਨਾਲ ਹੋਸਪਿਟੈਲਿਟੀ ਜਿਹੜੀ ਆ ਉਹਦਾ ਵੀ ਪੂਰਾ ਪੂਰਾ ਧਿਆਨ ਰੱਖਦੇ ਹਾਂ ਜਿਹੜੇ ਸਾਡੇ ਉੱਥੇ ਦਰਸ਼ਕ ਪਹੁੰਚਦੇ ਆ ਸੋ ਜਿਹਦੇ ਲਈ ਲੰਗਰ ਪਾਣੀ ਦਾ ਵੀਵਾ ਇਮੀਗ੍ਰੇਸ਼ਨ ਵੱਲੋਂ ਜਿਹੜੀ ਠੰਡੇ ਮਿੱਠੇ ਜਲ ਦੀ ਜਿਹੜੀ ਅੱਗੇ ਵੀ ਛਬੀਲ ਲਾਈ ਜਾਂਦੀ ਹੈ ਸੋ ਉਹਦਾ ਵੀ ਪ੍ਰਬੰਧ ਕੀਤਾ ਗਿਆ ਚਾਹ ਪਕੌੜੇ ਜਲੇਬੀਆਂ ਦਾ ਲੰਗਰ ਦਿਨ ਭਰ ਉਹ ਤਾਂ ਸਵੇਰ ਤੋਂ ਸ਼ਾਮ ਤੱਕ ਚੱਲੇਗਾ ਵਰਤੇਗਾ ਇਸ ਤੋਂ ਇਲਾਵਾ ਜਿਹੜਾ ਕੁਛ ਸਮੇਂ ਲਈ ਗੁਰੂ ਕਾ ਲੰਗਰ ਵੀ ਜਿਹੜਾ ਗੁਰਦੁਆਰਾ ਸਾਹਿਬਾਨਾਂ ਵੱਲੋਂ ਸੇਵਾ ਹੋਵੇਗੀ ਸੋ ਉਹ ਵੀ ਉੱਥੇ ਸੰਗਤਾਂ ਦੇ ਦਰਸ਼ਕਾਂ ਦੇ ਲਈ ਮੌਜੂਦ ਹੋਵੇਗਾ ਜੀ
ਸਟਾਲਸ ਜਿਹੜੀਆਂ ਆ ਉਹ ਵੀ ਮੈਨੂੰ ਲੱਗਦਾ ਕਿ ਹੁੰਦੀਆਂ ਨੇ
ਹਾਂਜੀ ਇੱਕ ਦੋ ਸਟਾਲਸ ਵੀ ਕੁਛ ਇੱਕ ਕੋਈ ਵੀ ਸੱਜਣ ਕੁਛ ਵੱਖਰਾ ਲੈ ਕੇ ਖਾਣਾ ਚਾਹੁੰਦੇ ਆਪਣੀ ਮਰਜ਼ੀ ਹੈ ਉਹਨਾਂ ਦੀ ਪਰ ਸਟਾਲ ਲੱਗੇ ਹੋਣਗੇ ਪਰ ਕਿਸੇ ਨੂੰ ਕੋਈ ਐਬਲੀਗੇਸ਼ਨ ਨਹੀਂ ਹੈ ਕਿ ਉੱਥੇ ਜ਼ਰੂਰੀ ਬਾਈ ਕਰਨਾ ਖਰੀਦਣਾ ਜਾਂ ਉੱਥੇ ਲੈ ਕੇ ਖਾਣਾ ਬਟ ਸਾਡੇ ਵੱਲੋਂ ਪ੍ਰਬੰਧ ਹੋਵੇਗਾ ਸੋ ਜੇ ਕੋਈ ਮਿਸ ਆਊਟ ਕਰ ਜਾਂਦਾ ਲੰਗਰ ਤੋਂ ਜਾਂ ਕਿਸੇ ਹੋਰ ਤੋਂ ਜਿੱਦਾਂ ਨਾਲ ਹੀ ਨਾਲ ਮੈਕਡੋਨਲ ਹੈ ਜੀ ਉੱਥੇ ਲੰਬੀ ਲਾਈਨ ਲੱਗੀ ਰਹਿੰਦੀ ਹੈ ਉਹਨਾਂ ਦੇ ਬਰਗਰ ਮੁੱਕ ਜਾਂਦੇ ਆ ਕਹਿੰਦੇ ਪੰਜਾਬੀ ਸਾਡੇ ਸਾਰਾ ਸਮਾਨ ਮੁਕਾ ਗਏ
ਜੀ ਜੀ ਜੀ
ਹਾਂਜੀ
ਬਿਲਕੁਲ ਵੈਸੇ ਕਿਉਂਕਿ ਦਰਸ਼ਕ ਜਿਹੜੇ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਹੋ ਜਾਂਦੇ ਆ ਤੇ ਜਦੋਂ ਲੰਗਰ ਵੀ ਦਾ ਜੀ ਤੇ ਵਰਤੀ ਹੁੰਦਾ ਵੀ ਲਾਈਨਾਂ ਬਹੁਤ ਲੰਬੀਆਂ ਹੋ ਜਾਂਦੀਆਂ ਸੋ ਇਹਦੇ ਲਈ ਮੈਨੂੰ ਲੱਗਦਾ ਕਿ ਇਸ ਚੀਜ਼ ਵੱਲ ਵੀ ਧਿਆਨ ਦੇਣਾ ਬਣਦਾ ਵੀ ਜੇਕਰ ਇੱਕ ਪਾਸੇ ਲਾਈਨ ਵੱਡੀ ਹੋ ਜਾਂਦੀ ਤੇ ਅਸੀਂ ਦੂਜੇ ਪਾਸੇ ਜਿਹੜੀਆਂ ਸਟਾਲਸ ਆ ਉਹਨਾਂ ਤੋਂ ਵੀ ਫਾਇਦਾ ਜਿਹੜਾ ਲੈ ਸਕੀਏ ਸੋ ਪਾਬਲਾ ਸਾਹਿਬ ਜਾਂਦੇ ਜਾਂਦੇ ਕੋਈ ਹੋਰ ਸੁਨੇਹਾ ਕਮਿਊਨਿਟੀ ਦੇ ਲਈ ਤੁਸੀਂ ਦੇਣਾ ਚਾਹੋ
ਬਸ ਜੀ ਕਮਿਊਨਿਟੀ ਲਈ ਸੁਨੇਹਾ ਇਹ ਹੈ ਕਿ ਪਹਿਲਾਂ ਤਾਂ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਪਹੁੰਚੋ ਉੱਥੇ ਬੱਚਿਆਂ ਨੂੰ ਨਾਲ ਲੈ ਕੇ ਆਓ ਜਿਹੜਾ ਕੁੜੀਆਂ ਦਾ ਮਤਲਬ ਮੈਚ ਦਾ ਉਪਰਾਲਾ ਅਸੀਂ ਵਿਸ਼ੇਸ਼ ਤੌਰ ਤੇ ਇਸ ਕਰਕੇ ਕੀਤਾ ਕਿ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਤੱਕ ਕੋਈ ਕੁੜੀਆਂ ਦੀ ਕਬੱਡੀ ਟੀਮ ਨਹੀਂ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਕੁੜੀਆਂ ਰੁਚੀ ਰੱਖਦੀਆਂ ਖੇਡਣ ਦੀਆਂ, ਪਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਹਜੇ ਮਿਲ ਰਿਹਾ। ਸੋ ਸਾਡੇ ਨਾਲ ਉਹ ਟੂਰਨਾਮੈਂਟ ਦੇ ਦੌਰਾਨ ਜਾਂ ਟੂਰਨਾਮੈਂਟ ਤੋਂ ਬਾਅਦ ਰਾਬਤਾ ਕਰਨ, ਅਗਰ ਉਹ ਇਸ ਖੇਡ ਨੂੰ ਅਪਣਾਉਣਾ ਚਾਹੁੰਦੀਆਂ, ਸੋ ਅਸੀਂ ਉਹਦੇ ਲਈ ਵਿਸ਼ੇਸ਼ ਤੌਰ ਤੇ ਕੋਚ ਵੀ ਅਪੁਆਇੰਟ ਕਰਾਂਗੇ, ਔਰ ਜਿਹੜੀ ਰੁਚੀ ਹੈ ਉਹਨਾਂ ਦੀ ਜਿਹੜੀ ਉਹਨੂੰ ਬਾਹਰ ਲੈ ਕੇ ਆਵਾਂਗੇ, ਤਾਂ ਕਿ ਜਿਹੜੀ ਆਸਟ੍ਰੇਲੀਆ ਤੋਂ ਵੀ ਇੱਕ ਕੁੜੀਆਂ ਦੀ ਕਬੱਡੀ ਦੀ ਟੀਮ ਜਿਹੜੀ ਹੈ ਉਹ ਤਿਆਰ ਹੋ ਸਕੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਕਿਤੇ ਵਰਲਡ ਕੱਪ ਹੋਵੇ ਜਿੱਥੇ ਕੁੜੀਆਂ ਦੀ ਟੀਮਾਂ ਖੇਡਣ, ਤਾਂ ਸਾਡੀ ਵੀ ਆਸਟ੍ਰੇਲੀਆ ਦੀ ਟੀਮ ਉੱਥੇ ਜਿਹੜੀ ਹੈ ਪਾਰਟੀਸਪੇਟ ਕਰੇ। ਇਸ ਅਸੀਂ ਆਦੇਸ਼ ਦੇ ਨਾਲ, ਏਮ ਦੇ ਨਾਲ ਅਸੀਂ ਇਹ ਜਿਹੜਾ ਆ ਉਪਰਾਲਾ ਕੀਤਾ ਕੁੜੀਆਂ ਦੀ ਟੀਮ ਦਾ। ਸੋ ਸਾਰੇ ਹੀ ਕਮਿਊਨਿਟੀ ਵੱਲੋਂ ਬਹੁਤ ਭਰਵਾਂ ਸਹਿਯੋਗ ਮਿਲ ਰਿਹਾ ਜੀ ਸਾਨੂੰ, ਕਿਉਂਕਿ ਇਹੋ ਜਿਹੇ ਉਪਰਾਲੇ ਜਿਹੜੇ ਆ ਮਾਇਆ ਤੋਂ ਬਿਨਾਂ ਜਿਹੜੇ ਕਰਨੇ ਬਹੁਤ ਹਾਂਜੀ ਅਸੰਭਵ ਨੇ ਨਹੀਂ ਤਾਂ। ਸੋ ਬਹੁਤ ਸਾਰੇ ਜਿਹੜੇ ਜਿੱਥੇ ਵੀ ਅਸੀਂ ਜਿਸ ਵੀ ਸੱਜਣ ਨੂੰ ਅਪਰੋਚ ਕੀਤੀ ਹੈ, ਬੜਾ ਦਿਲ ਖੋਲ ਕੇ ਉਹਨਾਂ ਨੇ ਸਾਡੀ ਮਦਦ ਕੀਤੀ ਹੈ। ਟੂਰਨਾਮੈਂਟ ਦੇ ਦੌਰਾਨ ਵੀ ਸਾਡੇ ਜਿਹੜੇ ਪ੍ਰਬੰਧਕ ਹਾਜ਼ਰ ਹੋਣਗੇ, ਅਗਰ ਕੋਈ ਆਪਣੀ ਇਨਪੁਟ ਜਿੰਨੇ ਵੀ ਜੋ ਵੀ ਤਿਲਫੁਲ ਇਹਦੇ ਵਿੱਚ ਪਾਉਣਾ ਚਾਹੁੰਦਾ ਹੋਵੇ ਯੋਗਦਾਨ, ਉਹ ਵੀ ਪਾ ਸਕਦਾ, ਮੋਰ ਦੈਨ ਵੈਲਕਮ। ਸੋ ਭਾਈਚਾਰੇ ਦਾ ਪੈਸਾ ਭਾਈਚਾਰੇ ਦੇ ਕੰਮਾਂ ਵਿੱਚ ਵਾਸਤੇ ਹੀ ਲਾਇਆ ਜਾਂਦਾ। ਸੋ ਆਸ ਕਰਦੇ ਹਾਂ ਕਿ ਜਿਹੜਾ ਸਾਨੂੰ ਹੋਰ ਵੀ ਭਰਵਾਂ ਸਹਿਯੋਗ ਮਿਲੂਗਾ, ਉਹਦੇ ਨਾਲ ਸਾਡੇ ਉਤਸ਼ਾਹ ਵੀ ਵੱਧ ਜਾਏ, ਅੱਗੇ ਤੋਂ ਅੱਗੇ ਅਸੀਂ ਹੋਰ ਵਧੀਆ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਤਰ੍ਹਾਂ ਦਾ ਕਮਿਊਨਿਟੀ ਜੋ ਰਿਸਪੌਂਸ ਆਉਂਦਾ ਉਹਦੇ ਅਕੋਰਡਿੰਗਲੀ।
ਬਿਲਕੁਲ ਜੀ। ਸੋ ਦੋਸਤੋ, ਇੱਕ ਭਾਈਚਾਰਕ ਇਵੈਂਟ ਆ, ਔਰ ਪਿਛਲੇ 6 ਸਾਲਾਂ ਤੋਂ ਲਗਾਤਾਰ ਜਿਹੜਾ ਇਹ ਸਾਲਾਨਾ ਕਬੱਡੀ ਟੂਰਨਾਮੈਂਟ ਹੁੰਦਾ ਆ ਰਿਹਾ, ਤੇ ਜਿਸ ਤਰ੍ਹਾਂ ਪਹਿਲਾਂ ਤੁਸੀਂ ਭਰਵਾਂ ਜਿਹੜਾ ਸਹਿਯੋਗ ਆ ਉਹ ਦਿੰਦੇ ਹੋ, ਭਰਵਾਂ ਹੁੰਗਾਰਾ ਜਿਹੜਾ ਉੱਥੇ ਪਹੁੰਚ ਕੇ ਤੁਸੀਂ ਦਿੰਦੇ ਹੋ, ਇਸੇ ਤਰ੍ਹਾਂ ਇਸ ਵਾਰ ਥੋੜਾ ਜਿਹਾ ਹੋਰ ਉਹਦਾ ਜਿਹੜਾ ਆਕਾਰ ਆ ਉਹ ਵੀ ਵੱਡਾ ਕੀਤਾ ਗਿਆ, ਨਾਲ ਹੀ ਨਾਲ ਉਹਦੀ ਜਿਹੜੀ ਰੂਪਰੇਖਾ ਆ ਉਹ ਵੀ ਵਧਾਈ ਗਈ ਆ। ਸੋ ਇੱਕ ਖੁੱਲੇ ਖਾੜੇ ਦਾ ਪ੍ਰਬੰਧ ਵੀ ਇਸ ਟੂਰਨਾਮੈਂਟ ਦੌਰਾਨ ਕੀਤਾ ਗਿਆ, ਨਾਲ ਹੀ ਨਾਲ ਲੰਗਰ ਦੀ ਸੇਵਾ ਜਿਹੜੀ ਆ ਜਿਵੇਂ ਦੱਸਿਆ ਭਾਈ ਸਾਹਿਬ ਨੇ ਕਿ ਉਹ ਵੀ ਉੱਥੇ ਖੁੱਲੀ ਹੋਣੀ ਆ, ਤੇ ਤੁਸੀਂ ਜੀ ਸਿਰਫ ਇਹੀ ਬੇਨਤੀ ਕਬੂਲ ਕਰੋ ਕਿ ਐਤਵਾਰ ਸਵੇਰੇ 9 ਵਜੇ ਤੋਂ ਉੱਥੇ ਸ਼ੁਰੂ ਹੋ ਜਾਣਾ ਇਹ ਸਾਰਾ ਪ੍ਰਬੰਧ, ਔਰ 11 ਮਾਰਚ ਦਾ ਦਿਨ ਆ, ਤੁਸੀਂ ਐਤਵਾਰ ਨੂੰ ਉੱਥੇ 11 ਮਾਰਚ ਨੂੰ ਸਮੇਂ ਤੇ ਪਹੁੰਚੋ, ਔਰ ਜਿਹੜੀ ਆਪਣੀਆਂ ਜਗ੍ਹਾ ਆ ਉਹ ਜ਼ਰੂਰ ਲੈ ਲਿਓ, ਕਿਉਂਕਿ ਰਸ਼ ਜਿਹੜਾ ਕਾਫੀ ਜ਼ਿਆਦਾ ਹੋ ਜਾਂਦਾ। ਤੇ ਪਾਬਲਾ ਸਾਹਿਬ, ਤੁਸੀਂ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਇਹ ਸਾਰੀ ਜਾਣਕਾਰੀ ਸਾਡੇ ਸਰੋਤਿਆਂ ਤੱਕ ਪਹੁੰਚਾਈ ਹੈ ਤੁਹਾਡਾ ਇੱਥੇ ਪਹੁੰਚਣ ਤੇ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ
ਜੀ। ਅਮਰਦੀਪ ਜੀ, ਮੈਂ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦਾ, ਔਰ ਹਰਮਨ ਰੇਡੀਓ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮੇਂ ਚੋਂ ਦਾਸ ਨੂੰ ਸਮਾਂ ਬਖਸ਼ਿਆ ਜੀ। ਤੇ ਇੱਕ ਵਾਰ ਫੇਰ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਇਸ ਆਸ ਨਾਲ ਇੱਥੋਂ ਜਾ ਰਿਹਾ ਕਿ ਤੁਹਾਡੇ ਸਾਰਿਆਂ ਦੇ ਜਿੰਨੇ ਵੀ ਸੁਣ ਰਹੇ ਸਰੋਤੇ, ਖਾਸ ਕਰਕੇ ਮੈਲਬਨ ਵਾਲੇ ਜੇ ਬਾਹਰ ਵਾਲੇ ਨਹੀਂ ਵੀ ਆ ਸਕਦੇ, ਸੋ ਉਹਨਾਂ ਦੇ ਦਰਸ਼ਨ ਸਾਨੂੰ ਜ਼ਰੂਰ ਹੋਣਗੇ ਟੂਰਨਾਮੈਂਟ ਦੇ ਦੌਰਾਨ 11 ਮਾਰਚ ਦਿਨ ਐਤਵਾਰ ਨੂੰ।
ਜੀ ਬਿਲਕੁਲ ਹੋਣਗੇ ਜੀ, ਔਰ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ, ਤੇ ਇੱਕ ਵਾਰ ਫੇਰ ਤੋਂ ਧੰਨਵਾਦ ਸਾਰੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਦੇ ਲਈ, ਔਰ ਉਮੀਦ ਕਰਦੇ ਹਾਂ ਜੀ ਕਿ ਸਾਰੇ ਜਿਹੜੇ ਸਰੋਤੇ ਆ ਉਹ ਉੱਥੇ ਹੁਮ ਹੁਮ ਆ ਕੇ ਪਹੁੰਚਣਗੇ, ਔਰ ਉਸ ਟੂਰਨਾਮੈਂਟ ਦੀ ਜਿਹੜੀ ਰੌਣਕ ਹੈ ਹੋਰ ਵਧਾਉਣਗੇ। ਸੋ ਦੋਸਤੋ, ਇਹ ਸੀ ਜੀ ਇੱਕ ਗੱਲਬਾਤ, ਇੱਕ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਸੀਗੇ, ਜਿਹੜਾ 7ਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਉਹਦੇ ਬਾਰੇ ਚ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ। ਸੋ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ, ਉਸ ਤੋਂ ਬਾਅਦ ਇੱਕ ਅਗਲੀ ਜਾਣਕਾਰੀ ਜਿਹੜੀ ਆ ਕ੍ਰੇਨਬਨ ਪੰਜਾਬੀ ਮੇਲੇ ਦੇ ਬਾਰੇ ਚ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਆ, ਕਿਉਂਕਿ ਕੁਲਦੀਪ ਕੌਰ ਵੀ ਵੇਟ ਕਰ ਰਹੇ ਆ ਔਰ ਉਹਨਾਂ ਨੇ ਵੀ ਸਾਡੇ ਨਾਲ ਜਿਹੜੀ ਆਪਣੀ ਜਾਣਕਾਰੀ ਆ ਸਾਂਝੀ ਕਰਨੀ ਆ। ਸੁਣਦੇ ਆ ਇੱਕ ਗੀਤ, ਬਹੁਤ ਜਲਦੀ ਵਾਪਸ ਆਉਂਦੇ ਆ ਗੀਤ ਤੋਂ ਬਾਅਦ ਅਗਲੀ ਜਾਣਕਾਰੀ ਲੈ ਕੇ, ਤੇ ਉਸ ਤੋਂ ਬਾਅਦ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਅੱਜ ਅਸੀਂ ਇੱਕ ਖਾਸ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਕਰਨੀ ਆ। ਸੋ ਅੱਜ ਦਾ ਜਿਹੜਾ ਸਾਡਾ ਵਿਚਾਰ ਚਰਚਾ ਦਾ ਵਿਸ਼ਾ ਆ ਉਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਉਹ ਹੈ ਜੀ ਕਿ ਟੀਨੇਜਰਸ ਜਾਂ ਜਵਾਨੀ ਵੱਲ ਪੈਰਤਾ ਰਹੇ ਬੱਚਿਆਂ ਦੇ ਨਾਲ ਮਾਪਿਆਂ ਦਾ ਵਿਵਹਾਰ ਜਿਹੜਾ ਆ ਉਹ ਕਿਹੋ ਜਿਹਾ ਹੋਵੇ। ਸੋ ਇਸ ਵਿਸ਼ੇ ਦੇ ਉੱਤੇ ਆਪਾਂ ਤੁਹਾਡੇ ਵਿਚਾਰ ਵੀ ਲਵਾਂਗੇ, ਪਰ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਭਾਰਤ ਤੋਂ ਇੱਕ ਜਿਹੜੇ ਐਕਸਪਰਟ ਆ ਉਹ ਵੀ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਰਾਏ ਜਿਹੜੀ ਆ ਉਹ ਵੀ ਲਈਏ। ਸੋ ਅੱਜ ਸਾਡੇ ਨਾਲ ਇੰਡੀਆ ਤੋਂ, ਪੰਜਾਬ ਤੋਂ ਡੀਏਵੀ ਕਾਲਜ ਜਲੰਧਰ ਦੇ ਐਸੋਸੀਏਟ ਪ੍ਰੋਫੈਸਰ ਸਤਪਾਲ ਸਿੰਘ ਹੋਰੀ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਦਾ 30 ਸਾਲ ਦਾ ਲਗਭਗ ਜਿਹੜਾ ਤਜਰਬਾ ਉਹ ਨੌਜਵਾਨਾਂ ਦੇ ਨਾਲ ਹੈ ਔਰ ਉਹਨਾਂ ਦਾ ਵਾਹ ਵਾਸਤਾ ਜਿਹੜਾ ਆ ਉਹ ਉਹਨਾਂ ਦੇ ਨਾਲ ਬਣਿਆ ਹੋਇਆ, ਜਿਹੜੇ ਟੀਨੇਜਰਸ ਨੇ ਜਾਂ ਫਿਰ ਜਿਹੜੇ ਜਵਾਨੀ ਚ ਪੈਰ ਧਰਦੇ ਵਿਦਿਆਰਥੀ ਨੇ, ਤੇ ਉਹਨਾਂ ਦੇ ਨਿੱਜੀ ਤਜਰਬੇ ਤੋਂ ਅਸੀਂ ਇਹ ਜਾਣਕਾਰੀ ਜਿਹੜੀ ਉਹ ਵੀ ਲਵਾਂਗੇ ਔਰ ਤੁਹਾਡੇ ਜਿਹੜੇ ਵਿਚਾਰ ਉਹ ਵੀ ਜਾਣਨਾ ਚਾਹਾਂਗੇ। ਸੋ ਫਿਲਹਾਲ ਇੱਕ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਣੇ ਆਪਣੇ ਅਗਲੇ ਮਹਿਮਾਨ ਦੇ ਨਾਲ, ਤੁਸੀਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਫੁੱਲ ਤੋੜ ਲੈਣ ਦੇ, ਨੀ ਨੀ ਇੱਕ ਫੁੱਲ ਤੋੜ ਲੈਣ ਦੇ, ਸਾਡੀ ਜਾਨ ਹਵਾਲੇ ਤੇਰੇ, ਫੁੱਲਾਂ ਦਾ ਗਰੂਰ ਨਾ ਕਰੀ, ਨੀ ਨੀ ਫੁੱਲਾਂ ਦਾ ਗਰੂਰ ਨਾ ਕਰੀ, ਸਾਨੂੰ ਆਸ਼ਕਾਂ ਨੂੰ ਪਾਗ ਬਥੇਰੇ, ਸਾਨੂੰ ਆਸ਼ਕਾਂ ਨੂੰ ਪਾਗ ਬਥੇਰੇ, ਇੱਕ ਫੁੱਲ ਨੀ ਇੱਕ ਫੁੱਲ ਇੱਕ ਫੁੱਲ ਤੋੜ ਲੈਣ ਦੇ, ਸੋਹਣੀਏ ਨੀ ਇੱਕ ਫੁੱਲ ਤੋੜ ਲੈਣ ਦੇ, ਇਹੀ ਫੁੱਲ ਹੁੰਦੇ ਦੇਵੀ ਦੇਵਤੇ ਮਨਾਉਣ ਲਈ, ਇਹੀ ਫੁੱਲ ਟੋਲੀ ਅਤੇ ਅਰਜੀ ਸਜਾਉਣ ਲਈ, ਇਹੀ ਫੁੱਲ ਕੰਜਰੀ ਤੇ ਕੋਠੇ ਤੇ ਲਿਜਾਣ ਲਈ, ਇਹੀ ਫੁੱਲ ਕੰਜਰੀ ਤੇ ਕੋਠੇ ਤੇ ਲਿਜਾਣ ਲਈ, ਇਹੀ ਫੁੱਲ ਪੀਰਾਂ ਦੀਆਂ ਚਾਦਰਾਂ ਚੜਾਉਣ ਲਈ, ਇਹੀ ਫੁੱਲ ਪੀਰਾਂ ਦੀਆਂ ਚਾਦਰਾਂ ਚੜਾਉਣ ਲਈ, ਜੇ ਫੁੱਲਾਂ ਵਿੱਚ ਫਰਕ ਨਹੀਂ, ਜੇ ਫੁੱਲਾਂ ਵਿੱਚ ਫਰਕ ਨਹੀਂ, ਕਿਉਂ ਫਰਕ ਪਿਆ ਵਿੱਚ ਤੇਰੇ, ਫੁੱਲਾਂ ਦਾ ਗਰੂਰ ਨਾ ਕਰੀ, ਨੀ ਫੁੱਲਾਂ ਦਾ ਗਰੂਰ ਨਾ ਕਰੀ, ਸਾਨੂੰ ਆਸ਼ਕਾਂ ਨੂੰ ਪਾਗ ਬਥੇਰੇ, ਸਾਨੂੰ ਆਸ਼ਕਾਂ ਨੂੰ ਪਾਗ ਬਥੇਰੇ, ਇੱਕ ਫੁੱਲ ਨੀ ਇੱਕ ਫੁੱਲ ਨੀ ਇੱਕ ਫੁੱਲ ਤੋੜ ਲੈਣ ਦੇ, ਸੋਹਣੀਏ ਨੀ ਇੱਕ ਫੁੱਲ ਤੋੜ ਲੈਣ ਦੇ, ਦੁਨੀਆਂ ਨੂੰ ਹੱਸਣਾ ਸਿਖਾਉਂਦੇ ਨੇ, ਇਹੀ ਫੁੱਲ ਕੰਡਿਆਂ ਤੇ ਨੱਚਣਾ ਸਿਖਾਉਂਦੇ ਨੇ, ਫੁੱਲਾਂ ਬਿਨਾਂ ਰੰਗਾਂ ਦੀ ਰੰਗੀਨੀ ਵੀ ਅਧੂਰੀ ਏ, ਫੁੱਲਾਂ ਬਿਨਾਂ ਰੰਗਾਂ ਦੀ ਰੰਗੀਨੀ ਵੀ ਅਧੂਰੀ ਏ, ਆਸ਼ਕਾਂ ਮਸ਼ੂਕਾਂ ਦੀ ਸ਼ੁਕੀਨੀ ਵੀ ਅਧੂਰੀ ਏ, ਆਸ਼ਕਾਂ ਮਸ਼ੂਕਾਂ ਦੀ ਸ਼ੁਕੀਨੀ ਵੀ ਅਧੂਰੀ ਏ, ਨੀ ਕੰਡਿਆਂ ਦੀ ਗੱਲ ਕਰਕੇ, ਨੀ ਕੰਡਿਆਂ ਦੀ ਗੱਲ ਕਰਕੇ, ਕਿਤੇ ਜ਼ਖਮੀ ਫੁੱਲਾਂ ਦੇ ਚਿਹਰੇ, ਫੁੱਲਾਂ ਦਾ ਗਰੂਰ ਨਾ ਕਰੀ, ਨੀ ਫੁੱਲਾਂ ਦਾ ਗਰੂਰ ਨਾ ਕਰੀ, ਸਾਨੂੰ ਆਸ਼ਕਾਂ ਨੂੰ ਬਾਗ ਬਥੇਰੇ, ਸਾਨੂੰ ਆਸ਼ਕਾਂ ਨੂੰ ਬਾਗ ਬਥੇਰੇ, ਇੱਕ ਫੁੱਲ ਨੀ ਇੱਕ ਫੁੱਲ ਨੀ ਇੱਕ ਫੁੱਲ ਤੋੜ ਲੈਣ ਦੇ, ਸੋਹਣੇ ਨੀ ਇੱਕ ਫੁੱਲ ਤੋੜ ਲੈਣ ਦੇ, ਸਿੱਖਾਂ ਜਾਂ ਈਸਾਈਆਂ ਸਭ ਵਾਸਤੇ, ਫੁੱਲਾਂ ਨੇ ਤਾਂ ਅੱਖੀਆਂ ਵਿਛਾਈਆਂ ਸਭ ਵਾਸਤੇ, ਫੁੱਲ ਜੇ ਨਾ ਹੁੰਦੇ ਤਾਂ ਬਹਾਰਾਂ ਵੀ ਨਾ ਹੁੰਦੀਆਂ, ਫੁੱਲ ਜੇ ਨਾ ਹੁੰਦੇ ਤਾਂ ਬਹਾਰਾਂ ਵੀ ਨਾ ਹੁੰਦੀਆਂ, ਮਹਿਕੀਆਂ ਫਿਜ਼ਾਵਾਂ ਗੁਲਜ਼ਾਰਾਂ ਵੀ ਨਾ ਹੁੰਦੀਆਂ, ਮਹਿਕੀਆਂ ਫਿਜ਼ਾਵਾਂ ਗੁਲਜ਼ਾਰਾਂ ਵੀ ਨਾ ਹੁੰਦੀਆਂ, ਨੀ ਸਾਰੇ ਰੰਗ ਇੱਕੋ ਰੱਬ ਦੇ, ਨੀ ਸਾਰੇ ਰੰਗ ਇੱਕੋ ਰੱਬ ਦੇ, ਕਿਉਂ ਫੁੱਲਾਂ ਨੂੰ ਬਣਾਵੇ ਤੇਰੇ ਮੇਰੇ, ਫੁੱਲਾਂ ਦਾ ਗਰੂਰ ਨਾ ਕਰੀ, ਨੀ ਫੁੱਲਾਂ ਦਾ ਗਰੂਰ ਨਾ ਕਰੀ, ਸਾਨੂੰ ਆਸ਼ਕਾਂ ਨੂੰ ਪਾਗ ਬਥੇਰੇ, ਸਾਨੂੰ ਆਸ਼ਕਾਂ ਨੂੰ ਪਾਗ ਬਥੇਰੇ, ਇੱਕ ਫੁੱਲ ਨੀ ਇੱਕ ਫੁੱਲ ਨੀ ਇੱਕ ਫੁੱਲ ਤੋੜ ਲੈਣ ਦੇ, ਸੋਹਣੀਏ ਨੀ ਇੱਕ ਫੁੱਲ ਤੋੜ ਲੈਣ ਦੇ, ਸੁਗੰਧ ਆਪੋ ਆਪਣੀ, ਸ਼ੌਕ ਆਪੋ ਆਪਣੇ, ਪਸੰਦ ਆਪੋ ਆਪਣੀ, ਜਿੰਨਾ ਸੋਹਣਾ ਫੁੱਲ ਕੰਡੇ ਓਨੇ ਤਿੱਖੇ ਹੋਣਗੇ, ਜਿੰਨਾ ਸੋਹਣਾ ਫੁੱਲ ਕੰਡੇ ਓਨੇ ਤਿੱਖੇ ਹੋਣਗੇ,
ਜਿਹਦਾ ਫੁੱਲ ਤੋੜੀਏ ਉਹ ਕੰਡੇ ਵੀ ਚੁਗਾਉਣਗੇ, ਜਿਹਦਾ ਫੁੱਲ ਤੋੜੀਏ ਉਹ ਕੰਡੇ ਵੀ ਚੁਗਾਉਣਗੇ। ਨੀ ਮਰ ਜਾਣਾ ਫੁੱਲ ਬਣ ਕੇ, ਨੀ ਨੀ ਮਰ ਜਾਣਾ ਫੁੱਲ ਬਣ ਕੇ, ਮਨ ਚੜਿਆ ਮੁਰਾਦ ਸ਼ਾਂ ਦੇ ਤੇਰੇ ਕੀਤਾ ਮਿੱਤਰਾਂ ਨੂੰ, ਨੀ ਨੀ ਖੁਸ਼ ਕੀਤਾ ਮਿੱਤਰਾਂ ਨੂੰ, ਰਹਿਣ ਵਸਦੇ ਚੁਪਾਰੇ ਤੇਰੇ, ਰਹਿਣ ਵਸਦੇ ਚੁਪਾਰੇ ਤੇਰੇ, ਖੁਸ਼ ਕੀਤਾ ਨੀ ਖੁਸ਼ ਕੀਤਾ ਨੀ ਖੁਸ਼ ਕੀਤਾ ਮਿੱਤਰਾਂ ਨੂੰ, ਨੀ ਨੀ ਖੁਸ਼ ਕੀਤਾ ਮਿੱਤਰਾਂ ਨੂੰ।
ਲਓ ਜੀ ਦੋਸਤੋ, ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ ਜੀ ਇਹ ਗੀਤ। ਉਮੀਦ ਕਰਦੀ ਹਾਂ ਪਸੰਦ ਆਇਆ ਹੋਣਾ, ਸੋ ਉਮੀਦ ਨਹੀਂ, ਵੈਸੇ ਵਿਸ਼ਵਾਸ ਹੈ ਜੀ ਕਿ ਗੁਰਦਾਸ ਮਾਨ ਸਾਹਿਬ ਦੇ ਜਿਹੜੇ ਗੀਤ ਹੈ ਉਹ ਅਕਸਰ ਪਸੰਦ ਆਉਂਦੇ ਨੇ ਸਾਡੇ ਸਰੋਤਿਆਂ ਨੂੰ। ਤੇ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ, ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ ਹਰਮਨ ਰੇਡੀਓ ਦੇ ਸਮਾਨ ਤੇ। ਬਹੁਤ ਸਾਰੇ ਦੋਸਤ ਪਹਿਲਾਂ ਵੀ ਸਾਂਝ ਪਾ ਰਹੇ ਨੇ, ਅਸੀਂ ਉਹਨਾਂ ਦੇ ਮੈਸੇਜਿਸ ਜਿਹੜੇ ਆ ਉਹ ਵਿਸਥਾਰ ਚ ਨਹੀਂ ਲਵਾਂਗੇ, ਪਰ ਤੁਹਾਡੀ ਜਿਹੜੀ ਸ਼ਮੂਲੀਅਤ ਦਾ ਪ੍ਰੋਗਰਾਮ ਚ ਜ਼ਰੂਰ ਕਰ ਦਿੰਦੇ ਹਾਂ। ਬਲਰਾਜ ਸਿੰਘ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ। ਬਲਰਾਜ ਸਿੰਘ ਜੀ ਸਾਡੇ ਵੱਲੋਂ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ। ਤੇ ਰਾਜਮਹਿੰਦਰ ਸਿੰਘ ਹੋਰਾਂ ਨੇ ਵੀ ਇੱਕ ਵਾਰ ਫੇਰ ਆਉਣਾ ਕੀਤਾ ਪ੍ਰੋਗਰਾਮ ਦੇ ਵਿੱਚ, ਤੇ ਭਾਜੀ ਦੀ ਉਡੀਕ ਉਹ ਕਰ ਰਹੇ ਸੀ ਤੇ ਉਹਨਾਂ ਦਾ ਪਰਿਵਾਰ ਵੱਡਾ ਹੋਣ ਦੀਆਂ ਵਧਾਈਆਂ ਵੀ ਦਿੱਤੀਆਂ। ਵਧਾਈਆਂ ਅਸੀਂ ਤੁਹਾਡੀਆਂ ਪਹੁੰਚਾ ਦਿੰਦੇ ਹਾਂ ਜੀ ਬਰਾੜ ਸਾਹਿਬ ਵੱਲ, ਤੇ ਉਮੀਦ ਤਾਂ ਅੱਜ ਬਹੁਤ ਸੀ ਕਿ ਉਹ ਅੱਜ ਤੁਹਾਡੇ ਨਾਲ ਜ਼ਰੂਰ ਰੂਬਰੂ ਹੋਣਗੇ, ਸ਼ਾਮਲ ਹੋਣਗੇ, ਪਰ ਕਿਸੇ ਕਾਰਨ ਕਰਕੇ ਉਹ ਪ੍ਰੋਗਰਾਮ 'ਚ ਅੱਜ ਆ ਨਹੀਂ ਸਕੇ। ਸੋ ਉਹਨਾਂ ਦੇ ਬਿਹਾਫ ਤੇ ਮੈਂ ਤੁਹਾਡੇ ਤੋਂ ਜ਼ਰੂਰ ਮਾਫ਼ੀ ਜਿਹੜੀ ਆ ਚਾਹਾਂਗੀ। ਤੇ ਹੁਣ ਸਾਡੇ ਅਗਲੇ ਮਹਿਮਾਨ ਕੁਲਦੀਪ ਕੌਰ ਹੋਰੀ। ਕੁਲਦੀਪ ਕੌਰ ਜਿਹੜੇ ਕਿ ਮੈਲਬਨ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ, ਤੇ ਕਮਿਊਨਿਟੀ ਇਵੈਂਟਸ ਦੇ ਨਾਲ, ਸੱਭਿਆਚਾਰਕ ਜਿਹੜੇ ਇਵੈਂਟਸ ਨੇ ਉਹਨਾਂ ਦੇ ਨਾਲ ਕਾਫ਼ੀ ਨੇੜਿਓਂ ਜੁੜੇ ਹੋਏ ਨੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਿਸ਼ੇਸ਼ ਪੰਜਾਬੀ ਮੇਲਾ ਉਹ ਵੀ ਲੈ ਕੇ ਆ ਰਹੇ ਨੇ। ਤੇ ਪੰਜਾਬੀ ਮੇਲਾ ਕੀ ਹੈ, ਕਿੱਥੇ ਮਨਾਇਆ ਜਾਣਾ, ਇਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਅਸੀਂ ਕੁਲਦੀਪ ਕੌਰ ਹੋਰਾਂ ਤੋਂ ਹੀ ਲਵਾਂਗੇ। ਸੋ ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ, ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਵੀਰ ਜੀ, ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਰਮਨ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਜਾਣਕਾਰੀ ਜਿਹੜੀ ਆ ਸਾਂਝੀ ਕਰ ਸਕਾਂ ਪੰਜਾਬੀ ਮੇਲੇ ਬਾਰੇ, ਜਿਹੜਾ ਕਿ ਕ੍ਰੈਨਬਨ ਦੇ ਵਿੱਚ ਹੋ ਰਿਹਾ। ਕ੍ਰੈਨਬਨ ਦੇ ਵਿੱਚ ਪਹਿਲਾ ਪੰਜਾਬੀ ਮੇਲਾ, ਲਾਈਕ ਜਿਹੜਾ ਕਿ ਇੱਕ ਖੁੱਲਾ ਮੇਲਾ ਪਹਿਲੀ ਵਾਰ ਹੋਣ ਜਾ ਰਿਹਾ ਕ੍ਰੈਨਬਨ ਏਰੀਆ ਦੇ ਵਿੱਚ। ਸਾਊਥ ਈਸਟ ਦਾ ਕਾਫੀ ਵੱਡਾ ਸਵਰਗ ਆ ਇਹ, ਤੇ ਕਾਫੀ ਪੰਜਾਬੀ ਜਿਹੜੇ ਵਸੇ ਹੋਏ ਆ ਇੱਥੇ ਕ੍ਰੈਨਬਨ ਦੇ ਵਿੱਚ, ਤੁਹਾਨੂੰ ਪਤਾ ਹੀ ਹੋਣਾ ਦੀਦੀ ਜੀ, ਕਾਫੀ ਕਿ ਆਪਣੇ ਤਕਰੀਬਨ ਪੰਜਾਬੀ ਸਾਰੇ ਸਾਊਥ ਈਸਟ ਵਾਲੇ ਜ਼ਿਆਦਾਤਰ ਕ੍ਰੈਨਬਨ ਨਾਲ ਭੱਜਦੇ ਆ।
ਜੀ ਜੀ ਬਿਲਕੁਲ ਦੋਸਤੋ, ਬਿਲਕੁਲ। ਕ੍ਰੈਨਬਨ ਜਿਹੜਾ ਆ ਇੱਕ ਇਹੋ ਜਿਹਾ ਸਵਰਬ ਆ ਜਿੱਥੇ ਜਿੰਨਾ ਵੀ ਨਵਾਂ ਜਿਹੜਾ ਘਰਾਂ ਦੀ ਉਸਾਰੀ ਹੋਈ ਆ ਉਹ ਉਸ ਏਰੀਏ ਦੇ ਵਿੱਚ ਹੋਈ ਆ। ਸੋ ਉਹ ਨਵੇਂ ਏਰੀਏ ਜਿਹੜੇ ਆ ਪੂਰੀ ਦੀ ਪੂਰੀ ਜਿਹੜੀ ਡਿਵੈਲਪਮੈਂਟ ਆ ਉਹ ਸਾਡੇ ਪੰਜਾਬੀਆਂ ਨੇ ਹੀ ਉੱਥੇ ਕੀਤੀ ਆ, ਤੇ ਬਹੁਤ ਵੱਡਾ ਭਾਈਚਾਰਾ ਜਿਹੜਾ ਆ ਉਹ ਪੰਜਾਬੀ ਭਾਈਚਾਰਾ ਉੱਥੇ ਵੱਸਦਾ ਕ੍ਰੈਨਬਨ ਦੇ ਵਿੱਚ। ਸੋ ਜਿਵੇਂ ਕੁਲਦੀਪ ਹੋਰਾਂ ਨੇ ਦੱਸਿਆ ਜੀ ਕਿ ਪੰਜਾਬੀ ਮੇਲਾ ਇਹ ਆਰਗੇਨਾਈਜ਼ ਕਰਨ ਜਾ ਰਹੇ ਨੇ ਕ੍ਰੈਨਬਨ ਦੇ ਵਿੱਚ, ਤੇ ਕੁਲਦੀਪ ਕੋਈ ਖਾਸ ਮਕਸਦ ਇਸ ਪੰਜਾਬੀ ਮੇਲੇ ਨੂੰ ਆਯੋਜਿਤ ਕਰਨ ਦਾ, ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰੋ।
ਹਾਂਜੀ ਜ਼ਰੂਰ ਦੀਰ ਜੀ, ਕਿਉਂਕਿ ਕੀ ਹੁੰਦਾ ਸੀਗਾ ਮੇਲੇ ਤਾਂ ਤੁਹਾਨੂੰ ਪਤਾ ਮੈਲਬਨ ਦੇ ਵਿੱਚ ਕਾਫੀ ਹੁੰਦੇ ਆ ਆਪਣੇ, ਪਰ ਇੱਥੇ ਸਾਊਥ ਈਸਟ ਦੇ ਵਿੱਚ ਕੋਈ ਏਦਾਂ ਖੁੱਲਾ ਏਡਾ ਵੱਡਾ ਮੇਲਾ ਕਦੀ ਨਹੀਂ ਸੀ ਹੁੰਦਾ ਕਿ ਜਿਹੜਾ ਸਾਰਾ ਦਿਨ ਚੱਲੇ, ਤੇ ਜਿਹਦੇ ਵਿੱਚ ਲਾਈਕ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ ਨਾਲ ਖੇਡਾਂ ਵੀ ਹੋਣ ਆਪਣੀਆਂ। ਜਿੱਦਾਂ ਇਹ ਮੇਲਾ ਬਿਲਕੁਲ ਵੱਖਰਾ, ਅਸੀਂ ਇੱਥੇ ਪਹਿਲੀ ਵਾਰ ਜਿਵੇਂ ਕਹਿ ਲਓ ਗਾਇਕੀ ਦਾ ਤੇ ਪੰਜਾਬੀ ਮਾਂ ਖੇਡ ਕਬੱਡੀ ਦਾ ਸੁਮੇਲ ਇਸ ਮੇਲੇ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਮੈਲਬਨ ਦੇ ਵਿੱਚ ਲੈ ਕੇ ਆਏ ਸੀਗੇ, ਸਾਡਾ ਆਈਡੀਆ ਇਹ ਸੀਗਾ। ਬਾਕੀ ਬੱਚਿਆਂ ਵਾਸਤੇ ਇੱਥੇ ਖੁੱਲੀਆਂ ਰਾਈਡਸ ਆ, ਸਾਨੂੰ ਇਹ ਆ ਕਿ ਕਮਿਊਨਿਟੀ ਜਿਹੜੀ ਆ ਪੂਰੀ, ਜਿਵੇਂ ਪੰਜਾਬ ਦੇ ਵਿੱਚ ਮੇਲੇ ਲੱਗਦੇ ਸੀ ਨਾ ਇੱਕ ਖੁੱਲਾ ਮੇਲਾ ਕਿ ਜਾਣਾ ਬੱਚਿਆਂ ਨੂੰ, ਫੈਮਿਲੀ ਨੂੰ, ਬਜ਼ੁਰਗਾਂ ਨੂੰ, ਹਰ ਉਮਰ ਦਾ ਬੰਦਾ ਕਿ ਉਹਨਾਂ ਮੇਲਿਆਂ ਦੇ ਵਿੱਚ ਜਾ ਕੇ ਇੰਜੋਏ ਕਰ ਸਕੇ। ਉਹੋ ਜਿਹਾ ਮੇਲਾ ਸਿਰਜਣ ਦੀ ਸਾਡੀ ਜਿਹੜੀ ਬੜੀ ਇੱਛਾ ਸੀਗੀ, ਕੋਸ਼ਿਸ਼ ਤਾਂ ਕਰ ਰਹੇ ਹਾਂ, ਤੇ ਬਾਕੀ ਸਾਨੂੰ ਉਮੀਦ ਆ ਸਾਡੀ ਟੀਮ ਕੀ ਇੰਨੀ ਮਿਹਨਤ ਕਰ ਰਹੀ ਹੈ ਕਿ ਅਸੀਂ ਜਿੰਨੀਆਂ ਵੀ ਦਰਸ਼ਕਾਂ ਦੀਆਂ ਕਹਿ ਲੋ ਆਸਾਵਾਂ ਉਹਨਾਂ ਤੇ ਖਰੇ ਉਤਰਾਂਗੇ। ਸੋ ਸਾਡਾ ਇਹੀ ਹੈ ਕਿ ਉਹ ਜਿਹੜਾ ਪੰਜਾਬ ਦਾ ਇੰਡੀਆ ਦਾ ਜਿਹੜਾ ਇੱਕ ਮੇਲਾ ਵਾ ਉਹ ਇੱਥੇ ਜਿਹੜਾ ਕਿ ਲਾਇਆ ਜਾਵੇ, ਕਿਉਂਕਿ ਜ਼ਿਆਦਾਤਰ ਕੀ ਹੁੰਦਾ ਸੀਗਾ ਖੁੱਲੇ ਮੇਲੇ ਜਾਂ ਮੈਲਬਨ ਦੇ ਵਿੱਚ ਜਿਹੜੇ ਹੁੰਦੇ ਸੀ ਉੱਥੇ ਜ਼ਿਆਦਾਤਰ ਕਬੱਡੀ ਮੈਚ ਹੁੰਦੇ ਸੀਗੇ, ਕਬੱਡੀ ਮੈਚ ਹੁੰਦੇ ਸੀਗੇ ਤੇ ਸੱਭਿਆਚਾਰਕ ਗਤੀਵਿਧੀਆਂ ਲਾਈਕ ਘੱਟ ਸੀਗੇ। ਬਟ ਸਾਨੂੰ ਇਹ ਸੀਗਾ ਅਸੀਂ ਦੋਵਾਂ ਚੀਜ਼ਾਂ ਨੂੰ ਇੱਕ ਬਰਾਬਰ ਦੀ ਤਰ੍ਹਾਂ ਲੈ ਕੇ ਤੇ ਇੱਕ ਖੁੱਲਾ ਮੇਲਾ ਜਿਹੜਾ ਮਨਾਉਣਾ, ਤੇ ਨਾਲ ਨਾਲ ਸਾਡੇ ਸਿੰਗਰ ਉੱਥੇ ਜਿਹੜੇ ਪਹੁੰਚ ਰਹੇ ਨੇ ਗਾਇਕ ਹਰਜੀਤ ਹਰਮਨ
ਜੀ,
ਕਿ ਨਾਂ ਤੋਂ ਹੀ ਹਰਮਨ, ਉਹ ਸਭ ਦੇ ਹਰਮਨ ਪਿਆਰੇ ਨੇ ਜੀ। ਜੇ ਉਹਨਾਂ ਦੀ ਗਾਇਕੀ ਵੇਖੀਏ ਤੇ ਸਾਨੂੰ ਪਤਾ ਕਿ ਪੂਰੀ ਕਿ ਕੋਈ ਇਹੋ ਜਿਹਾ ਅੱਜ ਤੱਕ ਉਹਨਾਂ ਨੇ ਗੀਤ ਨਹੀਂ ਗਾਇਆ ਕਿ ਜਿਹੜਾ ਆਪਾਂ ਪਰਿਵਾਰ ਚ ਬਹਿ ਕੇ ਨਹੀਂ ਸੁਣ ਸਕਦੇ। ਬੜਾ ਪਰਿਵਾਰਕ ਸਿੰਗਰ ਆ, ਬੜਾ ਪਰਿਵਾਰਕ ਗਾਇਕ ਆ, ਤੇ ਪੰਜਾਬੀ ਲਾਈਕ ਮੰਨਿਆ ਪਰਮੰਨਿਆ ਨਾਮ ਆ ਜਿਹੜਾ ਅਸੀਂ ਗਾਇਕ ਚੁਣਿਆ ਉਸ ਮੇਲੇ ਵਾਸਤੇ
ਜੀ। ਸੋ ਇਹਦਾ ਮਤਲਬ ਹੈ ਕਿ ਜਿਹੜਾ ਇਹ ਮੇਲਾ ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਧਿਆਨ ਚ ਰੱਖਿਆ, ਜਿਵੇਂ ਲੋਕ ਖੇਡਾਂ, ਮੈਂ ਹੁਣੇ ਨਾਲ ਨਾਲ ਪੋਸਟਰ ਦੇਖ ਰਹੀ ਹਾਂ ਤੇ ਪੋਸਟਰ ਤੇ ਰੱਸਾ ਕਸੀ ਦੀ ਵੀ ਗੱਲ ਹੋਈ ਆ, ਕਬੱਡੀ ਦੀ ਵੀ ਗੱਲ ਹੋਈ ਆ। ਸੋ ਇਹਦਾ ਮਤਲਬ ਵੀ ਲੋਕ ਖੇਡਾਂ ਦੇ ਨਾਲ ਨਾਲ ਜਿਹੜੇ ਪੰਘੂੜੇ ਆ, ਹਨਾ, ਜਿਵੇਂ ਮੇਲਿਆਂ ਦੇ ਵਿੱਚ ਲੱਗਦੇ ਆ ਉਦਾਂ ਦੇ ਪੰਘੂੜੇ ਤੇ ਰਾਈਡਾਂ ਜਿਹੜੀਆਂ ਆ ਉਹ ਵੀ ਬੱਚਿਆਂ ਦੇ ਲਈ ਉੱਥੇ ਆਯੋਜਿਤ ਹੋਣ ਜਾ ਰਹੀਆਂ, ਹਨਾ, ਜੋ ਮੈਨੂੰ ਪੋਸਟਰ ਤੇ।
ਹਾਂਜੀ ਹਾਂਜੀ ਜੀ ਹਾਂਜੀ ਜੀ, ਅਸੀਂ ਵੀ ਉਹੀ ਬੱਚਿਆਂ ਬਾਰੇ ਵੀ ਸੋਚਿਆ ਕਿ ਬੱਚਿਆਂ ਨੇ ਪੰਘੂੜੇ ਲਾਏ ਜਾਣ ਉੱਥੇ, ਤੇ ਬਾਕੀ ਆਪਣੀਆਂ ਤੁਹਾਨੂੰ ਪਤਾ ਇਹ ਖੇਡਾਂ ਇੱਥੇ ਘੱਟ ਹੀ ਹੁੰਦੀਆਂ, ਸਿਰਫ ਕੰਪੀਟੀਸ਼ਨ ਜਾਂ ਵੱਡੀਆਂ ਵੱਡੀਆਂ ਗੇਮਸ ਚ ਜਾ ਕੇ ਹੁੰਦੀਆਂ। ਸਾਨੂੰ ਸੀਗਾ ਕਿ ਅਸੀਂ ਇੱਥੇ ਰੱਸਾ ਕਸੀ ਕਰਾਈਏ। ਬਾਕੀ ਖੋ ਖੋ ਵੀ ਕੋਸ਼ਿਸ਼ ਕੀਤੀ ਅਸੀਂ, ਖੋ ਖੋ ਦੀ ਟੀਮ ਵੀ ਤਿਆਰ ਹੋ ਰਹੀ ਹੈ ਲੇਡੀਜ਼ ਦੀ, ਕੁੜੀਆਂ ਦੀ, ਕਿ ਉਹ ਵੀ ਖੇਡਣਗੀਆਂ। ਬੱਚਿਆਂ ਦੀਆਂ ਵੀ ਰੇਸਾਂ ਅਸੀਂ ਸੋਚ ਰਹੇ ਹਾਂ ਕਿ ਕਰਵਾਈਏ। ਸਾਨੂੰ ਇਹ ਕਿ ਹਰ ਉਮਰ ਦਾ ਜਿਹੜਾ ਇੱਥੇ ਹਰ ਲਾਈਕ ਉਮਰ ਵਰਗ ਜਿਹੜਾ ਵੀ ਕੋਈ ਆਊਗਾ ਉਹ ਆ ਕੇ ਇੰਜੋਏ ਕਰੇ ਤੇ ਇਸ ਮੇਲੇ ਦਾ ਹਿੱਸਾ ਬਣ ਸਕੇ
ਜੀ। ਸੋ ਇਸ ਮੇਲੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜੀ ਐਂਟਰੀ ਆ ਉਹ ਕਿਵੇਂ ਕਰ ਸਕਦੇ ਆ ਦਰਸ਼ਕ?
ਹਾਂਜੀ ਜੀ, ਐਂਟਰੀ ਜਿਹੜੀ ਆ $15 ਇਸ ਵਕਤ ਚੱਲ ਰਹੀ ਆ, ਆਨਲਾਈਨ ਵੀ ਆ ਤੇ ਬਾਕੀ ਉਂਜ ਵੀ ਟਿਕਟ ਲੈ ਸਕਦੇ ਹੋ ਸ਼ੋਪਸ ਤੋਂ ਜਾਂ ਨੰਬਰ ਦੇ ਸੀ ਅਸੀਂ ਇੱਕ ਹੀ ਨੰਬਰ ਜਿਹੜਾ ਰੱਖਿਆ ਤਾਂ ਜੋ ਜਿਹੜੇ ਦਰਸ਼ਕ ਆ ਉਹ ਕਨਫਿਊਜ਼ ਨਾ ਹੋਣ। ਅਸੀਂ ਇੱਕ ਨੰਬਰ ਹੀ ਜਿਹੜਾ ਪੋਸਟਰ ਤੇ ਪਾਇਆ ਉਹ ਬਹੁਤ ਸੌਖਾ ਹੈ, ਮੈਂ ਜਰੂਰ ਸਾਂਝਾ ਕਰਨਾ ਚਾਹਾਂਗੀ ਦਰਸ਼ਕਾਂ ਨਾਲ। ਨੰਬਰ ਬੜਾ ਸੌਖਾ ਹੈ ਜੀ,
ਜਰੂਰ
900-57-575, ਯਾਨੀ ਕਿ 900-57-575। ਲਾਈਕ ਕਿ ਅਸੀਂ ਇਹ ਨੰਬਰ ਰੱਖਿਆ ਤਾਂ ਜੋ ਕੋਈ ਵੀ ਕੰਟੈਕਟ ਕਰ ਸਕੇ। ਬਾਕੀ ਸਭ ਤੋਂ ਸੌਖਾ ਤਰੀਕਾ ਜੀ ਸਾਨੂੰ ਈਮੇਲ ਕਰ ਸਕਦੇ ਆ desievents@gmail.com ਤੇ। ਬਾਕੀ ਫੇਸਬੁੱਕ ਪੇਜ ਸਾਡਾ ਉਹ ਵੀ ਬੜਾ ਸੌਖਾ ਇਸੇ ਨਾਮ ਤੇ ਹੈ ਜੀ, ਦੇਸੀ ਈਵੈਂਟ ਦੇ ਨਾਮ ਤੇ ਜਿਹੜਾ ਫੇਸਬੁੱਕ ਪੇਜ ਆ ਕੰਟੈਕਟ ਕਰਨ ਲਈ। ਔਨ ਡੋਰ ਅਸੀਂ ਜਿਹੜੀ ਟਿਕਟ ਆ ਉਹ $20 ਦੀ ਰੱਖੀ ਆ, ਤੇ ਬਾਕੀ ਇਹ ਜਿਹੜਾ ਮੇਲਾ ਹੋਣਾ ਉਹ ਜੀ ਕਰੈਨਬਨ ਰੇਸ ਕੋਰਸ ਦੇ ਵਿੱਚ ਹੋਣਾ, ਬਹੁਤ ਵੱਡੀ ਗਰਾਊਂਡ ਆ ਜਿੱਥੇ ਕਿ ਸਪੈਸ਼ਲ ਘੋੜਿਆਂ ਦੀਆਂ ਰੇਸਾਂ ਹੁੰਦੀਆਂ ਕਾਫੀ, ਤੇ ਪਹਿਲੀ ਵਾਰ ਇਹ ਜਿਹੜਾ ਕਹਿ ਲੋ ਵੈਨਿਊ ਆ ਅਸੀਂ ਹਾਇਰ ਕੀਤਾ, ਪਹਿਲੀ ਵਾਰ ਇਸ ਵੈਨਿਊ ਦੇ ਉੱਤੇ ਕੋਈ ਪੰਜਾਬੀ ਮੇਲਾ ਜਿਹੜਾ ਹੋਣ ਜਾ ਰਿਹਾ ਕਰੈਨਬਨ ਰੇਸ ਕੋਰਸ ਦੇ ਵਿੱਚ
ਜੀ। ਸੋ ਇਹਦੇ ਲਈ ਤੁਹਾਨੂੰ ਮੁਬਾਰਕ ਦੇਣੀ ਬਣਦੀ ਆ ਕਿ ਇਹੋ ਜਿਹੇ ਪਹਿਲੀ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਉਹ ਕਰਨੇ ਕਈ ਵਾਰ ਬਹੁਤ ਮੁਸ਼ਕਿਲ ਵੀ ਹੁੰਦੇ ਆ, ਹਨਾ। ਸੋ ਜਿਵੇਂ ਕਰੈਨਬਨ ਰੇਸ ਕੋਰਸ ਦੀ ਤੁਸੀਂ ਗੱਲ ਕੀਤੀ ਆ, ਔਰ ਐਡਾ ਵੱਡਾ ਵੈਨਿਊ ਆ ਔਰ ਖੁੱਲੇ ਮੈਦਾਨ ਦੇ ਵਿੱਚ ਇਹੋ ਜਿਹਾ ਜਿਹੜਾ ਮੇਲਾ ਆਯੋਜਿਤ ਕਰਨਾ ਕਈ ਵਾਰ ਵੰਗਾਰ ਵੀ ਹੁੰਦੀ ਆ। ਖੈਰ ਇਹਦੇ ਲਈ ਤੁਹਾਨੂੰ ਮੁਬਾਰਕਬਾਦ ਵੀ ਆ, ਤੇ ਨਾਲ ਹੀ ਨਾਲ ਕੁਲਦੀਪ ਅਸੀਂ ਦਰਸ਼ਕਾਂ ਦੀ ਜਿਹੜੀ ਜਾਣਕਾਰੀ ਜਾਂ ਸਰੋਤਿਆਂ ਦੀ ਜਾਣਕਾਰੀ ਦੇ ਲਈ ਇਹ ਵੀ ਪੁੱਛਣਾ ਚਾਹਵਾਂਗੇ ਕਿ ਜੇਕਰ ਉਹਨਾਂ ਨੇ ਉਸ ਦਿਨ ਉੱਥੇ ਸ਼ਾਮਲ ਹੋਣਾ ਤੇ ਸਮਾਂ ਜਿਹੜਾ ਆ ਕੀ ਰੱਖਿਆ ਗਿਆ, ਕਿੰਨੇ ਵਜੇ ਸ਼ੁਰੂਆਤ ਹੋਣੀ ਹੈ ਇਸ ਮੇਲੇ ਦੀ, ਕਿੰਨੇ ਵਜੇ ਤੱਕ ਚੱਲਣਾ, ਔਰ ਜਿਵੇਂ ਅਸੀਂ ਪਾਰਕਿੰਗ ਨੂੰ ਲੈ ਕੇ ਵੀ ਕਈ ਵਾਰ ਕਨਫਿਊਜ਼ ਹੁੰਦੇ ਆ, ਹਨਾ, ਕਿੱਥੇ ਪਾਰਕ ਕਰਾਂਗੇ, ਕੀ ਹੋਏਗਾ, ਔਰ ਥੋੜਾ ਜਿਹਾ ਉੱਥੇ ਬਾਰੇ ਉਸ ਜਗ੍ਹਾ ਦੇ ਬਾਰੇ ਸਾਡੇ ਸਰੋਤਿਆਂ ਨੂੰ ਕਲੀਅਰ ਕਰੋ।
ਹਾਂਜੀ ਦੀਦੀ, ਪਾਰਕਿੰਗ ਜਿਵੇਂ ਕਿ ਬਹੁਤ ਜ਼ਰੂਰੀ ਹੈ ਅਮਰਦੀਪ ਜੀ, ਤੇ ਪਾਰਕਿੰਗ ਬਹੁਤ ਖੁੱਲੀ ਹੈ ਜੀ ਇੱਥੇ ਕਰੈਨਬਨ ਰੇਸ ਕੋਰਸ ਦੇ ਵਿੱਚ, ਤਕਰੀਬਨ 1500+ ਗੱਡੀਆਂ ਜਿਹੜੀਆਂ ਉੱਥੇ ਲੱਗ ਸਕਦੀਆਂ, ਤੇ ਪਾਰਕਿੰਗ ਦੀ ਕੋਈ ਚਿੰਤਾ ਨਹੀਂ ਹੈ ਹੋਣੀ ਚਾਹੀਦੀ। ਤੇ ਬਾਕੀ ਸਮਾਂ ਅਸੀਂ ਸੋਚਿਆ ਕਿ 12 ਵਜੇ ਦੇ ਕਰੀਬ ਜਿਹੜਾ ਮੇਲਾ ਅਸੀਂ ਸ਼ੁਰੂ ਕਰਨਾ, ਕਿਉਂਕਿ ਅਸੀਂ ਇਹ ਨੀ ਚਾਹੁੰਦੇ ਕਿ ਲੋਕੀ ਜਿਹੜੇ ਕਿ ਉਹ ਬੋਰ ਹੋਣ। ਅਸੀਂ ਵਾਰੀ ਵਾਰੀ ਸਿਰ ਜਿਹੜੀਆਂ ਸਾਰੀਆਂ ਗਤੀਵਿਧੀਆਂ ਕਰਨੀਆਂ, ਖੇਡਾਂ ਬੱਚਿਆਂ ਦਾ ਚਲੋ ਨਾਲ ਦੀ ਨਾਲ ਚੱਲੀ ਜਾਣਾ, ਖੇਡਾਂ ਤੋਂ ਬਾਅਦ ਜਿਵੇਂ ਫਿਰ ਸੱਭਿਆਚਾਰਕ ਸਟੇਜ। ਸੋ 12 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਜਿਹੜਾ ਇਹ ਪ੍ਰੋਗਰਾਮ ਚੱਲੂਗਾ, ਸਮਾਪਤੀ ਹੋ ਜੂਗੀ, ਕਿ ਸਾਰੇ ਦਿਨ ਦਾ ਇਹ ਜਿਹੜਾ ਖੁੱਲਾ ਮੇਲਾ ਹੈ। ਤੇ 12 ਵਜੇ ਦਰਸ਼ਕ ਉਹ ਆ ਸਕਦੇ ਆ, ਗੇਟ ਜਿਹੜੇ ਅਸੀਂ ਓਪਨ ਕਰਦੇ ਨੇ ਹੈਗੇ 12 ਵਜੇ, ਤੇ ਸ਼ਾਮਾਂ ਨੂੰ ਕੋਸ਼ਿਸ਼ ਹੈ ਕਿ 6 ਵਜੇ ਤੋਂ ਪਹਿਲਾਂ ਇਹ ਜਿਹੜਾ ਮੇਲਾ ਸਮਾਪਤ ਕਰ ਦਈਏ।
ਕਿਆ ਬਾਤ ਹੈ। ਸੋ ਕੁਲਦੀਪ, ਤੁਸੀਂ ਆਪਣੇ ਵੱਲੋਂ ਕਮਿਊਨਿਟੀ ਦੇ ਲਈ ਕੋਈ ਖਾਸ ਸੁਨੇਹਾ ਦੇਣਾ ਚਾਹੁੰਦੇ ਹੋ ਇਸ ਮੇਲੇ ਨਾਲ ਸੰਬੰਧਿਤ, ਜਾਂ ਆਪਣੇ ਦਿਲ ਦੇ ਵਿੱਚ ਤੁਹਾਡੇ ਕੋਈ ਸਵਾਲ ਹੋਵੇ ਤਾਂ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਸਾਂਝਾ ਕਰੋ।
ਜੀ ਜ਼ਰੂਰ ਅਮਰਦੀਪ ਜੀ, ਮੈਂ ਦਰਸ਼ਕਾਂ ਨੂੰ ਕਹਿ ਲਓ ਬੇਨਤੀ ਕਰਨਾ ਚਾਹਾਂਗੀ ਕਿ ਜਦੋਂ ਕੋਈ ਨਵੇਂ ਤਰ੍ਹਾਂ ਦਾ ਉਪਰਾਲਾ ਜਿਹੜਾ ਕੀਤਾ ਜਾਂਦਾ ਤਾਂ ਜ਼ਰੂਰ ਸਾਥ ਦਿਆ ਕਰੋ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਕਰੈਨਬਨ ਦੇ ਵਿੱਚ ਸਾਡਾ ਪਹਿਲਾ ਉਪਰਾਲਾ ਸੀ, ਅਸੀਂ ਇਹ ਜਿਹੜਾ ਖੁੱਲਾ ਮੇਲਾ ਕਰਾ ਸਕੀਏ, ਉਹ ਵੀ ਏਡੇ ਵੱਡੇ ਵੈਨਿਊ ਕਰੈਨਬਨ ਰੇਸ ਕੋਰਸ ਦੇ ਵਿੱਚ। ਤੇ ਅਸੀਂ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਇੱਕ ਵਧੀਆ ਸਿੰਗਰ, ਇੱਕ ਵਧੀਆ ਜਿਹੜਾ ਗਾਇਕ ਆ ਲਿਆਂਦਾ, ਜਿਹੜਾ ਸੱਭਿਆਚਾਰਕ ਦੇ ਪਰਿਵਾਰਕ ਆ। ਸੋ ਅਗਰ ਲੋਕ ਇਹਨਾਂ ਚੀਜ਼ਾਂ ਨੂੰ ਸਾਨੂੰ ਸਪੋਰਟ ਕਰਦੇ ਆ, ਜਾਂ ਸਾਨੂੰ ਕਹਿ ਲਓ ਕਿ ਅਰੇਂਜਮੈਂਟ ਦੇਗੇ, ਤਾਂ ਹੀ ਅਸੀਂ ਅੱਗੇ ਵਧੀਆ ਤੋਂ ਵਧੀਆ ਗਾਇਕ ਲਿਆ ਕੇ, ਜਾਂ ਜਿਹੜੀਆਂ ਸਾਡੀਆਂ ਪੰਜਾਬੀ ਮਾਂ ਖੇਡਾਂ ਜਿਵੇਂ ਕਬੱਡੀ ਆ, ਰੱਸਾਕੱਸੀ ਆ, ਖੋ ਖੋ ਆ, ਜਿਵੇਂ ਜਿਹੜੀਆਂ ਵਿਸਰ ਰਹੀਆਂ ਖੇਡਾਂ, ਇਹ ਸਾਰੀਆਂ ਅਸੀਂ ਵਾਪਿਸ ਲਿਆ ਸਕਦੇ ਹਾਂ। ਕਿਉਂਕਿ ਅਸੀਂ ਫਿਊਚਰ ਦੇ ਵਿੱਚ, ਭਵਿੱਖ ਚ ਸੋਚਦੇ ਹਾਂ ਕਿ ਇਹ ਮੇਲਾ ਅਸੀਂ ਵੱਡਾ ਕਰਕੇ 2 ਦਿਨ ਦਾ ਕਰੀਏ। ਤੇ ਇਹ ਸਭ ਤਾਂ ਹੀ ਸੰਭਵ ਆ ਜੇ ਕਮਿਊਨਿਟੀ, ਭਾਈਚਾਰਾ ਜਿਹੜਾ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੇ।
ਜੀ ਜੀ, ਕਿਆ ਬਾਤ ਆ। ਬਿਲਕੁਲ ਜੀ, ਭਾਈਚਾਰੇ ਦਾ ਜਿਹੜਾ ਸਹਿਯੋਗ ਆ ਉਹ ਹਮੇਸ਼ਾ ਹਰ ਜਗ੍ਹਾ ਦੇ ਉੱਤੇ ਜਦੋਂ ਕੋਈ ਵੀ ਇਹੋ ਜਿਹੇ ਇਵੈਂਟਸ ਕਰਵਾਏ ਜਾਂਦੇ ਆ ਤਾਂ ਲੋੜੀਂਦਾ ਹੁੰਦਾ, ਔਰ ਜਿੰਨੇ ਕੁ ਮੇਲੇ ਔਰ ਜਿੰਨੇ ਕੁ ਭਾਈਚਾਰਕ ਇਵੈਂਟ, ਕਮਿਊਨਿਟੀ ਇਵੈਂਟਸ ਜਿਹੜੇ ਆ ਉਹ ਮੈਲਬਨ ਭਾਰਤ ਦੇ ਵਿੱਚ ਹੋ ਰਹੇ ਨੇ, ਉਹਨਾਂ ਇਵੈਂਟਸ ਨੂੰ ਦੇਖਦਿਆਂ ਹੋਇਆਂ ਸਾਨੂੰ ਇਹ ਕਹਿਣਾ ਜ਼ਰੂਰ ਬਣਦਾ ਕਿ ਆਪਣੇ ਇਲਾਕੇ ਦੇ ਵਿੱਚ ਘੱਟੋ ਘੱਟ ਜੋ ਹੋ ਰਿਹਾ ਉਹਨੂੰ ਤਾਂ ਪੂਰੀ ਸ਼ਿੱਦਤ ਦੇ ਨਾਲ ਸਪੋਰਟ ਕਰੋ, ਔਰ ਹੁੰਮ ਹੁਮਾ ਕੇ ਤੁਸੀਂ ਆਪਣੇ ਏਰੀਏ ਦੇ ਵਿੱਚ ਹੋਣ ਵਾਲੇ ਜਿਹੜੇ ਇਵੈਂਟਸ ਆ ਉਹਨਾਂ ਨੂੰ ਜ਼ਰੂਰ ਭਰਮਾ ਸਹਿਯੋਗ ਦਿਓ। ਤੇ ਬਾਕੀ ਜੇ ਤੁਸੀਂ ਆਊਟ ਆਫ ਏਰੀਏ ਦੇ ਵਿੱਚ ਵੀ ਰਹਿੰਦੇ ਆ, ਔਰ ਦੇਖੋ ਜਿਵੇਂ ਉਹਨਾਂ ਨੇ ਦੱਸਿਆ ਕਿ ਇੱਕ ਸੱਭਿਆਚਾਰਕ ਸਿੰਗਰ ਜਿਹੜੇ ਹਰਜੀਤ ਹਰਮਨ ਹੋਰੀ ਪਰਫਾਰਮ ਕਰਨ ਜਾ ਰਹੇ ਆ, ਬੜੇ ਹੀ ਪਰਿਵਾਰਕ ਗੀਤ ਆ ਉਹਨਾਂ ਦੇ, ਔਰ ਤੁਸੀਂ ਹਿੱਸਾ ਬਣੋ ਜ਼ਰੂਰ ਉਸ ਮੇਲੇ ਦਾ, ਤੇ ਉਹਨਾਂ ਦੇ ਗੀਤਾਂ ਦਾ ਜਿਹੜਾ ਆਨੰਦ ਆ ਉਹ ਵੀ ਲਓ। ਹਰਜੀਤ ਹਰਮਨ ਹੋਰਾਂ ਨੂੰ ਮੈਂ ਵੀ ਕੁਲਦੀਪ ਇੰਡੀਆ ਦੇ ਵਿੱਚ ਰਹਿੰਦਿਆਂ ਹੋਇਆ ਇਹਨਾਂ ਦੇ ਜਿਹੜੇ ਲਾਈਵ ਸ਼ੋਅ ਆ ਪੀਟੀਸੀ ਵੱਲੋਂ, ETC ਵੱਲੋਂ, ਉਦੋਂ PTC ਨਹੀਂ ਸੀ ਹੁੰਦਾ, ETC ਹੁੰਦਾ ਸੀ, ਔਰ ETC ਵੱਲੋਂ ਜ਼ੀ ਪੰਜਾਬੀ ਦੇ ਸਹਿਯੋਗ ਦੇ ਨਾਲ 1-2 ਵਾਰ ਕਰਵਾਏ ਗਏ ਆ। ਸੋ ਮੈਨੂੰ ਵੀ ਸੁਣਨ ਦਾ ਮੌਕਾ ਮਿਲਿਆ, ਬੜੀ ਹੀ ਸੋਹਣੀ ਗਾਇਕੀ ਆ ਉਹਨਾਂ ਦੀ, ਔਰ ਸਰੋਤਿਓ ਜ਼ਰੂਰ ਤੁਸੀਂ ਵੀ ਇਸ ਮੇਲੇ ਵੀ ਸ਼ਿੰਗਾਰ ਬਣੋ, ਹੁੰਮ ਹੁਮਾ ਕੇ ਪਹੁੰਚੋ, ਔਰ ਕੁਲਦੀਪ ਹੋਰਾਂ ਨੂੰ ਸਪੋਰਟ ਕਰੋ। ਸੋ ਕੁਲਦੀਪ ਜੀ, ਤੁਹਾਡੀ ਸਾਰੀ ਟੀਮ ਨੂੰ, ਦੇਸੀ ਇਵੈਂਟਸ ਦੀ ਸਾਰੀ ਟੀਮ ਨੂੰ ਅਸੀਂ ਵੀ ਵਧਾਈ ਦਿੰਦੇ ਹਾਂ, ਔਰ ਨਾਲ ਹੀ ਨਾਲ ਸ਼ੁਭੇਚਾਵਾਂ ਸਾਡੇ ਕੋਲੋਂ।
ਬਹੁਤ ਬਹੁਤ ਧੰਨਵਾਦ ਅਮਰਦੀਪ ਜੀ ਇੰਨਾ ਸਹਿਯੋਗ ਦੇਣ ਲਈ। ਤੇ ਕਮਿਊਨਿਟੀ ਨੂੰ ਦੁਬਾਰਾ ਫੇਰ ਰਿਕੁਐਸਟ ਕਰਾਂਗੀ ਕਿ 18 ਮਾਰਚ ਦਿਨ ਐਤਵਾਰ 12 ਵਜੇ ਕਰੈਨਬਨ ਰੇਸ ਕੋਰਸ ਦੇ ਵਿੱਚ ਇਸ ਮੇਲੇ ਦਾ ਕਿ ਆਨੰਦ ਮਾਣੋ, ਤੇ ਸਾਨੂੰ ਸਹਿਯੋਗ ਦਿਓ ਆਪਣਾ, ਤੇ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਵੱਧ ਤੋਂ ਵੱਧ ਚੰਗਾ ਤੇ ਵਧੀਆ ਜਿਹੜੀਆਂ ਚੀਜ਼ਾਂ ਤੁਹਾਡੇ ਵਾਸਤੇ ਭਵਿੱਖ ਦੇ ਵਿੱਚ ਵੀ ਲੈ ਕੇ ਆਵਾਂਗੇ। ਸੋ ਸਾਰੇ ਮਿਲਦੇ ਹਾਂ ਜੀ 18 ਮਾਰਚ ਨੂੰ ਦਿਨ ਐਤਵਾਰ
12 ਵਜੇ
ਆਪਣਾ ਜਿਹੜਾ ਸੁਨੇਹਾ ਮੇਲੇ ਜਿਹੜੀ ਜਾਣਕਾਰੀ ਹੈ ਸਾਰਿਆਂ ਦੇ ਨਾਲ ਸਾਂਝੀ ਕਰ ਸਕਾਂ। ਬਹੁਤ ਬਹੁਤ ਧੰਨਵਾਦ ਦੀਦੀ
ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਕੁਲਦੀਪ ਕੌਰ ਜਿਹੜੇ ਕਿ ਪੰਜਾਬੀ ਮੇਲਾ ਆਰਗੇਨਾਈਜ਼ ਕਰਨ ਜਾ ਰਹੇ ਨੇ ਆਪਣੀ ਟੀਮ ਦੇਸੀ ਇਵੈਂਟਸ ਦੇ ਸਹਿਯੋਗ ਦੇ ਨਾਲ, ਤੇ ਹਰਜੀਤ ਹਰਮਨ ਜਿੱਥੇ ਕਿ ਖੁੱਲਾ ਕਾੜਾ ਲਾਉਣਗੇ, ਜਿਵੇਂ ਉਹਨਾਂ ਨੇ ਦੱਸਿਆ ਕਿ ਲੋਕ ਖੇਡਾਂ ਦੇ ਨਾਲ ਨਾਲ ਕਬੱਡੀ ਜਿਹੜੀ ਆ ਉਹਦਾ ਵੀ ਪ੍ਰਦਰਸ਼ਨ ਉੱਥੇ ਹੋਣਾ, ਇਸ ਤੋਂ ਇਲਾਵਾ ਭੰਗੜਾ, ਗਿੱਧਾ, ਔਰ ਫੂਡ ਸਟਾਲਸ ਜਿਹੜੀਆਂ ਆ ਉਹ ਵੀ ਉੱਥੇ ਹੋਣਗੀਆਂ। ਤੇ ਇਹਦੀਆਂ ਟਿਕਟਾਂ ਦੀ ਜਾਣਕਾਰੀ ਜਿਹੜੀ ਉਹ ਤੁਸੀਂ ਲੈ ਸਕਦੇ ਹੋ ਜੀ desievents@gmail.com ਈਮੇਲ ਦੇ ਰਾਹੀਂ, ਜਾਂ ਫਿਰ ਇਹਨਾਂ ਦਾ ਜਿਹੜਾ ਫੇਸਬੁੱਕ ਪੇਜ ਹੈ ਦੇਸੀ ਇਵੈਂਟਸ ਦਾ, ਤੁਸੀਂ ਉਹਨੂੰ ਵੀ ਫਾਲੋ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਨੰਬਰ ਜਿਹੜਾ ਉਹ ਵੀ ਨੋਟ ਕਰ ਲਓ 9005757575, ਇਹਦੇ ਤੇ ਤੁਸੀਂ ਕਾਲ ਕਰਕੇ ਵੀ ਲੈ ਸਕਦੇ ਹੋ। ਸੋ ਇਹ ਸੀ ਜੀ ਇੱਕ ਜਾਣਕਾਰੀ, ਜਾਣਕਾਰੀ ਤੋਂ ਬਾਅਦ ਹੁਣ ਇੱਕ ਵਾਰ ਆਪਾਂ ਥੋੜਾ ਜਿਹਾ ਪ੍ਰੋਗਰਾਮ ਦਾ ਜਿਹੜਾ ਰੁੱਖ ਆ ਉਹ ਬਦਲਦੇ ਆ। ਚਲਦੇ ਆ ਗੀਤ ਸੰਗੀਤ ਵੱਲ। ਗੀਤ ਸੰਗੀਤ ਤੋਂ ਬਾਅਦ ਫੇਰ ਅਸੀਂ ਵਿਚਾਰ ਚਰਚਾ ਸ਼ੁਰੂ ਕਰਨੀ ਆ ਆਪਣੇ ਅਗਲੇ ਸੈਗਮੈਂਟ ਦੇ ਵਿੱਚ, ਅਗਲੇ ਸਿਲਸਿਲੇ ਦੇ ਵਿੱਚ, ਕਿ ਟੀਨੇਜਰਸ ਜਾਂ ਫਿਰ ਜਵਾਨੀ ਚ ਪੈਰ ਧਾਰੇ ਬੱਚਿਆਂ ਦੇ ਨਾਲ ਮਾਪਿਆਂ ਦਾ ਜਿਹੜਾ ਵਿਵਹਾਰ ਆ ਉਹ ਕਿਹੋ ਜਿਹਾ ਹੋਵੇ। ਇਸ ਵਿਚਾਰ ਚਰਚਾ ਦੇ ਸਿਲਸਿਲੇ ਦੇ ਵਿੱਚ ਮੇਰਾ ਸਾਥ ਦੇਣਗੇ ਸਿਮਰਦੀਪ, ਔਰ ਅੱਜ ਇੱਕ ਖਾਸ ਮਹਿਮਾਨ ਨੂੰ ਅਸੀਂ ਲੈ ਕੇ ਆਵਾਂਗੇ ਇੰਡੀਆ ਤੋਂ, ਪੰਜਾਬ ਤੋਂ। ਸੋ ਉਹ ਖਾਸ ਮਹਿਮਾਨ ਹੋਣਗੇ ਡੀ ਏ ਵੀ ਕਾਲਜ ਜਲੰਧਰ ਦੇ ਐਸੋਸੀਏਟ ਪ੍ਰੋਫੈਸਰ ਸਤਪਾਲ ਸਿੰਘ। ਸੋ ਜਾਣਾਂਗੇ ਉਹਨਾਂ ਦੇ ਓਪੀਨੀਅਨ, ਔਰ ਜ਼ਰੂਰ ਤੁਹਾਡੇ ਵਿਚਾਰ ਜਿਹੜੇ ਉਹ ਸਾਡੇ ਤੱਕ ਪਹੁੰਚਣੇ ਬਹੁਤ ਜ਼ਰੂਰੀ ਹੁੰਦੇ, ਬਹੁਤ ਅਹਿਮ ਹੁੰਦੇ ਆ। ਤੁਸੀਂ ਵੀ ਆਪਣੇ ਵਿਚਾਰ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਫਿਲਹਾਲ ਇੱਕ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਅਗਲੇ ਸਿਲਸਿਲੇ ਦੇ ਨਾਲ। ਬਣੇ ਰਹੋ, ਜੁੜੇ ਰਹੋ।
ਦਰਸ ਵਡੇਰਾਏ ਗੁਰਾਂ ਤੋਂ ਕਾਦਾ ਪਰਦਾਏ, ਇਹ ਕੁੜੀਆਂ ਕੇਸ ਵਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾਏ। ਗੁਰਾਂ ਦਾ ਦਰਸ ਵਡੇਰਾਏ ਗੁਰਾਂ ਤੋਂ ਕਾਦਾ ਪਰਦਾਏ, ਇਹ ਕੁੜੀਆਂ ਕੇਸ ਵਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ। ਇਹ ਕਿੰਨੀਆਂ ਸੋਹਣੀਆਂ ਕੰਘੀਆਂ ਨੇ, ਲੱਗਦਾ ਰੱਬ ਤੋਂ ਮੰਗੀਆਂ ਨੇ। ਇਹਨਾਂ ਦਾ ਦਾਜ ਵੀ ਕੱਤਣਾ ਏ, ਅਜੇ ਤਾਂ ਕੋਠਾ ਛੱਤਣਾ ਏ। ਇਹ ਦੁਨੀਆਂ ਦਮੜੇ ਚੱਪਦੀ ਏ ਤੇ ਪੈਸਾ ਘੋਲ ਕੇ ਪੀਂਦੀ ਏ, ਵੀ ਤੁਹਾਡੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੋੜੀਂਦੀ ਏ। ਫਗਣ ਦੇ ਗਲ ਪੱਤਿਆਂ ਦੇ ਹਾਰ ਹਮੇਲਾਂ ਵਰਗੀਆਂ ਨੇ, ਯਾ ਆਲੀਆਂ ਪੋਲੀਆਂ ਉਮਰਾਂ ਦੇ ਨੀ ਵਿਸਰੇ ਖੇਲਾਂ ਵਰਗੀਆਂ ਨੇ। ਇਹ ਧੂੜਾਂ ਬਾਵਰੀਆਂ ਹੋਈਆਂ, ਸੋਚਿਆ ਨਹੀਂ ਕਦੇ ਵੀ ਮੇਰੀਆਂ ਭੈਣਾਂ ਨੇ। ਇਹ ਕੁੜੀਆਂ ਕਨਸਾਂ ਪੂੰਝਦੀਆਂ ਤੇ ਸੁੱਚੇ ਸੋਹਜ ਦਾ ਚਸ਼ਮਾ ਨੇ, ਇਹਨਾਂ ਨੂੰ ਜੰਮਿਆਂ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ। ਦਿਲ ਵਿੱਚ ਹੌਲ ਜਾ ਪੈਂਦਾ ਏ, ਉਹ ਬਾਪੂ ਚੁੱਪ ਚੁੱਪ ਰਹਿੰਦਾ ਏ, ਪਰੇ ਪਰਿਵਾਰ ਚ ਵੱਸਦੇ ਨੂੰ ਕੁੜੇ ਕੀ ਹੱਸਦੇ ਨੂੰ। ਮਹਿੰਦੀ ਚੜ ਜਾਵੇ ਸੂਹੀ ਸਮੀ ਨਾ ਕਹਿਣੇ ਤਰਦਾਏ, ਕੁੜੀਆਂ ਕੇਸ ਵਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾਏ। ਦੋ ਮੰਜੀਆਂ ਤੇ ਇੱਕ ਜੰਗਲਾ ਹਾਏ ਵੇ ਤੇਰਾ ਬੰਗਲਾ ਬਾਬਲਾ ਸੋਹਣਾ, ਤੇਰਾ ਪਿੱਪਲ ਬੋਰਡ ਪੁਰਾਣਾ ਪੀਂਗ ਦਾ ਟਾਣਾ ਕਿਤੇ ਨਹੀਂ ਹੋਣਾ। ਵੇ ਤੇਰੇ ਖੇਤਾਂ ਦੇ ਵਿੱਚ ਛੱਲੀਆਂ ਵੇ ਧੀਆਂ ਚੱਲੀਆਂ, ਹਵਾ ਧੀਆਂ ਲੱਗ ਰਾਂ ਮੈਨੂੰ ਛੇਤੀ ਮਿਲਣੇ ਆਇਓ ਨਾਲੇ ਪਹੁੰਚਾਇਓ ਟੱਬਰ ਦੀਆਂ ਖਬਰਾਂ ਵੇ ਮੈਨੂੰ ਛੇਤੀ ਮਿਲਣੇ ਆਇਓ ਨਾਲੇ ਪਹੁੰਚਾਇਓ ਟੱਬਰ ਦੀਆਂ ਖਬਰਾਂ ਏਸੂ ਹੀ ਪੱਗਦੇ ਚਾਨਣ ਨੂੰ ਜਦੋਂ ਖਾਬਾਂ ਵਿੱਚ ਸੇਕਦੀਆਂ ਤਾਮਾਂ ਦੇ ਵਿਆਹ ਵਾਲੇ ਲੀੜੇ ਉਦੋਂ ਪਾ ਪਾ ਕੇ ਵੇਖਦੀਆਂ ਇਹਨਾਂ ਦੇ ਵੀਰਾ ਨਹੀਂ ਹੋਇਆ ਸਿਰਾਂ ਤੇ ਚੀਰਾ ਨਹੀਂ ਹੋਇਆ ਇਹ ਜਿਹੜੇ ਤਾਰੇ ਜਗਦੇ ਨੇ ਇਹਨਾਂ ਨੂੰ ਲੱਗਦੇ ਨੇ ਇਹਨਾਂ ਦੇ ਪੈਰ ਪੰਭੀਰੀਆਂ ਨੇ ਇਹ ਕਮੀ ਤੰਦੀ ਰੁਜੀਆਂ ਨੇ ਇਹ ਖੁੱਲੀ ਗੰਢ ਦੇ ਵਰਗੀਆਂ ਨੇ ਫਿਰ ਵੀ ਕਾਤੋਂ ਗੁਜੀਆਂ ਨੇ
ਜੀ ਦੋਸਤੋ ਗੀਤ ਤੁਸੀਂ ਸੁਣਿਆ ਮਨਪ੍ਰੀਤ ਦੀ ਆਵਾਜ਼ ਦੇ ਵਿੱਚ ਰਾਣੀ ਤੱਤ ਹਰਮਨ ਇਸ ਜਿਹੜੇ ਗੀਤ ਦਾ ਲਿਰਿਕਸ ਸੀਗਾ ਸੋ ਗੀਤਕਾਰ ਸੀ ਔਰ ਹਰਮਨ ਦੀ ਲਿਖੀ ਹੋਈ ਪੁਸਤਕ ਇੱਕ ਰਾਣੀ ਤੱਤ ਜਿਹੜੀ ਕਿ ਕਾਫੀ ਜ਼ਿਆਦਾ ਪਾਪੂਲਰ ਆ ਅੱਜ ਦੇ ਦੌਰ ਦੇ ਵਿੱਚ ਤੇ ਜਿਹੜੇ ਨੌਜਵਾਨ ਆ ਉਹ ਕਾਫੀ ਪੜ੍ਹ ਰਹੇ ਆ ਔਰ ਉਹਦੀਆਂ ਕਵਿਤਾਵਾਂ ਨੂੰ ਕਾਫੀ ਪਸੰਦ ਕਰ ਰਹੇ ਉਹਨਾਂ ਦੇ ਵਿੱਚੋਂ ਹੀ ਇੱਕ ਇਹ ਗੀਤ ਸੀ ਤੁਹਾਡੀ ਨਜ਼ਰ ਕੀਤਾ ਸੀਗਾ ਸੋ ਉਮੀਦ ਕਰਦੀ ਹਾਂ ਜੀ ਪਸੰਦ ਆਇਆ ਹੋਣਾ ਤੇ ਇਸ ਵੇਲੇ ਚੱਲ ਰਿਹਾ ਪ੍ਰੋਗਰਾਮ ਲਹਿਰਾਂ ਲਹਿਰਾਂ ਪ੍ਰੋਗਰਾਮ ਹਰਮਨ ਰੇਡੀਓ ਤੇ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਤੇ ਹੁਣ ਸਮਾਂ ਜਿਹੜਾ ਆ ਗਿਆ ਵਿਚਾਰ ਚਰਚਾ ਦਾ ਸੋ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਅਸੀਂ ਵਿਸ਼ਾ ਜਿਹੜਾ ਲੈ ਕੇ ਆ ਰਹੇ ਹਾਂ ਜੀ ਉਹ ਹੈ ਟੀਨੇਜਰ ਜਾਂ ਜਵਾਨੀ ਵੱਲ ਪੈਰ ਧਰ ਰਹੇ ਬੱਚਿਆਂ ਦੇ ਨਾਲ ਮਾਪਿਆਂ ਦਾ ਜਿਹੜਾ ਵਿਵਹਾਰ ਆ ਉਹ ਕਿਹੋ ਜਿਹਾ ਹੋਵੇ ਸੋ ਵਿਚਾਰ ਚਰਚਾ ਦੇ ਇਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਿਮਰਦੀਪ ਕੌਰ ਸਾਡੇ ਨਾਲ ਹਾਜ਼ਰ ਹੁੰਦੇ ਨੇ ਤੇ ਅੱਜ ਵੀ ਬੜੇ ਦਿਨਾਂ ਦੇ ਬਾਅਦ ਉਹ ਸਾਡੇ ਨਾਲ ਹਾਜ਼ਰ ਹੋਏ ਨੇ ਤੇ ਆਪਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਸਿਮਰ ਤੁਹਾਡਾ ਵੀ ਬਹੁਤ ਬਹੁਤ ਸਵਾਗਤ
ਜੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਿਸ਼ਾ ਅਮਰਦੀਪ ਜੀ ਜਿੱਦਾਂ ਕਿ ਪ੍ਰੋਫੈਸਰ ਸਾਹਿਬ ਸਾਡੇ ਨਾਲ ਨੇ ਅੱਜ ਤੇ ਮੈਨੂੰ ਲੱਗਦਾ ਕਿ ਸਾਨੂੰ ਵੀ ਆਪ ਨੂੰ ਵੀ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਉਹ ਪ੍ਰੋਫੈਸਰ ਸਾਹਿਬ ਤੋਂ ਮਿਲੇਗੀ ਤੇ ਸਾਡੀ ਵੀ ਥੋੜੀ ਨੌਲੇਜ ਵਾਧਾ ਹੋਜੂਗਾ ਜੀ
ਜੀ ਉਸ ਤੋਂ ਪਹਿਲਾਂ ਕਿ ਅਸੀਂ ਪ੍ਰੋਫੈਸਰ ਸਾਹਿਬ ਨੂੰ ਰੂਬਰੂ ਕਰਵਾਈਏ ਉਸ ਤੋਂ ਪਹਿਲਾਂ ਅਸੀਂ ਥੋੜੀ ਜਿਹੀ ਜਿਹੜੀ ਭੂਮਿਕਾ ਵਿਸ਼ੇ ਦੇ ਬਾਰੇ ਜ਼ਰੂਰ ਸਾਂਝੀ ਕਰਾਂਗੇ ਕਿ ਅੱਜ ਦਾ ਜਿਹੜਾ ਵਿਸ਼ਾ ਆ ਛੋਣ ਦਾ ਜਿਹੜਾ ਮਕਸਦ ਆ ਉਹ ਕੀ ਆ ਅਸਲ ਦੇ ਵਿੱਚ ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੁੰਦੇ ਹਾਂ ਤੇ ਅਸੀਂ ਜ਼ਿਆਦਾ ਚਿੰਤਤ ਹੁੰਦੇ ਹਾਂ ਆਪਣੇ ਬੱਚਿਆਂ ਦੇ ਲਈ ਆਪਣੀ ਨਵੀਂ ਜਨਰੇਸ਼ਨ ਦੇ ਲਈ ਹਨਾ ਔਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਉਹ ਉਦੋਂ ਆਉਂਦੀ ਆ ਜਦੋਂ ਬੱਚੇ ਜਿਹੜੇ ਆ ਉਹ ਵੱਡੇ ਹੁੰਦੇ ਆ ਜਦੋਂ ਉਹ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫਿਰ ਉਹ ਉਹਨਾਂ ਨੂੰ ਸਾਡੀਆਂ ਅਟਪਟੀਆਂ ਲੱਗਦੀਆਂ ਕਿਉਂਕਿ ਜਦੋਂ ਉਸ ਏਜ ਦੇ ਵਿੱਚ ਟੀਨ ਏਜ ਦੇ ਵਿੱਚ ਜਦੋਂ ਬੱਚੇ ਦਾਖਲ ਹੁੰਦੇ ਆ ਤਾਂ ਉੱਥੇ ਜੇ ਇੰਡੀਅਨ ਪੇਰੈਂਟਸ ਦਾ ਜਿਹੜਾ ਵਿਵਹਾਰ ਆ ਉਹ ਦੇਖਿਆ ਜਾਵੇ ਤਾਂ ਥੋੜਾ ਜਿਹਾ ਜਿਹੜੇ ਇੱਥੋਂ ਦੇ ਰਹਿਣ ਵਾਲੇ ਪੇਰੈਂਟਸ ਆ ਉਹਨਾਂ ਨਾਲੋਂ ਵੱਖਰਾ ਹੁੰਦਾ ਕਿਉਂਕਿ ਜਿਹੜੇ ਇੰਡੀਅਨ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਸਟ੍ਰਿਕਟ ਮੰਨਿਆ ਜਾਂਦਾ ਹਨਾ ਔਰ ਬੱਚੇ ਜਿਹੜੇ ਆ ਉਹ ਇਸ ਗੱਲ ਤੋਂ ਕਾਫੀ ਖਫਾ ਰਹਿੰਦੇ ਆ ਕਿ ਇੰਡੀਅਨ ਪੇਰੈਂਟਸ ਜਿਹੜੇ ਆ ਉਹ ਸਾਨੂੰ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਕਰਦੇ ਆ ਕਿ ਜਿਸ ਤਰ੍ਹਾਂ ਉਹ ਚਾਹੁੰਦੇ ਆ ਉਹ ਉਸੇ ਤਰ੍ਹਾਂ ਉਹਨਾਂ ਨੂੰ ਮਜਬੂਰ ਕਰਦੇ ਆ ਉਸੇ ਤਰ੍ਹਾਂ ਉਹਨਾਂ ਨੂੰ ਫੋਰਸ ਕਰਦੇ ਆ ਹਨਾ ਤੇ ਇੱਥੇ ਫਿਰ ਕਈ ਵਾਰ ਜਿਹੜਾ ਪੜਾਅ ਆ ਉਹ ਹੋਰ ਜ਼ਿਆਦਾ ਵੱਧ ਜਾਂਦਾ ਆ ਤੇ ਪੇਰੈਂਟਸ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਕਈ ਵਾਰ ਕਨਫਲਿਕਟਸ ਜਿਹੜੇ ਆ ਉਹ ਵੀ ਪੈਦਾ ਹੁੰਦੇ ਆ। ਨੋ ਡਾਊਟ ਜਿਹੜੇ ਕਨਫਲਿਕਟਸ ਆ ਇਹ ਇੱਕ ਜਨਰੇਸ਼ਨ ਗੈਪ ਦੀ ਵਜ੍ਹਾ ਦੇ ਕਾਰਨ ਵੀ ਹੁੰਦੇ ਆ, ਪਰ ਜਦੋਂ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹਾਂ ਤੇ ਉਸ ਏਜ ਦੇ ਨਾਲ ਅਸੀਂ ਕਿਸ ਤਰ੍ਹਾਂ ਆਪਣਾ ਜਿਹੜਾ ਵਿਵਹਾਰ ਆ ਉਹ ਰੱਖਣਾ ਆ ਔਰ ਉਸ ਏਜ ਦੇ ਵਿੱਚ ਬੱਚਿਆਂ ਦੇ ਦਿਮਾਗ ਦੇ ਵਿੱਚ ਬੱਚਿਆਂ ਦੇ ਮਨ ਦੇ ਵਿੱਚ ਕਿੱਦਾਂ ਕਿੱਦਾਂ ਦੇ ਸਵਾਲ ਜਿਹੜੇ ਆ ਉਹ ਆਉਂਦੇ ਆ ਔਰ ਸਾਡਾ ਉਸ ਸਟੇਜ ਦੇ ਉੱਤੇ ਜਿਹੜਾ ਵਤੀਰਾ ਆ ਉਹ ਕਿਹੋ ਜਿਹਾ ਉਹਨਾਂ ਦੇ ਨਾਲ ਹੋਣਾ ਚਾਹੀਦਾ ਆ ਇਹਦੇ ਬਾਬਤ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੁੰਦੇ ਹਾਂ। ਸੋ ਅਸੀਂ ਦੋਸਤਾਂ ਨੂੰ ਵੀ ਦੱਸ ਦਿੰਦੇ ਹਾਂ ਕਿ ਤੁਸੀਂ ਵੀ ਸਾਡੇ ਨਾਲ ਇਸ ਵਿਚਾਰ ਚਰਚਾ ਦਾ ਹਿੱਸਾ ਬਣ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਜਾਂ ਫਿਰ ਤੁਸੀਂ ਟੈਲੀਗ੍ਰਾਮ ਤੇ ਵੀ ਸਾਨੂੰ ਆਪਣੇ ਮੈਸੇਜਸ ਭੇਜ ਸਕਦੇ ਹੋ ਔਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8599-2811। ਸੋ ਅੱਜ ਇਸ ਵਿਚਾਰ ਚਰਚਾ ਦੀ ਖਾਸੀਅਤ ਇਹ ਹੈ ਕਿ ਅਸੀਂ ਅੱਜ ਇੱਕ ਖਾਸ ਮਹਿਮਾਨ ਜਿਹੜੇ ਕਿ ਪੰਜਾਬ ਤੋਂ DAV ਕਾਲਜ ਜਲੰਧਰ ਤੋਂ ਐਸੋਸੀਏਟ ਪ੍ਰੋਫੈਸਰ ਨੇ ਔਰ ਉਹਨਾਂ ਦਾ ਇੱਕ ਲੰਮਾ ਤਜਰਬਾ ਨੌਜਵਾਨਾਂ ਦੇ ਵਿੱਚ ਵਿਚਰਨ ਦਾ, ਕਿਉਂਕਿ ਪ੍ਰੋਫੈਸਰ ਸਾਹਿਬ ਜਿਹੜੇ ਆ ਉਹਨਾਂ ਦਾ 28 ਸਾਲ ਤੋਂ ਉੱਪਰ ਤੱਕ ਦਾ ਜਿਹੜਾ ਤਜਰਬਾ ਉਹ ਅਧਿਆਪਨ ਦੇ ਖੇਤਰ ਦੇ ਵਿੱਚ ਹੋ ਚੁੱਕਿਆ। ਬਹੁਤ ਸਾਰੇ ਯੂਥ ਗਰੁੱਪਸ ਜਿਹੜੇ ਆ ਜਾਂ ਯੂਥ ਐਕਟੀਵਿਟੀਜ਼ ਜਿਹੜੀਆਂ ਆ ਉਹਨਾਂ ਦੇ ਨਾਲ ਉਹ ਕਾਫੀ ਲੰਮੇ ਸਮੇਂ ਤੋਂ ਜੁੜੇ ਰਹੇ ਨੇ ਔਰ ਇਹਨਾਂ ਵਿਦਿਆਰਥੀਆਂ ਦੇ ਨੇੜਿਓਂ ਵਿਚਰਨ ਦਾ ਜਿਹੜਾ ਮੌਕਾ ਆ ਉਹਨਾਂ ਨੂੰ ਕਾਫੀ ਜ਼ਿਆਦਾ ਮਿਲਿਆ ਔਰ ਇਸ ਕਰਕੇ ਉਹਨਾਂ ਤੋਂ ਜਿਹੜੀ ਓਪੀਨੀਅਨ ਉਹਨਾਂ ਦੀ ਕੀ ਹੈ ਇਸ ਬਾਬਤ ਉਹ ਅਸੀਂ ਜ਼ਰੂਰ ਅੱਜ ਜਾਣਨੀ ਚਾਹਾਂਗੇ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਪ੍ਰੋਫੈਸਰ ਸਤਪਾਲ ਸਿੰਘ ਹੋਰਾਂ ਦਾ ਅੱਜ ਅਸੀਂ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਜੀ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਜੀ ਜਿਵੇਂ ਕਿ ਅਸੀਂ ਜਿਹੜਾ ਵਿਸ਼ਾ ਆ ਉਹ ਅੱਜ ਚੁਣਿਆ ਕਿ ਟੀਨੇਜਰਸ ਜਾਂ ਫਿਰ ਜਵਾਨੀ ਦੀ ਦਹਲੀਜ਼ ਦੇ ਜਿਹੜੇ ਪੈਰ ਧਰ ਰਹੇ ਬੱਚੇ ਆ ਉਹਨਾਂ ਦੇ ਨਾਲ ਮਾਪਿਆਂ ਦਾ ਜਿਹੜਾ ਵਿਵਹਾਰ ਆ ਉਹ ਕਿਹੋ ਜਿਹਾ ਹੋਵੇ। ਸੋ ਪ੍ਰੋਫੈਸਰ ਸਾਹਿਬ ਜਦੋਂ ਅਸੀਂ ਗੱਲ ਪੰਜਾਬ ਦੇ ਵਿੱਚ ਰਹਿਣ ਵਾਲੇ ਬੱਚਿਆਂ ਦੀ ਕਰਦੇ ਹਾਂ ਤਾਂ ਉੱਥੋਂ ਦਾ ਜਿਹੜਾ ਮਾਹੌਲ ਆ ਉਹ ਵੀ ਵੈਸੇ ਤਾਂ ਕਾਫੀ ਹੱਦ ਤੱਕ ਬਦਲ ਚੁੱਕਿਆ ਤੇ ਫਿਰ ਵੀ ਉੱਥੇ ਕਿਉਂਕਿ ਜਿਹੜੇ ਸੰਯੁਕਤ ਪਰਿਵਾਰ ਨੇ ਸਾਂਝੇ ਪਰਿਵਾਰ ਨੇ ਕੁਛ ਨਾ ਕੁਛ ਜਿਹੜਾ ਡਰ ਆ ਇੱਕ ਦੂਸਰੇ ਰਿਸ਼ਤਿਆਂ ਦਾ ਜਿਹੜਾ ਉਹ ਜ਼ਰੂਰ ਹੁੰਦਾ ਬੱਚਿਆਂ ਨੂੰ ਹਨਾ ਤੇ ਉਹ ਜਿਹੀਆਂ ਕਦਰਾਂ ਕੀਮਤਾਂ ਜਿਹੜੀਆਂ ਉਹ ਬੱਚੇ ਪ੍ਰਾਪਤ ਕਰਦੇ ਆ ਪਰ ਇਹਨਾਂ ਕੰਟਰੀਜ਼ ਦੇ ਵਿੱਚ ਜਿਹੜੇ ਪੇਰੈਂਟਸ ਆ ਉਹ ਜ਼ਿਆਦਾ ਚਿੰਤਿਤ ਹੋ ਜਾਂਦੇ ਆ ਕਿਉਂਕਿ 2-3 ਸੱਭਿਆਚਾਰਾਂ ਦੇ ਵਿੱਚੋਂ ਬੱਚਿਆਂ ਨੂੰ ਲੰਘਣਾ ਪੈਂਦਾ। ਅਸੀਂ ਜਾਣਨਾ ਚਾਹਾਂਗੇ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ।
ਦੇਖੋ ਅਮਰਜੀਤ ਜੀ, ਅਮਰਦੀਪ ਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
ਪੰਜਾਬ ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ।
ਹਾਂਜੀ, ਇਹ ਪੰਜਾਬ ਦੇ ਵਿੱਚ ਵੇਖਿਆ ਜਾਵੇ ਜਿਹੜੀ ਪੇਰੈਂਟਿੰਗ ਸੀਗੀ ਨਾ ਉਹ ਜਦੋਂ ਅਸੀਂ ਪੀੜ੍ਹੀ ਦੇ ਲੋਕ ਸੀਗੇ ਉਦੋਂ ਉਹ ਪੇਰੈਂਟਿੰਗ ਜਿਹੜੀ ਉਹ ਹੋਰ ਸੀਗੀ। ਹੁਣ ਪੇਰੈਂਟਿੰਗ ਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਆ ਰਹੀਆਂ, ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਬਹੁਤ ਸਾਰਾ ਬਦਲਾਓ ਆ ਚੁੱਕਾ ਹੈ। ਜਿਸ ਤਰ੍ਹਾਂ ਪਹਿਲਾਂ ਪੁਰਾਣੇ ਜ਼ਮਾਨੇ ਚ ਲੋਕ ਕਹਿੰਦੇ ਸੀਗੇ ਕਿ ਵੀ ਰੰਬਾ ਚੰਡਿਆ ਤੇ ਪੁੱਤ ਚੰਡਿਆ ਜਿਹੜਾ ਹੈ ਜਿੰਨੇ ਚੰਡੇ ਹੁਣ ਉਨੇ ਕੰਮ ਆਉਂਦੇ ਆ, ਹੁਣ ਚੰਡਣ ਵਾਲੀ ਜਿਹੜੀ ਆ ਨਾ ਗੱਲ ਉਹ ਰਹੀ ਨੀ। ਤੇ ਇਸ ਕਰਕੇ ਬੱਚਿਆਂ ਦੂਸਰੀ ਗੱਲ ਜਿਹੜੀ ਆ, ਪਹਿਲਾਂ ਜਿਹੜੀ ਪਾਪੂਲੇਸ਼ਨ ਪੱਖੋਂ ਹਰ ਪਰਿਵਾਰ ਦੇ ਵਿੱਚ ਇੱਕ ਸੰਯੁਕਤ ਪਰਿਵਾਰ ਵੀ ਹੁੰਦਾ ਸੀ ਔਰ ਬੱਚਿਆਂ ਦੀ ਗਿਣਤੀ ਵੀ ਜ਼ਿਆਦਾ ਹੁੰਦੀ ਸੀ। ਆਮ ਤੌਰ ਤੇ ਹਰ ਪਰਿਵਾਰ ਦੇ ਵਿੱਚ ਇੱਕ ਟੱਬਰ ਦੇ ਜੋ ਧੀਆਂ ਪੁੱਤ ਜਿਹੜੇ ਉਹ 5-7-9 ਵੀ ਹੋ ਜਾਂਦੇ ਸੀਗੇ। ਹੁਣ ਜਿਹੜੀ ਆ ਬੱਚਿਆਂ ਦੀ ਗਿਣਤੀ ਆ ਉਹ ਤੇ ਕਿਸੇ ਕੋਲ ਇੱਕ ਬੱਚਾ ਹੈ, ਕਿਸੇ ਕੋਲ 2 ਬੱਚੇ ਆ, ਤੇ ਖਾਸ ਕਰਕੇ ਇੱਥੇ ਸਾਨੂੰ ਪਤਾ ਹੈ ਪੰਜਾਬ ਦਾ ਇੱਕ ਹੋਰ ਵੀ ਬਹੁਤ ਜਿਹੜਾ ਉਗੜਵਾਂ ਲੱਛਣ ਆ ਕਿ ਮੁੰਡੇ ਨੂੰ ਬੜੀ ਪ੍ਰੈਫਰੈਂਸ ਜਿਹੜੀ ਆ ਉਹ ਅੱਜ ਦੇ ਜ਼ਮਾਨੇ ਚ ਵੀ ਅਜੇ ਵੀ ਹੈ ਔਰ ਜਿਸ ਤਰ੍ਹਾਂ ਤੁਸੀਂ ਅਖਬਾਰਾਂ ਪੜ੍ਹਦੇ ਠੀਕ ਹੈ ਨਾ। ਇਸ ਕਰਕੇ ਮੁੰਡਿਆਂ ਨੂੰ ਇੱਕ ਕਿਸਮ ਦੀ ਜਿਹੜੀ ਆ ਪ੍ਰੈਫਰੈਂਸ ਦੇਣੀ ਔਰ ਉਹਨਾਂ ਨੂੰ ਸਿਰੇ ਚੜਾਉਣਾ, ਉਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਇੱਕ ਦੁਜੈਲਾਪਨ ਰੱਖਣਾ, ਉਹ ਕਿਤੇ ਨਾ ਕਿਤੇ ਅਜੇ ਵੀ 21ਵੀਂ ਸਦੀ ਵਿੱਚ ਇਹਦਾ ਬੋਲਬਾਲਾ ਹੈ। ਜਿਹੜੀ ਤੁਸੀਂ ਗੱਲ ਕਰਦੇ ਹੋ ਪੇਰੈਂਟਿੰਗ ਦੀ, ਹੁਣ ਪੇਰੈਂਟਿੰਗ ਦੇ ਵਿੱਚ ਬੜੀ ਚੇਂਜ ਆ ਰਹੀ ਹੈ। ਪੇਰੈਂਟਿੰਗ ਦੇ ਵਿੱਚ ਇੱਥੇ ਇਹ ਸਿਸਟਮ, ਇੱਕ ਜਿਹੜਾ ਸ਼ਹਿਰੀ ਬੱਚਾ ਆ ਉਹਦੀ ਪੇਰੈਂਟਿੰਗ ਜਿਹੜੀ ਆ ਉਹ ਹੋਰ ਢੰਗ ਨਾਲ ਹੋ ਰਹੀ ਆ ਔਰ ਜਿਹੜਾ ਪਿੰਡ ਦਾ ਬੱਚਾ ਆ ਉਹਦੀ ਪੇਰੈਂਟਿੰਗ ਹੋਰ ਢੰਗ ਨਾਲ ਹੋ ਰਹੀ ਹੈ। ਤੇ ਸੈਕਿੰਡ, ਜਿਹੜੇ ਬੱਚਿਆਂ ਦੇ ਕੁਛ ਪੜ੍ਹੇ ਲਿਖੇ ਨੇ ਉਹਨਾਂ ਦੀ ਪੇਰੈਂਟਿੰਗ ਨੈਚੁਰਲੀ ਹੋਰ ਤਰ੍ਹਾਂ ਹੋਏਗੀ ਔਰ ਜਿਹੜੇ ਬੱਚੇ ਦੇ ਪੇਰੈਂਟਸ ਉਹਨਾਂ ਦੀ ਪੇਰੈਂਟਿੰਗ ਹੋਰ ਤਰ੍ਹਾਂ ਹੋਏਗੀ ਠੀਕ ਹੈ ਨਾ। ਤੇ ਇਹ ਬਹੁਤ ਸਾਰੇ ਇਹਦੇ ਪਿੱਛੇ ਮਤਲਬ ਸਭਿਆਚਾਰਕ ਕਾਰਨ, ਆਰਥਿਕ ਕਾਰਨ ਵੀ ਆ, ਹੁਣ ਸਮਾਜਿਕ ਕਾਰਨ ਵੀ ਆ, ਧਾਰਮਿਕ ਕਾਰਨ ਵੀ ਆ, ਔਰ ਉਹਨਾਂ ਸਾਰਿਆਂ ਨੂੰ ਰਲਾ ਕੇ ਜੇ ਵੇਖਿਆ ਜਾਵੇ ਤੇ ਅੱਜ ਦੇ ਪੰਜਾਬ ਦੇ ਵਿੱਚ ਬਹੁਤ ਸਾਰੀ ਤਬਦੀਲੀ ਜਿਹੜੀ ਆ ਉਹ ਉਹਨਾਂ ਦੀ ਪੇਰੈਂਟਿੰਗ ਦੇ ਵਿੱਚ ਆ ਚੁੱਕੀ ਆ
ਜੀ।
ਠੀਕ ਹੈ ਜੀ। ਤੇ ਬਾਕੀ ਰਹੀ ਗੱਲ ਇੱਥੋਂ ਦੇ ਜਿਹੜੇ ਹੁਣ ਵਿਦੇਸ਼ ਚਲੇ ਗਏ ਬੱਚੇ ਆ, ਉੱਥੇ ਜਾ ਕੇ ਉਹਨਾਂ ਦੀ ਪੇਰੈਂਟਿੰਗ ਕਰਨ ਵਾਸਤੇ ਉਹਨਾਂ ਦੇ ਜਿਹੜੇ ਪੇਰੈਂਟਸ ਹਨ ਉਹਨਾਂ ਨੂੰ ਬਹੁਤ ਸਾਰਾ ਜਿਹੜਾ ਆ ਉਹ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਉੱਥੋਂ ਦਾ ਤੇ ਇੱਥੋਂ ਦਾ ਰਹਿਣ ਸਹਿਣ, ਖਾਣ ਪੀਣ, ਪਹਿਨਣ, ਰਸਮੋ ਰਿਵਾਜ, ਕਲਚਰ, ਧਰਮ ਬਿਲਕੁਲ ਅਲੱਗ ਆ
ਜੀ।
ਤੇ ਉਹਨਾਂ ਦੇ ਬੱਚੇ ਜਿਹੜੇ ਆ ਉਹ ਫਿਰ ਪਿਸਦੇ ਆ, ਇੱਕ ਪਾਸੇ ਪੰਜਾਬ ਦਾ ਜਿਹੜਾ ਕਲਚਰ ਆ ਉਹਨਾਂ ਦੇ ਘਰਾਂ ਦੇ ਵਿੱਚ ਆ, ਦੂਸਰੇ ਪਾਸੇ ਜਿਹੜਾ ਕਲਚਰ ਆ ਉਹ ਬਾਹਰ ਜਿਹੜਾ ਦੇਖ ਰਹੇ ਆ ਉਹ ਮਤਲਬ ਆਸਟ੍ਰੇਲੀਅਨ ਕਲਚਰ ਦੇਖ ਰਹੇ ਆ ਜਾਂ ਉੱਥੋਂ ਦਾ ਸਭਿਆਚਾਰ ਰਹਿਣ ਸਹਿਣ ਦੇਖਦੇ ਆ ਉਹਨਾਂ ਨੂੰ ਉੱਥੇ, ਕਿਉਂਕਿ ਬੰਦੇ ਫਿਤਰਤ ਆ ਉਹ ਖੁੱਲ ਲੈਣੀ ਚਾਹੁੰਦਾ ਹੈ, ਇਹ ਸ਼ੁਰੂ ਤੋਂ ਹੀ ਸੁਭਾਅ ਰਿਹਾ। ਇੱਥੇ ਜਦੋਂ ਖੁੱਲ ਮਿਲੇਗੀ ਤੇ ਅਸੀਂ ਜਿਸ ਤਰ੍ਹਾਂ ਦੀਆਂ ਉਹਨਾਂ ਦੇ ਉੱਤੇ ਬੰਦਿਸ਼ਾਂ ਲਾਉਂਦੇ ਹਾਂ ਤੇ ਉਹ ਬੰਦਿਸ਼ਾਂ ਨੂੰ ਕਿਸੇ ਮੰਨਦੇ ਨੀ
ਜੀ।
ਬੱਚਿਆਂ ਨੂੰ ਉਹਨਾਂ ਬੱਚਿਆਂ ਨੂੰ ਫਿਰ ਇਸ ਪਾਸੇ ਲਾਉਣ ਵਾਸਤੇ ਪੇਰੈਂਟਸ ਨੂੰ ਖੁਦ ਆਪ ਪਹਿਲਾਂ ਉਹਦੇ ਬਾਰੇ ਨਾ ਜਾਣਕਾਰੀ ਹਾਸਲ ਕਰਨੀ ਚਾਹੀਦੀ। ਮੈਂ ਤੇ ਇੱਕ ਗੱਲ ਕਹਿਣਾ ਹੁੰਦਾ ਕਿ ਜਿਸ ਤਰ੍ਹਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਕਿਸੇ ਦੀ ਸ਼ਾਦੀ ਹੁੰਦੀ ਆ ਤੇ ਉਹ ਸ਼ਾਦੀ ਤੋਂ ਪਹਿਲਾਂ ਵੀ ਆਪਸ ਵਿੱਚ ਬਹੁਤ ਮਿਲਦੇ ਆ, ਉਸ ਤੋਂ ਬਾਅਦ ਇਹਨਾਂ ਜਿਹੜੇ ਪੇਰੈਂਟਸ ਹਨ ਇਹਨਾਂ ਨੂੰ ਨਾ ਇੱਕ ਜਿਹੜੀਆਂ ਬਹੁਤ ਸਾਰੀਆਂ ਫੋਰਨ ਵਿੱਚ ਤੇ ਹਨਗੀਆਂ ਸਾਡੇ ਪੰਜਾਬੀ ਕਲਚਰ ਦੇ ਵਿੱਚ ਨਾ ਇੱਥੇ ਕਿਤਾਬਾਂ ਬਹੁਤ ਘੱਟ ਲਿਖੀਆਂ ਗਈਆਂ ਕਿ ਬੱਚਿਆਂ ਦੀ ਸੰਭਾਲ ਕਿਵੇਂ ਕਰੀਏ
ਜੀ। ਜੀ ਜੀ
ਠੀਕ ਆ ਨਾ। ਤੇ ਇਹ ਅਮਰਦੀਪ ਜੀ ਇਸ ਤਰ੍ਹਾਂ ਦਾ ਲਿਟਰੇਚਰ ਜਿਹੜਾ ਨਾ ਇਹ ਬੱਚਿਆਂ ਦੇ ਪੇਰੈਂਟਸ ਨੂੰ ਪੜ੍ਹਨਾ ਚਾਹੀਦਾ ਹੈ ਕਿ ਬੱਚਿਆਂ ਨੂੰ ਸੰਭਾਲ ਕਿਵੇਂ ਕਰੀਏ, ਇਹਨਾਂ ਦੀ ਪੇਰੈਂਟਿੰਗ ਕਿਵੇਂ ਕਰੀਏ, ਕਿਉਂਕਿ ਪੰਜਾਬੀ ਕਲਚਰ ਵਿੱਚ ਵੈਸੇ ਹੀ ਪੜ੍ਹਨ ਦਾ ਜਿਹੜਾ ਰੁਝਾਨ ਆ ਘੱਟ ਆ। ਤੁਸੀਂ ਆਸਟ੍ਰੇਲੀਆ ਚ ਰਹਿੰਦੇ ਹੋ, ਹੁਣ ਦੇਖੋ ਕਿ ਜਿੰਨੇ ਵੀ ਦੁਨੀਆਂ ਦੇ ਵਿੱਚ ਸਾਡੇ ਪੰਜਾਬੀ ਲੋਕ ਗਏ ਆ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੇ ਕਰੋੜਾਂ ਰੁਪਏ ਲਾ ਕੇ ਬੜੀਆਂ ਅੱਛੀਆਂ ਕੋਠੀਆਂ ਪਾ ਲਈਆਂ। ਠੀਕ ਹੈ ਜੀ। ਹਰ ਕੋਠੀ ਦੇ ਵਿੱਚ ਕਰੋੜਾਂ ਰੁਪਈਏ ਲਾ ਦਿੱਤੇ, ਪਰ ਇੱਕ ਬੜੀ ਹੈਰਾਨੀ ਵਾਲੀ ਗੱਲ ਆ, ਮੈਂ ਇਸ ਮੰਚ ਤੋਂ ਅੱਜ ਕਹਿਣਾ ਚਾਹੁੰਦਾ ਕਿ ਮੈਂ ਖਾਸ ਕਰਕੇ ਦੁਆਬੇ ਦੇ ਏਰੀਏ ਵਿੱਚ 28-29 ਸਾਲ ਤੋਂ ਘੁੰਮ ਰਿਹਾ ਤੇ ਮੈਂ ਬਹੁਤ ਸਾਰੇ ਘਰ ਦੇਖੇ ਜਿਹਨਾਂ ਦੇ ਵਿੱਚ ਬਹੁਤ ਸਾਰੀਆਂ ਅੱਛੀਆਂ ਕੋਠੀਆਂ ਬਣੀਆਂ ਹੋਈਆਂ, ਬਹੁਤ ਸਾਰੀਆਂ ਅੱਛੀਆਂ ਬਾਰ ਬਣੀਆਂ, ਅੱਛੇ ਬਹੁਤ ਸਾਰੇ ਉਹਨਾਂ ਦੇ ਡਾਇਨਿੰਗ ਰੂਮ ਬਣੇ ਹੋਏ ਆ, ਪਰ ਉਹਨਾਂ ਦੇ ਕਿਸੇ ਵੀ ਘਰ ਦੇ ਵਿੱਚ ਮੈਨੂੰ ਕਿਤੇ ਵੀ ਕੌਲਰ ਜਿਹੜਾ ਆ ਜਾਂ ਕੋਈ ਰੀਡਿੰਗ ਰੂਮ ਨਹੀਂ ਮਿਲਿਆ
ਜੀ। ਜੀ ਜੀ।
ਇਸ ਕਰਕੇ ਇਹ ਜਿਹੜੇ ਪੰਜਾਬੀ ਲੋਕ ਨੇ ਇਹਨਾਂ ਨੂੰ ਪੇਰੈਂਟਿੰਗ ਜਿਹੜੀ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਕਰਨ ਵਾਸਤੇ ਬਹੁਤ ਜਾਗਰੂਕ ਹੋਣ ਦੀ ਲੋੜ ਆ, ਔਰ ਉਹਦੇ ਵਿੱਚ ਪਹਿਲਾਂ ਆਪ ਰੋਲ ਮਾਡਲ ਬਣਨਾ ਚਾਹੀਦਾ ਆ, ਔਰ ਪੇਰੈਂਟਿੰਗ ਜਿਹੜੀ ਉਹ ਲੜਕੇ ਲੜਕੀ ਲਈ ਅਲੱਗ ਆ। ਠੀਕ ਆ ਨਾ। ਜਿਸ ਤਰ੍ਹਾਂ ਆਸਟ੍ਰੇਲੀਅਨ ਲੋਕ ਤੇ ਪੰਜਾਬ ਦੇ ਲੋਕ ਜਿਹੜੇ ਇੱਥੋਂ ਗਏ ਆ ਉਹਨਾਂ ਦੀ ਅਲੱਗ ਆ, ਇਸੇ ਤਰ੍ਹਾਂ ਜਿਹੜੇ ਇਹ ਲੋਕ ਨੇ ਇਹਨਾਂ ਦੇ ਵਿੱਚ ਲੜਕੇ ਲੜਕੀ ਦੀ ਵੀ ਇੱਥੇ ਪੇਰੈਂਟਿੰਗ ਅਲੱਗ ਕਰਦੇ ਆ, ਤੁਸੀਂ ਤੇ ਇੱਥੋਂ ਹੀ ਗਏ ਤੁਹਾਨੂੰ ਵੀ ਪਤਾ।
ਠੀਕ ਆ।
ਬੱਚੇ ਨੂੰ ਮੁੰਡੇ ਨੂੰ ਖੁੱਲ ਜ਼ਿਆਦਾ ਦਿਓ ਤੇ ਧੀ ਨੂੰ ਕਹਿਣਾ ਸਿਰ ਤੇ ਚੁੰਨੀ ਰੱਖ, ਬਾਹਰ ਨੀ ਜਾਣਾ, ਇਕੱਲੀ ਨੀ ਜਾਣਾ, ਇੱਧਰ ਨੀ ਜਾਣਾ, ਉੱਧਰ ਨੀ ਜਾਣਾ, ਉੱਥੇ 100 ਬੰਸ਼ਾ ਲਾਉਂਦੇ ਆ। ਠੀਕ ਹੈ ਨਾ। ਇਸ ਕਰਕੇ ਇਹਦੇ ਵਿੱਚ ਵੀ ਥੋੜਾ ਖਿਆਲ ਦੇਣ ਦੀ ਲੋੜ ਆ। ਠੀਕ ਹੈ। ਤੇ ਇਹ ਵੱਖਰੇ ਵੱਖਰੇ ਦੇਸ਼ਾਂ ਦੀ ਪੇਰੈਂਟਿੰਗ ਤੇ ਲੱਗ ਗਿਆ, ਧਾਰਮਿਕ ਦ੍ਰਿਸ਼ਟੀ ਤੋਂ, ਆਰਥਿਕ ਦ੍ਰਿਸ਼ਟੀ ਤੋਂ, ਸਮਾਜਿਕ ਦ੍ਰਿਸ਼ਟੀ ਤੋਂ ਇਹਦੇ ਬਾਰੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਆ। ਸੈਕਿੰਡ ਇਹ ਆ ਕਿ ਜੇ ਪੇਰੈਂਟਿੰਗ ਕਰਨੀ ਆ, ਅੱਛੀ ਪੇਰੈਂਟਿੰਗ ਕਰਨੀ ਆ, ਤੇ ਇਹਨਾਂ ਲੋਕਾਂ ਵਾਸਤੇ, ਇਹਨਾਂ ਬੱਚਿਆਂ ਵਾਸਤੇ ਪਹਿਲਾਂ ਆਪ ਉਦਾਹਰਨ ਬਣੋ। ਜੇ ਤੁਸੀਂ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਇੱਕ ਦੂਜੇ ਨੂੰ ਤੂੰ ਕਹਿ ਕੇ ਬੁਲਾਉਂਦੇ ਹੋ ਜਾਂ ਰੋਜ਼ ਤੁਸੀਂ ਲੜਾਈ ਝਗੜਾ ਕਰਦੇ ਹੋ ਤੇ ਬੱਚਿਆਂ ਤੋਂ ਉਮੀਦ ਰੱਖਦੇ ਹੋ ਕਿ ਉਹ ਇੱਕ ਦੂਜੇ ਵਿੱਚ ਤੁਸੀਂ ਕਹਿ ਕੇ ਬੁਲਾਉਣ, ਬੜੇ ਸ਼ਿਸ਼ਟਾਚਾਰੀ ਢੰਗ ਨਾਲ ਬੋਲਣ ਜਾਂ ਬੁਲਾਉਣ, ਤੇ ਉਹ ਇਹ ਮੁਮਕਿਨ ਨਹੀਂ ਹੈਗਾ। ਠੀਕ ਹੈ ਨਾ। ਤੇ ਇਸ ਕਰਕੇ ਬਹੁਤ ਸਾਰੀਆਂ ਕੁਛ ਬਹੁਤ ਸਾਰੀਆਂ ਟਿਪਸ ਆ ਜਿਹੜੀਆਂ ਇਹਨਾਂ ਬੱਚਿਆਂ ਨੂੰ ਜਦੋਂ ਤੁਸੀਂ ਇੱਥੇ ਇਹਨਾਂ ਦੇ ਨਾਲ ਸਮਾਂ ਗੁਜ਼ਾਰ ਰਹੇ ਹੋ, ਤੇ ਬਹੁਤ ਸਾਰੀਆਂ ਟਿਪਸ ਆ ਕਿ ਇਹਦੇ ਨਾਲ ਜਿਹਦੇ ਨਾਲ ਅੱਛੀ ਪੇਰੈਂਟਿੰਗ ਜਿਹੜੀ ਆ ਹੋ ਸਕਦੀ ਹੈ। ਠੀਕ ਹੈ ਨਾ। ਸਭ ਅਗਲੀ ਗੱਲ ਕੀ ਆ ਕਿ ਇਹਨਾਂ ਵਾਸਤੇ ਤੁਸੀਂ ਆਪ ਖੁਦ ਉਦਾਹਰਨ ਬਣੋ। ਜੋ ਤੁਸੀਂ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਹੋ ਪਹਿਲਾਂ ਆਪ ਬਣੋ। ਠੀਕ ਹੈ ਨਾ। ਇਹਨਾਂ ਦੇ ਨਾਲ ਸਮਾਂ ਗੁਜ਼ਾਰੋ, ਇਹਨਾਂ ਦੇ ਨਾਲ ਸਮਾਂ ਗੁਜ਼ਾਰੋ। ਜੇ ਇਹਨਾਂ ਦੇ ਨਾਲ ਕੋਈ ਸਮੱਸਿਆ ਆਉਂਦੀ ਆ ਤੇ ਇਹ ਬੀਏਂਗੇ ਪੇਰੈਂਟਸ, ਬੀਏਂਗੇ ਡਾਕਟਰ। ਠੀਕ ਹੈ ਨਾ। ਇਹ ਜੇ ਡਾਕਟਰ ਇਹਨਾਂ ਦੀਆਂ ਸਮੱਸਿਆਵਾਂ ਸੁਣੋ। ਹੁਣ ਇੱਕ ਸਮਾਂ ਹੈ ਜਦੋਂ ਬੱਚਾ ਛੋਟਾ ਹੁੰਦਾ, ਤਾਂ ਤੁਸੀਂ ਜਿੱਥੇ ਸ਼ਾਇਦ, ਮੈਂ ਤੇ ਆਸਟ੍ਰੇਲੀਆ ਆਇਆ ਨੀ ਕਦੀ, ਜਦੋਂ ਬੱਚੇ ਛੋਟੇ ਹੁੰਦੇ ਆ ਉਦੋਂ ਤੁਹਾਨੂੰ ਹਰ ਇੱਕ ਗੱਲ ਜਿਹੜੀ ਉਹ ਆਪ ਦੱਸਦੇ ਆ ਕਿ ਅੱਜ ਸਕੂਲ ਦੇ ਵਿੱਚ ਆਹ ਹੋਇਆ, ਅੱਜ ਸਕੂਲ ਚ ਏਦਾਂ ਹੋਇਆ, ਅੱਜ ਸਕੂਲ ਚ ਏਦਾਂ ਹੋਈ। ਉਹੀ ਬੱਚਾ ਜਿਹੜਾ ਜਦੋਂ ਵੱਡਾ ਹੋ ਜਾਂਦਾ ਹੈ, ਟੀਨੇਜ ਚ ਆ ਜਾਂਦਾ ਹੈ, ਤੇ ਉਹ ਗੱਲਾਂ ਛੁਪਾਉਣੀਆਂ ਸ਼ੁਰੂ ਕਰ ਦਿੰਦਾ ਤੁਹਾਡੇ ਕੋਲ। ਪਹਿਲਾਂ ਉਹ ਆਪ ਦੱਸਦਾ ਹੈ ਤੇ ਪੇਰੈਂਟਸ ਜਿਹੜੇ ਆ ਉਹ ਕਿਸੇ ਵੇਲੇ ਬਿਜੀ ਹੋਣ ਕਰਕੇ ਕਹਿਣਾ ਚੱਲ ਚੁੱਪ ਕਰ, ਹੁਣ ਤੂੰ ਮੈਨੂੰ ਸੁਣਾ ਤੀਆਂ ਕਹਾਣੀਆਂ, ਬਹੁਤ ਬਸ ਕਰ। ਫਿਰ ਇੱਕ ਸਮਾਂ ਜਦੋਂ ਟੀਨੇਜ ਆ ਜਾਂਦਾ, ਫਿਰ ਉਹ ਲੁਕਾਉਣੀਆਂ ਸ਼ੁਰੂ ਕਰਦਾ, ਫਿਰ ਪੇਰੈਂਟਸ ਆਪ ਪੁੱਛਦੇ ਆ ਅੱਜ ਸਕੂਲ ਜਾਂ ਕਾਲਜ ਕੀ ਹੋਇਆ, ਤੇ ਫਿਰ ਉਹ ਦੱਸਦੇ ਨੀ। ਇਸ ਕਰਕੇ ਇਹ ਜਿਹੜਾ ਗੈਪ ਆ ਰਿਹਾ ਆ ਇਹਨਾਂ ਦੇ ਵਿੱਚ, ਜਿਹੜੀ ਇੱਕ ਮਾਪਿਆਂ ਦੇ ਵਿੱਚ ਔਰ ਬੱਚਿਆਂ ਦੇ ਵਿੱਚ ਜਿਹੜਾ ਇੱਕ ਆਪਸ ਚ ਸਮਝ ਦਾ ਅੰਤਰ ਆ, ਇਹਨਾਂ ਦੀ ਇੱਕ ਪੱਧਰ ਦਾ ਅੰਤਰ ਆ, ਉਹਦੇ ਪਿੱਛੇ ਕਾਰਨ ਤਾਂ ਕੋਈ ਨਾ ਕੋਈ ਹੈ ਨਾ।
ਠੀਕ ਹੈ
ਨਾ। ਇਸ ਕਰਕੇ ਇਹਨਾਂ ਦੇ ਨਾਲ ਵੱਧ ਤੋਂ ਵੱਧ ਜਿਹੜਾ ਹੈ ਨਾ ਸਮਾਂ ਗੁਜ਼ਾਰਨਾ ਚਾਹੀਦਾ ਆ, ਇਹਨਾਂ ਦੇ ਨਾਲ ਬੱਚਿਆਂ ਨਾਲ ਸਮਾਂ ਗੁਜ਼ਾਰੋ, ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਬੱਚਿਆਂ ਦੇ ਵਾਸਤੇ ਲੋਕਾਂ ਦੇ ਕੋਲ ਬਹੁਤਾ ਟਾਈਮ ਹੀ ਨਹੀਂ ਹੈਗਾ, ਕੋਈ ਕਦੋਂ ਆ ਰਿਹਾ, ਕੋਈ ਕਦੋਂ ਆ ਰਿਹਾ। ਠੀਕ ਹੈ
ਜੀ ਜੀ।
ਇਹਨਾਂ ਦੇ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰੋ, ਇਹਨਾਂ ਦੇ ਨਾਲ ਘੱਟੋ ਘੱਟ ਟੋਕਾ ਟਾਕੀ ਨਾ ਕਰੋ ਇਹਨਾਂ ਨੂੰ, ਇਹਨਾਂ ਦੀਆਂ ਸਮੱਸਿਆਵਾਂ ਨੂੰ ਸਮਝੋ, ਇਹਨਾਂ ਨੂੰ ਸਮਝਣ ਵਾਸਤੇ ਪਹਿਲਾਂ ਆਪ ਪੜ੍ਹੋ। ਹਾਂਜੀ ਹਾਂਜੀ, ਉਹਨਾਂ ਨੂੰ ਸੁਣੋ ਵੀ, ਆਪ ਨਾ ਸੁਣਾਓ। ਠੀਕ ਹੈ ਨਾ। ਹਾਂਜੀ, ਤੇ ਵਿਅਕਤੀਗਤ ਤੌਰ ਤੇ ਉਹਨਾਂ
ਨੂੰ
ਜੀ ਜੀ।
ਮੈਂ ਇੱਕ ਗੱਲ, ਜਿੱਦਾਂ ਤੁਸੀਂ ਕਿਹਾ ਕਿ ਜਿੱਦਾਂ ਪਹਿਲਾਂ ਸਮਿਆਂ ਦੇ ਵਿੱਚ ਬੱਚਿਆਂ ਦੀ ਗਿਣਤੀ ਵੀ ਜ਼ਿਆਦਾ ਹੁੰਦੀ ਸੀ, ਤੇ ਉਸ ਹਿਸਾਬ ਨਾਲ ਘਰ ਦੇ ਮਾਹੌਲ ਤੇ ਹਰ ਚੀਜ਼ ਤੇ ਫਰਕ ਪੈਂਦਾ ਸੀਗਾ। ਤੇ ਜਿੱਥੋਂ ਤੱਕ ਅਸੀਂ ਇੱਥੇ ਦਾ ਰੋਜ਼ਮਰ੍ਹਾ ਦੀ ਜ਼ਿੰਦਗੀ ਜਿੱਥੇ ਵੇਖਦੇ ਹਾਂ ਕਿ ਬੱਚੇ ਆਸਟ੍ਰੇਲੀਆ 'ਚ ਵੀ ਕੋਈ ਜ਼ਿਆਦਾ ਸਾਡੇ ਘਰਾਂ 'ਚ ਬੱਚੇ ਨਹੀਂ, ਇੱਕ ਇੱਕ ਦੋ ਦੋ ਹੀ ਨੇ, ਪਰ ਬਹੁਤ ਸਾਰੇ ਪੇਰੈਂਟਸ ਨੂੰ ਮੈਂ ਇਹ ਵੇਖਿਆ ਕਿ ਹੋ ਸਕਦਾ ਕਿ ਜਿੱਦਾਂ ਹੁਣ ਦੋ ਹੀ ਬੱਚੇ ਆ ਜਿੱਦਾਂ ਪੇਰੈਂਟਸ ਦੇ, ਤੇ ਜਦੋਂ ਤੇ ਉਹ ਬੱਚੇ ਹੁੰਦੇ ਆ ਤਾਂ ਉਹਨਾਂ ਨੂੰ ਆਪਾਂ ਐਜ਼ ਜਿੱਦਾਂ ਬੱਚੇ ਚਲੋ ਟ੍ਰੀਟ ਕਰਦੇ ਆ, ਉਹਨਾਂ ਦੀ ਗੱਲਾਂ ਸੁਣਦੇ ਆ, ਪਰ ਜਿੱਦਾਂ ਹੀ ਉਹ ਟੀਨੇਜ ਦੇ ਵਿੱਚ ਮੂਵ ਕਰਨ ਲੱਗਦੇ ਆ ਕਿੱਦਾਂ ਵੀ ਆ, ਤੇ ਮੈਨੂੰ ਲੱਗਦਾ ਕਿ ਪੇਰੈਂਟਸ ਦੀਆਂ ਐਕਸਪੈਕਟੇਸ਼ਨਸ ਜਿਹੜੀਆਂ ਨੇ ਉਹ ਵੀ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਇੱਕਦਮ ਹੀ। ਜਿੱਦਾਂ ਆਪਾਂ ਉਹਨਾਂ ਤੋਂ ਐਕਸਪੈਕਟ ਕਰਨ ਲੱਗ ਜਾਂਦੇ ਆ ਵੀ ਉਹਨਾਂ ਦੇ ਗ੍ਰੇਡ ਜਿਹੜੇ ਇਹ ਹੀ ਆਉਣ, ਉਹਨਾਂ ਨੂੰ ਹਰ ਕੰਮ ਆਉਣਾ ਚਾਹੀਦਾ ਇੱਥੇ, ਜਿੱਦਾਂ ਕਿ ਕਿਉਂਕਿ ਇੱਥੇ ਪੜ੍ਹਾਈ ਦਾ ਇੰਨਾ ਜ਼ਿਆਦਾ ਬੋਝ ਨਹੀਂ ਰਹਿੰਦਾ, ਤੇ ਦੂਸਰੀਆਂ ਜਿਹੜੀਆਂ ਐਕਟੀਵਿਟੀਜ਼ ਆ ਜਿੱਦਾਂ ਅਸੀਂ ਕੋਈ ਡਾਂਸ ਕਲਾਸਿਸ ਲਵਾ ਰਹੇ ਹਾਂ, ਸਵਿਮਿੰਗ ਜਾਂ ਕੁਛ ਵੀ ਜਾਂ ਇੱਦਾਂ ਦੇ ਹੋਰ ਕਈ ਐਕਟੀਵਿਟੀਜ਼ ਬੱਚੇ ਕਰਦੇ ਆ, ਤੇ ਕਿਉਂਕਿ ਹੁਣ ਇੱਕ ਇੱਕ ਦੋ ਦੋ ਬੱਚੇ ਨੇ ਤੇ ਸਾਡੀਆਂ ਜਿਹੜੀਆਂ ਐਕਸਪੈਕਟੇਸ਼ਨ ਨੇ ਉਹਨਾਂ ਤੋਂ ਹੀ ਸਾਰੀਆਂ ਹੋ ਜਾਂਦੀਆਂ ਨੇ ਕਿ ਜਿਹੜੇ ਸਾਡੇ ਦੋ ਹੀ ਬੱਚੇ ਨੇ ਉਹੀ ਸਾਨੂੰ ਸਾਰਾ ਕੁਛ ਕਰਕੇ ਦਿਖਾ ਦੇਣ। ਮੈਨੂੰ ਲੱਗਦਾ ਕਿ ਇਹ ਵੀ ਕੋਈ ਕਿਤੇ ਨਾ ਕਿਤੇ ਬੱਚਿਆਂ ਨੂੰ ਅੰਦਰੋਂ ਇੱਕ ਤੋੜਨ ਵਾਲਾ ਕੰਮ ਹੋ ਜਾਂਦਾ ਹੈ ਕਿ ਜੋ ਪੇਰੈਂਟਸ ਐਕਸਪੈਕਟ ਕਰਦੇ ਨੇ ਉਹਨਾਂ ਦੀ ਐਕਸਪੈਕਟੇਸ਼ਨ ਤੱਕ ਨਹੀਂ ਪਹੁੰਚ ਪਾਉਂਦੇ ਬੱਚੇ। ਜੀ
ਇਸ ਤਰ੍ਹਾਂ ਹੁੰਦਾ ਅਮਰਦੀਪ ਜੀ, ਗੱਲ ਇਸ ਤਰ੍ਹਾਂ ਅਸੀਂ ਆਪਣੇ ਹਿਸਾਬ ਨਾਲ ਨਾ ਜਿਹੜੇ ਪੰਜਾਬੀ ਲੋਕ ਆ ਇੱਥੇ ਆਣ ਕੇ ਵੀ ਅਸੀਂ ਆਪਣੇ ਹਿਸਾਬ ਨਾਲ ਬੱਚੇ ਦੇ ਉੱਤੇ ਨਾ ਚੀਜ਼ਾਂ ਕਿਸੇ ਵੇਲੇ ਥੋਪਦੇ ਹਾਂ। ਠੀਕ
ਜੀ, ਬਿਲਕੁਲ।
ਹੁਣ ਬੱਚੇ ਦੀ ਆਪਣੀ ਜ਼ਿੰਦਗੀ ਆ, ਬੱਚੇ ਆਪਾਂ ਇੱਕ ਉਹਨੂੰ ਯੂਨੀਕ ਸਮਝੋ, ਉਹਦਾ ਇਹਨੂੰ ਇੰਡੀਵਿਜੁਅਲ ਇੱਕ ਵਿਅਕਤੀਗਤ ਤੌਰ ਦੇ ਉੱਤੇ ਇੱਕ ਐਕਸਟਰਾ ਔਰ ਜ਼ਿੰਮੇਵਾਰ ਬੰਦਾ ਸਮਝੋ। ਠੀਕ ਆ, ਅਸੀਂ ਸੋਚਦੇ ਐਕਚੁਲੀ ਵਿਅਕਤੀ ਨਾ ਸਾਈਕੋ ਮਨੋਵਿਗਿਆਨਿਕ ਦੇ ਵਿੱਚ ਇੱਕ ਟਰਮ ਜਿਹੜੀ ਹੈ ਨਾ ਐਗਜਿਸਟੈਂਸ਼ੀਅਲ ਕ੍ਰਾਈਸਿਸ ਆ, ਜਿਹਨੂੰ ਇਹਨੂੰ ਤੁਸੀਂ ਆਈਡੈਂਟੀ ਕ੍ਰਾਈਸਿਸ ਵੀ ਕਹਿ ਸਕਦੇ ਹੋ। ਇੱਥੇ ਆਣ ਕੇ ਵੀ ਹਰ ਬੰਦਾ ਜਿਹੜਾ ਆਪਣੀ ਆਈਡੈਂਟੀ ਚਾਹੁੰਦਾ ਹੈ, ਕਿਉਂਕਿ ਆਪ ਤੇ ਆਣ ਕੇ ਇੱਥੇ ਮਿਹਨਤ ਕੀਤੀ, ਘਰ ਬਾਰ ਬਣਾਉਣ ਦੇ ਵਿੱਚ ਸਾਰਾ ਸਮਾਂ ਗੁਜ਼ਰ ਗਿਆ। ਉਹ ਲੋਕ ਚਾਹੁੰਦੇ ਆ ਕਿ ਸਾਡੇ ਬੱਚੇ ਵੀ ਜਿਹੜੇ ਜੇ ਅਸੀਂ ਕੁਛ ਨੀ ਬਣ ਸਕੇ ਤੇ ਇਹ ਬਣਨ, ਕਿਉਂਕਿ ਹੁਣ ਇੱਕ ਇਸ ਤਰ੍ਹਾਂ ਦੀ ਦੌੜ ਲੱਗੀ ਹੋਈ ਹੈ ਕਿ ਹਰ ਬੱਚਾ ਜਿਹੜਾ ਉਹ ਯੂਨੀਕ ਹੋਵੇ, ਔਰ ਮੈਂ ਜੋ ਇੱਥੇ ਆਣ ਕੇ ਟੈਕਸੀ ਚਲਾਈ ਆ ਜਾਂ ਆਪਣਾ ਮੈਂ ਹੋਰ ਲੇਬਰ ਕੀਤੀ ਹੈ ਵੀ ਮੇਰੇ ਬੱਚੇ ਉਹ ਨਾ ਕਰਨ, ਔਰ ਉਹਨਾਂ ਦੇ ਜਿਹੜੇ ਸੁਪਨੇ ਆ ਉਹ ਆਪਣੇ ਸੁਪਨੇ ਉਹਨਾਂ ਉੱਤੇ ਥੋਪਦੇ ਆ, ਜਦੋਂ ਕਿ ਉਹਨਾਂ ਦੀ ਲਾਈਫ ਜਿਹੜੀ ਆ ਉਹ ਇੰਡੀਪੈਂਡੈਂਟ ਆ। ਠੀਕ ਹੈ ਨਾ, ਤੇ ਉਹ ਇਹਨਾਂ ਚੀਜ਼ਾਂ ਨੂੰ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਬਿਠਾ ਕੇ ਉਹਨਾਂ ਦਾ ਇੱਕ ਜਿਹੜਾ ਜ਼ਿੰਦਗੀ ਵਿੱਚ ਬਣਨ ਦਾ ਸੁਪਨਾ ਆ ਉਹਦੇ ਬਾਰੇ ਸਾਂਝੀ ਗੱਲ ਕੀਤੀ ਜਾਵੇ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਉਹ ਵਿਹਲੇ ਟਾਈਮ ਉਹਨਾਂ ਨੂੰ ਤੁਸੀਂ ਡਾਂਸਿੰਗ ਸਿਖਾਉਂਦੇ ਹੋ, ਕਲਾਸਾਂ ਸਿਖਾਉਂਦੇ ਹੋ, ਆਪਣੇ ਧਰਮ ਨਾਲ ਜੋੜਦੇ ਹੋ। ਠੀਕ ਹੈ, ਉਹ ਬੱਚੇ ਇਸ ਪਾਸੇ ਵੱਲ ਜੁੜ ਕੇ ਤਿਆਰ ਹੀ ਨਹੀਂ। ਹੁਣ ਤੁਸੀਂ ਇੰਗਲੈਂਡ ਦੀ ਗੱਲ ਵੇਖੋ ਜਾਂ ਆਸਟ੍ਰੇਲੀਆ ਦਾ ਦੇਖ ਲਓ, ਇੱਥੇ ਬਹੁਤ ਸਾਰੀ ਜਿਹੜੀ ਯੰਗ ਜਨਰੇਸ਼ਨ ਹੈ ਉਹ ਬਹੁਤ ਘੱਟ ਚਰਚ ਜਾਂਦੀ ਹੈ ਜਾਂ ਗੁਰਦੁਆਰੇ ਜਾਂਦੀ ਹੈ। ਠੀਕ ਹੈ
ਨਾ,
ਤੇ ਇਹਨਾਂ ਇਸ ਪਾਸੇ ਵੱਲ ਜੋੜਨ ਵਾਸਤੇ ਆਪ ਔਰ ਉਹਨਾਂ ਦੀ ਇੱਕ ਜਿਹੜੀ ਆ ਸਾਈਕੀ ਸਮਝਣੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ ਕਿ ਉਹਨਾਂ ਦੀ ਸਾਈਕੀ ਸਮਝੋ। ਠੀਕ ਇਸ ਕਰਕੇ ਉਹਨਾਂ ਨੂੰ ਜਿੰਨਾ ਚਿਰ ਆਪਾਂ ਸੱਚ ਨਹੀਂ ਸਮਝਦੇ ਉਹਨਾਂ ਦੀ ਇੱਕ ਤਰ੍ਹਾਂ ਕਾਉਂਸਲਿੰਗ ਨਹੀਂ ਕਰਦੇ ਕਿ ਤੁਸੀਂ ਜਾਣਾ ਕਿਸ ਪਾਸੇ ਵਾ ਕਾਉਂਸਲਿੰਗ ਤੋਂ ਬਿਨਾਂ ਉਸ ਬੱਚੇ ਜਿਹੜੇ ਆ ਉਹ ਤੇ ਫਿਰ ਓਦਾਂ ਹੀ ਆ ਵੀ ਕਿਸੇ ਵੀ ਪਤੀਲੇ ਦਾ ਢੱਕਣ ਜਿਹੜਾ ਉਹ ਕਿਸੇ ਵੇਚ ਨਹੀਂ ਆਉਣਾ ਉਹਨਾਂ ਨੇ ਅਸੀਂ ਚਾਹੁੰਦੇ ਆ ਵੀ ਕੁਛ ਇਹ ਬਣ ਜਾਣ ਉਹ ਕੁਛ ਹੋਰ ਠੀਕ ਹੈ ਨਾ ਇੱਕ ਦੂਜੀ ਗੱਲ ਅਮਰਦੀਪ ਜੀ ਜਿਹੜੇ ਕੁਛ ਏਦਾਂ ਦੇ ਪੰਜਾਬੀ ਕਲਚਰ ਹੋਣਗੇ ਜਿੱਥੇ ਸਾਡੇ ਲੋਕ ਆਣ ਕੇ ਪਰਮਾਨੈਂਟ ਸੈੱਟ ਹੋਣ ਵਾਸਤੇ ਇੱਥੇ ਆਣ ਕੇ ਕਿਸੇ ਗੋਰੀਆਂ ਨਾਲ ਵਿਆਹ ਕਰਵਾ ਲੈਂਦੇ ਆ ਤੁਸੀਂ ਇਹ ਸੋਚੋ ਇਹ ਸੋਚੋ ਵੀ ਉਹ ਜਿਹੜਾ ਪੰਜਾਬ ਦਾ ਬੰਦਾ ਗਿਆ ਆ ਜਦੋਂ ਉਹਨਾਂ ਦੇ ਘਰ ਗੋਰੀ ਨਾਲ ਵਿਆਹ ਕਰਾ ਲਿਆ ਸੈੱਟ ਹੋ ਗਿਆ ਉਹਨਾਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਤੇ ਫਿਰ ਉਹਨਾਂ ਦਾ ਪਰਿਵਾਰ ਦਾ ਜਿਹੜਾ ਕਲਚਰ ਉਹ ਕਿਵੇਂ ਹੋਏਗਾ ਉਹ ਤੇ ਮਿਕਸ ਕਲਚਰ ਹੋ ਗਿਆ
ਜੀ ਜੀ ਜੀ
ਠੀਕ ਹੈ ਨਾ ਅਸੀਂ ਹੁਣ ਉਹਨਾਂ ਬੱਚਿਆਂ ਦੇ ਉੱਤੇ ਇੱਕ ਪੰਜਾਬੀ ਕਲਚਰ ਨੂੰ ਹਾਵੀ ਕਰਨਾ ਚਾਹੁੰਦੇ ਹਾਂ ਉਹਦਾ ਸਾਡੇ ਮੁਤਾਬਕ ਚੱਲੇ ਤਾਂ ਉਹਨੇ ਤੇ ਜਿਹੜਾ ਬਿਲਕੁਲ ਹੀ ਨਹੀਂ ਵੇਖਿਆ ਨਾ ਉਹਦੀਆਂ ਕਦਰਾਂ ਕੀਮਤਾਂ ਨਾ ਉਹਦਾ ਰਹਿਣ ਸਹਿਣ ਆ ਤੇ ਉਹ ਤੇ ਮਿਕਸ ਕਲਚਰ ਦਾ ਬੱਚਾ ਹੈ ਤੇ ਅਸੀਂ ਉਹਦੇ ਉੱਤੇ ਹੁਣ ਜੇ ਕੁਛ ਥੋਪਾਂਗੇ ਉਹਦੀ ਮਾਂ ਕੁਛ ਹੋਰ ਚਾਹੇਗੀ ਇਸ ਤਰ੍ਹਾਂ ਦੀਆਂ ਕੰਫਲਿਕਟਸ ਵੀ ਆ ਰਹੀਆਂ ਠੀਕ ਹੈ ਤੇ ਇਹ ਵੀ ਗੱਲ ਉਹਨਾਂ ਦੀ ਮਦਰ ਟੰਗ ਫਿਰ ਕੀ ਹੋਏਗੀ ਤੇ ਇਸ ਕਰਕੇ ਇਹਨਾਂ ਜਿਹੜੇ ਬੱਚੇ ਆ ਇੱਥੋਂ ਦੀ ਇਹਨਾਂ ਦੀ ਪੇਰੈਂਟਿੰਗ ਕਰਨ ਵਾਸਤੇ ਮੁੱਕਰੀ ਗੱਲ ਤੇ ਇਹ ਹੋਈ ਆ ਕਿ ਇਹਨਾਂ ਦੇ ਨਾਲ ਇਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਇਹਨਾਂ ਦੇ ਨਾਲ ਬੈਠਿਆ ਜਾਵੇ ਇਹਨਾਂ ਦੀ ਟੋਕਾ ਟਾਕੀ ਨਾ ਕਰੋ ਇਹਨਾਂ ਨੂੰ ਸੁਣੋ ਵੀ ਵਿਅਕਤੀਗਤ ਦੇ ਤੌਰ ਤੇ ਇਹਨਾਂ ਨੂੰ ਨਾ ਯੂਨੀਕ ਸਮਝੋ ਇਹਨਾਂ ਦੀ ਪ੍ਰਸ਼ੰਸਾ ਕਰੋ ਠੀਕ ਹੈ ਨਾ ਜਿੰਮੇਵਾਰੀ ਵਾਲਾ ਇਹਨਾਂ ਨੂੰ ਕੋਈ ਰੋਲ ਜਿੰਮੇਵਾਰੀ ਦਾ ਕੋਈ ਰੋਲ ਦਿਓ ਇਹਨਾਂ ਨੂੰ ਤੇ ਇਸ ਕਰਕੇ ਜਿਹੜੀ ਆਪਣੇ ਸੁਪਨੇ ਅਸੀਂ ਐਕਚੁਲੀ ਆਪਣੇ ਸੁਪਨੇ ਜਿਹੜੇ ਆ ਉਹਨਾਂ ਦੇ ਸੁਪਨੇ ਚਾਹੁੰਦੇ ਆ ਉਹਨਾਂ ਬੱਚਿਆਂ ਦੇ ਸੁਪਨੇ ਆਪਣੇ ਆਪ ਹੁੰਦੇ ਆ ਉਹਨਾਂ ਦੀ ਜ਼ਿੰਦਗੀ ਆਪ ਆ ਉਹਨਾਂ ਤੁਸੀਂ ਸਦੀਪ ਬਹਾਦਰ ਦਾ ਨਾਮ ਸੁਣਿਆ ਹੀ ਉਹ ਕਹਿੰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਜੇ ਤੁਰਦੇ ਤੇ ਰਾਹ ਬਣ ਠੀਕ ਹੈ ਨਾ ਇਹਨਾਂ ਨੂੰ ਆਪਣੇ ਰਾਹ ਆਪ ਬਣਾਓ ਠੀਕ ਹੈ ਆਪਣੇ ਰਾਹ ਬਣਾਉਣਗੇ ਇਹਨਾਂ ਦੀ ਆਪਣੀ ਆਈਡੈਂਟੀ ਹੋਏਗੀ ਆਪਣੀ ਪਹਿਚਾਣ ਹੋਏਗੀ ਠੀਕ ਹੈ ਨਾ ਤੇ ਅਸੀਂ ਸੋਚਦੇ ਹਾਂ ਕਿ ਸਾਡਾ ਨਾਮ
ਇੱਕ ਜਿਵੇਂ ਤੁਸੀਂ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਕਿ ਬੱਚੇ ਜਿਹੜੇ ਆ ਜਦੋਂ ਇਸ ਏਜ ਦੇ ਵਿੱਚ ਦਾਖਲ ਹੁੰਦੇ ਆ ਤੇ ਬਹੁਤ ਚੀਜ਼ਾਂ ਜਿਹੜੀਆਂ ਮਾਪਿਆਂ ਤੋਂ ਲੁਕਾਉਣੀਆਂ ਸ਼ੁਰੂ ਕਰ ਦਿੰਦੇ ਆ ਹਨਾ ਤੇ ਮਾਪਿਆਂ ਦਾ ਜਿਹੜਾ ਚਿੰਤਾ ਦਾ ਵਿਸ਼ਾ ਜਿਹੜਾ ਆ ਉਹ ਇਸ ਕਰਕੇ ਬਣ ਜਾਂਦਾ ਕਿ ਇਸ ਏਜ ਦੇ ਵਿੱਚ ਬੱਚਾ ਜਿਹੜਾ ਆ ਬਹੁਤ ਛੇਤੀ ਆਪਣੇ ਆਲੇ ਦੁਆਲੇ ਤੋਂ ਪ੍ਰਭਾਵਿਤ ਹੁੰਦਾ ਆ ਆਪਣੇ ਫਰੈਂਡ ਸਰਕਲ ਤੋਂ ਪ੍ਰਭਾਵਿਤ ਹੁੰਦਾ ਆ ਹਨਾ ਔਰ ਜੇਕਰ ਸਾਡਾ ਜਿਹੜਾ ਸੁਭਾਅ ਆ ਜ਼ਿਆਦਾ ਸਖ਼ਤ ਹੁੰਦਾ ਆ ਜਾਂ ਅਸੀਂ ਸਟ੍ਰਿਕਟਲੀ ਬੱਚੇ ਨੂੰ ਲੈ ਕੇ ਬਿਹੇਵ ਕਰਦੇ ਆ ਤਾਂ ਬੱਚਾ ਬਹੁਤ ਛੇਤੀ ਸਾਡੇ ਤੋਂ ਦੂਰੀ ਜਿਹੜੀ ਆ ਬਣਾਉਣੀ ਸ਼ੁਰੂ ਕਰ ਦਿੰਦਾ ਤੇ ਉਹਦੇ ਨਾਲ ਜਿਹੜਾ ਉਹਦਾ ਗਲਤ ਇੰਪੈਕਟ ਕੀ ਹੁੰਦਾ ਕਿ ਉਹ ਜਾਂ ਤਾਂ ਨਸ਼ੇ ਵੱਲ ਖਿੱਚਿਆ ਜਾਂਦਾ ਜਾਂ ਫਿਰ ਉਹ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦਾ ਤੇ ਇਹ ਚੀਜ਼ਾਂ ਜਿਹੜੀਆਂ ਉਹ ਇਹਨਾਂ ਦੇਸ਼ਾਂ ਦੇ ਵਿੱਚ ਵੀ ਓਨੀ ਚਿੰਤਾ ਦਾ ਵਿਸ਼ਾ ਆ ਕਿਉਂਕਿ ਮਾਪੇ ਜਿਵੇਂ ਤੁਸੀਂ ਦੱਸਿਆ ਵੀ ਇੱਥੇ ਕਾਫੀ ਜ਼ਿਆਦਾ ਆਪਣੀਆਂ ਜੌਬਸ ਦੇ ਵਿੱਚ ਬਿਜ਼ੀ ਰਹਿਣ ਕਰਕੇ ਓਨਾ ਟਾਈਮ ਨਹੀਂ ਦੇ ਪਾਉਂਦੇ ਹਨਾ ਜੀ ਤੇ ਇੱਥੇ ਫਿਰ ਜਿਵੇਂ ਤੁਸੀਂ ਦੱਸਿਆ ਵੀ ਬੱਚਿਆਂ ਦੇ ਨਾਲ ਸਮਾਂ ਗੁਜ਼ਾਰਨਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ ਪਰ ਹੋਰ ਕੀ ਜਿਹੜਾ ਤਰੀਕਾ ਹੋ ਸਕਦਾ ਕਿ ਬੱਚਿਆਂ ਦੀਆਂ ਇਹ ਜਿਹੜੀਆਂ ਹਰ ਦਿਨ ਦੀਆਂ ਜਿਹੜੀਆਂ ਗਤੀਵਿਧੀਆਂ ਆ ਉਹਨਾਂ ਦਾ ਜ਼ਿਕਰ ਜਿਹੜਾ ਘਰ ਦੇ ਵਿੱਚ ਹੋਵੇ ਔਰ ਆਪਸ ਦੇ ਵਿੱਚ ਜਿਹੜੀ ਇੱਕ ਮੇਲ ਜੋਲ ਵਾਲੀ ਜਿਹੜੀ ਆ ਸਥਿਤੀ ਆ ਉਹ ਘਰ ਦੇ ਵਿੱਚ ਬਣਾ ਕੇ ਰੱਖੀ ਜਾ ਸਕੇ
ਦੇਖੋ ਜੀ ਰਾਤ ਨੂੰ ਜਦੋਂ ਤੁਸੀਂ ਕਿਸੇ ਟਾਈਮ ਇਕੱਠੇ ਹੁੰਦੇ ਆ ਜਦੋਂ ਬੱਚੇ ਨੂੰ ਸ਼ੁਰੂ ਤੋਂ ਹੀ ਆਪਸ ਵਿੱਚ ਇੱਕ ਦੋਸਤਾਨਾ ਮਾਹੌਲ ਰੱਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਛੋਟੀ ਉਮਰ ਚ ਬੱਚਾ ਆਪ ਦੱਸਦਾ ਹੈ ਤੇ ਤੁਸੀਂ ਕਿਸੇ ਵੇਲੇ ਸੁਣਨ ਨੂੰ ਤਿਆਰ ਨਹੀਂ ਹੁੰਦੇ
ਬਿਲਕੁਲ
ਇੱਕ ਸਮੱਸਿਆ ਹੈ ਕਿ ਬੱਚੇ ਕੋਲ ਆਪ ਪੁੱਛਦੇ ਆ ਤਾਂ ਦੱਸਣ ਨੂੰ ਤਿਆਰ ਨਹੀਂ ਹੁੰਦਾ ਠੀਕ ਹੈ ਇਹਦਾ ਵਜ੍ਹਾ ਕਿਉਂ ਇਹ ਕਿਉਂ ਹੋ ਗਿਆ ਕਿਉਂਕਿ ਤੁਸੀਂ ਇੱਕ ਸਮਾਂ ਸੀਗਾ ਕਿ ਤੁਸੀਂ ਸਮੇਂ ਦੀ ਘਾਟ ਕਰਕੇ ਜਾਂ ਕਿਸੇ ਵੀ ਕਾਰਨਾਂ ਕਰਕੇ ਪਹਿਲਾਂ ਉਹਨੂੰ ਆਪੇ ਟੋਕ ਦਿੰਦੇ ਸੀ ਕਿ ਨਹੀਂ ਚੁੱਪ ਕਰ ਬਸ ਬਹੁਤ ਆ ਬਹੁਤ ਆ ਹਰ ਬੱਚਾ ਜਿਹੜਾ ਸੋਚਦਾ ਹੈ ਕਿ ਜਦੋਂ ਮੇਰੀ ਗੱਲ ਨੂੰ ਸੁਣਿਆ ਹੀ ਨਹੀਂ ਜਾ ਰਿਹਾ ਤੇ ਫਿਰ ਮੈਂ ਇਹਨਾਂ ਨੂੰ ਕਰਾਂ ਕਿਉਂ ਠੀਕ ਹੈ ਫਿਰ ਇੱਥੋਂ ਦਾ ਜਿਹੜਾ ਇੱਥੋਂ ਦੇ ਮਾਹੌਲ ਕਰੀਏ ਤੇ ਇਹ ਫਿਰ ਜਿਹੜਾ ਇੱਕ ਪਰਿਵਾਰਕ ਰਿਸ਼ਤਾ ਹੈ ਨਾ ਇੱਥੇ ਇਹਨੂੰ ਬਰਕਰਾਰ ਰੱਖੋ ਉਹਨਾਂ ਤੋਂ ਕੁਛ ਉਮੀਦਾਂ ਵੀ ਰੱਖੋ ਤੇ ਜੇ ਤੁਸੀਂ ਇਹਦੇ ਤੇ ਅਨੁਸ਼ਾਸਨ ਰੱਖਣਾ ਆ ਜੇ ਇਹਦੇ ਉਹਨਾਂ ਦੇ ਉੱਤੇ ਤੁਸੀਂ ਇੱਕ ਕਹਿ ਲਓ ਕਿ ਜਿੱਦਾਂ ਆਪਣੇ ਪੰਜਾਬੀ ਕਲਚਰ ਵਿੱਚ ਡੰਡਾ ਰੱਖਦੇ ਸੀ ਜਾਂ ਕਹਿ ਲਓ ਉਹਨਾਂ ਦੇ ਉੱਤੇ ਇੱਕ ਫੋਰਸਫੁਲੀ ਉਹਨਾਂ ਨੂੰ ਰੋਕ ਕੇ ਰੱਖਦੇ ਸੀ ਉਹ ਇੱਦਾਂ ਤੇ ਨਹੀਂ ਰੱਖ ਸਕਦੇ ਪਰ ਜੇ ਇੱਥੇ ਥੋੜਾ ਜਿਹਾ ਤੁਸੀਂ ਡਿਸਿਪਲਿਨ ਰੱਖਣਾ ਆ ਉਹਨਾਂ ਅਨੁਸ਼ਾਸਨ ਰੱਖਣਾ ਆ ਤੇ ਉਹਨੂੰ ਐਜ ਅ ਟੂਲ ਵਰਤੋ ਐਜ ਅ ਪਨਿਸ਼ਮੈਂਟ ਨਾ
ਜੀ ਜੀ
ਠੀਕ ਹੈ ਤੇ ਦੂਜੀ ਗੱਲ
ਜੀ
ਸਖ਼ਤ ਸਜ਼ਾ ਤਾਂ ਦੇ ਨਹੀਂ ਸਕਦੇ ਇੱਥੇ ਠੀਕ ਹੈ ਨਾ ਉਹਨੂੰ ਪਿਆਰ ਨਾਲ ਸਮਝਾ ਸਕਦੇ ਆ ਨਾ ਤੇ ਇਹ ਹਰ ਪੇਰੈਂਟਸ ਕੋਲ ਹੁਣ ਇੱਕ ਸ਼ਬਦਾਂ ਦੀ ਜਾਦੂਗਰੀ ਚਾਹੀਦੀ ਹੈ, ਠੀਕ ਹੈ ਨਾ। ਤੇ ਉਹਦੇ ਨਾਲ ਇਹ ਹੈ ਕਿ ਆਪ ਉਹਨਾਂ ਦੇ ਨਾਲ ਟਾਈਮ ਗੁਜ਼ਾਰੋ, ਉਹਨਾਂ ਨੂੰ ਆਪਣੀ ਕੌਮ ਦੇ ਬੰਦਿਆਂ ਨਾਲ ਮਿਲਾਓ, ਉਹਨਾਂ ਨੂੰ ਗੁਰਦੁਆਰੇ ਕਿਤੇ ਲੈ ਕੇ ਜਾਓ, ਉਹਨਾਂ ਨੂੰ ਕਿਤੇ ਸੋਸ਼ਲ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਕਿਸੇ ਕੋਈ ਮੇਲਾ ਆ, ਕੋਈ ਤਿਉਹਾਰ ਆ, ਕੋਈ ਏਦਾਂ ਦੀ ਸੰਸਥਾ ਬਣੀ ਆ, ਉਹਨਾਂ ਦੇ ਨਾਲ ਉੱਥੇ ਹਰ ਵੇਲੇ ਰੱਖੋ, ਉਹਨਾਂ ਦੇ ਨਾਲ ਸਿਹਤ ਸੰਬੰਧੀ ਗੱਲਾਂ ਕਰੋ, ਠੀਕ ਹੈ ਨਾ। ਉਹਨਾਂ ਦਾ ਜਿਹੜੀ ਸਰੀਰਕ ਚੇਂਜ ਆ ਰਹੀ ਆ, ਕਿਵੇਂ ਉਹਨਾਂ ਦੇ ਹਾਰਮੋਨਸ ਬਦਲ ਰਹੇ ਆ। ਇੱਕ ਪੰਜਾਬੀ ਦੇ ਲੋਕ ਜਿਹੜੇ ਪੰਜਾਬੀ ਅਸੀਂ ਆ, ਅਸੀਂ ਬਿਲਕੁਲ ਜਿਹੜੀ ਇੱਕ ਸਾਡੇ ਕਲਚਰ ਦੇ ਵਿੱਚ ਇੱਥੇ ਸੀਗਾ ਕਿ ਜਦੋਂ ਧੀ ਪੁੱਤ ਜਵਾਨ ਹੁੰਦਾ ਉਹਦੇ ਤੇ ਜਿਹੜੀਆਂ ਸਰੀਰਕ ਤਬਦੀਲੀਆਂ ਆਉਂਦੀਆਂ, ਉਹਨਾਂ ਬਾਰੇ ਤਾਂ ਅਸੀਂ ਕੋਈ ਗੱਲ ਹੀ ਨੀ ਕਰਦੇ, ਠੀਕ ਹੈ ਨਾ।
ਇਹ ਵੀ ਬੜੀ
ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੇ ਅੰਦਰ ਜਿਹੜੀਆਂ ਪੇਰੈਂਟਸ ਨੂੰ ਪਤਾ ਹੋਵੇ ਪਹਿਲਾਂ ਤਾਂ ਹੀ ਹੈ ਨਾ ਕਿ ਉਹਨਾਂ ਅੰਦਰ ਹੁਣ ਇਸ ਉਮਰ ਦੇ ਵਿੱਚ ਕੀ ਸਰੀਰਕ ਤਬਦੀਲੀਆਂ ਆਉਣਗੀਆਂ, ਕੀ ਉਹਨਾਂ ਦੇ ਜਜ਼ਬੇ ਚੇਂਜ ਹੋਣਗੇ, ਇਮੋਸ਼ਨ ਚੇਂਜ ਹੋਣਗੇ, ਉਹਨਾਂ ਉੱਤੇ ਕੰਟਰੋਲ ਕਿਵੇਂ ਕਰਨਾ ਹੈ, ਠੀਕ ਹੈ। ਇਹ ਇਹਨਾਂ ਨੂੰ ਜਿਹੜੀ ਇਹ ਵੀ ਕਹਿ ਲਓ ਕਿ ਜਿੱਦਾਂ ਉੱਥੇ ਬਾਹਰਲੇ ਪਾਸੇ ਸੈਕਸ ਐਜੂਕੇਸ਼ਨ ਦਿੱਤੀ ਜਾਂਦੀ ਹੈ, ਉਹ ਸਾਡੇ ਬਿਲਕੁਲ ਇੱਥੇ ਜ਼ੀਰੋ ਆ। ਜਾਂ ਇੱਥੇ ਵੀ ਜਿਹੜੇ ਪੰਜਾਬੀ ਕਲਚਰ ਦੇ ਲੋਕ ਗਏ, ਉਹ ਇਸ ਤਰ੍ਹਾਂ ਦੀ ਜਾਣਕਾਰੀ ਬੱਚਿਆਂ ਨਾਲ ਸਾਂਝੀ ਕਰਨ ਤੋਂ ਮਾਵਾਂ ਵੀ ਜਾਂ ਇਹ ਜਿਹੜੇ ਪਿਤਾ ਆ ਉਹਨੂੰ ਤਾਂ ਚਲੋ ਟਾਈਮ ਹੀ ਨੀ ਹੁੰਦਾ, ਉਹ ਝਿਜਕਦੇ ਆ, ਠੀਕ ਹੈ। ਇਹ ਜਿਹੜੀਆਂ ਸਰੀਰਕ ਤਬਦੀਲੀਆਂ ਆ, ਇਹਨਾਂ ਬਾਰੇ ਉਹਨਾਂ ਨੂੰ ਦੱਸੋ, ਉਹਨਾਂ ਨੂੰ ਪੜ੍ਹਨ ਨੂੰ ਦਿਓ, ਉਹਨਾਂ ਨੂੰ ਲਿਟਰੇਚਰ ਪੜ੍ਹਾਓ, ਉਹਨਾਂ ਦੀ ਸੋਚਣ ਸ਼ਕਤੀ ਦਾ ਵਿਕਾਸ ਕਰਾਓ, ਠੀਕ ਹੈ ਨਾ। ਉਹਨਾਂ ਨੂੰ ਫੈਸਲੇ ਲੈਣ ਵਾਲੇ ਖੁਦ ਬਣਾਓ, ਸਮੱਸਿਆ ਹੱਲ ਕਰਨ ਵਾਲੇ ਖੁਦ ਬਣਾਓ, ਇਹ ਦਰਾੜ ਜਿਹੜੀ ਖਤਮ ਤਾਂ ਹੋਏ, ਠੀਕ ਹੈ ਨਾ। ਇਸ ਤਰ੍ਹਾਂ ਦੀ ਸ਼ਬਦਾਵਲੀ ਬਣਾਓ ਪਿਆਰ ਕਰਨ ਵਾਲੀ, ਏਦਾਂ ਦੇ ਉਹਨਾਂ ਨੂੰ ਸ਼ਬਦ ਦੱਸੋ, ਉਹਨਾਂ ਨੂੰ ਇਮੋਸ਼ਨਲੀ ਆਪਣੇ ਨਾਲ ਅਟੈਚ ਕਰੋ, ਦੋਸਤਾਨਾ ਵਿਹਾਰ ਰੱਖੋ, ਫਿਰ ਉਹਨਾਂ ਨੂੰ ਦੱਸੋ ਕਿ ਸਾਡੀਆਂ ਟ੍ਰੈਡੀਸ਼ਨ ਕੀ ਹਨ, ਇੱਥੋਂ ਦੀਆਂ ਟ੍ਰੈਡੀਸ਼ਨ ਜਾਂ ਪਰੰਪਰਾਵਾਂ ਕੀ ਹਨ, ਉਹਨਾਂ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਵਾਸਤੇ ਇਹਨਾਂ ਵਾਸਤੇ ਸਮਾਂ ਕੱਢਣਾ ਪੈਣਾ ਹੈ, ਆਪ ਪੜ੍ਹਨਾ ਪੈਣਾ ਹੈ, ਉਹਨਾਂ ਨੂੰ ਪੜ੍ਹਾਉਣਾ ਪੈਣਾ ਹੈ, ਉਹਨਾਂ ਨੂੰ ਇਸ ਬਾਰੇ ਸਾਰਾ ਦੱਸਣਾ ਪੈਣਾ ਹੈ, ਤੇ ਫਿਰ ਜਾ ਕੇ ਕਿਤੇ ਨਾ ਕਿਤੇ ਸ਼ਾਇਦ ਕੋਈ ਗੱਲ ਬਣੇ, ਕਿਉਂਕਿ ਬੱਚਾ ਜਿਹੜਾ ਉਹ ਘਰ ਦੇ ਵਿੱਚ ਵੀ ਰਹਿੰਦਾ ਹੈ, ਬਾਹਰ ਵੀ ਰਹਿੰਦਾ, ਫਰੈਂਡ ਸਰਕਲ 'ਚ ਵੀ ਰਹਿੰਦਾ, ਤੇ ਉਹਦੇ ਤੇ ਥਾਂ ਥਾਂ ਦੇ ਉੱਤੇ ਜਿੱਥੇ ਜਿੱਥੇ ਅਸੀਂ ਜਾਂਦੇ ਹਾਂ ਉੱਥੇ ਉੱਥੇ ਸਾਡੀ ਭਾਸ਼ਾ, ਰਹਿਣ ਸਹਿਣ, ਖਾਣ ਪੀਣ ਜਿਹੜਾ ਸਮੇਂ ਤੇ ਸਥਿਤੀ ਮੁਤਾਬਕ ਬਦਲਦਾ ਹੈ
ਜੀ, ਠੀਕ
ਹੈ ਨਾ ਜੀ। ਤੇ ਇਸ ਕਰਕੇ ਉਹਨਾਂ ਨੂੰ ਇਸ ਉਮਰ ਬਹੁਤ ਪਿਆਰ ਨਾਲ ਰੱਖਣ ਵਾਲਾ ਇੱਕ ਵਾਤਾਵਰਨ ਬਣਾ ਕੇ ਰੱਖੋ, ਰੋਲ ਜਿਵੇਂ ਮੈਂ ਪਹਿਲਾਂ ਰੋਲ ਮਾਡਲ ਬਣਾਓ, ਉਹਨਾਂ ਨੂੰ ਫੈਸਲੇ ਲੈਣ ਵਾਲੇ ਬਣਾਓ, ਠੀਕ ਹੈ ਨਾ, ਸਮੱਸਿਆ ਹੱਲ ਕਰਨ ਵਾਲੇ ਬਣਾਓ, ਇਸ ਤਰ੍ਹਾਂ ਦੀ ਦਰਾੜਾਂ ਖਤਮ ਕਰੋ, ਉਹਨਾਂ ਨੂੰ ਸੱਭਿਆਚਾਰਕ ਤੌਰ ਤੇ, ਸਮਾਜਿਕ ਤੌਰ ਤੇ, ਈਵਨ ਕਿ ਆਰਥਿਕ ਤੌਰ ਤੇ ਮਜ਼ਬੂਤ ਕਰੋ, ਠੀਕ ਹੈ। ਤੇ ਜੇ ਆਪਾਂ ਉਹਨਾਂ ਨੂੰ ਫੋਰਸਫੁਲੀ ਪੰਜਾਬ ਵਾਲਾ ਵਾਤਾਵਰਨ ਜਾਂ ਪੰਜਾਬ ਵਾਲੀ ਜਿੱਦਾਂ ਰੰਭਾ ਚੰਡਿਆ ਤੇ ਪੁੱਤ ਚੰਡਿਆ ਕੰਮ ਆਉਂਦੇ ਆ, ਉਹ ਇੱਥੇ ਕੰਮ ਟੂਲ ਨੀ ਕੰਮ ਆਉਣਾ
ਜੀ ਜੀ ਬਿਲਕੁਲ ਜੀ। ਪ੍ਰੋਫੈਸਰ ਬਹੁਤ ਚੰਗਾ ਲੱਗਿਆ, ਤੁਸੀਂ ਬੜੇ ਵਿਸਥਾਰ ਦੇ ਵਿੱਚ ਇਹ ਸਾਰੀ ਜਿਹੜੀ ਜਾਣਕਾਰੀ ਹੈ, ਆਪਣਾ ਜਿਹੜਾ ਓਪੀਨੀਅਨ ਆ ਇਸ ਵਿਸ਼ੇ ਦੇ ਉੱਤੇ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ, ਔਰ ਮੈਨੂੰ ਲੱਗਦਾ ਕਿ ਸਾਨੂੰ ਖੁਦ ਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ। ਜਿਵੇਂ ਤੁਸੀਂ ਡਿਸਿਪਲਿਨ ਦੀ ਗੱਲ ਕੀਤੀ ਹੈ ਵੀ ਇਹਨੂੰ ਐਜ਼ ਅ ਟੂਲ ਵਰਤਿਆ ਜਾਵੇ ਨਾ ਕਿ ਪਨਿਸ਼ਮੈਂਟ ਵਰਤਿਆ ਜਾਵੇ, ਮੈਨੂੰ ਬਹੁਤ ਚੰਗੀ ਲੱਗੀ ਇਹ ਗੱਲ। ਔਰ ਇਸ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਕਿ ਸੁਣਨ ਦੀ ਜਿਹੜੀ ਆਦਤ ਹੈ ਬੱਚਿਆਂ ਨੂੰ ਜ਼ਰੂਰ ਪਾਉਣੀ ਚਾਹੀਦੀ ਹੈ, ਅਸੀਂ ਸ਼ੁਰੂ ਤੋਂ ਜੇ ਉਹਨਾਂ ਨੂੰ ਸੁਣਾਂਗੇ ਤੇ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਸਾਡੇ 'ਚ ਹੋਰ ਪਕੇਰਾ ਹੋਊਗਾ, ਔਰ ਸਾਡਾ ਵਿਸ਼ਵਾਸ ਜਿਹੜਾ ਉਹਨਾਂ ਦੇ ਵਿੱਚ ਬਣੇਗਾ।
ਹਾਂ ਹਾਂ, ਉਹਨਾਂ ਦੇ ਦੋਸਤਾਂ ਬਾਰੇ ਵੀ ਜਾਣਕਾਰੀ ਰੱਖੋ ਕਿ ਉਹ ਕਿੱਥੇ ਵਿਚਰਦੇ ਆ, ਉਹਨਾਂ ਦੇ ਕੌਣ ਕੌਣ ਫਰੈਂਡ ਆ, ਠੀਕ ਹੈ ਨਾ। ਉਹਨਾਂ ਦੇ ਸਕੂਲ ਦੇ ਨਾਲ ਰਾਬਤਾ ਕਾਇਮ ਕਰਕੇ ਰੱਖੋ, ਠੀਕ ਹੈ। ਉਹਨਾਂ ਦੇ ਨਾਲ ਜੇ ਇਸ ਤਰ੍ਹਾਂ ਦਾ ਵਿਹਾਰ ਰੱਖੋਗੇ ਤੇ ਫਿਰ ਉਹ ਕੋਈ ਵੀ ਗੱਲ ਜਿਹੜੀ ਉਹ ਤੁਹਾਡੇ ਕੋਲ ਲੁਕਾਉਣਗੇ ਨੀ, ਤੁਹਾਨੂੰ ਐਜ ਏ ਫਰੈਂਡ ਲੈਣਗੇ, ਤੁਹਾਨੂੰ ਹਰ ਜਗ੍ਹਾ ਤੇ ਉਹਨਾਂ ਨਾਲ ਘੁੰਮਣ ਜਾਓ। ਇਹ ਨਹੀਂ ਕਿ ਮੈਂ ਜਾ ਰਿਹਾ ਬਸ ਆ ਲੋਕ ਕਰ ਲਈ, ਜਾਂ ਮਤਲਬ ਉਹਨਾਂ ਨੂੰ ਸਮਾਂ ਨਹੀਂ ਦੇਣਾ। ਇਹ ਬਹੁਤ ਸਾਰਾ ਜਿਹੜਾ ਇੱਕ ਪੇਰੈਂਟਿੰਗ ਮਾਪਿਆਂ ਵਿੱਚ ਤੇ ਜਿਹੜੀ ਇੱਕ ਬੱਚਿਆਂ ਦੇ ਵਿੱਚ ਦਰਾੜ ਦਾ ਕਾਰਨ ਹੀ ਹੈ ਕਿ ਅਸੀਂ ਉਹਨਾਂ ਨੂੰ ਸਮਾਂ ਨਹੀਂ ਦਿੰਦੇ, ਠੀਕ ਹੈ ਨਾ ਜੀ।
ਤੇ
ਉਹਨਾਂ ਨੂੰ ਸਮਾਂ ਦਿਓ। ਸਭ ਤੋਂ ਵੱਡੀ ਗੱਲ ਕਿ ਇੱਥੋਂ ਦੇ ਜਿਹੜੇ ਲੋਕ ਗਏ ਹੋਏ ਆ ਉਹ ਆਪ ਖੁਦ ਪੜ੍ਹਨ, ਉਹ ਬਹੁਤ ਸਾਰਾ ਪੈਸਾ ਤੇ ਕਮਾ ਲੈਂਦੇ ਆ, ਪਰ ਤੁਸੀਂ ਮੇਰਾ ਖਿਆਲ ਅਮਰਦੀਪ ਜੀ ਇੱਥੇ ਆਣ ਕੇ ਵੇਖਿਆ ਹੋਏਗਾ ਕਿ ਇੱਥੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਬਹੁਤ ਲਿਟਰੇਚਰ ਘੱਟ ਪੜ੍ਹਦੇ ਆ, ਠੀਕ ਹੈ। ਤੇ ਜਿੰਨਾ ਚਿਰ ਅਸੀਂ
ਪੰਜਾਬੀਆਂ ਦੇ ਵਿੱਚ ਇਹ ਕਮੀ ਸ਼ੁਰੂ ਤੋਂ ਹੀ ਰਹੀ ਹੈ ਜੀ।
ਹਾਂਜੀ ਹਾਂਜੀ, ਤੇ ਪੰਜਾਬੀ ਜਿੰਨਾ ਚਿਰ ਆਪ ਪੜ੍ਹਨ ਵਾਲੇ ਪਾਸੇ ਰੁਚੀ ਨਹੀਂ ਰੱਖਣਗੇ, ਉਹਨਾਂ ਦੇ ਬੱਚਿਆਂ ਨੂੰ ਉਹ ਕਿੱਦਾਂ ਇਹ ਤਿਆਰ ਕਰਨਗੇ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ, ਸਮਾਜਿਕ ਤੌਰ ਤੇ, ਕਿ ਤੁਸੀਂ ਅੱਛੇ ਇਨਸਾਨ ਬਣੋ। ਕਿਉਂਕਿ ਬੱਚਾ ਇੱਥੇ ਆਣ ਕੇ ਮੈਂ ਵੇਖਿਆ ਕਿ ਪੈਸੇ ਦੀ ਦੌੜ ਆ, ਪੈਸੇ ਦੀ ਦੌੜ ਵਿੱਚ ਅਸੀਂ ਪੈਸਾ ਤੇ ਕਮਾ ਲੈਂਦੇ ਹਾਂ ਬਹੁਤ ਸਾਰਾ, ਪਰ ਅਸੀਂ ਐਜ ਏ ਮੈਨ ਐਜ ਏ ਹਿਊਮਨ ਬੀਇੰਗ ਉਹਨਾਂ ਦੇ ਅੰਦਰ ਐਥਿਕਸ, ਉਹਨਾਂ ਦੇ ਅੰਦਰ ਮੋਰਲਿਟੀ, ਉਹਨਾਂ ਦੇ ਅੰਦਰ ਜਿਹੜੀਆਂ ਇੱਕ ਕਦਰਾਂ ਕੀਮਤਾਂ ਉਹਨਾਂ ਦੀ ਅਣਹੋਂਦ ਆ, ਠੀਕ ਹੈ। ਉਹ ਇੱਕ ਬਹੁਤ ਰੁੱਖਾ ਵਿਹਾਰ ਜਦੋਂ ਕਰਦੇ ਆ ਤੇ ਫਿਰ ਸਾਨੂੰ ਦੁੱਖ ਲੱਗਦਾ ਕਿ ਅਸੀਂ ਇੱਥੇ ਆਣ ਕੇ ਸਾਰਾ ਕੁਛ ਹੀ ਗੁਆ ਲਿਆ, ਠੀਕ ਹੈ। ਇਸ ਕਰਕੇ ਇਹ ਚੀਜ਼ਾਂ ਨੂੰ ਮੇਨਟੇਨ ਰੱਖਣ ਵਾਸਤੇ ਫਿਰ ਅਗਲੀ ਗੱਲ ਹੋਰ ਵੀ ਆ, ਜੇ ਇਹਨਾਂ ਦੇ ਕੋਲ ਪੈਸਾ ਹੈ, ਠੀਕ ਹੈ ਨਾ, ਤੇ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਸਾਲ ਦੇ ਵਿੱਚ ਇੱਕ ਅੱਧਾ ਚੱਕਰ ਜ਼ਰੂਰ ਆਪਣੇ ਦੇਸ਼ ਦਾ ਲਵਾਉਣਾ ਚਾਹੀਦਾ, ਜਿੱਥੇ ਉਹਨਾਂ ਦੀ ਆਣ ਕੇ ਸੱਭਿਆਚਾਰਕ ਕਦਰਾਂ ਕੀਮਤਾਂ ਵੇਖਣ, ਉੱਥੋਂ ਦਾ ਰਹਿਣ ਸਹਿਣ ਵੇਖਣ, ਉੱਥੋਂ ਦੇ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਵਾਓ, ਇੱਥੇ ਕਰਵਾਓ, ਤਾਂ ਫਿਰ ਸ਼ਾਇਦ ਕੋਈ ਗੱਲ ਬਣ ਸਕਦੀ ਹੈ
ਜੀ। ਸੋ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ, ਤੁਸੀਂ ਬਹੁਤ ਵੱਡੇ ਤੜਕੇ ਸਾਡੇ ਸਾਰੇ ਸਰੋਤਿਆਂ ਦੇ ਨਾਲ ਆਪਣੀ ਜਿਹੜੀ ਸਾਂਝ ਆ ਉਹ ਬਣਾਈ ਆ, ਔਰ ਮੈਨੂੰ ਲੱਗਦਾ ਵੀ ਸਮਾਂ ਜਿਹੜਾ ਕਾਫੀ ਅਰਲੀ ਮਾਰਨਿੰਗ ਦਾ ਸੀਗਾ ਤੇ ਅਸੀਂ ਤੁਹਾਨੂੰ ਉਠਾਇਆ ਔਰ ਤੁਹਾਡੇ ਜਿਹੜੇ ਵਿਊਜ਼ ਆ, ਤੁਹਾਡੇ ਜਿਹੜੇ ਓਪੀਨੀਅਨ ਆ ਉਹ ਇਸ ਵਿਸ਼ੇ ਦੇ ਉੱਤੇ ਲੈਣੇ ਚਾਹੀਏ, ਤੇ ਸਾਡੇ ਸਰੋਤੇ ਜਿਹੜੇ ਆ ਉਹ ਇਸ ਗੱਲਬਾਤ ਨੂੰ ਖਾਸ ਤੌਰ ਤੇ ਪਸੰਦ ਕਰ ਰਹੇ ਆ। ਸਾਡੇ ਨਾਲ ਗੋਲਡ ਕੋਸਟ ਤੋਂ ਕੁਲਵਿੰਦਰ ਸਿੰਘ ਧਾਲੀਵਾਲ ਜੁੜੇ ਨੇ
ਜੀ,
ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਸਾਰੀ ਟੀਮ ਨੂੰ, ਕਹਿੰਦੇ ਪ੍ਰੋਫੈਸਰ ਸਾਹਿਬ ਬਹੁਤ ਸੋਹਣੀ ਜਾਣਕਾਰੀ ਕਹਿੰਦੇ ਤੁਸੀਂ ਦਿੱਤੀ ਆ
ਜੀ।
ਸੋ ਪ੍ਰੋਫੈਸਰ ਬਹੁਤ ਬਹੁਤ ਧੰਨਵਾਦ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਕੋਸ਼ਿਸ਼ ਕਰਾਂਗੇ ਕਿ ਕਿਸੇ ਵੀ ਵਿਸ਼ੇ ਨੂੰ ਜਦੋਂ ਅਸੀਂ ਛੋਈਏ ਤਾਂ ਤੁਹਾਡੀ ਇਹ ਜਿਹੜੀ ਕੀਮਤੀ ਓਪੀਨੀਅਨ ਆ ਇਹ ਅਸੀਂ ਜ਼ਰੂਰ ਅਸੀਂ ਲੈਂਦੇ ਰਿਹਾ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਵੀ, ਔਰ ਅੱਜ ਦੇ ਲਈ ਸਮਾਂ ਕੱਢਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਬਹੁਤ ਬਹੁਤ ਧੰਨਵਾਦ
ਜੀ, ਸ਼ੁਕਰੀਆ। ਸੋ ਸਿਮਰ, ਇਹ ਸਨ ਪ੍ਰੋਫੈਸਰ ਸਤਪਾਲ ਸਿੰਘ ਹੋਰੀ ਜਿਹੜੇ ਕਿ ਡੀਏਵੀ ਕਾਲਜ ਜਲੰਧਰ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਨੇ, ਔਰ ਸਾਡੇ ਨਾਲ ਇਸ ਖਾਸ ਵਿਸ਼ੇ ਦੇ ਉੱਤੇ ਬੜੀਆਂ ਹੀ ਕੀਮਤੀ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ, ਤੇ ਵਾਕਈ ਕੁਛ ਜਿਹੜੇ ਪੁਆਇੰਟਸ ਜਿਵੇਂ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਵੀ ਸਾਹਮਣੇ ਆਏ ਆ ਕਿ ਜਿਵੇਂ ਉਹਨਾਂ ਨੇ ਡਿਸਿਪਲਿਨ ਦੀ ਗੱਲ ਕੀਤੀ ਕਿ ਡਿਸਿਪਲਿਨ ਜਿਹੜਾ ਆ ਉਹ ਬਹੁਤ ਜ਼ਰੂਰੀ ਹੁੰਦਾ, ਬਾਕੀ ਜਿਹੜੀਆਂ ਸਰੀਰਕ ਬਦਲਾਵ ਆਉਂਦੇ ਆ ਹਨਾ, ਜਿਹੜੀਆਂ ਫਿਜ਼ੀਕਲ ਚੇਂਜਸ ਆਉਂਦੀਆਂ ਉਹਦੇ ਬਾਰੇ ਅਸੀਂ ਗੱਲਬਾਤ ਕਰਨਾ ਹੀ ਨਹੀਂ ਚਾਹੁੰਦੇ ਹੁੰਦੇ, ਜਿੱਦਾਂ ਅਸੀਂ ਕਹਿੰਦੇ ਹਾਂ ਵੀ ਬੱਚਾ ਚਿੜਚਿੜਾ ਹੋਈ ਜਾਂਦਾ ਆ ਸਾਡੇ ਨਾਲ, ਏਦਾਂ ਬਿਹੇਵ ਕਰਦਾ ਆ ਹਨਾ, ਗੱਲ ਗੱਲ ਦੇ ਉੱਤੇ ਖਿੱਚਦਾ ਆ, ਪਰ ਇਹ ਕਿਉਂ ਆਉਂਦਾ ਆ ਕਿਉਂਕਿ ਉਹਦੇ ਵਿੱਚ ਫਿਜ਼ੀਕਲ ਚੇਂਜਸ ਆ ਰਹੀਆਂ, ਹਾਰਮੋਨਲ ਚੇਂਜਸ ਆ ਰਹੀਆਂ, ਪਰ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਗੱਲ ਕਰਨਾ ਨਹੀਂ ਚਾਹੁੰਦੇ ਹੁੰਦੇ। ਸੋ ਇਹ ਜਿਹੜੇ ਕੁਛ ਕੁ ਪੁਆਇੰਟਸ ਜਿਹੜੇ ਆ ਮੈਨੂੰ ਲੱਗਦਾ ਕਾਫੀ ਕੀਮਤੀ ਆ, ਜਿਹਨਾਂ ਦੇ ਉੱਤੇ ਵਾਕਈ ਗੱਲ ਕਰਨੀ ਬਣਦੀ ਆ ਜੀ। ਸਿਮਰ
ਜੀ ਬਿਲਕੁਲ ਜੀ, ਅਮਰਦੀਪ ਜੀ ਮੈਨੂੰ ਵੀ ਅੱਜ ਵੀ ਬਹੁਤ
ਜੀ ਹੈਲੋ ਜੀ ਸਰੋਤਿਓ, ਮੈਨੂੰ ਲੱਗਦਾ ਕਿ ਸਿਮਰ ਹੋਰਾਂ ਦਾ ਜਿਹੜਾ ਕੰਟੈਕਟ ਆ ਜਾਂ ਤਾਂ ਸਾਡੇ ਨਾਲ ਉਹ ਟੁੱਟ ਗਿਆ ਇਸ ਵੇਲੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਜਾਰੀ ਰੱਖੀਏ ਔਰ ਦੁਬਾਰਾ ਉਹਨਾਂ ਨੂੰ ਕਾਲ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਦੋਸਤੋ, ਪਰ ਇਹਦੇ ਦਰਮਿਆਨ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਉਹ ਜੁੜੇ ਨੇ, ਅਸੀਂ ਉਹਨਾਂ ਦੇ ਮੈਸੇਜਸ ਵੀ ਲੈ ਲੈਂਦੇ ਹਾਂ ਤੇ ਗੱਲਬਾਤ ਜਿਹੜੀ ਆ ਉਸ ਵਿਸ਼ੇ ਦੇ ਉੱਤੇ ਜਾਰੀ ਰੱਖਾਂਗੇ। ਸਾਡੇ ਨਾਲ ਬਲਰਾਜ ਸਿੰਘ ਹੋਰਾਂ ਨੇ ਸਾਂਝ ਪਾਈ ਆ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਪਲੀਜ਼ ਪਲੇ ਜਜ਼ਬੇ ਸੌਂਗ ਆਫ ਸਰਤਾਜ। ਬਲਰਾਜ ਸਿੰਘ ਜ਼ਰੂਰ ਜੀ, ਪ੍ਰੋਗਰਾਮ ਦੌਰਾਨ ਇਹ ਗੀਤ ਤੁਹਾਨੂੰ ਜ਼ਰੂਰ ਸੁਣਾ ਦਿੰਦੇ ਹਾਂ ਹਨਾ, ਪਰ ਇੱਕ ਵਾਰ ਆਪਾਂ ਸਾਰੇ ਮੈਸੇਜਸ ਲੈ ਲਈਏ, ਮੈਸੇਜਸ ਤੋਂ ਬਾਅਦ ਇੱਕ ਗੀਤ, ਗੀਤ ਤੋਂ ਬਾਅਦ ਫੇਰ ਉਹ ਗੱਲਬਾਤ ਜਿਹੜੀ ਆਪਾਂ ਅੱਗੇ ਵਧਾਵਾਂਗੇ। ਕੋਹਲੀ ਸਾਹਿਬ ਅੱਗੇ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ, ਹਰਪ੍ਰੀਤ ਸਿੰਘ ਕੋਹਲੀ ਹੋਰੀ, ਤੇ ਇਹਨਾਂ ਨੇ ਕਿਹਾ ਕਿ ਆਵਾਜ਼ ਚ ਪ੍ਰੋਬਲਮ ਸੀਗੀ ਮੈਨੂੰ ਲੱਗਦਾ ਜਦੋਂ ਕੁਲਦੀਪ ਕੌਰ ਹੋਰੀ ਜਾਣਕਾਰੀ ਦੇ ਰਹੇ ਸੀ ਉਦੋਂ ਇਹਨਾਂ ਨੇ ਮੈਸੇਜ ਕੀਤਾ ਸੀਗਾ। ਸੋ ਉਮੀਦ ਕਰਦੀ ਹਾਂ ਕਿ ਆਵਾਜ਼ ਜਿਹੜੀ ਉਹ ਹੁਣ ਠੀਕ ਹੋ ਗਈ ਹੋਣੀ ਆ। ਅੱਗੇ ਧਨੀ ਸਾਹਿਬ ਹੋਰਾਂ ਨੇ ਵੀ ਸਾਡੇ ਨਾਲ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ, ਕਹਿੰਦੇ ਕੀ ਹਾਲ ਚਾਲ ਹੈ ਜੀ। ਹਾਲ ਚਾਲ ਧਨੀ ਸਾਹਿਬ ਸਾਡੇ ਬਹੁਤ ਵਧੀਆ ਨੇ, ਔਰ ਉਮੀਦ ਕਰਦੇ ਹਾਂ ਤੁਹਾਡਾ ਵੀ ਹਾਲ ਚਾਲ ਵਧੀਆ ਹੀ ਹੋਣਾ, ਤੇ ਕਹਿੰਦੇ ਸਿਡਨੀ ਵਾਲਿਆਂ ਲਈ ਰਹਿਣ ਦਾ ਕੋਈ ਪ੍ਰਬੰਧ ਹੋਵੇਗਾ ਜੀ ਮੇਲੇ ਚ? ਹੁਣ ਮੈਨੂੰ ਇਹ ਦੱਸੋ ਵੀ ਮੇਲੇ ਕਿਹੜੇ ਦੀ ਗੱਲ ਕਰ ਰਹੇ ਹੋ ਤੁਸੀਂ, ਕਿਉਂਕਿ ਅੱਜ ਅਸੀਂ ਇੱਕ ਤਾਂ ਟੂਰਨਾਮੈਂਟ ਦੀ ਗੱਲ ਕੀਤੀ ਸੀ, ਇੱਕ ਪੰਜਾਬੀ ਮੇਲੇ ਦੀ ਜੀ। ਸੋ ਪੰਜਾਬੀ ਮੇਲੇ ਦੀ ਜੇਕਰ ਤੁਸੀਂ ਜਾਣਕਾਰੀ ਜੀ ਸਿਮਰ,
ਮੈਨੂੰ ਲੱਗਦਾ ਕਿ ਜਿਹੜਾ ਅਸੀਂ ਕੁਲਦੀਪ ਕੌਰ ਹੋਣ ਵਾਲਾ ਮੇਲਾ ਡਿਸਕਸ ਕੀਤਾ ਸ਼ਾਇਦ ਉਹਨਾਂ ਦਾ, ਕਿਉਂਕਿ ਦੂਸਰਾ ਤੇ ਮੈਨੂੰ ਲੱਗਦਾ ਕਿਉਂਕਿ ਉਹ ਉਸੇ ਮੇਲੇ ਦੀ, ਕਿਉਂਕਿ ਮੈਨੂੰ ਲੱਗਦਾ ਕਿ ਕੁਲਦੀਪ ਕੌਰ ਜੀ ਗੱਲ ਕਰ ਰਹੇ ਸੀ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਆ ਉੱਥੇ, ਖਾਣ ਪੀਣ ਦਾ ਐਵਰੀਥਿੰਗ ਵਧੀਆ ਹੋਏਗਾ, ਮੈਨੂੰ ਲੱਗਦਾ ਸ਼ਾਇਦ ਜੇ ਮੈਂ ਠੀਕ ਹੋਵਾਂ ਤੇ।
ਸਿਮਰ ਇਹਨਾਂ ਨੇ ਪਿਛਲੇ ਹਫਤੇ ਮੇਲਾ ਮੇਲੀਆਂ ਦਾ ਲਈ ਵੀ ਟਿਕਟ ਜਿੱਤੀ ਸੀਗੀ ਨਾ, ਮੈਂ ਕਿਹਾ ਸ਼ਾਇਦ ਉਸੇ ਭੁਲੇਖੇ ਚ ਨਾ ਹੋਣ ਵੀ ਉਹ ਵੀ ਮੇਲਾ ਹਲੇ ਚੱਲ ਰਿਹਾ। ਸੋ ਉਹ ਮੇਲਾ ਦਾ ਜੀ ਹੁਣ ਮੈਲਬਰਨ ਵਾਲਾ ਖਤਮ ਹੋ ਗਿਆ, ਹੁਣ ਬ੍ਰਿਸਬੇਨ ਚ ਲੱਗਣਾ ਹੈ ਨਾ, ਤੇ ਜੀ ਤੇ ਧਨੀ ਸਾਹਿਬ ਜਿਹੜਾ ਪੰਜਾਬੀ ਮੇਲਾ ਆ ਉਹਦੇ ਲਈ ਤੁਸੀਂ
ਹਾਂਜੀ
ਜੀ
ਸ਼ਾਇਦ ਇਹਨਾਂ ਨੂੰ ਸ਼ਾਇਦ ਉਹ ਲੱਗ ਰਿਹਾ ਹੋਵੇ ਵੀ ਟਿਕਟਾਂ ਨਾਲ ਸ਼ਾਇਦ ਅਕੋਮੋਡੇਸ਼ਨ ਵਗੈਰਾ ਹੋਊਗੀ ਕਿਉਂਕਿ ਆਪਾਂ ਟਿਕਟਾਂ ਸਿਰਫ ਮੈਲਬੋਰਨ ਵਾਸਤੇ ਰੱਖੀਆਂ ਸੀ ਨਾ ਸ਼ਾਇਦ
ਜੀ 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 ਬਿਲਕੁਲ ਜੀ ਸੋਦਾਨੀ ਸਾਹਿਬ ਕੁਲਦੀਪ ਹੋਰਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਨਹੀਂ ਤਾਂ ਉਹਨਾਂ ਨੇ ਇੱਕ ਨੰਬਰ ਵੀ ਸਾਡੇ ਨਾਲ ਸਾਂਝਾ ਕੀਤਾ ਸੀਗਾ ਤੁਸੀਂ ਉਸ ਨੰਬਰ ਦੇ ਉੱਤੇ ਵੀ ਸਾਂਝ ਪਾ ਸਕਦੇ ਹੋ ਪਰ ਕੁਲਦੀਪ ਹੋਰਾਂ ਦਾ ਜਿਹੜਾ ਨੰਬਰ ਹੈ ਨਾ ਮੈਂ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਿੰਦੀ ਹਾਂ ਫਿਰ ਅਕੋਮੋਡੇਸ਼ਨ ਦੇ ਬਾਰੇ ਜਿਹੜੀ ਜਾਣਕਾਰੀ ਹੈ ਨਾ ਫਿਰ ਉਹ ਤੁਸੀਂ ਉਹਨਾਂ ਤੋਂ ਜ਼ਰੂਰ ਲਈਓ ਤੇ ਬਾਕੀ ਜੀ ਮੈਨੂੰ ਪਤਾ ਤੁਸੀਂ ਮੇਲਾ ਮੇਲੀਆਂ ਵਿੱਚ ਹਾਜ਼ਰੀ ਨਹੀਂ ਲਗਾਈ ਤੇ ਹੁਣ ਤੁਸੀਂ ਇਹ ਵਾਲਾ ਜਿਹੜਾ ਪੰਜਾਬੀ ਮੇਲਾ ਇਹਦੇ ਚ ਤੁਸੀਂ ਆ ਰਹੇ ਹੋ ਜਾਂ ਨਹੀਂ ਇਹਦੇ ਬਾਰੇ ਆਪਾਂ ਕਿੱਦਾਂ ਯਕੀਨ ਕਰ ਸਕਦੇ ਹਾਂ ਹਨਾ ਤੇ ਨੰਬਰ ਨੋਟ ਕਰ ਲਓ ਜੀ ਨੰਬਰ ਉਹਨਾਂ ਦਾ ਹੈਗਾ 0449520792 ਤੁਸੀਂ ਇਸ ਨੰਬਰ ਦੇ ਉੱਤੇ ਕੁਲਦੀਪ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਕਹਿੰਦੇ ਜੀ ਮੇਲੇ ਦੇ ਵਿੱਚ ਹੀ ਗੱਲ ਕਰ ਰਹੇ ਹਾਂ ਹਾਂਜੀ ਕਹਿੰਦੇ ਸਿਮਰ ਦੀ ਸਮਝਦੇ ਆ ਵੀ ਉਹ ਵਾਲੇ ਮੇਲੇ ਦੀ ਵੀ ਗੱਲ ਕਰਦੇ ਆ ਪੰਜਾਬੀ ਮੇਲੇ ਦੀ ਗੱਲ ਆ ਠੀਕ ਹੈ ਫਿਰ ਪੰਜਾਬੀ ਮੇਲੇ ਲਈ ਕੁਲਦੀਪ ਕੌਰ ਹੋਰਾਂ ਦਾ ਅਸੀਂ ਨੰਬਰ ਤੁਹਾਨੂੰ ਭੇਜ ਦਿੱਤਾ ਤੇ ਤੁਸੀਂ ਹੁਣ ਕੁਲਦੀਪ ਕੌਰ ਹੋਰਾਂ ਨੂੰ ਜ਼ਰੂਰ ਸੰਪਰਕ ਕਰਿਓ ਹਨਾ ਤੇ ਅਕੋਮੋਡੇਸ਼ਨ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਵੀ ਲਓ ਤੇ ਬਾਕੀ ਦੇਖੋ ਜਿੰਨਾ ਕੁ ਤੁਸੀਂ ਮੇਲਾ ਮੇਲੀਆਂ ਦਾ ਅਟੈਂਡ ਕੀਤਾ ਇੰਨਾ ਕੁ ਪੰਜਾਬੀ ਮੇਲਾ ਅਟੈਂਡ ਕਰਨਾ ਇਹਦੇ ਤੇ ਸਾਡਾ ਯਕੀਨ ਹੈਗਾ ਧਨੀ ਸਾਹਿਬ ਸੋ ਅੱਗੇ ਕੁਲਵਿੰਦਰ ਸਿੰਘ ਧਾਲੀਵਾਲ ਵੀ ਸਾਡੇ ਨਾਲ ਗੋਲਡ ਕੋਸਟ ਤੋਂ ਸ਼ਾਮਲ ਹੋਏ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਬਾਕੀ ਇਹਨਾਂ ਨੇ ਜਾਣਕਾਰੀ ਪਸੰਦ ਕੀਤੀ ਆ ਧੰਨਵਾਦ ਜੀ ਤੇ ਇੱਕ ਗੀਤ ਜਿਹੜਾ ਸਾਨੂੰ ਫਰਮਾਇਸ਼ ਕੀਤੀ ਹੈ ਬਲਰਾਜ ਸਿੰਘ ਹੋਰਾਂ ਨੇ ਉਹ ਵੀ ਅਸੀਂ ਜ਼ਰੂਰ ਸੁਣਾਉਣਾ ਤੇ ਗੱਲਬਾਤ ਜਿਹੜੀ ਅਸੀਂ ਕਰ ਰਹੇ ਹਾਂ ਵਿਚਾਰ ਚਰਚਾ ਜਿਹੜੀ ਸਾਡੀ ਚੱਲ ਰਹੀ ਹੈ ਉਹ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰ ਰਹੇ ਜਿਹੜੇ ਬੱਚੇ ਨੇ ਉਹਨਾਂ ਦੇ ਨਾਲ ਸਾਡਾ ਵਿਵਹਾਰ ਕਿਹੋ ਜਿਹਾ ਹੋਵੇ ਇਸ ਵਿਸ਼ੇ ਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਭੇਜੋ ਸਾਡੇ ਨਾਲ ਕੁਲਦੀਪ ਕੌਰ ਹੋਰਾਂ ਨੇ ਵੀ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਨੂੰ ਲੱਗਦਾ ਉਹਨਾਂ ਦੀ ਕਾਲ ਲੱਗੀ ਨਹੀਂ ਆ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਕਿ ਤੁਹਾਡੀ ਜਿਹੜੀ ਕਾਲ ਹੈ ਅਸੀਂ ਜ਼ਰੂਰ ਲੈ ਸਕੀਏ ਫਿਲਹਾਲ ਇੱਕ ਗੀਤ ਜਿਹੜਾ ਬਲਰਾਜ ਸਿੰਘ ਹੋਰਾਂ ਦੀ ਫਰਮਾਇਸ਼ ਦੇ ਉੱਤੇ ਜਸਬੀ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕਰਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਆਉਂਦੇ ਹਾਂ ਫਿਰ ਗੱਲਬਾਤ ਜਿਹੜੀ ਆ ਅੱਗੇ ਵਧਾਉਂਦੇ ਹਾਂ ਤੇ ਤੁਹਾਡੇ ਜਿਹੜੇ ਵਿਚਾਰ ਆ ਜ਼ਰੂਰ ਜਾਣਾਂਗੇ
ਗੈਲੈਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054-1855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria. CD batteries now changing as DMB motor repairs
ithe har tarah diyan gaddiyan di marammat kiti jandi hai jivein ke auto electrical mechanical air conditioning LPG repair te installation
is to ilawa pink slip blue slip wheel balancing wheel alignment te nave tire khridan layi darshan deo
CD batteries Philips sound system de authorized dealer vi han ithe naviyan gaddiyan di under warranty logbook service vi kiti jandi hai
CD batteries hafte de 6 din uplabdh ne
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434-641-327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਸਿਡੀ ਬੈਟਰੀਜ਼
ਤਾਲਕ ਬੇਕ
ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-308।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ। ਤੇ ਅਨਾਉਂਸਮੈਂਟ ਤਾਂ ਮੈਂ ਕੀਤੀ ਸੀਗੀ, ਅਸੀਂ ਗੀਤ ਸੁਣਾ ਰਹੇ ਹਾਂ ਤੁਹਾਨੂੰ ਬਲਰਾਜ ਸਿੰਘ ਹੋਰਾਂ ਦੀ ਫਰਮਾਇਸ਼ ਤੇ, ਪਰ ਇੱਕ ਜਿਹੜੀ ਵਪਾਰਕ ਬ੍ਰੇਕ ਜਿਹੜੀ ਸੀ, ਕਮਰਸ਼ੀਅਲ ਬ੍ਰੇਕ ਜਿਹੜੀ ਸੀ, ਉਹ ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਲੈਣੀ, ਸੋ ਇਸ ਕਰਕੇ ਸਾਨੂੰ ਪਹਿਲਾਂ ਬ੍ਰੇਕ ਲੈਣੀ ਪਈ ਹੈ ਤੇ ਇਸ ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਅਸੀਂ ਸਵਾਗਤ ਕਰਦੇ ਹਾਂ ਤੇ ਮਾਫ਼ੀ ਚਾਹੁੰਦੇ ਹਾਂ ਬਲਰਾਜ ਸਿੰਘ ਜੀ। ਜਿਹੜਾ ਗੀਤ ਆ ਤੁਹਾਡਾ ਜ਼ਰੂਰ ਸੁਣਾਵਾਂਗੇ, ਪਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਉਹ ਗੀਤ ਜਿਹੜਾ ਤੁਹਾਡੀ ਨਜ਼ਰ ਆਪਾਂ ਕਰਾਂਗੇ ਤੇ ਫਿਲਹਾਲ ਆਪਾਂ ਗੀਤ ਤੋਂ ਬਾਅਦ ਗੱਲਬਾਤ ਦਾ ਜਿਹੜਾ ਸਿਲਸਿਲਾ ਆ ਉਹਨੂੰ ਜਾਰੀ ਰੱਖਦੇ ਹਾਂ। ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਕੁਲਦੀਪ ਕੌਰ। ਸਿਮਰਦੀਪ, ਆਪਾਂ ਉਹ ਕਾਲ ਲੈਣੇ ਆ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਜਿਹੜੀ ਅੱਗੇ ਵਧਾਉਂਦੇ ਆ।
ਜੀ ਜੀ ਬਿਲਕੁਲ
ਜੀ। ਕੁਲਦੀਪ ਕੌਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ।
ਸਤਿ ਸ਼੍ਰੀ ਅਕਾਲ ਅਮਰਦੀਪ ਦੀਦੀ, ਸਤਿ ਸ਼੍ਰੀ ਅਕਾਲ ਸਿਮਰਦੀਪ ਭੈਣ ਜੀ ਐਂਡ ਸਰਦੀਪ ਜੀ,
ਸਤਿ ਸ਼੍ਰੀ ਅਕਾਲ ਜੀ।
ਹਰਮਨ ਰੇਡੀਓ ਦੇ ਵੇਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ
ਜੀ।
ਅੱਜ ਕੁਲਦੀਪ ਕੀ ਕਹਿਣਾ ਚਾਹੋਗੇ? ਅੱਜ ਅਸੀਂ ਪੇਰੈਂਟਿੰਗ ਦੀ ਗੱਲ ਕਰ ਰਹੇ ਹਾਂ ਔਰ ਤੁਸੀਂ ਅੱਜ ਬਹੁਤ ਸੋਹਣੇ ਜਿਹੇ ਮੈਸੇਜਸ ਜਿਹੜੇ ਆ ਪੇਰੈਂਟਸ ਦੇ ਲਈ ਵੀ ਪਾਏ ਸੀਗੇ ਔਰ ਤੁਸੀਂ ਕਾਲ ਕੀਤੀ ਹੈ ਅੱਜ ਦੇ ਇਸ ਖਾਸ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ, ਤੇ ਸਭ ਤੋਂ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ?
ਸਭ ਤੋਂ ਪਹਿਲਾਂ ਤਾਂ ਮੈਂ ਜੀ ਪ੍ਰੋਫੈਸਰ ਸਾਹਿਬ ਦੀ ਜਿੱਦਾਂ ਜਿਹੜੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਉਹ ਬਹੁਤ ਹੀ ਮਤਲਬ ਵਧੀਆ ਸੀਗੀ ਨਾ, ਜਿੱਦਾਂ ਆਪਣੀ ਜ਼ਿੰਦਗੀ ਦੇ ਕੁਝ ਤਜਰਬੇ ਐਵੇਂ ਦੇ ਨੇ। ਬਾਕੀ ਮੈਂ ਜਿਹੜਾ ਆਪਣੀ ਜ਼ਿੰਦਗੀ ਦਾ ਤਜਰਬਾ ਉਹੀ ਸ਼ੇਅਰ ਕਰਾਂਗੀ ਕਿ ਮੈਂ ਪੇਰੈਂਟਿੰਗ ਤੋਂ ਕੀ ਸਿੱਖਿਆ, ਮਤਲਬ ਮੇਰੇ ਪੇਰੈਂਟਸ ਨੇ ਮੇਰੇ ਵਿੱਚ ਕਿਹੜੇ ਗੁਣ ਪਾਏ। ਬੜੇ ਸੁਪਨੇ ਹੁੰਦੇ ਸੀ ਨਿੱਕੇ ਹੁੰਦਿਆਂ ਕਿ ਡਾਕਟਰ ਬਣਨਾ, ਜਦੋਂ ਕਦੀ ਉਹ ਪੁੱਛਦੇ ਸੀ ਕੀ ਬਣਨਾ ਤੇ ਸਾਡਾ ਹੀ ਹੁੰਦਾ ਸੀ ਪਾਪਾ ਪਾਇਲਟ ਬਣਨਾ, ਡਾਕਟਰ ਬਣਨਾ, ਕਿਉਂਕਿ ਅੰਦਾਜ਼ਾ ਨਹੀਂ ਸੀ ਵੀ ਇਹ ਚੀਜ਼ਾਂ ਸਾਡੇ ਲਈ ਕਰ ਲੈਣੀਆਂ ਸੌਖੀਆਂ ਨੇ ਜਾਂ ਕਿੱਦਾਂ, ਹਨਾ। ਤੋ ਹਮੇਸ਼ਾ ਸਾਨੂੰ ਸੁਣਦੇ ਸੀ ਤੇ ਉਹਨਾਂ ਨੂੰ ਇੰਜ ਲੱਗਦਾ ਹੁੰਦਾ ਸੀ ਕਿ ਲਾਈਕ ਮਤਲਬ ਸਾਡੇ ਬੱਚੇ ਇੱਦਾਂ ਕੁਛ ਕਰਨਗੇ। ਪਰ ਜਦੋਂ 18 ਸਾਲ ਟਰਨ ਕੀਤੇ ਤਾਂ ਜ਼ਿੰਦਗੀ ਨੇ ਹੋਰ ਮੋੜ ਲੈ ਲਿਆ, ਕਿਉਂਕਿ ਪੰਜਾਬ ਦੇ ਹਾਲਾਤ ਵੀ ਕੁਝ ਐਵੇਂ ਦੇ ਸੀ ਕਿ ਉੱਥੇ ਛੇਤੀ ਕੀਤੇ ਆਪਣੇ ਸੁਪਨੇ ਨਹੀਂ ਪੂਰੇ ਹੁੰਦੇ। ਤੇ ਮਤਲਬ ਬਹੁਤ ਇੱਕ ਸਾਡੇ ਵਰਗੀ ਫੈਮਿਲੀ ਜਿੱਦਾਂ ਕਹਿ ਲਓ ਕਿ ਪਿੰਡ ਤੋਂ ਪਿਛੋਕੜ ਸਾਡਾ ਥੋੜਾ ਜਿਹਾ ਐਵੇਂ ਦਾ ਹੀ ਆ ਕਿ ਪਾਪਾ ਚਲੋ ਆਰਮੀ ਚ ਸੀਗੇ ਕਰਕੇ ਪੜ੍ਹਾਈਆਂ ਵਧੀਆ ਹੋ ਗਈਆਂ, ਪਰ ਤੁਹਾਨੂੰ ਪਤਾ ਕਿ ਕਿਸਾਨ ਦੀ ਜ਼ਿੰਦਗੀ ਕੀ ਹੁੰਦੀ ਹੈ। ਤੋ ਕਿਸਾਨੀ ਕਰਦੇ ਕਰਦੇ ਉਹ ਸਾਡੇ ਉਹ ਸੁਪਨੇ ਨਹੀਂ ਪੂਰੇ ਕਰ ਸਕਦੇ ਸੀ, ਉਹ ਪੜ੍ਹਾਈਆਂ ਨਹੀਂ ਸਾਨੂੰ ਦੇ ਸਕਦੇ ਸੀ ਜਿਹੜੀਆਂ ਅਸੀਂ ਆਸਟ੍ਰੇਲੀਆ ਵਿੱਚ ਆ ਕੇ ਮਤਲਬ ਪਾ ਲਈਆਂ, ਹਨਾ, ਪ੍ਰਾਪਤੀਆਂ। ਤੇ ਮੈਂ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਇਹੀ ਦੱਸਾਂਗੀ ਕਿ ਬੜੇ ਸੁਪਨੇ ਹੁੰਦੇ ਸੀ ਵੀ ਪੁਲਿਸ ਆਫਿਸਰ ਬਣਨਾ ਹੈ, ਆਹ ਬਣਨਾ ਹੈ, ਆਹ ਬਣਨਾ। ਪਰ ਅੱਜ ਜ਼ਿੰਦਗੀ ਨੇ ਇਹੋ ਜਿਹਾ ਮੋੜ ਲਿਆ ਕਿ ਮੈਨੂੰ ਨਹੀਂ ਪਤਾ ਕਿ ਇਹ ਮੇਰਾ ਗਲਤ ਡਿਸੀਜ਼ਨ ਹੈ ਕਿ ਸਹੀ, ਪਰ ਅੱਜ ਸੁਪਨਾ ਇਹ ਬਣ ਗਿਆ ਕਿ ਇੱਕ ਚੰਗੀ ਧੀ ਬਣਨਾ, ਮਤਲਬ ਇੱਕ ਪਾਪਾ ਦੀ ਧੀ ਬਣਨਾ, ਉਹ ਵਾਲੀ ਜਿਹੜੀ ਉਹ ਜੋ ਸਾਡੇ ਲਈ ਉਹਨਾਂ ਨੇ ਕੀਤਾ। ਜਦੋਂ ਮੇਰੇ ਪਾਪਾ ਘਰੋਂ ਨਿਕਲਦੇ ਹੁੰਦੇ ਸੀ, ਜਦੋਂ ਵੀ ਉਹ ਆਰਮੀ ਲਈ ਜਾਂਦੇ ਹੁੰਦੇ ਸੀ, ਤਾਂ ਸਾਰਿਆਂ ਨੂੰ ਯਾਨੀ ਦਾਦਾ ਜੀ, ਦਾਦੀ, ਸਾਰੇ ਪਰਿਵਾਰ ਨੂੰ ਇੰਜ ਮਿਲ ਕੇ ਜਾਂਦੇ ਸੀ ਜਿਵੇਂ ਉਹਨਾਂ ਨੇ ਬਾਅਦ ਵਾਪਸ ਨਹੀਂ ਆਉਣਾ। ਮਤਲਬ ਉਹਨਾਂ ਦੀ ਹਰ ਮੁਲਾਕਾਤ, ਹਰ ਫੇਰੀ ਉਹਨਾਂ ਦੀ ਐਵੇਂ ਦੀ ਹੁੰਦੀ ਸੀ ਕਿ ਪਤਾ ਨੀ ਮੈਂ ਆਪਣੇ ਬੱਚਿਆਂ ਨੂੰ ਬਾਅਦ ਵਿੱਚ ਮਿਲ ਪਾਣਾ ਕਿ ਨਹੀਂ। ਤੇ ਕਈ ਵਾਰੀ ਉਹਨਾਂ ਦੀ ਅੱਖ ਨਮ ਵੀ ਹੁੰਦੀ ਸੀ ਤੇ ਕਈ ਵਾਰੀ ਉਹ ਮਤਲਬ ਅੱਖਾਂ ਪੂੰਝ ਕੇ ਸਾਨੂੰ ਏਦਾਂ ਦੀ ਹੰਬਲਤਾ ਮਤਲਬ ਐਵੇਂ ਦੀ ਸਟਰੋਂਗਨੈਸ ਦੇ ਕੇ ਜਾਂਦੇ ਸੀਗੇ, ਇੰਨੀ ਸਟਰੈਂਥ ਉਹਨਾਂ ਦੇ ਵਿੱਚ ਸਾਨੂੰ ਸ਼ੋਅ ਕਰਦੇ ਸੀ ਵੀ ਬੇਟਾ ਤੁਸੀਂ ਹੀ ਮੇਰੀ ਬੈਕਬੋਨ ਹੋ, ਤੁਸੀਂ ਹੀ ਆਪਣੇ ਘਰ ਨੂੰ ਸੰਭਾਲਣਾ। ਤੋ ਬਹੁਤ ਮਾਣ ਦੀ ਗੱਲ ਮੇਰੇ ਪਾਪਾ ਲਈ ਵੀ ਹੈ, ਮੈਂ ਮਤਲਬ ਕਹਿੰਦੇ ਹੁੰਦੇ ਆਪਣੇ ਮੂੰਹ ਮੀਆਂ ਮਿੱਠੂ, ਪਰ ਮੇਰੇ ਪਾਪਾ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਵਿਦੇਸ਼ਾਂ ਵਿੱਚ ਆ ਕੇ ਵੀ ਆਪਣੇ ਕਲਚਰ ਨੂੰ ਨਹੀਂ ਭੁੱਲੇ। ਜਦੋਂ ਸਾਡੇ ਤੇ ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ, ਇੱਥੇ ਅਸੀਂ ਬਹੁਤ ਆਸਾਨੀ ਦੇ ਨਾਲ ਵਿਗੜ ਸਕਦੇ ਸੀ ਕਿਉਂਕਿ ਸਾਡੇ ਪੇਰੈਂਟਸ ਸਾਡੇ ਕੋਲ ਨਹੀਂ ਸੀ, ਅਸੀਂ ਚਾਹੇ ਜੋ ਉਹਨਾਂ ਨੂੰ ਕਹਿ ਸਕਦੇ ਸੀ। ਪਰ ਇੱਕ ਉਹਨਾਂ ਦੇ ਸੰਸਕਾਰ ਸੀ ਸਾਡੇ ਨਾਲ, ਜੋ ਅਸੀਂ ਦੇਖਿਆ ਉਹਨਾਂ ਨੂੰ ਜਿੱਦਾਂ ਉਹ ਗਰੋਨ ਅਪ ਅਸੀਂ ਹੋਏ ਆ, ਜੋ ਅਸੀਂ ਉਹਨਾਂ ਵਿੱਚ ਦੇਖਿਆ ਵੀ ਉਹ ਆਪਸ ਵਿੱਚ ਕਿਵੇਂ ਵਿਚਰਦੇ ਨੇ, ਕਿਵੇਂ ਉਹਨਾਂ ਨੇ ਘਰ ਨੂੰ ਸੰਭਾਲਿਆ, ਕੀ ਉਹਨਾਂ ਨੇ ਕੀਤਾ, ਤੇ ਉਹਨੂੰ ਲੈ ਕੇ ਅੱਜ ਜਿੱਦਾਂ ਮੈਂ ਫਰਾਈਡੇ ਸੈਚਰਡੇ ਨਾਈਟ ਜੋਬ ਕਰਦੀ ਹਾਂ, ਮੇਰੀ ਜੋਬ ਸਿਕਿਉਰਿਟੀ ਦੀ ਜੋਬ ਹੈ, ਤੇ ਮੈਂ ਉੱਥੋਂ ਇੱਕ ਗੱਲ ਆਪਣੇ ਆਪ ਨੂੰ ਸੋਚਦੀ ਹੁੰਦੀ ਕਿ ਰੈਦਰ ਦੈਨ ਡੂਇੰਗ ਅ ਸਿਕਿਉਰਿਟੀ ਮੈਂ ਕਿਸੇ ਪੱਬ ਚ ਵੀ ਹੋ ਸਕਦੀ ਸੀ, ਤੇ ਮੈਂ ਉੱਥੇ ਡਰਿੰਕ ਵੀ ਕਰ ਰਹੀ ਹੋ ਸਕਦੀ ਸੀ, ਮੇਰੀ ਜ਼ਿੰਦਗੀ ਐਵੇਂ ਦੀ ਵੀ ਹੋ ਸਕਦੀ ਸੀ। ਪਰ ਉਹ ਕਿਹੜੀ ਚੀਜ਼ ਹੈ, ਮੈਂ ਫਾਈਂਡ ਆਊਟ ਕੀਤਾ ਕਿ ਕਿਹੜੀ ਚੀਜ਼ ਹੈ ਜਿਹਨੇ ਮੈਨੂੰ ਉਧਰ ਜਾਣ ਦੀ ਬਜਾਏ ਜਾ ਕੇ ਉਹ ਕਦਮ ਬਹੁਤ ਆਸਾਨ ਸੀ ਮੇਰੇ ਲਈ ਕਰਨਾ। ਔਰ ਮੈਨੂੰ ਲੱਗਦਾ ਕਿ ਜਿਹੜੇ ਲੋਕ ਆਸਾਨ ਤਰੀਕੇ ਚੁਣਦੇ ਨੇ ਉਹਨਾਂ ਨੂੰ ਲੱਗਦਾ ਹੁੰਦਾ ਉਹ ਜ਼ਿੰਦਗੀ ਚ ਖੁਸ਼ ਨੇ, ਪਰ ਅੰਦਰੋਂ ਉਹ ਖਤਮ ਹੋ ਚੁੱਕੇ ਹੁੰਦੇ ਨੇ। ਤੇ ਪਰ ਉਹ ਕਿਹੜੀ ਚੀਜ਼ ਸੀ ਜਿਹਨੇ ਮੈਨੂੰ ਉਹ ਚੀਜ਼ ਤੋਂ ਹਟਾ ਕੇ ਏਦਾਂ ਦੀ ਬਣਾਤਾ ਕਿ ਅੱਜ ਮੈਂ ਇੱਕ ਸਿਕਿਉਰਿਟੀ ਆਫਿਸਰ ਹਾਂ, ਇੱਕ ਸੁਰੱਖਿਅਤ ਗਾਰਡ ਜਿਹਨੂੰ ਕਹਿ ਸਕਦੇ ਹਾਂ। ਆਪਣੀ ਸੁਰੱਖਿਆ ਤਾਂ ਮੈਂ ਕਰਨੀ ਆ, ਪਲੱਸ ਇੱਕ ਪ੍ਰੀਵੈਂਟ ਵੀ ਕਰਦੀ ਹਾਂ ਵੀ ਕੋਈ ਕ੍ਰਾਈਮ ਨਾ ਹੈਪਨ ਹੋਵੇ। ਤੇ ਉਹ ਚੀਜ਼ ਮੇਰੇ ਲਈ ਇੱਕ ਮਾਣ ਹੈ, ਤੇ ਉਹ ਮੈਂ ਸਾਰਾ ਜਿਹੜਾ ਸੇਰਾ ਜਿਹਨੂੰ ਕਹਿ ਲਓ ਕਿ ਉਹ ਮੈਂ ਆਪਣੇ ਪਾਪਾ ਨੂੰ ਦਊਂਗੀ, ਕਿਉਂਕਿ ਮੇਰੇ ਪਾਪਾ ਇੱਕ ਆਰਮੀ ਆਫਿਸਰ ਸੀਗੇ, ਉਹਨਾਂ ਨੇ ਹਮੇਸ਼ਾ ਹਿਫਾਜ਼ਤ ਹੀ ਕੀਤੀ ਹੈ, ਚਾਹੇ ਸਾਡੇ ਕਿਰਦਾਰ ਦੀ ਹਿਫਾਜ਼ਤ, ਚਾਹੇ ਸਾਡੇ ਰਹਿਣ ਸਹਿਣ ਦੀ ਹਿਫਾਜ਼ਤ, ਚਾਹੇ ਦੇਸ਼ ਦੀ ਹਿਫਾਜ਼ਤ, ਚਲੋ ਜਿੱਦਾਂ ਵੀ ਲਾ ਲਓ ਹਨਾ। ਤੇ ਬਸ ਐਵੇਂ ਮੈਂ ਕਹੂੰਗੀ। ਤੇ ਮੇਰਾ ਅੱਜ ਇਹੀ ਸੁਪਨਾ ਹੈ ਕਿ ਮੈਂ ਬਹੁਤ ਸੁਪਨੇ ਦੇਖੇ ਸੀ, ਮੈਂ ਇੱਥੇ ਪੁਲਿਸ ਆਫਿਸਰ ਬਣੂੰਗੀ, ਚਾਹੇ ਮੈਨੂੰ ਐਜ ਏ ਜੇਲਰ ਦੀ ਜੋਬ ਵੀ ਮਿਲ ਰਹੀ ਆ, ਥੋੜੇ ਦਿਨਾਂ ਤੱਕ ਜੁਆਇਨ ਕਰਨੀ ਹੈ, ਮੇਰੇ ਏਦਾਂ ਦੇ ਸੁਪਨੇ ਬਹੁਤ ਪੂਰੇ ਹੋਏ ਨੇ ਚਲੋ, ਪਰ ਉਹਦਾ ਦੇਣ ਮੇਰੇ ਪਾਪਾ ਨੇ। ਤੇ ਮੇਰਾ ਅੱਜ ਇਹੀ ਇੱਕ ਸੁਪਨਾ ਹੈ ਕਿ ਮੈਂ ਆਪਣੇ ਪਾਪਾ ਦੀ ਇੱਕ ਉਹ ਧੀ ਬਣ ਸਕਾਂ, ਜਿਹੜਾ ਹਰ ਪਾਪਾ ਦਾ ਸੁਪਨਾ ਹੁੰਦਾ ਕਿ ਮੇਰੀ ਬੇਟੀ ਘਰ ਸੰਭਾਲ ਸਕਦੀ ਹੈ। ਬਸ ਮੈਂ ਘਰ ਨੂੰ ਜੋੜਨਾ ਚਾਹੁੰਦੀ ਹਾਂ, ਤੇ ਮੈਂ ਲੋਕਾਂ ਦੀਆਂ ਗੱਲਾਂ ਨਹੀਂ ਸੁਣਦੀ। ਬਹੁਤੇ ਲੋਕ ਇਹ ਕਹਿੰਦੇ ਨੇ ਕਿ ਧੀ ਦਾ ਪੈਸਾ ਖਾਣਾ ਮੁਸ਼ਕਲ ਹੁੰਦੀ ਜਾਂ ਏਦਾਂ, ਪਰ ਮੈਂ ਏਦਾਂ ਦੀ ਜ਼ਿੰਦਗੀ ਜੀਣੀ ਆ ਕਿ ਜੇ ਮੇਰੇ ਪਾਪਾ ਅੱਜ ਮੁਸ਼ਕਲ ਘੜੀ ਚ ਨੇ, ਅੱਜ ਉਹਨਾਂ ਦੀਆਂ ਮਤਲਬ ਮੇਰੇ ਪਾਪਾ ਦਾ ਰੀਸੈਂਟਲੀ ਬਹੁਤ ਵੱਡਾ ਐਕਸੀਡੈਂਟ ਹੋਇਆ, ਉਹਨਾਂ ਦਾ ਇੱਕ ਸਾਲ ਚ ਤੀਸਰਾ ਐਕਸੀਡੈਂਟ ਹੈ, ਪਰ ਉਹ ਹਰ ਵਾਰੀ ਉੱਠ ਜਾਂਦੇ ਨੇ। ਲੋਕੀ ਨੋਰਮਲੀ ਕਿਸੇ ਦੀ ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ ਤਾਂ ਉਹਨਾਂ ਨੂੰ 6-6 ਮਹੀਨੇ ਰਿਕਵਰੀ ਲਈ ਲੱਗ ਜਾਂਦੇ ਨੇ, ਪਰ ਫਾਦਰ ਸਾਹਿਬ 3-4 ਮਹੀਨਿਆਂ ਚ ਉੱਠ ਜਾਂਦੇ ਨੇ, ਭਾਵੇਂ ਉਹ ਫਿਰ ਹੋ ਜਾਂਦਾ। ਪਰ ਇਹ ਤਾਂ ਇੱਕ ਕਹਿ ਲਓ ਕਿ ਟ੍ਰੈਫਿਕ ਹੀ ਉੱਥੇ ਉਦਾਂ ਦੀ ਹੈ, ਹੋ ਜਾਂਦੇ ਨੇ ਐਵੇਂ ਦੇ ਕਾਰਨ, ਪਰ ਫਿਰ ਵੀ ਉਹ ਉੱਠ ਜਾਂਦੇ ਨੇ। ਤੇ ਉਹਨਾਂ ਦਾ ਕਾਰਨ ਬਸ ਇਹ ਆ ਕਿ ਅਸੀਂ ਉਹਨਾਂ ਨੂੰ ਇਹ ਕਦੀ ਨੀ ਮਹਿਸੂਸ ਹੋਣ ਦਿੱਤਾ ਕਿ ਅਸੀਂ ਕਿਹੜੇ ਹਾਲਾਤਾਂ ਵਿੱਚ ਆ, ਜਿੱਦਾਂ ਕਿ ਉਹਨਾਂ ਨੇ ਸਾਨੂੰ ਮਹਿਸੂਸ ਨੀ ਹੋਣ ਦਿੱਤਾ ਕਿ ਕਿਹੜੇ ਹਾਲਾਤਾਂ ਵਿੱਚ ਅਸੀਂ ਆ, ਪਰ ਚੰਗਿਆਈ ਨੂੰ ਮੁੱਖ ਰੱਖਦੇ ਹੋਏ ਹੀ ਉਹਨਾਂ ਨੇ ਸਾਨੂੰ ਪਾਲਿਆ, ਤੇ ਆਪਣੀਆਂ ਖੁਸ਼ੀਆਂ ਨੂੰ ਉਹਨਾਂ ਨੇ ਨਜ਼ਰ ਅੰਦਾਜ਼ ਵੀ ਕੀਤਾ, ਕਿਤੇ ਘੁੱਟਣ ਵੀ ਮਹਿਸੂਸ ਕੀਤੀ। ਪਰ ਜਿੱਦਾਂ ਸਾਨੂੰ 1000 ਰੁਪਇਆ ਚਾਹੀਦਾ ਸੀ ਤੇ ਸਾਨੂੰ 1200 ਵੀ ਦਿੱਤਾ ਕਿ ਕਿਤੇ ਮੇਰੇ ਬੱਚੇ ਨੂੰ ਕਿਤੇ ਕਿਸੇ ਚੀਜ਼ ਦੀ ਥੋੜ ਨਾ ਹੋਵੇ। ਸੋ ਸੇਮ ਥਿੰਗ ਆਈ ਐਮ ਡੂਇੰਗ ਨਾਓ, ਮੈਨੂੰ ਨੀ ਪਤਾ ਮੈਂ ਇਹ ਗਲਤ ਕਰ ਰਹੀ ਕਿ ਸਹੀ, ਪਰ ਮੈਂ ਆਪਣੇ ਸਾਰੇ ਸੁਪਨਿਆਂ ਨੂੰ ਇੱਕ ਸਾਈਡ ਤੇ ਰੱਖ ਕੇ ਅੱਜ ਮੇਰਾ ਇਹ ਸੁਪਨਾ ਹੈ ਕਿ ਚਾਹੇ ਜੋ ਹੋ ਜੇ, ਮੇਰੇ ਪਾਪਾ ਸਾਡੇ ਘਰ ਦਾ ਇੱਕ ਸਰਮਾਇਆ ਨੇ, ਸਾਡੇ ਘਰ ਦੀ ਇੱਕ ਹੋਂਦ ਮੇਰੇ ਫਾਦਰ ਸਾਹਿਬ ਦੇ ਨਾਲ ਆ, ਜੋ ਉਹਨਾਂ ਨੇ ਕੀਤਾ ਉਹ ਬਹੁਤ ਗਹਿਰੀਆਂ ਗੱਲਾਂ ਨੇ। ਜੇ ਮੈਂ ਗੱਲਾਂ ਦੱਸਣ ਲੱਗ ਜਾ ਤਾਂ ਮੈਨੂੰ ਲੱਗਦਾ 3-4 ਘੰਟੇ ਜਾਣਾ ਨੀ ਕਿਤੇ, ਪਰ ਮੈਂ ਇਹੀ ਕਹੂੰਗੀ ਕਿ ਬਹੁਤ ਕੁਝ ਉਹਨਾਂ ਨੇ ਮੇਰੇ ਲਈ ਪਰਸਨਲੀ, ਮੇਰੇ ਲਈ, ਮੇਰੇ ਅਸੀਂ 4 ਭੈਣ ਭਰਾਵਾਂ, ਪਰਸਨਲੀ ਮੇਰੇ ਲਈ ਉਹਨਾਂ ਨੇ ਜੋ ਕੁਛ ਕੀਤਾ ਉਹਨੂੰ ਲਾ ਕੇ ਮੈਂ ਕਹੂੰਗੀ ਕਿ ਮੈਂ ਸਾਰਾ ਕੁਛ ਭੁੱਲ ਕੇ ਅੱਜ ਇਹ ਬਣਨਾ ਚਾਹੁੰਦੀ ਕਿ ਇੱਕ ਫਾਦਰ ਦੀ ਇੱਕ ਉਹ ਧੀ ਬਣ ਸਕਾਂ, ਜਿੱਥੇ ਉਹਨੂੰ ਨਾਜ਼ ਹੋ ਸਕੇ ਕਿ ਮਤਲਬ ਜ਼ਰੂਰੀ ਨੀ ਹੁੰਦਾ ਕਿ ਪੁੱਤਾਂ ਦੇ ਨਾਲ ਹੀ ਮਤਲਬ ਘਰ ਦੇ ਵਿੱਚ ਬਰਕਤ ਹੁੰਦੀ। ਨੋ ਡਾਊਟ ਵੀਰੇ ਵੀ ਬਹੁਤ ਚੰਗੇ ਨੇ, ਪਰ ਇੱਕ ਧੀ ਬਣ ਕੇ ਉਹਨਾਂ ਨੂੰ ਦਿਖਾਵਾਂ ਕਿ ਇੱਕ ਧੀਆਂ ਕਿੰਨਾ ਵਧੀਆ ਐਕਚੁਅਲ ਚ ਕਿੰਨਾ ਸੋਹਣਾ ਪਰਿਵਾਰ ਨੂੰ ਕਰ ਸਕਦੀਆਂ ਨੇ। ਹਾਂਜੀ,
ਬਹੁਤ ਵਧੀਆ ਗੱਲ ਹੈ, ਬਹੁਤ ਖੂਬਸੂਰਤ ਗੱਲ ਹੈ ਕੁਲਦੀਪ, ਔਰ ਮਾਣ ਅਸੀਂ ਮਹਿਸੂਸ ਕਰ ਰਹੇ ਹਾਂ ਇਸ ਵੇਲੇ ਤੁਹਾਡੀ ਇਸ ਗੱਲ ਦੇ ਉੱਤੇ। ਔਰ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਕਿਹਾ ਕਿ ਮੈਂ ਦੁਨੀਆ ਚਾਹੇ ਜੋ ਮਰਜ਼ੀ ਕਹੇ, ਮੈਨੂੰ ਲੱਗਦਾ ਕਿ ਇਸ ਗੱਲ ਦੀ ਪਰਵਾਹ ਜਿਹੜੀ ਆ ਉਹ ਕਦੇ ਵੀ ਨਹੀਂ ਕਰਨੀ ਚਾਹੀਦੀ, ਹਨਾ। ਜਿਹੜੇ ਮਾਪਿਆਂ ਨੇ ਸਾਨੂੰ ਜਨਮ ਦਿੱਤਾ, ਜਿਨ੍ਹਾਂ ਨੇ ਇਸ ਦੁਨੀਆ ਨੂੰ ਦਿਖਾਇਆ, ਔਰ ਉਹਨਾਂ ਦੀ ਔਲਾਦ ਹੋਣ ਦਾ ਜੇ ਫਰਜ਼ ਅਸੀਂ ਨਹੀਂ ਨਿਭਾ ਸਕੇ ਤਾਂ ਫੇਰ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਇਸ ਦੁਨੀਆ ਤੇ ਆਉਣਾ ਜਿਹੜਾ ਉਹ ਬੇਕਾਰ ਆ। ਔਰ ਤੁਸੀਂ ਉਹ ਫਰਜ਼ ਜਿਹੜਾ ਆ ਬਹੁਤ ਵਧੀਆ ਤਰ੍ਹਾਂ, ਬਹੁਤ ਸੋਹਣੀ ਤਰ੍ਹਾਂ ਔਰ ਅਸੀਂ ਵੀ ਇਹ ਅਰਦਾਸ ਕਰਦੇ ਹਾਂ ਕਿ ਤੁਹਾਡੇ ਜਿਹੜੇ ਪਿਤਾ ਜੀ ਉਹ ਜਲਦੀ ਜਲਦੀ ਠੀਕ ਹੋਣ। ਔਰ ਕੁਲਦੀਪ, ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਦਾ ਜਿਹੜਾ ਤੀਸਰਾ ਐਕਸੀਡੈਂਟ ਹੈ ਇੱਕ ਸਾਲ ਦੇ ਵਿੱਚ, ਔਰ ਇਹਨਾਂ ਦਿਨਾਂ ਦੇ ਵਿੱਚ ਉਹ ਕਾਫੀ ਤਕਲੀਫ ਦੇ ਵਿੱਚ ਨੇ ਔਰ ਹਸਪਤਾਲ ਦੇ ਵਿੱਚ ਨੇ, ਤੁਸੀਂ ਕਿਸ ਤਰ੍ਹਾਂ ਦੀ ਮਦਦ ਜਿਹੜੀ ਆ ਉਹ ਸਾਡੇ ਦੋਸਤਾਂ ਤੋਂ ਚਾਹੋਗੇ? ਕਿਉਂਕਿ ਅਸੀਂ ਇਸ ਔਖੀ ਘੜੀ ਦੇ ਵਿੱਚ ਜ਼ਰੂਰ ਚਾਹਵਾਂਗੇ ਕਿ ਅਸੀਂ ਜਿਸ ਤਰ੍ਹਾਂ ਵੀ ਤੁਹਾਡੀ ਜਿਹੜੀ ਮਦਦ ਆ ਉਹ ਕਰ ਸਕੀਏ, ਜ਼ਰੂਰ ਕਰੀਏ।
ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੀ ਗੱਲ ਨੂੰ ਸਮਝਿਆ। ਜਦੋਂ ਮੈਂ ਆਪਣੇ ਆਪ ਨੂੰ ਬਹੁਤ ਇਕੱਲਾ ਫੀਲ ਕੀਤਾ ਤੇ ਮੈਨੂੰ ਹਰਮਨ ਰੇਡੀਓ ਦਾ ਵਿਹੜਾ ਹੀ ਇੱਕ ਇਹੋ ਜਿਹਾ ਵਿਹੜਾ ਲੱਗਾ ਜਿੱਥੇ ਮੈਂ ਕਹਿੰਦੇ ਕਿ ਗੁਰੂ ਤੋਂ ਬਾਅਦ ਜੇ ਕੋਈ ਆਸਟ੍ਰੇਲੀਆ ਵਿੱਚ ਮੇਰਾ ਹੋਂਦ, ਮਤਲਬ ਮੈਂ ਆਪਣੇ ਆਪ ਨੂੰ ਕਿਤੇ ਸਮਝਦੀ ਹਾਂ ਤੇ ਮੈਂ ਹੁਣ ਹਰਮਨ ਰੇਡੀਓ ਨੂੰ ਹੀ ਪਰਿਵਾਰ ਮੰਨਦੀ ਹਾਂ। ਤੇ ਕਦੀ ਦੁੱਖ ਦੀ ਘੜੀ ਵਿੱਚ ਵੀ ਨਾ ਕਦੀ ਮੈਂ ਨਾ ਵੀ ਫ੍ਰੀ ਹੋਵਾਂ ਤੇ ਮੈਨੂੰ ਕਿਤੇ ਕਾਲ ਕਰਨੀ ਹੋਵੇ ਤੇ, ਕਿਉਂਕਿ ਹਰ ਕੋਈ ਇਕੱਲਾ ਹੁੰਦਾ, ਨੋ ਡਾਊਟ ਆਪਾਂ ਗੁਰਸਿੱਖਾਂ ਗੁਰਬਾਣੀ ਦਾ ਸਹਾਰਾ ਲੈਂਦੇ ਹਾਂ, ਪਰ ਕਦੀ ਕਦੀ ਇਕੱਲੇ ਹੁੰਦੇ ਤੇ ਦਿਲ ਕਰਦਾ ਹੁੰਦਾ ਕਿਸੇ ਨਾਲ ਗੱਲਾਂ ਕਰੀਏ। ਕੋਈ ਵੀ ਫ੍ਰੀ ਨਾ ਹੋਵੇ ਨਾ, ਚਾਹੇ ਮੰਮੀ ਨਾ ਫ੍ਰੀ ਹੋਣ, ਪਾਪਾ ਨਾ ਫ੍ਰੀ ਹੋਣ, ਕੋਈ ਫ੍ਰੀ ਨਾ ਹੋਵੇ ਤੇ ਮੈਂ ਕਾਲ ਕਰਕੇ ਹਰਮਨ ਰੇਡੀਓ ਸੁਣਦੀ ਹੁੰਦੀ ਹਾਂ। ਉਹਦੇ ਨਾਲ ਮੇਰੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਇਹ ਮੈਨੂੰ ਇੰਜ ਲੱਗਦਾ ਹੁੰਦਾ ਵੀ ਮੈਂ ਕਿਸੇ ਨਾਲ ਗੱਲ ਕਰ ਰਹੀ ਹਾਂ, ਮੇਰਾ ਫੋਨ ਚੱਲ ਰਿਹਾ, ਤੇ ਇੱਕ ਇਹ ਹੁੰਦਾ ਕਿ ਵੀ ਮੈਨੂੰ ਅੱਗੋਂ ਕੁਛ ਵਧੀਆ ਸੁਣਨ ਮਿਲ ਰਿਹਾ, ਵਧੀਆ ਵਿਚਾਰ ਮਿਲ ਰਹੇ ਨੇ, ਤੇ ਉਹ ਕਾਫੀ ਅਪਲਿਫਟਿੰਗ ਮੇਰੇ ਵਿੱਚ ਉਹਦੇ ਨਾਲ ਵੀ ਆਉਂਦੀ ਹੈ। ਤੇ ਬਾਕੀ ਜਦੋਂ ਮੈਨੂੰ ਇਕੱਲਾਪਨ ਮਹਿਸੂਸ ਹੋਇਆ ਕੱਲ ਤਾਂ ਮੈਂ ਸਟ੍ਰੇਟ ਵੇ ਤੁਹਾਨੂੰ ਮੈਸੇਜ ਕੀਤਾ, ਅਮਨਦੀਪ ਭਾਜੀ ਨੂੰ ਵੀ ਮੈਸੇਜ ਕੀਤਾ। ਸੋ ਉਹਦਾ ਮੈਨੂੰ ਇਹ ਆ ਕਿ ਮੈਂ ਇੱਥੇ ਇਕੱਲੀ ਹਾਂ ਔਰ ਇੱਥੇ ਦੀਆਂ ਜ਼ਰੂਰਤਾਂ, ਇੱਥੇ ਦੇ ਹਾਲਾਤ ਤੁਸੀਂ ਸਭ ਜਾਣਦੇ ਹੋ ਕਿ ਚਾਹੇ ਆਪਾਂ $1,000 ਕਮਾਉਣੇ ਹੋਈਏ ਵੀਕ ਦਾ, ਪਰ ਆਪਣੇ ਖਰਚੇ ਬਿਲਸ ਵਗੈਰਾ ਜਾਂ ਘਰ ਦੀ ਰੈਂਟਿੰਗ ਜਾਂ ਕੁਛ ਵੀ ਲਾ ਲਓ, ਜੇ ਆਪਾਂ ਸੋਹਣੀ ਜ਼ਿੰਦਗੀ ਜੀ ਰਹੇ ਹਾਂ, ਇੱਕ ਮਤਲਬ ਸੰਸਕਾਰੀ ਲਾਈਫ ਜੀਣੀ ਆ, ਤਾਂ ਉਹਦੇ ਲਈ ਆਪਾਂ ਨੂੰ ਘਰ ਦਾ ਇਨਵਾਇਰਮੈਂਟ ਵੀ ਉੱਦਾਂ ਦਾ ਬਣਾਉਣਾ ਪੈਂਦਾ ਕਿ ਆਪਾਂ ਕੁਛ ਗਲਤ ਬੰਦਿਆਂ ਨੂੰ ਨਾ ਘਰ ਵਿੱਚ ਰੱਖੀਏ ਸ਼ੇਅਰ ਵਾਸਤੇ ਜਾਂ ਏਦਾਂ, ਤਾਂ ਉਹਦੇ ਲਈ ਕਾਫੀ ਸਟਰਗਲ ਕਰਨਾ ਪਿਆ ਮੈਨੂੰ। ਤੇ ਦੂਜੀ ਗੱਲ ਇਹ ਕਿ ਮੇਰੇ ਨਾ ਫਾਦਰ ਸਾਹਿਬ ਦਾ ਵੀਜ਼ਾ ਲੱਗਾ ਹੋਇਆ ਸੀ ਆਸਟ੍ਰੇਲੀਆ ਦਾ, ਉਹਨਾਂ ਨੇ 13-14 March ਨੂੰ ਇੱਥੇ ਆਉਣਾ ਸੀਗਾ ਆਸਟ੍ਰੇਲੀਆ ਮੇਰੇ ਕੋਲ, ਕਿਉਂਕਿ ਉਹਨਾਂ ਨੇ ਥੋੜੇ ਹੀ ਦਿਨਾਂ ਤੱਕ ਕੋਈ ਮਤਲਬ ਖੁਸ਼ਖਬਰੀ ਵੀ ਸੀਗੀ, ਤੇ ਉਹ ਸ਼ਾਇਦ ਹੋ ਸਕਦਾ ਮੈਂ ਪੋਸਟਪੋਨ ਕਰਾਂ ਹੁਣ, ਤੇ ਉਹ ਮਤਲਬ ਪਾਪਾ ਦਾ ਆਉਣਾ ਇੱਥੇ ਜ਼ਰੂਰੀ ਸੀ, ਤੇ ਮੇਰੀ ਭੈਣ ਵੀ ਇੱਥੇ ਆਈ ਹੋਈ ਹੈ ਮਤਲਬ ਮੇਰੇ ਕੋਲ ਵਿਜ਼ਿਟਿੰਗ ਵੀਜ਼ੇ ਤੇ ਹੀ ਨੇ, ਤੇ ਮਤਲਬ ਮੇਰੇ ਦੋਨੋਂ ਭਾਈ ਮੇਰੇ ਤੋਂ ਛੋਟੇ ਨੇ ਔਰ ਦੋਨਾਂ ਦੀ ਜਿਹੜੀ ਪੜ੍ਹਾਈ ਦੀ ਜ਼ਿੰਮੇਵਾਰੀ ਆ ਉਹ ਮੈਂ ਲਈ, ਕਿਉਂਕਿ ਪਾਪਾ ਦੀ ਇਕੱਲੀ ਪੈਨਸ਼ਨ ਹੀ ਹੈ, ਅਸੀਂ ਜ਼ਿਆਦਾ ਨਹੀਂ ਕਮਾਉਂਦੇ, ਜਿੱਦਾਂ ਸਾਡੀ ਪੈਲੀ ਜ਼ਿਆਦਾ ਨਹੀਂ ਹੈਗੀ, ਕੋਈ ਮਤਲਬ 7 ਕਿੱਲੇ ਪੈਲੀ ਦੇ ਨੇ, ਤੇ ਉਹਦੇ ਵਿੱਚੋਂ ਜਿੰਨਾ ਕੁ ਤੁਹਾਨੂੰ ਪਤਾ ਕਮਾਈ ਦਾ ਉਨਾ ਕੁ ਫਸਲ ਮਾਰ ਹੋ ਜਾਂਦੀ ਆ, ਤਾਂ ਉਨਾ ਕੁ ਉਹਦੇ ਵਿੱਚ ਵਿੱਚ ਹੀ ਲੱਗ ਜਾਂਦਾ, ਉਹ ਚ ਕੋਈ ਆਊਟਕਮ ਬਹੁਤ ਘੱਟ ਆ ਰਹੀ ਹੈ ਇਸ ਟਾਈਮ ਤੇ। ਤੇ ਇੱਕ ਪਾਪਾ ਸ਼ੁਰੂ ਤੋਂ ਰਹੇ ਨੇ ਆਰਮੀ ਆਫਿਸਰ, ਤੇ ਉਹਨਾਂ ਨੇ ਕਿਸਾਨੀ ਕੀਤੀ ਨੀ, ਤੇ ਉਹਨਾਂ ਨੂੰ ਜ਼ਿਆਦਾ ਉਹਦੇ ਵਿੱਚ ਪਤਾ ਨੀ ਵੀ ਉਹਨਾਂ ਨੇ ਕਿਵੇਂ ਕਰਨਾ। ਹਾਂ ਠੀਕ, ਨੋ ਡਾਊਟ ਉਹ ਇੱਕ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਨੇ, ਉਹਨਾਂ ਨੇ ਵਧੀਆ ਤਰੀਕੇ ਨਾਲ ਮਤਲਬ ਕਿ ਮੋਟੀਵੇਟ ਕੀਤਾ ਪਿੰਡ
ਨੂੰ
ਲਿਆਂਦੀ। ਹਾਂਜੀ, ਪਰ ਜਿੱਦਾਂ ਫਾਈਨੈਂਸ਼ਲੀ ਪੈਂਦੀ, ਜਿੱਦਾਂ ਕਹਿ ਲਓ ਕਿ ਮੈਨੂੰ ਹੀ ਹੁਣ ਸਪੋਰਟ ਕਰਨੀ ਪੈਂਦੀ ਆ, ਕਿਉਂਕਿ ਦੋਨੋਂ ਬ੍ਰਦਰਸ ਦੀ ਸਟੱਡੀ ਕਾਫੀ, ਇੱਕ ਬੰਬੇ ਕਰ ਰਿਹਾ, ਇੱਕ ਇਸ ਟਾਈਮ ਤੇ ਨਿਊਜ਼ੀਲੈਂਡ ਪੜ੍ਹ ਰਿਹਾ, ਤਾਂ ਉਹ ਵੀ ਵਿਚਾਰਾ ਸਟੂਡੈਂਟ ਹੈ, ਤਾਂ ਉਹਦੀ ਕੋਈ ਜ਼ਿਆਦਾ ਨਹੀਂ ਉਹ ਕਰ ਸਕਦਾ ਹਨਾ, ਤਾਂ ਕਾਫੀ ਉਹਨਾਂ ਦਾ ਮੈਨੂੰ ਹੀ ਕਰਨਾ ਪੈਂਦਾ ਵੀ ਚਲੋ ਮੈਂ ਆਪਣੇ ਜਿੱਦਾਂ ਵੀ ਕਰ ਲਓ। ਤੇ ਪਰ ਹਾਲਾਤ ਐਵੇਂ ਆ ਕਿ ਹੁਣ ਜਿੱਦਾਂ ਹਰ ਇੱਕ ਨੂੰ ਹੁੰਦਾ ਭੈਣ ਦਾ ਵਿਆਹ ਵੀ ਕਰਨਾ ਯੇ ਵੋ ਹਨਾ, ਕਾਫੀ ਕੁਛ ਸਿਰ ਤੇ ਜ਼ਿੰਮੇਵਾਰੀਆਂ ਹੁੰਦੀਆਂ, ਤਾਂ ਮੈਂ ਇੱਕ ਉਹ ਵੀ ਪਾਪਾ ਦੇ ਲਈ ਇੱਕ ਉਹ ਸਹਾਰਾ ਆ। ਤੇ ਨੋ ਡਾਊਟ ਮੈਂ ਪਿੱਛੇ ਲੋਨ ਲੈ ਲਿਆ ਸੀ ਜਦੋਂ ਮੇਰੇ ਫਾਦਰ ਸਾਹਿਬ ਦਾ ਪਹਿਲਾ ਐਕਸੀਡੈਂਟ ਹੋਇਆ ਸੀ, ਤੇ ਉਹਨਾਂ ਦੀ ਲੱਤ ਫ੍ਰੈਕਚਰ ਹੋ ਗਈ ਸੀ, ਉਦੋਂ ਕਾਫੀ ਉਹਨਾਂ ਦਾ ਖਰਚਾ ਹੋਇਆ, ਤੇ ਉਹਨਾਂ ਨੂੰ ਖਰਚੇ ਤੋਂ ਨਹੀਂ ਰਹਿਣ ਦਿੱਤਾ, ਆਪਾਂ ਵਧੀਆ ਹੋਸਪਿਟਲ 'ਚ ਉਹਨਾਂ ਦਾ ਇਲਾਜ ਕਰਾਇਆ, ਉਹ ਜਲਦੀ ਰਿਕਵਰ ਵੀ ਹੋ ਗਏ। ਤੇ ਉਹਨਾਂ ਦਾ ਬੈਠੇ ਰਹਿਣ ਕਰਕੇ ਜਾਂ ਕਹਿ ਲਓ ਸਾਈਡ ਇਫੈਕਟ ਆਫ ਮੈਡੀਸਨ ਕਰਕੇ ਉਹਨਾਂ ਦਾ ਵੇਟ ਕਾਫੀ ਵੱਧ ਗਿਆ ਸੀ, ਤੇ ਉਹ ਪੇਟ ਦੇ ਵਧਣ ਦੇ ਨਾਲ ਨਾ ਦੂਜੀ ਵਾਰ ਫਿਰ ਉਸੇ ਲੱਤ ਤੇ ਉਹਨਾਂ ਦਾ ਆਪਣਾ ਭਾਰ ਪੈਣ ਤੇ ਹੀ ਥੋੜਾ ਡਿੱਗੇ, ਪਰ ਭਾਰ ਪੈਣ ਤੇ ਫਿਰ ਉਹੀ ਲੱਤ ਉਹੀ ਬੋਨ ਫਿਰ ਹਿੱਲ ਗਈ, ਜਿਹਦਾ ਕਰਕੇ ਕਾਫੀ ਉਹਨਾਂ ਨੂੰ ਫੇਸ ਹੋਇਆ ਪ੍ਰੋਬਲਮ। ਇੱਕ ਵਾਰੀ ਕਦੀ ਕੁੱਤਾ ਆ ਜਾਣਾ ਅੱਗੇ ਜਾਂ ਕੁਛ, ਦੋ ਤਿੰਨ ਵਾਰ ਇੱਦਾਂ, ਦੋ ਤਿੰਨ ਵਾਰ ਉਦਾਂ ਨਾਰਮਲ ਟਿੱਕੇ, ਤੇ ਸਾਨੂੰ ਤਿੰਨੇ ਵਾਰੀ ਨਾ ਹੋਸਪਿਟਲ ਜਾਣਾ ਪਿਆ, ਮਤਲਬ ਉਹਨਾਂ ਨੂੰ ਕਦੀ 14 ਦਿਨ ਕਦੀ 20 ਦਿਨ ਕਦੀ ਮਹੀਨਾ ਐਵੇਂ ਰਹਿਣਾ ਪਿਆ। ਤੇ ਹੁਣ ਕੀ ਆ ਭੈਣ ਜੀ, ਹੁਣ ਵੀ ਮੇਰੇ ਕੋਲ ਨਾ ਮੈਂ ਕ੍ਰੈਡਿਟ ਕਾਰਡ ਤੋਂ ਬਹੁਤ ਭੱਜਦੀ ਹਾਂ, ਯਾਨੀ ਮੇਰੀ ਇੱਕ ਆਦਤ ਆ ਕਿ ਮੈਂ ਕਰਜ਼ੇ ਤੋਂ ਬਹੁਤ ਭੱਜਦੀ ਹਾਂ। ਮੈਂ ਗੱਡੀ ਵੀ ਲਿੱਤੀ ਆਪਣੀ, ਤੇ ਮੈਂ ਨਾ ਮਤਲਬ ਸੋਚ ਕੇ ਜੇ ਲਈ ਵੀ ਮੈਂ ਫ੍ਰੀ ਕਰ ਪਾਉਂਗੀ ਇਹਨੂੰ, ਤੇ ਮੇਰੀ ਕੋਸ਼ਿਸ਼ ਸੀ ਕਿ ਜਦੋਂ ਉਹਨਾਂ ਨੇ ਤਾਂ ਮੈਨੂੰ 3 ਸਾਲ ਦਾ ਲੋਨ ਦਿੱਤਾ, ਪਰ ਮੈਂ ਉਹਨੂੰ 6 ਮਹੀਨੇ ਚ ਪੇ ਕਰਤਾ ਕਿ ਮੇਰੇ ਤੋਂ ਕਰਜ਼ਾ ਨੀ ਸਹਿਣ
ਹੁੰਦਾ ਕਰ ਦੇਣਾ ਬਿਲਕੁਲ।
ਤੇ ਕ੍ਰੈਡਿਟ ਕਾਰਡ ਸੀਗੇ, ਹਾਂਜੀ, ਤੇ ਕ੍ਰੈਡਿਟ ਕਾਰਡ ਸੀਗੇ ਤੇ ਮੈਂ ਸਾਰੇ ਉਹ ਮਤਲਬ ਕਹਿ ਲਓ ਕਿ ਕੁਛ ਤਾਂ ਬੰਦ ਕਰਾਤੇ, ਤੇ 2 ਸੀਗੇ ਉਹ ਚਲੋ ਜਦੋਂ ਐਮਰਜੈਂਸੀ ਆਈ ਤਾਂ ਮਤਲਬ ਉਹ ਯੂਜ਼ ਕਰ ਲਏ। ਬਾਕੀ ਤੁਹਾਨੂੰ ਪਤਾ ਇੱਥੇ ਫੀਸਾਂ, ਮੈਂ ਕੋਈ ਇਸ ਟਾਈਮ ਤੇ ਭੈਣ ਜੀ ਮਤਲਬ ਮੈਂ ਪਰਸਨਲ ਲੋਨ ਅਪਲਾਈ ਕੀਤਾ ਸੀ ਪਿੱਛੇ 3-4 ਮਹੀਨੇ ਪਹਿਲਾਂ ਜਦੋਂ ਪਾਪਾ ਦਾ ਐਕਸੀਡੈਂਟ ਹੋਇਆ ਸੀ ਤੇ ਉਦੋਂ ਮੈਂ ਕੀਤਾ ਸੀ ਤੇ ਉਦੋਂ ਨਾ ਉਹਨਾਂ ਨੇ ਉਦੋਂ ਵੀ ਆਉਣਾ ਸੀ ਪਰ ਉਦੋਂ ਫਿਰ ਮੰਮੀ ਨੂੰ ਹੀ ਜਲਦੀ ਭੇਜਣਾ ਪਿਆ ਕਿਉਂਕਿ ਉਹ ਆਏ ਨੀ ਮੈਨੂੰ ਵੀ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਸੀ ਮੇਰੀ ਸਿਹਤ ਕਾਫੀ ਜ਼ਿਆਦਾ ਖਰਾਬ ਸੀਗੀ ਕੁਛ ਹੋਰ ਪਰਸਨਲ ਇਸ਼ੂਜ਼ ਮੇਰੀ ਲਾਈਫ ਵਿੱਚ ਚੱਲਦੇ ਪਏ ਜਿਹਦਾ ਕਰਕੇ ਮੇਰੀ ਸਿਹਤ ਕਾਫੀ ਡਾਊਨ ਸੀ ਤੇ ਮੇਰੇ ਲਈ ਇੱਥੇ ਫੈਮਿਲੀ ਮੈਂਬਰ ਹੋਣਾ ਬਹੁਤ ਜ਼ਰੂਰੀ ਸੀ ਕਿਸੇ ਕਾਰਨਾਂ ਕਰਕੇ ਮੈਂ ਪੰਜਾਬ ਟਰੈਵਲ ਨਹੀਂ ਕਰ ਸਕਦੀ ਸੀ ਤੇ ਕਾਫੀ ਕੁਛ ਇੱਦਾਂ ਹੋਰ ਵੀ ਪਰਸਨਲ ਇਸ਼ੂਜ਼ ਚੱਲਦੇ ਰਹੇ ਨੇ ਲਾਈਫ ਵਿੱਚ ਤੇ ਹੁਣ ਭੈਣ ਜੀ ਇੱਦਾਂ
ਕੁਲਦੀਪ ਅਸੀਂ
ਲੋਨ ਲਿੱਤਾ ਸੀਗਾ ਪਹਿਲਾਂ
ਜੀ ਅਸੀਂ ਜ਼ਰੂਰ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਮਦਦ ਜਿਹੜੀ ਜ਼ਰੂਰ ਕਰਨੀ ਚਾਹਵਾਂਗੇ ਸਾਡੇ ਨਾਲ ਸਰੋਤੇ ਜਿਹੜੇ ਉਹ ਵੀ ਜੁੜ ਰਹੇ ਧਨੀ ਸਾਹਿਬ ਉਹ ਵੀ ਕਹਿ ਰਹੇ ਆ ਜੀ ਕਿ ਤੁਹਾਨੂੰ ਕਿਸੇ ਤਰ੍ਹਾਂ ਵੀ ਜ਼ਰੂਰਤ ਹੈ ਤੁਸੀਂ ਜ਼ਰੂਰ ਦੱਸੋ ਔਰ ਅਸੀਂ ਹਾਜ਼ਰ ਹਾਂ ਤੁਸੀਂ ਚਿੰਤਾ ਨਾ ਕਰੋ ਔਰ ਤੁਹਾਡਾ ਨੰਬਰ ਜਿਹੜਾ ਜੇ ਤੁਹਾਡੀ ਇਜਾਜ਼ਤ ਹੋਵੇ ਅਸੀਂ ਉਹਨਾਂ ਨੂੰ ਭੇਜ ਸਕਦੇ ਹਾਂ
ਹਾਂਜੀ ਭੈਣ ਜੀ ਤੁਸੀਂ ਭੇਜ ਸਕਦੇ ਹੋ ਸਭ ਤੋਂ ਜ਼ਰੂਰੀ ਪਤਾ ਕੀ ਮੈਨੂੰ ਫਾਈਨੈਂਸ਼ਲੀ ਵੀ ਚਲੋ ਉਹ ਤਾਂ ਕਹਿੰਦੇ ਜਿੰਨੇ ਜਨਮ ਦਿੱਤਾ ਉਹਨੇ ਰੋਟੀ ਵੀ ਦੇਣੀ ਆ ਤਾਂ ਉਹ ਗੁਰੂ ਸਾਹਿਬ ਜੀ ਨੇ ਜੇ ਔਖੀ ਘੜੀ ਚ ਪਾਇਆ ਨਾ ਤੇ ਮੈਨੂੰ ਇੰਨਾ ਕੁ ਮਾਣ ਹੈਗਾ ਉਹਨਾਂ ਤੇ ਕਿ ਉਹ ਮੈਨੂੰ ਕੁਛ ਵਧੀਆ ਬਣਾਉਣਾ ਚਾਹੁੰਦੇ ਨੇ ਤਾਂ ਕਰਕੇ ਹੀ ਉਹ ਅੱਜ ਮੈਨੂੰ ਤਪਾ ਰਹੇ ਨੇ ਕਿਉਂਕਿ ਉਹ ਚਾਹੁੰਦੇ ਨੇ ਕਿ ਮੈਂ ਇੱਕ ਵਧੀਆ ਹੀਰਾ ਬਣ ਕੇ ਨਿਕਲਾਂ ਉਹ ਤਾਂ ਮੈਨੂੰ ਗੁਰੂ ਸਾਹਿਬ ਜੀ ਦੇ ਪੂਰਾ ਮਾਣ ਹੈ ਚਲੋ ਉਹਨਾਂ ਨੇ ਕੱਢਣਗੇ ਉਹ ਮੈਨੂੰ ਪਤਾ ਹੈ ਕਿਉਂਕਿ ਮੈਨੂੰ ਹਰ ਵਾਰ ਮੁਸ਼ਕਲ ਚ ਪਾਇਆ ਤੇ ਮੈਨੂੰ ਮੁਸ਼ਕਲ ਦਾ ਸੋਲੂਸ਼ਨ ਉਹਨਾਂ ਨੇ ਪਹਿਲੇ ਦੱਸ ਦਿੰਦੇ ਸੀ ਜਿਹੜੇ ਦਿਨ ਮੁਸ਼ਕਲ ਆਉਂਦੀ ਨਾ ਉਸੇ ਦਿਨ ਮੈਨੂੰ ਸੋਲੂਸ਼ਨ ਵੀ ਦੱਸ ਦਿੰਦੇ ਕਿ ਬੇਟਾ ਇਹਦਾ ਸੋਲੂਸ਼ਨ ਆ ਹਾਂ ਠੀਕ ਆ ਤੈਨੂੰ ਟਾਈਮ ਲੱਗ ਸਕਦਾ ਪਰ ਆਹ ਸੋਲੂਸ਼ਨ ਆ ਮੇਰੇ ਗੁਰੂ ਸਾਹਿਬ ਜੀ ਦੀ ਸ਼ੁਰੂ ਤੋਂ ਵਡਿਆਈ ਰਹੀ ਹੈ ਔਰ ਤੁਸੀਂ ਵੀ ਇਸ ਗੱਲ ਤੋਂ ਭਲੀ ਭਾਤੀ ਜਾਣਦੇ ਹੋ ਕਿ ਜੇ ਉਹ ਪਾਉਂਦੇ ਨੇ ਤੇ ਉਹ ਹੁੰਦੀ ਆ ਹਾਲਤ ਤਾਂ ਹੀ ਪਾਉਂਦੇ ਨੇ ਤੇ
ਬਿਲਕੁਲ ਜੀ ਪਰਮਾਤਮਾ ਦੇ ਉੱਤੇ ਜੇ ਤੁਹਾਡਾ ਵਿਸ਼ਵਾਸ ਪਕੇਰਾ ਤੇ ਮੈਨੂੰ ਲੱਗਦਾ ਫੇਰ ਤੁਹਾਨੂੰ ਕਦੇ ਵੀ ਡੋਲਣ ਦੀ ਲੋੜ ਨਹੀਂ ਪੈਂਦੀ ਤੇ ਅੱਜ ਵੀ ਅਸੀਂ ਮਤਲਬ ਪੂਰੇ ਯਕੀਨ ਦੇ ਨਾਲ ਕਹਿ ਸਕਦੇ ਹਾਂ ਕਿ ਜੇਕਰ ਇਹ ਔਖਾ ਸਮਾਂ ਜਿਹੜਾ ਉਹ ਤੁਹਾਡੇ ਤੇ ਆਇਆ ਔਰ ਤੁਸੀਂ ਪੂਰਾ ਚਟਾਨ ਬਣ ਕੇ ਉਹਦਾ ਸਾਹਮਣਾ ਹਮੇਸ਼ਾ ਕਰਦੇ ਹੋ ਇਹੋ ਜਿਹੇ ਵਕਤਾਂ ਦਾ ਤੇ ਅੱਜ ਵੀ ਜਿਹੜਾ ਤੁਹਾਡੇ ਨਾਲ ਅਸੀਂ ਸਾਰੇ ਜਣੇ ਖੜੇ ਹਾਂ ਔਰ ਜ਼ਰੂਰ ਤੁਹਾਡੀ ਕਿਸ ਤਰ੍ਹਾਂ ਦੀ ਵੀ ਮਦਦ ਜਿਹੜੀ ਆ ਤੁਸੀਂ ਚਾਹੁੰਦੇ ਹੋ ਜ਼ਰੂਰ ਸਾਨੂੰ ਤੁਸੀਂ ਇਨਬੋਕਸ ਵੀ ਕਰੋ ਅਸੀਂ ਤੁਹਾਡੇ ਨਾਲ ਜ਼ਰੂਰ ਬਾਅਦ ਵਿੱਚ ਵੀ ਜਿਹੜੀ ਇਹ ਗੱਲਬਾਤ ਆ ਉਹ ਜ਼ਰੂਰ ਕਰਾਂਗੇ ਔਰ ਕੁਲਦੀਪ ਜੀ ਸਾਡੇ ਕੋਲ ਨਾ ਸਮਾਂ ਬਹੁਤਾ ਨਹੀਂ ਬਚਿਆ ਸਾਡੇ ਨਾਲ ਬਹੁਤ ਸਾਰੇ ਸਰੋਤੇ ਹੋਰ ਵੀ ਜੁੜੇ ਸੀਗੇ ਹਨਾ ਜੀ ਤੇ ਅਸੀਂ ਉਹਨਾਂ ਦੇ ਵੀ ਜਾਂਦੇ ਜਾਂਦੇ ਬਸ ਮੈਸੇਜ ਹੀ ਲਵਾਂਗੇ ਜੀ
ਹਾਂਜੀ ਠੀਕ ਹੈ ਜੀ
ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ ਤੁਸੀਂ ਆਪਣੀ ਸਾਰੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ ਜੀ ਸ਼ੁਕਰੀਆ ਜੀ ਪੇਰੈਂਟਿੰਗ ਦੀ ਇੱਕ ਬਹੁਤ ਸੋਹਣੀ ਧੰਨਵਾਦ ਧੰਨਵਾਦ ਪੇਰੈਂਟਿੰਗ ਦੀ ਬਹੁਤ ਸੋਹਣੀ ਉਦਾਹਰਣ ਕੁਲਦੀਪ ਹੋਰਾਂ ਦੇ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀ ਹੈ ਔਰ ਇਹ ਇੱਕ ਸੰਸਕਾਰ ਹੀ ਹੁੰਦੇ ਆ ਜੇ ਬੱਚਾ ਜਿਹੜਾ ਉਹ ਆਪਣੇ ਪੇਰੈਂਟਸ ਦੇ ਬਾਰੇ ਚ ਇੱਦਾਂ ਸੋਚਦਾ ਤਾਂ ਇਹਦਾ ਮਤਲਬ ਇੱਕ ਚੰਗੇ ਸੰਸਕਾਰ ਚੰਗੀਆਂ ਕਦਰਾਂ ਕੀਮਤਾਂ ਜਿਹੜੀਆਂ ਉਹ ਲੈ ਕੇ ਹੀ ਪੈਦਾ ਹੋਇਆ ਤੇ ਪੇਰੈਂਟਿੰਗ ਦੇ ਬਾਰੇ ਅੱਜ ਅਸੀਂ ਜਿਹੜੀ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਜੀ ਜ਼ਰੂਰ ਤੁਸੀਂ ਪਸੰਦ ਕੀਤੀ ਹੋਣੀ ਹੈ ਲਖਵੀਰ ਭੁੱਲਰ ਹੁਰੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਕਹਿੰਦੇ ਟੂ ਆਲ ਨੈਵਰ ਕਿਲ ਚਿਲਡਰਨ ਡਰੀਮ ਅਨਕਰੇਜ ਆਲਵੇਜ਼ ਬਿਲਕੁਲ ਜੀ ਅਨਕਰੇਜ ਕਰਨਾ ਚਾਹੀਦਾ ਉਹਨਾਂ ਨੂੰ ਔਰ ਜਿਵੇਂ ਉਹਨਾਂ ਦੇ ਨਾਲ ਸਮਾਂ ਬਿਤਾ ਕੇ ਉਹਨਾਂ ਦੇ ਦਿਲ ਦੀ ਜਾਣਨ ਦੀ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾਨਕ ਪੇਕਰੀ ਡੈਂਡੀ ਨੋਂਗ ਤੋਂ ਵੀ ਸਾਡੇ ਨਾਲ ਜੁੜੇ ਨੇ ਜੀ ਭੈਣ ਜੀ ਤੇ ਭਾਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਔਰ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਕੇਕ ਭੇਜ ਰਹੇ ਨੇ ਬਹੁਤ ਬਹੁਤ ਧੰਨਵਾਦ ਸੋਹਣੇ ਜੇ ਕੇਕਸ ਦੇ ਲਈ ਤੇ ਧਨੀ ਸਾਹਿਬ ਹੋਰਾਂ ਨੇ ਵੀ ਮੈਸੇਜ ਕੀਤਾ ਸੀ ਕੁਲਦੀਪ ਹੋਰਾਂ ਦੇ ਲਈ ਔਰ ਮੈਸੇਜ ਧਨੀ ਸਾਹਿਬ ਆਪਾਂ ਉਹਨਾਂ ਨੂੰ ਪਹੁੰਚਾ ਦਿੱਤਾ ਤੇ ਨੰਬਰ ਉਹਨਾਂ ਦਾ ਬਹੁਤ ਜਲਦੀ ਅਸੀਂ ਤੁਹਾਨੂੰ ਭੇਜ ਦੇਵਾਂਗੇ ਤੇ ਸਿਮਰ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਥੋੜਾ ਜਿਹਾ ਹੋਰ ਲੰਬਾ ਚਲਾ ਗਿਆ ਔਰ ਇਹਦੇ ਲਈ ਵੀ ਅਸੀਂ ਮਾਫੀ ਚਾਹਾਂਗੇ ਕਿਉਂਕਿ ਸਰਬਜੀਤ ਸਿੰਘ ਭਾਜੀ ਕਾਫੀ ਤੜਕੇ ਤੋਂ ਜਿਹੜਾ ਪ੍ਰੋਗਰਾਮ ਦੇ ਲਈ ਟੈਕਨੀਕਲ ਸਪੋਰਟ ਦੇ ਲਈ ਆਪਣਾ ਯੋਗਦਾਨ ਦਿੰਦੇ ਨੇ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਬਣਦਾ ਤੇ ਅੱਜ ਦਾ ਜਿਹੜਾ ਟੌਪਿਕ ਆ ਉਹਦੇ ਵਿੱਚ ਰਲਿਆ ਮਿਲਿਆ ਜਿਹਾ ਜਿਹੜਾ ਸਹਿਯੋਗ ਆ ਸਾਰਿਆਂ ਦਾ ਰਿਹਾ ਤੇ ਮੈਨੂੰ ਲੱਗਦਾ ਕਿ ਜਿਹੜੀਆਂ ਵੀ ਟਿਪਸ ਅੱਜ ਦੀ ਗੱਲਬਾਤ ਦੌਰਾਨ ਸਾਨੂੰ ਮਿਲੀਆਂ ਨੇ ਉਹ ਜ਼ਰੂਰ ਅਸੀਂ ਧਿਆਨ ਦੇ ਵਿੱਚ ਰੱਖਾਂਗੇ
ਜੀ 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 ਬਿਲਕੁਲ ਅਮਰਦੀਪ ਜੀ ਜਿੱਦਾਂ ਦੇ ਵੀ ਸਾਨੂੰ ਅੱਜ ਟਿਪਸ ਮਿਲੇ ਆ ਮੈਨੂੰ ਲੱਗਦਾ ਕਿ ਹਰ ਇੱਕ ਪੇਰੈਂਟਸ ਵਾਸਤੇ ਉਹ ਯੂਜ਼ਫੁਲ ਹੋਣਗੇ ਤੇ ਆਪਾਂ ਉਹਨਾਂ ਤੇ ਕਹਿ ਲੋ ਵੀ ਉਹਨਾਂ ਤੇ ਕੰਮ ਵੀ ਕਰਾਂਗੇ ਏਦਾਂ ਨਹੀਂ ਕਿ ਸਿਰਫ ਸੁਣ ਲਾਂਗੇ ਤੇ ਜਿੱਦਾਂ ਕੁਲਦੀਪ ਹੋਣਾ ਨੇ ਜੋ ਮਿਸਾਲ ਦਿੱਤੀ ਆ ਪੇਰੈਂਟਿੰਗ ਤੇ ਜਿੱਦਾਂ ਉਹ ਕਹਿੰਦੇ ਆ ਕਿ ਮੈਨੂੰ ਆਪਣੇ ਮੂੰਹ ਮੀਆਂ ਮਿੱਠੂ ਜਿੱਦਾਂ ਕਹਿ ਰਹੀ ਸੀ ਮੈਨੂੰ ਆਪਣੇ ਆਪ ਤੇ ਮਾਣ ਮੈਂ ਸਿਰਫ ਇਹ ਕਹੂੰਗੀ ਕਿ ਮੈਨੂੰ ਲੱਗਦਾ ਕਿ ਹਰ ਧੀ ਨੂੰ ਉਹਨਾਂ ਤੋਂ ਇੱਕ ਪ੍ਰੇਰਣਾ ਲੈਣੀ ਚਾਹੀਦੀ ਹੈ ਤੇ ਉਹਨਾਂ ਉੱਤੇ ਮਾਣ ਹੋਣਾ ਚਾਹੀਦਾ ਵੀ ਸਾਡੇ ਕਲਚਰ ਨੂੰ ਜਾਂ ਕਹਿ ਲੋ ਵੀ ਸਾਡੇ ਸੰਸਕਾਰ ਏਦਾਂ ਦੇ ਆ ਕਿ ਸਾਡੇ ਬੱਚੇ ਜਿਹੜੇ ਆ ਇਸ ਤਰ੍ਹਾਂ ਦੇ ਨਿਕਲ ਰਹੇ ਨੇ ਸੋ ਕਿਸੇ ਵੀ ਤਰ੍ਹਾਂ ਦੀ ਕੁਲਦੀਪ ਹੋਣਾ ਨੂੰ ਜੇ ਕੋਈ ਮਦਦ ਦੀ ਲੋੜ ਆ ਤੇ ਪਲੀਜ਼ ਸਾਨੂੰ ਦੱਸਣ ਤੇ ਇਹਦੇ ਨਾਲ ਹੀ ਮੇਰੇ ਵੱਲੋਂ ਸਿਮਰ ਵੱਲੋਂ ਕਿਉਂਕਿ ਸਮਾਂ ਕਾਫੀ ਉੱਤੇ ਹੋ ਚੁੱਕਿਆ ਤੇ ਦਿਓ ਇਜਾਜ਼ਤ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਬਿਲਕੁਲ ਸਰਬਜੀਤ ਸਿੰਘ ਭਾਜੀ ਜਿਹੜੇ ਪਟਿਆਲਾ ਸਟੂਡੀਓ ਤੋਂ ਔਰ ਮੈਂ ਅਮਰਦੀਪ ਮੈਲਬਨ ਸਟੂਡੀਓ ਤੋਂ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੇ ਜਾਂਦੇ ਜਾਂਦੇ ਬਲਰਾਜ ਸਿੰਘ ਹੋਰਾਂ ਦੀ ਫਰਮਾਇਸ਼ ਤੇ ਸਤਿੰਦਰ ਸਰਤਾਜ ਦੀ ਆਵਾਜ਼ ਵਿਚ ਇਹ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਦਿਓ ਇਜਾਜ਼ਤ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਤੇ ਵਿਕਦੇ ਨਾ ਦੇਵੇ